ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਮਲਕੀਤ ਨੂੰ ਕਹਿੰਦਾ ਉਹਦਾ ਤੇ ਤੂੰ ਵੀ ਮੁੜ ਵਿਹਲਾ ਹੀ ਆ ਤੇ ਸਾਡੇ ਸਰੋਤੇ ਹੀ ਆ ਕਿ ਵਿਚਾਰੇ ਜਿਹੜੇ ਕੰਮਾਂ ਕਰਨ ਤੇ ਮਸ਼ਰੂਫ ਰਹਿੰਦੇ ਆ ਫੇਰ ਵੀ ਸਾਨੂੰ ਸੁਣਿਆ ਕਰਦੇ ਆ ਤੂੰ ਹੋਇਆ ਮਲਕੀਤ ਹੋਇਆ ਤੁਹਾਨੂੰ ਕੰਮ ਥੋੜਾ ਕੋਈ ਤਾਇਆ ਜੀ ਲੈ ਅਜੇ ਕੰਮ ਹੀ ਆ ਤਾਇਆ ਰੇਡੂਏ ਤੇ ਗੱਲਾਂ ਕਰਨੀਆਂ ਉਹ ਗੱਲਾਂ ਕੀ ਕਰਨੀਆਂ ਤੁਸੀਂ ਗੱਲਾਂ ਸਗੋਂ ਬਣਾ ਜਰੂਰ ਲੈਂਦੇ ਆ ਕਿਉਂ ਉਹ ਤੇਰੀ ਤਾਈ ਭਰਾਵਾ ਲੜਦੀ ਆ ਮੇਰੇ ਨਾਲ ਉਹ ਕਹਿੰਦੀ ਆ ਬਈ ਅਹੇ ਪਤਾ ਨੀ ਉਹਨੂੰ ਕਿਹਨੇ ਦੱਸਦਾ ਵੀ ਖੀਰ ਖਾਣ ਗਿਆ ਸੀ ਆਹੋ ਮੈਂ ਉਹਨੂੰ ਖੀਰ ਦੇਣ ਗਿਆ ਵਾ ਉਹ ਕਹਿੰਦੀ ਅਹੇ ਤੂੰ ਉਹਨਾਂ ਦੇ ਖੀਰ ਖਾਣ ਗਿਆ ਸੁੱਖ ਹੋ ਕਿਉਂ ਉਹ ਯਾਰ ਸੁੱਖ ਹੋ ਕਿਉਂ ਕਾਹਨੂੰ ਸੁੱਖ ਉਹਨੂੰ ਪਤਾ ਉਹਨਾਂ ਨੇ ਤਾਂ ਮੱਝਾਂ ਹੀ ਨੀ ਰੱਖੀਆਂ ਦਲਵੀਰ ਕੌਰ ਕਿਉਂ ਤੂੰ ਖੀਰ ਖਾਣ ਗਿਆ ਮੈਂ ਕਿਹਾ ਮੇਰਾ ਮੱਥਾ ਖਰਾਬ ਆ ਉਹ ਮੈਂ ਤੇ ਖੀਰ ਵੈਸੇ ਨੀ ਬਹੁਤੀ ਖਾ ਕੇ ਖੁਸ਼ ਆ ਤੇ ਨਾ ਮੈਨੂੰ ਸੇਵੀਆਂ ਬਹੁਤੀਆਂ ਚੰਗੀਆਂ ਲੱਗਦੀਆਂ ਤੇ ਉਹਨੂੰ ਕਿਸੇ ਨੇ ਰੌਲਾ ਇੱਦਾਂ ਦੱਸ ਦਿੱਤਾ ਵੀ ਉਹਨਾਂ ਦੇ ਖੀਰ ਖਾ ਕੇ ਗਿਆ ਵਾ ਕਹਿੰਦੇ ਆਪਣੇ ਨਾ ਇੱਥੇ ਖੀਰ ਬਣੀ, ਨਾ ਤੂੰ ਖੀਰ ਖਾਵੇਂ, ਨਾ ਚੌਲ ਖਾਵੇਂ, ਨਾ ਤੂੰ ਸੇਵੀਆਂ ਖਾਵੇਂ, ਕੁਛ ਨਾ ਖਾਵੇਂ, ਲੋਕਾਂ ਦੇ ਜਾ ਜਾ ਤੈਨੂੰ ਕਹਿੰਦੀ ਬੜੀਆਂ ਮਿੱਠੀਆਂ ਲੱਗਦੀਆਂ। ਉਹ ਮਾਇਆ ਉਹਨੂੰ ਸਮਝਾ ਸਕਿਆ ਵੀ ਭਾਗਾਂ ਵਾਲੀਏ ਮੈਂ ਨੀ ਉਹ ਖੀਰ ਖਾਧੀ, ਦੁਨੀਆਂ ਐਵੇਂ ਹੀ ਆਪਾਂ ਨੂੰ ਅੱਡ ਕਰਨਾ ਚਾਹੁੰਦੀ ਆ। ਤਾਇਆ ਜੀ ਗੱਲ ਇਹ ਆ ਕਿ ਦੁਨੀਆਂ ਨਾ ਬੜੀ ਚਲਾਕ ਆ। ਆਹੋ ਤੂੰ ਹੀ ਆ ਸਿਆਣਾ, ਤੇਰੇ ਨਾਲੋਂ ਕੋਈ ਚਲਾਕ ਮੈਂ ਦੁਨੀਆਂ ਦੇ ਵੇਖਿਆ ਨੀ, ਲੜਾਈਆਂ ਪਾਉਣਾ ਹੀ ਤੂੰ ਆ। ਇਹ ਵੀ ਗੱਲ ਤੂੰ ਵੀ ਉਹਨਾਂ ਨੂੰ ਦੱਸੀ ਲੱਗਦੀ ਆ, ਮੈਨੂੰ ਵੀ ਲੋੜ ਆ ਦੱਸਣ ਦੀ, ਮੈਨੂੰ ਤਾਂ ਪਤਾ ਨੀ ਨਾਲੇ ਖੀਰ ਖਾਧੀ ਦਾ। ਖੀਰ ਜਦੋਂ ਖਾਧੀ ਨੀ ਤੈਨੂੰ ਪਤਾ ਕੀ ਲੱਗਣਾ, ਐਵੇਂ ਹੀ ਗੱਲਾਂ ਬਣਾ ਲੈਂਦੀ ਦੁਨੀਆਂ। ਮੈਂ ਤੇ ਉਹਦਾ ਮੈਂ ਇੱਕ ਸਾਹਿਬ ਦਾ ਸਾਹਿਬ ਲਾਇਆ ਦਿਮਾਗ ਚ, ਮਲਕੀਤ ਅੱਗੇ ਤੋਂ ਯਾਦ ਰੱਖੀ, ਐਵੇਂ ਹੀ ਕਿਸੇ ਦੇ ਘਰ ਨੀ ਜਾਣਾ ਚਾਹੀਦਾ। ਆ ਹੁਣ ਪਤਾ ਲੱਗਾ? ਹਾਂ ਪਤਾ ਤੇ ਹੁਣ, ਪਹਿਲਾਂ ਮਹੀਨਾ ਦਾ ਵੀ ਪਤਾ ਸੀ ਪਰ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ। ਐਵੇਂ ਨਾ ਉਹਦਾ ਕਿਸੇ ਦਾ ਦੁੱਖ ਦਰਦ ਬਣਾਉਣ ਦੀ ਵੀ ਬਹੁਤੀ ਲੋੜ ਨਹੀਂ, ਆਪਦਾ ਆਪਦਾ ਹੀ ਭਾਈ ਦੇਖੋ। ਤੇ ਐਵੇਂ ਕਿਸੇ ਦਾ ਉਹ ਹਰਦੀ ਹੈ ਨੀ, ਉਹਦੀ ਸਾਸੋ ਕਹਿੰਦੀ ਵੀ ਹਾਏ ਮੇਰੇ ਪੁੱਤ ਨੂੰ ਬੁਲਾ ਲਓ, ਹਾਏ ਬੁਲਾ ਲਓ, ਹਾਂ ਮੈਂ ਮਰ ਜਾਣਾ। ਮੈਂ ਉਹਨੂੰ ਇੰਨੀ ਵਾਰ ਕਿਹਾ ਵੀ ਮੈਂ ਕਿਹਾ ਵੀ ਤਾਈ ਮਰਨ ਲੱਗੇ ਨਾ ਮੈਂ ਹੀ ਤੈਨੂੰ ਬਚਾ ਸਕਦਾ ਤੇ ਨਾ ਕੋਈ ਹੋਰ ਹੀ। ਕਹਿੰਦੀ ਨਹੀਂ ਵੀ ਪੁੱਤ ਜਦ ਤੂੰ ਆ ਜਾਂਦਾ ਮੈਨੂੰ ਚੈਨ ਆ ਜਾਂਦੀ। ਉਹ ਮੈਂ ਕਿਹਾ ਵੀ ਤਾਈ ਚੈਨ ਤੇ ਠੀਕ ਆ, ਸੁੱਖ ਵੀ ਠੀਕ ਆ, ਤੇ ਗੱਲ ਇੱਥੇ ਆ ਨਿਬੜਦੀ ਆ ਵੀ ਜੇ ਤੂੰ ਕਹਿੰਦੀ ਆ ਵੀ ਮੈਂ ਤੈਨੂੰ ਬਚਾ ਲਊਂਗਾ ਤੇ ਯਮਦੂਤ ਨੇ ਕਹਿਣਾ ਤੂੰ ਵੀ ਨਾਲ ਹੀ ਚੱਲ ਚੱਲ, ਤੇ ਮੈਂ ਤਾਈ ਜਾਣਾ ਨੀ ਚਾਹੁੰਦਾ ਹੱਸਣ ਲੱਗ ਪਈ। ਕਹਿੰਦੀ ਇਹਨਾਂ ਗੱਲਾਂ ਕਰਕੇ ਤੈਨੂੰ ਸੱਚਦੀ ਮੈਂ ਤੇਰੀਆਂ ਗੱਲਾਂ ਨਾ ਬਹੁਤ ਕਮਲ ਵਾਲੀਆਂ ਹੁੰਦੀਆਂ। ਅੱਛਾ ਮੈਨੂੰ ਸਮਝ ਨਾ ਲੱਗੇ ਵੀ ਤਾਈ ਬੇਇੱਜ਼ਤੀ ਕਰਦੀ ਇੱਜ਼ਤ ਕਰਦੀ। ਮੈਨੂੰ ਕਹਿੰਦੀ ਕਮਲ ਵਾਲੀਆਂ ਹੁੰਦੀਆਂ ਤੇਰੀਆਂ ਗੱਲਾਂ। ਮੈਂ ਫਿਰ ਇੱਜ਼ਤ ਸਮਝ ਕੇ ਚੁੱਪ ਬੈਠਾ ਰਿਹਾ ਤੇ ਮੇਰਾ ਇੱਦਾਂ ਬਾਂਹ ਨੂੰ ਫੜ ਕੇ ਨਾ ਡੋਲਾ ਜਿਹਾ ਟੋਣ ਲੱਗ ਪਈ। ਕਹਿੰਦੀ ਵੀ ਪੁੱਤ ਤੂੰ ਠੀਕ ਆ? ਮੈਂ ਕਿਹਾ ਵੀ ਡੋਲੇ ਨੂੰ ਪੁੱਛਦੇ ਆ ਕਿ ਮੈਨੂੰ। ਅੱਛਾ ਮਨ ਚ ਗਿਆ ਮੈਂ ਕਿਹਾ ਵੀ ਹਾਂ ਤਾਈ ਮੈਂ ਠੀਕ ਆ, ਬਸ ਹੁਣ ਮੁੰਡੇ ਹੋ ਗਏ। ਕਹਿੰਦੀ ਲੈ ਹਲੇ ਤੇਰੀ ਤਾਈ ਜਵਾਨ ਆ, ਤੂੰ ਬੁੱਢੀ ਕਰ ਤੇ ਆਪਦੇ ਆਪ ਨੂੰ ਜਵਾਨ ਹੀ ਦੱਸੀ ਜਾਂਦੀ। ਲੈ ਗੱਲ ਵੀ ਠੀਕ ਆ, ਵਾਲ ਉਹਦੇ ਚਿੱਟੇ ਤੋਂ ਫਿਰ ਕਾਲੇ ਆਉਣ ਲੱਗ ਪਏ ਸਿਰ ਦੇ, ਤੇ ਮੈਂ ਹੈਰਾਨ ਹੋ ਗਿਆ ਵੀ ਏਦਾਂ ਵੀ ਹੋ ਸਕਦੀ। ਤਾਇਆ ਇੱਦਾਂ ਸੁਣਿਆ ਮੈਂ, ਪਹਿਲਾਂ ਵੀ ਸੁਣਿਆ, ਕਹਿੰਦੇ ਕਿ ਜਦੋਂ ਬੰਦਾ 100 ਸਾਲ ਤੋਂ ਉੱਪਰ ਹੋ ਜਾਂਦਾ ਫਿਰ ਉਹਦੇ ਚਿੱਟੇ ਵਾਲ ਜਿਹੜੇ ਹੁੰਦੇ ਨਾ ਉਹ ਫਿਰ ਕਾਲੇ ਆਉਣ ਲੱਗ ਜਾਂਦੇ ਨੇ। ਸੁਣਿਆ ਤੇ ਮੈਂ ਵੇਖਿਆ ਨਾ ਵਾਲ ਉਹਦੇ ਸਿਰ ਦੇ ਐਨ ਕਾਲੇ ਹੋਣ ਲੱਗ ਚੱਲਿਆ। ਤੇ ਮੈਂ ਉਹਨੂੰ ਕਹਾਂ ਤੇਰੇ ਨਾਲ ਜਾ ਤੇ ਮੇਰੇ ਧੌਲੇ ਆ, ਨਾਲੇ ਤੂੰ ਤਾਈ ਆ। ਤੇ ਬਲ ਫਿਰ ਠੀਕ ਆ। ਪਹਿਲਾਂ ਮੈਂ ਸੋਚਿਆ ਮਹਿੰਦੀ ਮੂੰਹਦੀ ਲਾਉਂਦੀ, ਫਿਰ ਮੈਂ ਸੋਚਿਆ ਇਹਨੇ ਵਿਚਾਰੀ ਨੇ ਕਿਹਨੂੰ ਲਾਲਾ ਵਿਖਾਉਣੀ। ਫਿਰ ਦਲਵੀਰ ਕੌਰ ਕਹਿੰਦੀ ਇਹਦੇ ਆਪਣੇ ਆਪ ਨੈਚੁਰਲੀ ਇਹ ਤਾਂ ਹੋਏ। ਮੈਂ ਕਿਹਾ ਸ਼ਾਬਾਸ਼। ਕਹਿੰਦੀ ਮੈਂ ਤੇ ਬੀਬੀ ਨੂੰ ਕਿਹਾ ਵੀ ਕਿਹੜਾ ਤੇਲ ਲਾਉਣੀ। ਮੈਂ ਕਿਹਾ ਬੀਬੀ ਵਿਚਾਰੀ ਨੇ ਤੇਲ ਕੀ ਲਾਉਣਾ, ਚਾਹ ਪਾਣੀ ਤੁਸੀਂ ਪੁੱਛੀ ਜਾਓ, ਇੰਨੀ ਬੜੀ ਵੱਡੀ ਗੱਲ ਆ। ਤੇ ਕੁੱਲ ਮਿਲਾ ਕੇ ਤਾਇਆ ਜੀ ਆਪਾਂ ਸਰੋਤਿਆਂ ਨੂੰ ਵੀ ਜਿਆਂ ਨੂੰ ਕਹਿ ਦਈਏ ਆਪਾਂ ਆਪਣੀਆਂ ਲੈ ਕੇ ਚਲੇ ਗਏ। ਉਹ ਚੱਲਣੀਆਂ ਤੇ ਉਹਦਾ ਵੀ ਆਪਣੀਆਂ ਹੀ ਆ ਮਗਰੋਂ। ਲਓ ਜੀ ਪਿਆਰੇ ਸਰੋਤੋ, ਆ ਗਏ ਅਸੀਂ ਪ੍ਰੋਗਰਾਮ ਚ, ਖੈਰ ਮਖਦਮ ਕਰਦੇ ਆ, ਜਿਆਂ ਨੂੰ ਕਰਦੇ ਆ, ਇਸਤਕਬਾਲ ਕਰਦੇ ਆ। ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਜਿਆਂ ਨੂੰ ਸਵਾਗਤ ਆ, ਧੰਨਵਾਦ ਆ, ਇਸਤਕਬਾਲ ਕਰਦੇ ਆ ਜੀ ਤੁਹਾਡਾ, ਲੱਖ ਲੱਖ ਨੇ ਕਰੋੜ ਕਰੋੜ ਸਵਾਗਤ ਕਰਦੇ ਆ। ਤੇ ਲਓ ਪਿਆਰੇ ਦੋਸਤੋ, ਤੁਸੀਂ ਵੀ ਹਰਮਨ ਸਟੂਡੀਓ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਭੇਜ ਸਕਦੇ ਹੋ, request@harmanradio.com ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਜਿਹੜਾ ਉਹ ਸੁਨੇਹਾ ਭੇਜ ਸਕਦੇ ਹੋ। ਲਓ ਜੀ ਖੂਬਸੂਰਤ ਗੀਤਾਂ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਮਿਲਦੇ ਆ ਜੀ। ਉਹ ਗੀਤ ਤੂੰ ਲਾ ਤੇ ਉਹ ਜਿਹੜੇ ਤੈਨੂੰ ਕਿਹਾ ਸੀ ਨਹੀਂ ਲਾਉਣੇ,
ਗੀਤ ਵਧੀਆ ਨੀ ਸੀ।
ਉਹ ਗਾਣੇ ਲਾਉਂਦਾ ਕੋਈ ਚਾਹੀਦੇ ਅੰਦਰ ਆ ਜਾਂਦੇ ਦੋਵੇਂ ਰਲ ਕੇ ਬੁਬਾ ਮਾਰਦੇ ਮੇਰਾ ਦਸ਼ਰਥ ਪੁੱਤ ਨੂੰ ਹਣੀਆਂ ਡਾਣਾ ਨੀਣੀ ਨਾਂਡਣੀ ਡਾਣਾ ਡਾਣਾ ਹਾਏ ਡਾਣਾ ਨੀਣੀ ਡਾਂਡਣੀ ਡਾਂਡਾ ਰਾਣੀ ਡਾਣਾ ਨੀਣੀ ਡਾਣਾ ਹਾਏ ਡਾਣਾ ਨੀਣੀ ਡਾਂਡਣੀ ਡਾਂਡੀ।
ਉਹ ਤਾਂ ਆਇਆ ਜੀ ਮੁੜਿਆ ਉਹ ਸਾਜਾਂ ਤੇ ਆ ਗਿਆ।
ਉਹ ਹਰ ਤੂੰ ਲਾਂਦਾ ਤੇਰੇ ਦਾੜੀ ਜਿਹੀ ਦੁਖੀ ਕਹਿੰਦੀ ਆਈ ਆ
ਕੀ ਗੱਲ ਹੋ ਗਈ
ਪਤਾ ਨੀ
ਖਰੋੜ ਚ ਨੀ ਬਣਦੇ ਕਿਆ ਤਾਇਆ ਜੀ ਕਿਤੇ ਦੰਦਾਂ ਨਾਲ
ਦੰਦਾਂ ਨਾਲ ਰੋਟੀ ਨੀ ਕਿਆ ਬੁਣਦੀ ਖਰੋੜ ਭਾਲਦਾ ਇਮਾਨੀ ਚ ਪੁੱਤ ਖਰੋੜ ਬਦਾਮ ਦੰਦਾਂ ਨਾਲ ਪਲ ਲੈਂਦਾ
ਉਹ ਫਿਰ ਤਾਂ ਹੀ ਦੁਖਦੇ ਆ।
ਅੱਛਾ ਜਵਾਨੀ ਦੇ ਦੁੱਖ ਹੁਣ ਯਾਰ ਹੋਏ ਆ ਮਾਰਾ ਸਾਰੀ ਉਮਰ ਦੰਦਾਂ ਨੂੰ ਤਕਲੀਫ ਹੀ ਦਿੰਦਾ ਰਿਹਾ
ਦੰਦ ਮੇਰੇ ਮੋਤੀਆਂ ਨਾਲੋਂ ਵੀ ਸੋਹਣੇ ਸੀ
ਚੰਬੇ ਦੰਦ ਚੰਬੇ ਦੇ ਮੋਤੀਆਂ ਨੇਗੇ ਆਏ ਹਾਏ ਹਾਏ ਜਦ ਮੈਂ ਦੱਸਦਾ ਹੀ ਨਾ ਇਹੀ ਕਰਕੇ ਦੰਦਲਾਂ ਹੀ ਪੈ ਜਾਂਦੀਆਂ ਲੋਕਾਂ ਨੂੰ ਦੰਦਲ ਹੀ ਪੈ ਜਾਂਦੀ
ਦੰਦਲ ਵੀ ਦੰਦ ਨੱਪ ਕੇ ਪੈਂਦੀ
ਹਾਂਜੀ ਨਹੀਂ ਦੰਦ ਨੱਪੇ ਜਾਂਦੇ ਆ ਮਗਰੋਂ ਚਮਚਾ ਲੈ ਕੇ ਦੰਦਾਂ ਹੀ ਤੇ ਚਬਾੜੇ ਨੂੰ ਖੋਲਣਾ ਪੈਂਦਾ ਫੇਰ ਦੰਦਲ ਖੁੱਲਦੀ ਤੇਰੇ ਅੱਗੇ ਦੀ
ਇਹ ਦੰਦਲ ਹੁੰਦੀ ਕਾਹਤੋਂ ਆ
ਦੰਦਲ ਦਾ ਤਾਂ ਪਤਾ ਨੀ ਕਿਉਂ ਹੁੰਦੀ ਆ ਮੈਂ ਕੋਈ ਨਾਸਾ ਵਾਲਿਆਂ ਦਾ ਵਿਗਿਆਨੀ ਨੇ
ਨਾਸਾ ਵਾਲੇ ਤਾਂ ਆਇਆ ਮੰਗਲ ਤੇ ਜਾਂਦੇ ਦੰਦਾਂ ਨੂੰ ਥੋੜਾ ਤਕਲੀਫਾਂ ਦੇਖਦੇ
ਚਲੋ ਮੈਨੂੰ ਹੁਣ ਵਿਗਿਆਨੀਆਂ ਦਾ ਨਹੀਂ ਪਤਾ ਮੈਂ ਕਿਹੜਾ ਵੀ ਨਾਸਾ ਵਾਲਿਆਂ ਦੇ ਜਾਂਦਾ ਰਹਿਣਾ
ਉਹ ਮੈਂ ਤਾਂ ਤੁਹਾਨੂੰ ਕਹਿੰਦਾ ਮੈਂ ਕਿਹਾ ਵੀ ਜਿਹੜਾ ਤੁਹਾਡੇ ਇੱਥੇ ਦੰਦਾਂ ਚ ਪੀੜ ਹੁੰਦੀ ਨਾ ਤੁਸੀਂ ਉਦੋਂ ਕਿਤੇ ਜਿਹੜੇ ਤੁਸੀਂ ਕਹਿੰਦੇ ਖਰੋੜ ਮੂੰਹ ਨਾਲ ਤੋੜੇ ਆ ਉਹਦਾ ਕਰਕੇ
ਮੂੰਹ ਨਾਲ ਨੀ ਪੁੱਤ ਦੰਦਾਂ ਨਾਲ ਦੰਦਾਂ ਨਾਲ ਬਣੇ ਆ ਹੁਣ ਉਹ ਨਹੀਂ ਅਕਲ ਲਾਜ ਜਿਹੜੀ ਹੁੰਦੀ ਨਾ ਉਹ ਤੰਗ ਕਰਦੀ ਮੈਨੂੰ ਤੇ ਤਾਈ ਕਹਿੰਦੀ ਤੈਨੂੰ ਅਕਲ ਹੀ ਹੁਣ ਆਈ ਮੈਂ ਕਿਹਾ ਮੈਨੂੰ ਤੇ ਆਈ ਹੁਣ ਤੈਨੂੰ ਤਾਂ ਹੁਣ ਵੀ ਨੀ ਆਈ ਬੇਇੱਜ਼ਤੀ ਕਰੇ ਕਹਿੰਦੀ ਤੈਨੂੰ ਅਕਲ ਹੀ ਹੋਣ ਆਈ ਆ ਅਕਲਦਾਰ ਕਿਉਂ ਮੇਰੇ ਹੋਣ ਆਈ ਆ ਅਕਲਦਾਰ ਬਈ ਤੇ ਅਕਲ ਵਿੱਚ ਬੜਾ ਫਰਕ ਆ
ਇਹ ਤਾਂ ਅਕਲਦਾਰ ਇਹਨੂੰ ਕਾਹਤੋਂ ਕਹਿੰਦੇ ਇਹਦਾ ਮਤਲਬ ਜਦੋਂ ਬੰਦੇ ਨੂੰ ਅਕਲ ਆਉਂਦੀ ਉਦੋਂ ਹੀ ਦਾੜ ਆਉਂਦੀ
ਨਾ 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 ਇਹ ਅਕਲ ਬੰਦੇ ਨੂੰ ਦਵਾ ਦਿੰਦੀ ਉਹ ਜਦੋਂ ਇਹ ਦਾੜ ਨਿਕਲਦੀ ਨਾ ਦਰਦ ਬੜਾ ਹੁੰਦਾ ਬੰਦੇ ਨੂੰ ਅਕਲ ਟਿਕਾਣੇ ਲਿਆ ਦਿੰਦੀ ਆ ਤੇ ਬੰਦਾ ਕਹਿੰਦਾ ਵੀ ਮੈਨੂੰ ਇਹਨੇ ਅਕਲ ਸਿਖਾ ਦਿੱਤੀ ਉਹ ਇਹ ਹੈ ਬੜੀ ਭੈੜੀ ਹੁੰਦੀ ਹੈ ਚਲੋ ਦੇਰ ਆਈ ਦਰੁਸਤ ਆਈ ਆ ਮੈਂ ਤੇ ਵੀ ਕਿਹਾ ਵੀ ਖਰਿਆ ਮਰਿਆ ਤੋਂ ਬਾਅਦ ਹੀ ਆਉਣੀ ਆ ਤਾਂ ਵੀ ਚੰਗਾ ਹੋਣ ਆ ਗਈ
ਨਾਲੇ ਕਹਿੰਦੇ ਨੇ 21 ਸਾਲ ਤੱਕ ਆਉਂਦੀ
ਉਹ ਪਤਾ ਨੀ ਕਹਿੰਦੇ ਤਾਂ ਬਥੇਰਾ ਕੋਹਾ ਕਹਿੰਦਿਆਂ ਨੀ ਸੁਣਦਾ ਰੱਬ ਇਹ ਪਤਾ ਕੋਈ ਨੀ ਕਿਹੜੀ ਚੀਜ਼ ਕਦੋਂ ਕਦੋਂ ਹੋ ਜਾਣੀ ਆ ਕਈਆਂ ਦੇ ਦੰਦ ਨਿਕਲ ਵੀ ਝੱਟ ਜਾਂਦੇ ਕਈਆਂ ਦੇ ਆ ਵੀ ਝੱਟ ਜਾਂਦੇ
ਲੌਂਗ ਦਾ ਤੇਲ ਰੱਖੋ
ਹਾਂ ਕੰਨਾਂ ਚ ਨਾ ਪਾਲ ਕੇ ਲੌਂਗ ਉਦਣ ਤਾਂ ਸਾਨੂੰ ਨਗਿੰਦਰ ਸਿੰਘ ਜੀ ਕਹਿੰਦੇ ਵੀ ਏਦਾਂ ਏਦਾਂ ਤੇਲ ਬਣਾਓ ਅਸੀਂ ਤੇਲ ਬਣਾ ਕੇ ਕੰਨਾਂ ਚ ਪਾਇਆ ਉਦੋਂ ਦਾ ਇਹਨੂੰ ਸੁਣਦਾ ਹੀ ਘੱਟ
ਹੈ
ਮਲਕੀਰ ਦੇ ਕੰਨਾਂ ਚ ਤੇਲ ਪਾਇਆ ਸੁਣਨ ਨੂੰ ਘੱਟ ਹਟ ਗਿਆ ਉਹਨੂੰ
ਜ਼ਿਆਦਾ ਪਾਤਾ ਹੋਣਾ
ਉਹ ਦੋ ਦੋ ਬੂੰਦਾਂ ਪਾਈਆਂ ਇੱਕ ਹੀ ਬੂੰਦ ਪਾਈ ਉਹ ਪਹਿਲਾਂ ਮੈਂ ਕਿਹਾ ਉਹ ਤਾਂ ਰਾਮ ਆਇਆ ਕਹਿੰਦਾ ਹੈ ਮੈਂ ਕਿਹਾ ਰਾਮ ਆਇਆ ਕਹਿੰਦਾ ਹੈ ਮੈਂ ਦੂਜੀ ਬੂੰਦ ਪਾਈ ਨੇ
ਤੇ ਇਧਰਲੇ ਕੰਨ ਚ
ਤੇਰਾ ਦਿਮਾਗ ਖਿਲਿਆ ਇੱਕ ਬੂੰਦ ਪਾਈ ਕੰਨ ਇਧਰਲਾ ਬੰਦ ਹੋ ਗਿਆ ਇਧਰਲੇ ਚ ਵੀ ਪਾਉਂਦਾ ਜਾਂਦਾ ਲੱਗਦਾ ਦੁਨੀਆ ਤੋਂ ਸੁਣਦਾ ਤੈਨੂੰ ਅੱਗੇ ਹੀ ਨਹੀਂ ਅਵਲ ਤੇ ਸੁਣਨਾ ਚਾਹੁੰਦਾ ਵੀ ਨਹੀਂ ਹੁਣ ਮਲਕੀਤ ਹੁਣ 10,000 ਰੁਪਇਆ ਫੜ ਲਿਆ ਨਗਿੰਦਰ ਸਿੰਘ ਹੋਰਾਂ ਨੇ ਜਿਹਨਾਂ ਨੇ ਆਪਣਾ ਕੰਨ ਬੰਦ ਕੀਤਾ ਮੂੰਹ ਤੇ ਨਗਿੰਦਰ ਸਿੰਘ ਜੀ ਵਿਚਾਰੇ ਦਾ ਪਹਿਲਾਂ ਹੀ ਬੰਦ ਸੀ ਕੰਨ ਤੁਹਾਡੀ ਦਵਾਈ ਨੇ ਬੰਦ ਕਰਤਾ ਤੁਸੀਂ ਹੌਲੀ ਹੌਲੀ ਸਾਰੇ ਦੇ ਪੁਰਜੇ ਬੰਦ ਕਰ ਦੇਣੇ ਆ ਨਾਲੇ ਅਗਲਾ ਬੰਦਾ ਤੁਹਾਨੂੰ ਨਵੇਂ ਨਵੇਂ ਤਰੀਕੇ ਦੱਸੇ ਹਨਾ ਇਲਾਜ ਦੱਸੇ ਦੱਸੇ ਤੇ ਸਹੀ ਭਾਈ ਇਲਾਜ ਦੱਸੇ ਠੀਕ ਹੋਣ ਵਾਲੇ ਬਿਮਾਰ ਹੋਣ ਵਾਲੇ ਥੋੜਾ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਕੰਨਾਂ ਚ ਖੁਸ਼ਕੀ ਆ ਉਹਨਾਂ ਨੇ ਖੁਸ਼ਕੀ ਵੀ ਚੱਕ ਦਿੱਤੀ ਤੇ ਕੰਨ ਵੀ ਚੱਕਤੇ
ਅਮਲਕੀਤ ਹੁਣ ਆਵਾਜ਼ ਮਾਰ ਲਾ ਹੁਣ ਸੁਣਨੇ ਮੀਤੇ ਭਾਜੀ
ਲੋ ਓਧਰ ਕੰਧ ਵੱਲ ਵੇਖਣ ਲੱਗ ਪਿਆ ਟੀਟੂ ਬਾਜੀ ਉਮਲ ਕੀਤੇ ਨਾ ਨੀ ਸੁਣਿਆ ਪੱਕੇ ਨਾ ਨਾ ਟੀਟੂ ਨਾ ਸੁਣ ਜੋ ਟੀਟੂ ਬਾਜੀ ਸੁਣਦੀ ਮੇਰੀ ਆਵਾਜ਼ ਨਹੀਂ ਤੇਰੇ ਮੂੰਹ ਤੋਂ ਨੀ ਡਾਜੀ ਦਾ ਉੜਿਆ ਜਾ ਮੂੰਹ ਪਤਾ ਨੀ ਲੱਗਦਾ ਨਹੀਂ ਲੱਗਦਾ ਉਹਨੂੰ ਵੀ ਬੋਲ ਲੈਣ ਦਿਓ ਬੋਲਣਾ ਉਹਨੇ ਕੀ ਆ ਅੱਗੇ ਕਿਸੇ ਨੇ ਦਵਾਈ ਦੱਸੀ ਤੇ ਉਦੋਂ ਮੂੰਹ ਚ ਪਾਈ ਉਹਨਾਂ ਦਾ ਬੋਲਿਆ ਹੀ ਨਹੀਂ ਤਾਂ ਹੁਣ ਸੁਣੋ ਵੀ ਗਿਆ ਹੁਣ ਇਸ਼ਾਰਿਆਂ ਨਾਲ ਹੀ ਦੱਸ ਗਾਣਾ ਲਾ ਦੇ ਗਾਣਾ ਲਾ ਦਿਓ ਭਾਜੀ ਤੈਨੂੰ ਕਿਹਾ ਇਸ਼ਾਰਿਆਂ ਨਾਲ ਇਸ਼ਾਰੇ ਮੈਨੂੰ ਆਉਂਦੇ ਹੀ ਨਹੀਂ ਇਸ਼ਾਰੇ ਇੱਦਾਂ ਲਾ ਗਾਣੇ ਦਾ ਕੀ ਇਸ਼ਾਰਾ ਬਣਾਈ ਹੈ ਤੁਹਾਨੂੰ ਨਹੀਂ ਆਉਂਦਾ ਮੈਨੂੰ ਤਾਂ ਇਸ਼ਾਰੇ ਹੀ ਨਹੀਂ ਆਉਂਦੇ ਇਸ਼ਾਰੇ ਆਉਂਦੇ ਹੁੰਦੇ ਕਹਿਣ ਕੇ ਆਉਂਦੀਆਂ ਬਾਤਾਂ ਮੈਨੂੰ ਤਾਂ ਗੱਲ ਬੋਲ ਕੇ ਨਹੀਂ ਦੱਸਣੀ ਆਉਂਦੀ ਇਸ਼ਾਰਿਆਂ ਨਾਲ ਕਿੱਥੋਂ ਦੱਸਦਾ ਤੈਨੂੰ ਤਾਂ ਆਉਂਦੇ ਹੋਣੇ ਨਹੀਂ ਜੀ ਆਪਾਂ ਦੋਵੇਂ ਕੋਈ ਆਇਆ ਗਾਣਿਆਂ ਦਾ ਇਸ਼ਾਰਾ ਲਾ ਦੇ ਏਦਾਂ ਢੋਲ ਜਿਹਾ ਵਜਾਉਣ ਲੱਗ ਜਾਈਏ ਕੋਈ ਉਹਨੇ ਪੰਮੀ ਬਾਈ ਦੇ ਲਾ ਦੇਣੇ ਤੂੰ ਵੀ ਹਾਂ ਤੂੰ ਵੀ ਵਜਾ ਸ਼ਾਇਦ ਲਾਲ ਜਾਂਦਾ ਯਮਰਾ ਜੱਟ ਲਾਜ ਦੇਵੇ ਵੀ ਤੇ ਟੁਣਕੂ ਟੁਣਕ ਟੁਕ ਟੁਣਕ ਟੁਣਕ ਟੁਕ ਟੁਣਕ ਵੱਜਦਾ ਟੁਣਕੂ ਟੁਣਕ ਤਾਰਾ ਆਹ ਚੱਕ ਲਿਆ ਲਾ ਚੰਗੀ ਯਮਰੀ ਤਵਾ ਵੈਸੇ ਵੀ ਗੁੰਗੇ ਦੀਆਂ ਬੋਲਾਂ ਗੁੰਗੇ ਦੀ ਮਾਂ ਹੀ ਜਾਣ ਸਕਦੀ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਨਿਕਦਾ ਪਰਦੇਸੀ ਢੋਲਾ ਰਹਿਣਾ ਵੇ ਤੂੰ ਨਿਕਦਾ ਪਰਦੇਸੀ ਢੋਲਾ ਰਹਿਣਾ ਮੇਰੇ ਕਰਮ ਨੇ ਹਾਣੀਆਂ ਕੋਟੇ ਓਏ ਮੇਰੇ ਕਰਮ ਨੇ ਹਾਣੀਆਂ ਕੋਟੇ ਓਏ ਮੇਲੇ ਜਿਉਂਦਿਆਂ ਨਥੜੀ ਪਾਇਓ ਮੈਂ ਭੁੱਲ ਗਈ ਤੁਸੀਂ ਭੁੱਲ ਨਾ ਜਾਇਓ ਨਿਉ ਨਾਲ ਨਾ ਕਿਸੇ ਦੇ ਲਾਇਓ ਨਿਉ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਨਿਉ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਨਿਉ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਬਾਬਲ ਦਿੱਤੀ ਕੜਾ ਕੇਰੀ ਜਲਾਇਆ ਅਮਰੀ ਬਾਦਲ ਦਿੱਤੀ ਨੱਕ ਕੜਾ ਕੇਰੀ ਜਲਾਇਆ ਅਮਰੀ ਵੀਰਾ ਰਲ ਕੇ ਦਾਜ ਬਣਾਇਆ ਲਾ ਕੇ ਹੱਕ ਦੀ ਰਮੜੀ ਵੀਰਾ ਰਲ ਕੇ ਦਾਜ ਬਣਾਇਆ ਲਾ ਕੇ ਹੱਕ ਦੀ ਰਮੜੀ ਲੜ ਸਜਣ ਦੇ ਲਾਇਆ ਮੈਨੂੰ ਬਣ ਕੇ ਸੱਚ ਰਗਾਨਾ ਜੇ ਮੇਰੀ ਨੱਚ ਡਿੱਗ ਪਈ ਨੂੰ ਕੇ ਬੜੀ ਜਵਾਨਾ ਏ ਤੇ ਮੇਰੀ ਨੱਚ ਡਿੱਗ ਪਈ ਵਿੱਚ ਸਹੇਲੀਆਂ ਦਿਨ ਕੱਟ ਆਈ ਖੇਡ ਕੇ ਗੁੱਡੀ ਪਟੋਲੇ ਵਿੱਚ ਸਹੇਲੀਆਂ ਦਿਨ ਕੱਟ ਆਈ ਖੇਡ ਕੇ ਗੁੱਡੀ ਪਟੋਲੇ ਪੜਦੀ ਰਹੀ ਨਮਾਜ਼ ਸਬਰ ਦੀ ਰੋਜ਼ੇ ਮੂਲ ਨਾ ਖੋਲੇ ਪੜਦੀ ਰਹੀ ਨਮਾਜ਼ ਸਬਰ ਦੀ ਰੋਜ਼ੇ ਮੂਲ ਨਾ ਖੋਲੇ ਇੱਥੋਂ ਵੀ ਹੁਣ ਸ਼ੋਭਾ ਖੱਟਣੀ ਜਾਣੇ ਕੁੱਲ ਜਮਾਨਾ ਵੇਲੇ ਤੇ ਮੇਰੀ ਨੱਕ ਡਿੱਗ ਪਈ ਨੂੰ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਨੂੰ ਕੇ ਫੜੀ ਜਵਾਨਾ ਏ ਤੇ ਮੇਰੀ ਨੱਕ ਡਿੱਗ ਪਈ ਸਿਰ ਮੇਰੇ ਤੇ ਓਏ ਪੱਤਾ ਜੱਟਾ ਚਾਤੇ ਬਾਲੇ ਅਨਾਣਾ ਸਿਰ ਮੇਰੇ ਤੇ ਪੱਤਾ ਜੱਟਾ ਚਾਤੇ ਬਾਲੇ ਅਨਾਣਾ ਇੱਧਰ ਵੀ ਨੇ ਖੇਤ ਜੇਠ ਦੇ ਪੈਂਦਾ ਕੁੰਡ ਲਮਕਾਣਾ ਇੱਧਰ ਵੀ ਨੇ ਖੇਤ ਜੇਠ ਦੇ ਪੈਂਦਾ ਕੁੰਡ ਲਮਕਾਣਾ ਹਿੰਮਤ ਕਰ ਲੈ ਜਰਾ ਸ਼ੇਰਾ ਲੈ ਨਾ ਜਾਏ ਮਗਾਨਾ ਵੇਲੇ ਤੇ ਮੇਰੀ ਨੱਚ ਡਿੱਗ ਪਈ ਨੂੰ ਕੇ ਬੜੀ ਜਵਾਨਾ ਏ ਤੇ ਮੇਰੀ ਨੱਚ ਡਿੱਗ ਪਈ ਨੂੰ ਕੇ ਬੜੀ ਜਵਾਨਾ ਏ ਤੇ ਮੇਰੀ ਨੱਚ ਡਿੱਗ ਪਈ ਹਰ ਸ਼ਕਾਰੀ ਆਉਣਾ ਨੂੰ ਚੋਗਾ ਚੁਗਦੇ ਹਰ ਸ਼ਕਾਰੀ ਆਉਣਾ ਨੂੰ ਜਾ ਸਾਦਾ ਚੋਗਾ ਚੁਗਦੇ ਅਸਲੀ ਚੀਜ਼ ਨੂੰ ਹਾਜ਼ਰ ਕਰਨਾ ਦਿਨ ਦੰਦੇ ਨੇ ਪੁਗਦੇ ਅਸਲੀ ਚੀਜ਼ ਨੂੰ ਹਾਜ਼ਰ ਕਰਨਾ ਦਿਨ ਦੰਦੇ ਨੇ ਪੁਗਦੇ ਮੈਂ ਤੱਕ ਆਏ ਹੁਸਨ ਚੋਰ ਨੂੰ ਮੈਂ ਤੱਕ ਆਏ ਹੁਸਨ ਚੋਰ ਨੂੰ ਜਦ ਨਾਲ ਦਿਦਾ ਜਰਾਨਾ ਏ ਤੇ ਮੇਰੀ ਨੱਚ ਡਿੱਗ ਪਈ ਨੂੰ ਕੇ ਫੜੀ ਜਵਾਨਾ
ਲਾ ਵੀ ਤਾਇਆ ਜੀ ਗੀਤ ਬਿਲਕੁਲ ਸਹੀ ਲਾਤੇ ਮਲਕੀਤ ਨੇ ਵਧਾਈ ਹੋਵੇ ਵਧਾਈ ਹੋਣ ਜਿੰਦੇ ਹੀ ਰਹਿਣ ਸ਼ੁਕਰ ਮਨਾਓ ਸ਼ੁਕਰ ਮਨਾਓ ਨਖਿੰਦਰ ਸਿੰਘ ਜੀ ਖੁਸ਼ ਹੋਣੇ ਕਿਹੜੀ ਗੱਲ ਨੂੰ ਲਾਲਚੰਦ ਯਮਲੀ ਜੱਟ ਦਾ ਗੀਤ ਲਵਾ ਕੇ ਅੱਛਾ 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 ਹੋਰ ਤੈਨੂੰ ਕੀ ਲੱਗਦਾ ਵੀ ਦਵਾਈ ਖਵਾ ਕੇ ਜਾਂ ਦਵਾਈ ਬਣਵਾ ਕੇ ਤੁਸੀਂ ਗਲਤ ਕਰ ਲਿਆ ਹੋਣਾ ਕੁਛ ਕੀ ਕੀਤਾ ਸੀ ਅਸੀਂ ਜਿੱਦਾਂ ਉਹਨਾਂ ਨੇ ਕਿਹਾ ਕਹਿੰਦਾ ਤੇਲ ਤੱਤਾ ਕਰਕੇ ਕਾਲਾ ਕਰ ਲਓ ਉਹਦੇ ਚ ਲਸਣ ਪਾ ਲਓ ਕਾਲਾ ਕਰ ਲਓ ਉਹਦੇ ਚ ਹੋਰ ਸਾਨੂੰ ਬਾਹਲਾ ਸੁਣਿਆ ਨਹੀਂ ਅਸੀਂ ਦੋਨੋਂ ਚੀਜ਼ਾਂ ਤੱਤੀਆਂ ਕਰਕੇ ਦੁਕਾਨ ਚ ਪਾ ਦਿੱਤੀਆਂ ਲੈ ਸੜੀਆਂ ਸੜੀਆਂ ਠੰਡੀ ਦੀ ਗੱਲ ਉਹਨਾਂ ਕੀਤੀ ਨੀ ਉਹ ਤਾਇਆ ਉਹ ਤੇ ਕੰਨ ਖਰਾਬ ਹੋਣਾ ਸੀ ਤੱਤਾ ਤੱਤਾ ਕੰਨ ਚ ਤੁਸੀਂ ਪਾਤਾ ਤੇਲ ਸੜ ਗਿਆ ਹੋਣਾ ਕਿ ਕੰਨ ਨਹੀਂ ਨਹੀਂ ਪਰਦਾ ਹੀ ਸੜਿਆ ਹੋਊਗਾ ਕੰਨ ਤਾਂ ਹਜੇ ਠੀਕ ਆ ਤੇ ਕਸੂਰ ਸਾਡਾ ਥੋੜਾ ਨਗਿੰਦਰ ਸਿੰਘ ਜੀ ਨੂੰ ਚਾਹੀਦਾ ਸੀ ਕੋਸਾ ਜਿਹਾ ਕਰਕੇ ਕੰਨ ਚ ਪਵਾਉਣ ਲਈ ਕਹਿੰਦੇ ਇਹਨਾਂ ਦੱਸਿਆ ਨੀ ਵੀ ਤੇਲ ਠੰਡਾ ਵੀ ਕਰਨਾ ਅਸੀਂ ਤਾਂ ਸਾੜ ਕੇ ਐਨ ਲੂਹਰਾ ਕਰਕੇ ਹਾਏ 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 ਮੈਂ ਕਿਹਾ ਮੈਲ ਅੱਜ ਦੇਣੀ ਚਾਕਾ ਮੈਲ ਨਹੀਂ ਉਹਨਾਂ ਉਹਨਾਂ ਨੇ ਦਿਖੀ ਅੱਛਾ ਦਿਖਣੀ ਕੀ ਆ ਕੰਨ ਹੀ ਦਿਖਣੋਂ ਹਟ ਗਿਆ
बंद ही हो गया। मैं तो जग तेल कानी इको बूंद ओदा पाई आ, दूसरे कान थानी दी बूंद निकल आई आ। वाह जी वाह, तजर्बा तजर्बा की मैं तो पता ही होने लगा भी एक कान थानी पाईए दूसरी कान थानी गल निकल दी कि ਉਹ ਵੀ ਮਲਕੀਦਰ ਕਹਿੰਦੇ ਦਿਮਾਗ ਚ ਜਾਂਦੀ ਕਿਉਂ ਨਹੀਂ, ਇਹਦਾ ਤਾਂ ਸਿੱਧਾ ਹੀ ਗੱਲਬਾਤ ਆ ਕੰਨਾਂ ਤੋਂ ਕੰਨਾਂ ਦੀ। ਰੱਬ ਨੇ ਵਿਚਾਲੇ ਕੋਈ ਦਿਮਾਗ ਨੂੰ ਜਾਣ ਵਾਲੀ ਨਾਰ ਹੀ ਨੀ ਰੱਖੀ, ਜਿਹੜੀ ਗੱਲ ਆ ਸਿੱਧੇ ਕੰਨ ਦੂਸਰੇ ਕੰਨ ਥਾਣੀ ਦੇ ਕਰ ਦਿੰਦਾ। ਇਹਨੂੰ ਜਿੰਨਾ ਮਰਜ਼ੀ ਸਮਝਾਲਾ ਇਹਨੇ ਗੱਲ ਨੀ ਉਹ ਪਿਓ ਦੇ ਪੁੱਤ ਨੇ ਕੰਨੀ ਪਾਉਣੀ। ਚੱਲ ਹੁਣ ਦੁਕਾਨ ਡੈਮ ਮੈਜ ਹੀ ਹੋ ਗਿਆ ਡੈਮੈਜ, ਚੱਲ ਇਹ ਵੀ ਚੰਗਾ। ਮੈਂ ਕਹਿੰਦਾ ਚੰਗਾ ਹੋਇਆ ਤਾਂ ਗਾਲਾਂ ਨਾ ਸੁਣੂ ਘਰ ਵਾਲੀ ਦੀਆਂ, ਤੇ ਹੁਣ ਘਰ ਵਾਲੀ ਦੀਆਂ ਗਾਲਾਂ ਨੀ ਸੁਣਨੀਆਂ, ਘਰ ਵਾਲੀ ਦੀਆਂ ਗੱਲਾਂ ਨਾ ਸੁਣੀਆਂ ਤੇ ਫਿਰ ਤਾਇਆ ਜੀ ਕੁੱਟ ਖਾਊ। ਉਹ ਕਹੂਗੀ ਭਾਂਡੇ ਮਾਂਜ, ਹੈ ਜੀ ਤੈਨੂੰ ਤਾਂ ਸੁਣਦਾ ਨਾ ਤੇਰੀ ਬੋਲੀ ਦੀਆਂ ਗੱਲਾਂ ਤੂੰ ਮਾਂਜ ਦੇ, ਮੈਂ ਇਹਨੂੰ ਗੱਲ ਕਰਦਾ। ਆਹੋ ਸ਼ਾਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਇਹ ਤੇ ਛੱਤੀ ਸੌ ਛੇਕ ਆ, ਆਪ ਵੀ ਇਸੇ ਕੰਮ ਚ ਤੇ ਅਗਲੇ ਨੂੰ ਮਤਾਂ, ਤੇ ਤੁਸੀਂ ਅਸੀਂ ਤਾਂ ਮਾਣਨਾ ਕਹਿੰਦੇ ਮਾਂਜਦੇ ਆ, ਘਰ ਦਾ ਕੰਮ ਕਰਨਾ ਕੋਈ ਮਾੜੀ ਗੱਲ ਆ, ਮਾਨ ਸਮਝਣਾ ਚਾਹੀਦਾ। ਘਰ ਦਾ ਕੰਮ ਤੇ ਜੱਗ ਦੀ ਸੋਭਾ ਇਹ ਕਰਮ ਵਾਲਿਆਂ ਨੂੰ ਮਿਲਦੀ ਆ। ਤੇ ਮਲਕੀਤ ਕਰੇ, ਮਲਕੀਤ ਆ ਹੁਣ ਤਾਂ ਮੈਨੂੰ ਇਹ ਨੀ ਸਮਝ ਆਉਂਦੀ ਵੀ ਜੇ ਤੈਨੂੰ ਕਹੂਗੀ ਕੁੱਕੜ ਦਾ ਮੀਟ ਤੂੰ ਬੱਕਰੇ ਦਾ ਲਾਇਆ ਕਰਨਾ, ਜੇ ਤੂੰ ਬੱਕਰੇ ਦਾ ਕਿਹਾ ਤੂੰ ਸ਼ਾਰਕ ਲਾਇਆ ਕਰਨੇ, ਬਤਕਾਂ ਦਾ ਵੀ ਮੀਟ ਖਾ ਗਿਆ ਇਹਦੇ, ਬਤਕਾਂ ਕੌਣ ਖਾਂਦਾ, ਆ ਜਿਹਾ ਬੈਠਾ ਜਿਹੜਾ ਬੈਠਾ, ਕੁੱਕੜ ਬਤਕਾਂ ਸ਼ਾਰਕਾਂ ਘੁੱਗੀਆਂ ਗਟਾਰਾਂ ਇਹਨਾਂ ਨੇ ਕੋਈ ਜਾਨਵਰ ਛੱਡਿਆ ਹੀ ਨਹੀਂ, ਇੱਲਾਂ ਵੀ ਇਹਨਾਂ ਨੇ ਭਾਰਤ ਚੋਂ ਮਕਾਈਆਂ, ਇੱਲਾਂ ਵੀ ਖਾ ਗਏ। ਹਾਂ ਇਹਨਾਂ ਮੀਟ ਖਾਣ ਵਾਲੇ ਪੰਛੀ ਆ, ਉਹਨਾਂ ਚ ਪ੍ਰੋਟੀਨ ਜ਼ਿਆਦਾ ਹੁੰਦਾ। ਹੋ ਐਵੇਂ ਕਹੀ ਜਾਂਦੇ ਅਮਰੀਕਾ ਵਾਲੇ ਲੈ ਗਏ, ਅਮਰੀਕਾ ਵਾਲੇ ਲੈ ਗਏ, ਇੱਲਾਂ ਇੱਲਾਂ ਤਾਂ ਖਾਧੀਆਂ ਹੀ ਇਹਨਾਂ ਨੇ। ਸ਼ਾਬਾਸ਼ੀ, ਹੁਣ ਮੇਰਾ ਦਿਮਾਗ ਖਾਂਦਾ ਮਲਕੀਤ ਦਾ। ਕੱਲ ਇਹਦੀ ਉਲਟ ਕਹਿੰਦੀ, ਕਹਿੰਦੀ ਤਾਇਆ ਜੀ ਇਹ ਤੁਸੀਂ ਇਹਦੇ ਕੰਨਾਂ ਚ ਕੀ ਪਾਤਾ, ਹੋਰ ਹੀ ਤਰ੍ਹਾਂ ਦਾ ਹੋ ਗਿਆ। ਮੈਂ ਕਿਹਾ ਜੀ ਬਸ ਤਜਰਬੇ ਹੀ ਹੁੰਦੇ, ਕਈ ਵਾਰ ਕੀਤੇ ਆ ਨਹੀਂ ਸੱਟ ਬੈਠੇ। ਕਹਿੰਦੀ ਤੁਹਾਨੂੰ ਇਹ ਦਵਾਈ ਕਿਹਨੇ ਦੱਸੀ, ਉਹਦਾ ਨਾਮ ਦੱਸੋ। ਮੈਂ ਕਿਹਾ ਨਾਂ ਛੱਡੋ, ਅਸੀਂ ਪਤਾ ਵੀ ਦੱਸਾਂਗੇ, ਟੈਲੀਫੋਨ ਨੰਬਰ ਵੀ ਮੈਂ ਤੇ ਨਗਿੰਦਰ ਜੀ ਦਾ ਦੇ ਤਾ। ਅੱਛਾ, ਹਾਂ ਹੁਣ ਸ਼ਾਇਦ ਝਾੜ ਚੋਂ ਬਹੁਤ ਹੀ ਗਈ ਹੋਣੀ। ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛੂਗਾ ਵੀ ਸਾਡਾ ਹੀ ਪ੍ਰਾਹੁਣਾ ਲੱਭਾ ਤਜਰਬੇ ਲਈ। ਹੁਣ ਨਗਿੰਦਰ ਸਿੰਘ ਜੀ ਤੁਹਾਡੇ ਦੇ ਤਵਾ ਲਾਈ ਜਾਂਦੇ ਨੇ, ਹੁਣ ਤਵਾ ਨੀ, ਉਹ ਤਾਂ ਕਹਿੰਦੇ ਮਲਕੀਤ ਹੈ ਹੀ ਨਹੀਂ, ਹੁਣ ਉਹਦੀ ਵਹੁਟੀ ਪੁੱਛੂ ਹੈਗਾ ਕਿ ਨਹੀਂ ਹੈ। ਮੇਰੇ ਹੁਣ ਯਾਰ ਗੀਤ ਮੈਂ ਲਵਾਉਣਾ ਸੀ, ਲਵਾਵਾਂ ਕਿੱਦਾਂ ਕਿੱਦਾਂ ਕਿਹਦਾ ਲਵਾਉਣਾ ਤੁਸੀਂ ਦੱਸੋ। ਮੈਂ ਯਾਰ ਹੰਸ ਰਾਜ ਦਾ ਲਵਾਉਣਾ, ਉਹ ਇੱਦਾਂ ਕਿੱਦਾਂ ਹੁਣ ਲਵਾਈਏ, ਕਿੱਦਾਂ ਸੁਣਨਾ ਹੀ ਨੀਗਾ। ਹਾਂ ਸੈਰ ਘੁਮਾ ਦਈਏ, ਆਪੇ ਲੱਗ ਜਾਣਾ ਪਤਾ। ਮੇਰੇ ਉੜਾੜਾ ਏਡੀ ਸਜ਼ਾ ਏਡੀ ਸਜ਼ਾ, ਤਾਇਆ ਸਿਰ ਨਾ ਘੁਮਾਓ, ਨੂਰਾ ਸਿਸਟਰ ਲਾ ਦੇਣੀ। ਉਹ ਮਿਲ ਕੇ ਹੈ ਸੋਰੀ ਦਾ, ਉਹ ਮੇਰੇ ਆਹ ਲਾਉਣਾ ਕਲਾਕਾਰ ਏਦਾਂ, ਆਹਾ ਸੋਨੂੰ ਕੋਈ ਮਨਾਉਣਾ ਸਿਰਦਾ, ਆਵੇ ਰੁਸ ਚੱਲਿਆ ਸਾਨੂੰ ਵੀ ਸਮਝਾਉਂਦਾ ਸੀ ਤੂੰ, ਆਪੇ ਹੀ ਅੱਕ ਚੱਲਿਆ ਤਾਇਆ। ਬਸ ਕਰ, ਉਹਨੂੰ ਕਿਹੜਾ ਸੁਣਦਾ, ਉਹ ਰੇਡੂਏ ਸੁਣਨ ਵਾਲਿਆਂ ਨੂੰ ਤਾਂ ਸੁਣਦਾ ਹੀ ਆ। ਮੈਂ ਇਹਦੇ ਲਈ ਸੁਣਾਉਣਾ, ਇਹਨੂੰ ਸਮਝਾਉਣਾ। ਉਹ ਮਲਕੀਤ ਦੇਖ ਕੇ ਲਾ ਦਿੰਦਾ, ਉਹ ਲਾ 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 ਮੇਰਾ ਬੋਲਦਾ। ਮੈਂ ਦੇਖਾਂ ਉਹਨੂੰ ਕਹਿ ਕੇ, ਉਹ ਸਮਝਾ ਤਾਇਆ ਜੀ ਇੱਦਾਂ 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 ਕਰੋ, ਕਿੱਦਾਂ ਕਿੱਦਾਂ ਏਦਾਂ ਬਹਿ ਕੇ। ਯਾਰ ਹੰਸ ਰਾਜ ਸਮਝਾਉਣਾ ਕਿੰਨਾ ਔਖਾ ਇਹਦੇ ਲਈ। ਮੇਰੇ ਜੋ ਸਿੱਲੀ ਸਿੱਲੀ ਆਉਂਦੀ ਹੁਣ ਤੁਹਾਨੂੰ ਪਤਾ ਲੱਗ ਗਿਆ, ਹੁਣ ਦਿਮਾਗ ਬੜੀ ਲੰਮੀ ਲੈ ਗਿਆ। ਕਿੱਥੇ ਕੋਈ ਰੋਂਦਾ ਹੋਵੇ ਯਾਦਾਂ ਮੇਰੇ ਵਾਂਗੂ ਹਾਏ, ਮੇਰੇ ਵਾਂਗੂ ਮੇਰੇ ਵਾਂਗੂ ਸੀਨੇ ਨਾਲ ਲਾ, ਕਿਸੇ ਕੋਈ ਰੋਂਦਾ ਹੋਵੇਗਾ
ਉਹ ਤਾਇਆ ਜ਼ੋਰ ਤੁਸੀਂ ਸਾਰਾ ਲਾਤਾ ਗਾਣਾ ਨੂੰ ਫੇਰ ਲੱਭਾ ਫਿਰ ਮੂੰਹ ਸਿਰੇ ਇਹਨੂੰ ਤਵਾ ਕੱਢ ਕੇ ਫੜਾ ਕੇ ਤੇ ਉਂਗਲ ਰੱਖ ਕੇ ਦੱਸ ਦੇਣਾ ਵੀ ਆਹ ਗਾਣਾ ਕਹਿੰਦਾ ਉਹ ਲੈ ਆਹ ਤਾਂ ਸੋਚਿਆ ਹੀ ਨਹੀਂ ਸੋਚਣਾ ਤੂੰ ਸਵਾਹ ਮੇਰਾ ਜ਼ੋਰ ਲਵਾ ਦਾ ਮੀ ਤੇ ਲੈ ਲੱਭ ਲਿਆ ਜੀ ਲਾ ਦਿਓ ਫਿਰ ਲਾ ਛੱਡੋ
ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਉਹ ਕਿੱਥੇ ਕੋਈ ਰੋਂਦਾ ਹੋਵੇਗਾ ਚੜੀ ਰਾਤ ਜੋ ਪੱਲਾ ਚੰਨ ਦਾ ਵੀ ਪੱਲਾ ਚੰਨ ਦਾ ਵੀ ਭਿੱਜ ਜੋ ਗਿਆ ਹੋ ਕਿੱਥੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਫੁੱਲ ਦੇ ਜ਼ਖਮ ਹੋਣ ਰਿਸਦੇ ਲੈ ਕੇ ਕੰਡੇ ਆਨਾ ਲੈ ਕੇ ਕੰਡੇ ਆਨਾ ਬਿੰਨੇ ਹੋਏ ਚਾ ਹੋ ਕਿੱਥੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ प्यार नू जो टोटा तोड़ वंगदा टुटे तारे आनु वेख के मुरादा सी जो वंगदा मापदा सी प्यार नू जो टोटा तोड़ वंगदा साडे पल्ले भी जो साडे पल्ले भी जो रोने गिरा पा हो किते कोई रोंदा होवेगा ये जो सिल्ली सिल्ली आंदी है हवा सिल्ली सिल्ली आंदी है हवा किते कोई रोंदा होवेगा ओही किते रोंदा होवेगा ओही किते रोंदा होवेगा ओयो किते रोंदा होवेगा ओही किते रोंदा होवेगा ओही किते रोंदा होवेगा ओही किते रोंदा होवेगा ओही किते रोंदा
ਕਿਆ ਬਾਤਾਂ ਤਾਂ ਜੀ ਉਹ ਵੀ ਕਿਤੇ ਰੋਂਦਾ ਹੋਊਗਾ ਆ ਵੀ ਕਿਤੇ ਰੋਂਦਾ ਹੋਊਗਾ ਉਹ ਵੀ ਕਿਤੇ ਰੋਂਦਾ ਹੋਊਗਾ ਰੋਣ ਪਿੱਟਣ ਪੁੱਤ ਜ਼ਿੰਦਗੀ ਦਾ ਹਿੱਸਾ ਉਹ ਪੁੱਤਰਾ ਆ ਫੜਿਆ ਮੂਹਰਾ ਮਾਰਿਆ ਤੈਨੂੰ ਲੈ ਜਾ ਖੁਦਾ ਜਾ ਕੇ ਉਹ ਤਾਇਆ ਜੀ ਹਾਂ ਉਹ ਪੁੱਤਰਾ ਹਾਂ ਉਹ ਬੱਬਰ ਹੀਰਾ ਉਹ ਗੜ ਬਹਿ ਗਿਆ ਪੁੱਤ ਗਲ ਦਾ ਜ਼ੋਰ ਫੜੀ ਜਾਂਦਾ ਗਲ ਪਛੀ ਲੱਗਣਾ ਨਾ ਗਲ ਨੂੰ ਹੀ ਆ ਪਿਆ ਮੈਨੂੰ ਨਾ ਕਿਹੜਾ ਹਾਲ ਨਾ ਬਹਿ ਲੈਣ ਇੱਕ ਵਾਰ ਫੇਰ ਤੈਨੂੰ ਮੈਂ ਦੱਸਦਾ ਵੀ ਗਲੇ ਦੀ ਦੱਸਦਾ ਲਓ ਲਓ ਜੀ ਤਾਇਆ ਜੀ ਇੱਕ ਵਾਰੀ ਫਿਰ ਤੋਂ ਜੀਆ ਨੂੰ ਕਹਿੰਦੇ ਤੇ ਹੁਣ ਆਪਣੇ ਸਰੋਤੇ ਵੀ ਪ੍ਰੋਗਰਾਮ ਚ ਆਏ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਹਾਂਜੀ ਕਰਨੀਆਂ ਹੀ ਆ ਹੋਰ ਕਰਨੀਆਂ ਨੇ ਉਹ ਗੱਲਾਂ ਨੂੰ ਬਗੈਰ ਆਪਾਂ ਕਹਿੰਦੇ ਆ ਪੁੱਤ ਆਪਾਂ ਤੇ ਹੈ ਇਹ ਗੱਲਾਂ ਦੇ ਨਾਲ ਗੱਲਾਂ ਦੀ ਖੱਟੀ ਖਾਣ ਵਾਲੇ ਆ ਤੇ ਗੱਲਾਂ ਨੂੰ ਬਗੈਰ ਆਪਣਾ ਮਲਕੀ ਤੇ ਸਰਨਾ ਬਣਿਆ ਮਲਕੀ ਦਾ ਉਹ ਮਲਕੀ ਦਾ ਉਹਨੂੰ ਨੀ ਸੁਣਨਾ ਸ਼ਾਬਾਸ਼ ਨਿਕਿੰਦਰ ਸਿੰਘ ਜਿੰਦਾਬਾਦ ਚੰਗਾ ਕੀਤਾ ਕਾਕਾ ਸਾਡਾ ਕੇ ਨੀ ਸੀ ਬੋਲਦਾ ਹੁਣ ਸੁਣੋ ਵੀ ਗਿਆ ਓਹੋ ਕੰਮੋ ਵੀ ਗਿਆ ਧੰਦੋ ਵੀ ਗਿਆ ਸ਼ਾਬਾਸ਼ ਓਹਦਾ ਸਿਆਣੇ ਕਹਿੰਦੇ ਹੁੰਦੇ ਸੀ ਨੋਟ ਤੜਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਮਲਕੀ ਦਾ ਅਸੀਂ ਤੜਾਇਆ ਵਿਆਹਿਆ ਸਭ ਗਿਆ ਹੀ ਆ ਵੈਸੇ ਬੋਲਣਾ ਇਹਨੂੰ ਚਾਹੀਦਾ ਓਹਨੂੰ ਸੁਣਨਾ ਵੀ ਨੀ ਚਾਹੀਦਾ ਇਹਨੂੰ ਹੋਣਾ ਹੀ ਨੀ ਚਾਹੀਦਾ ਹੋਣਾ ਤੇ ਚਾਹੀਦਾ ਤਾਂ ਜੀ ਗਾਣੇ ਕੌਣ ਲਾਊ ਲਾ ਲੋ ਕੋਈ ਨਹੀਂ ਤਾਂ ਤੂੰ ਲਾਈ ਫਰਦਾ
ਵੈਸੇ ਮੈਂ ਤੇ ਲਾ ਸਕਦਾ ਐਸੀ ਕੋਈ ਗੱਲ ਨੀ
ਐਸੀ ਤੇ ਗੱਲ ਆ ਤੇ ਸਾਨੂੰ ਕੋਈ ਬਹੁਤਾ ਭਰੋਸਾ ਹੈ ਨਹੀਂ ਫੇਰ ਵੀ ਲਾ ਲੈਣੇ ਤੂੰ ਸਰੋਤੇ ਨਾਲ ਗੱਲ ਕਰਾ
ਪਾਲਾ ਭਾਜੀ ਆਇਆ ਤਾ ਜੀ
ਉਹ ਪਾਲੇ ਉਹ ਪਾਲੇ ਯਾਰ ਬਿਨਾ ਮੇਰਾ ਹੀ ਲੱਗਦਾ ਕੱਲੀ
ਲਾਤਾ ਮਾਨਕ ਦੀ ਗੱਲ ਯਾਦ ਆਈ ਅੱਜ ਮਾਨਕ ਦੇ ਚੇਲੇ ਬਹੁਤ ਹੀ ਜਿਹਨੂੰ ਉਸਤਾਦ ਮੰਨਦੇ ਨੇ ਮਾਨਕ ਨੂੰ ਗੁਰਮੀਤ ਮੀਤ ਸਾਹਿਬ ਅੱਜ ਪ੍ਰੋਗਰਾਮ ਦੇ ਵਿੱਚ ਆਉਣਗੇ
ਹਾਂ
ਤੁਸੀਂ ਮਾਨਕ ਦੇ ਬਹੁਤ ਫੈਨ ਆ ਨਾ
ਹਾਂ ਜੀ ਉਹ ਕੀ ਹੁੰਦੀ
ਤੁਸੀਂ ਮਤਲਬ ਮਾਨਕ ਨੂੰ ਪਸੰਦ ਕਰਦੇ
ਹਾਂ ਬਹੁਤ ਜ਼ਿਆਦਾ
ਤੇ ਮਾਨਕ ਦੇ ਗੀਤ ਆਪਾਂ ਲਵਾਵਾਂਗੇ ਗੁਰਮੀਤ ਮੀਤ ਕੋ
ਹਾਂ ਜੀ ਅਯਾ
ਜੀ 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 ਜੀ
ਬਸ ਕਰ ਹੀ ਨੀ ਹੈ ਜੀ ਜੀ ਆਲਾ ਪਾਲੇ ਆਇਆ ਪੁੱਤ
ਤਾਇਆ ਜੀ ਕਿਤੇ ਪੈਰੀ ਪੈਣਾ
ਆਜਾ ਪੁੱਤ ਆਜਾ ਸੈਟ ਹੀ ਕਹਿੰਦੇ ਜੀ ਮੈਨੂੰ ਆਜਾ ਤੇਰੇ ਨਾਲ ਪਿਆਰ ਆ ਸਤਿਕਾਰ ਆ ਪਾਲੇ ਪਾਲੇ ਨਾਲ ਯਾਰੀ ਕਿਤੇ ਮਹਿੰਗੀ ਨਾ ਪਾਈ ਹੈ
ਕਹਿੰਦੇ ਤਾਇਆ ਜੀ ਕਿਵੇਂ ਆ ਪੈਰੀ ਪੈਣਾ ਹਾਲ ਚਾਲ ਠੀਕ ਆ
ਜੀਦਾਰ ਹੈ ਜਵਾਨੀਆਂ ਮਾਂ ਲੰਮੀ ਲੰਮੀ ਉਮਰ ਹੋਵੇ ਜੀਆ ਨੂੰ ਉਹ ਪਾਲਾ ਪਾਲਾ ਛੋਟਾ ਪਾਲਾ ਵੱਡਾ ਪਾਲਾ ਦੋਵੇਂ ਪਾਲੇ ਆਏ ਆ ਵਾਲਾ 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 ਪਾਲੇ ਆ ਰੰਗ ਬੜਾ ਗੋਰਾ ਕੱਢ ਗਿਆ, ਮਾਲਕ ਕੰਮ ਕੁਮ ਦੇਖਦੇ ਗੇ, ਲੋਕਡਾਊਨ ਦਾ ਪਾਲਾ ਹੀ ਲੈ ਗਿਆ ਫਾਇਦਾ, ਇਹ ਲਾਲਾ ਮੂੰਹ ਦੇ ਕਰੀਮਾ ਰੰਗ ਹੀ ਬੜਾ ਸਾਫ ਕਰ ਗਿਆ। ਤਾਇਆ ਜੀ ਉਧਰ ਸਿਆਲ ਆ, ਸਿਆਲ ਦੇ ਵਿਚ ਰੰਗ ਨੂੰ ਵੈਸੇ ਫਰਕ ਪੈ ਜਾਂਦਾ, ਸਾਨੂੰ ਨਾ ਜੇਠ ਨਾ ਹਾੜ ਆਵਾ ਚਾਹੀਦਾ ਹੀ ਆ। ਉਹ ਤਾਂ ਪੱਕਾ ਰੰਗ ਨਾ ਤੁਹਾਡਾ, ਪੱਕਾ ਨੀ ਲਾਲ ਸੂਆ ਕਹਿੰਦਾ ਹੁੰਦਾ, ਪੱਕਾ ਕਹਿੰਦਾ ਉਹ ਗਿਆ ਤਾਂ ਦਵਾਨੇ ਪੱਕੇ ਦਵਾਨੇ ਵਰਗਾ ਕਹਿ, ਪੱਕੇ ਦਵਾਨੇ ਵਰਗਾ ਕਹਿ ਦਿੰਦੇ ਆ, ਕਹਿ ਦਿੰਦੇ ਨੀ ਹੈ ਹੀ ਐਸਾ, ਉਹ ਤਾਂ ਪੱਕਾ ਦਵਾਣਾ ਤੇ ਸਿਆਣਾ ਬੰਦਾ ਕਰਮ ਵਾਲੇ ਨੂੰ ਮਿਲਦਾ। ਕਹਿੰਦੇ ਨਹੀਂ ਜੋੜੀਆਂ ਜਦੋਂ ਥੋੜੀਆਂ ਨਰੜ ਬਥੇਰੇ, ਨਰੜ ਕਿਉਂ ਦਾ ਭਲਾ, ਤਾਇਆ ਜੀ ਨਰੜ ਹੁੰਦਾ ਵਾ ਵਿਚੋਲਾ, ਪਤਾ ਲੱਗ ਗਿਆ ਮੈਨੂੰ, ਪਰ ਹਾਲੀਆ ਲੋਕ ਤਾਂ ਸਮਝ ਲੱਗੀ। ਲਓ ਜੀ ਤਾਇਆ ਜੀ ਕਹਿੰਦੇ ਆ, ਕਹਿੰਦੇ ਤਾਇਆ ਜੀ ਅੱਜ ਮੇਰੇ ਬੇਟੇ ਸਮਰਵੀਰ ਸਿੰਘ ਦਾ, ਸਮਰਵੀਰ ਸਿੰਘ ਬੈਂਸ ਦਾ ਪੰਜਵਾਂ ਜਨਮ ਦਿਨ ਆ ਜੀ। ਉਹ ਬਾਲਾ 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 ਮੁਬਾਰਕਾਂ, ਮੁਬਾਰਕਾਂ ਮੁੰਡੇ ਦੇ ਪਿਓ ਨੂੰ ਗੋਡੇ ਗੋਡੇ ਯਾ, ਮੁੰਡੇ ਦੇ ਬਾਬੇ ਨੂੰ ਜੀ ਗੋਡੇ ਗੋਡੇ ਯਾ। ਇਹ ਗੋਡੇ ਗੋਡੇ ਚਾਹ ਤਾਇਆ ਜੀ ਕਾਹਤੋਂ, ਸਾਰੇ ਸਰੀਰ ਨੂੰ ਚਾਹ ਚਾਹੀਦਾ, ਹਾਂ ਗੋਡੇ ਗੋਡੇ ਚਾਹ, ਇਹ ਤਾਂ ਕਦੇ ਮੈਂ ਵੀ ਨੀ ਪੁੱਛਿਆ, ਕਹਿ ਜਾਂਦੀਆਂ ਨੀ ਅਮਰਾ ਸਣਾ, ਮੁੰਡੇ ਦੇ ਬਾਬੇ ਨੂੰ ਗੋਡੇ ਗੋਡੇ। ਅਗਲੀ ਵਾਰ ਨੂੰ ਮੈਂ ਕਹੂੰਗਾ ਵੀ ਭਾਈ ਪੂਰੇ ਸਰੀਰ ਨੂੰ ਚਾਹ ਚਾਹੀਦਾ, ਆਹੋ ਗੋਡਿਆਂ ਤੱਕ ਚਾਹ ਮਗਰੋਂ ਬਾਕੀ ਸਰੀਰ ਪਾਵਾਂ ਬੇਜਾਨ ਜਾ ਰਵੇ। ਚਾਹ ਦੇ ਵੈਸੇ ਬੰਦੇ ਨੇ ਮਨ ਚ ਹੋਗਾ, ਜੇ ਮਨ ਚ ਹੋਵੇ ਨਾ ਤਨ ਨੂੰ ਆਪੇ ਹੀ ਉਹ ਆਨੰਦ ਹੀ ਲੈ ਆਉਂਦਾ। ਮਨ ਦੇ ਕੰਟਰੋਲ ਚ ਆ ਇਹ ਤਨ, ਜਦੋਂ ਅਸੀਂ ਹੱਥ ਕਹਿੰਦੇ ਹੱਥ ਚੱਕ, ਹੱਥ ਚੱਕਦਾ, ਪੈਰ ਨੂੰ ਕਹਿੰਦੇ ਚੱਲ ਪੈਰ ਚੱਲਦਾ, ਮੂੰਹ ਨੂੰ ਕਹਿੰਦੇ ਬੋਲ ਬੋਲਦਾ, ਇਹ ਦਿਮਾਗ ਚਲਾਉਂਦਾ, ਦਿਮਾਗ ਯਾਨੀ ਡਰਾਈਵਰ ਆ
ਜੀ
ਕਾਹਦਾ, ਤੇਰਾ ਤਾਂ ਕੋਈ ਨੀ ਲੱਗਦਾ, ਬਾਜ਼ਵਾ ਕਹਿੰਦੇ ਡਰਾਈਵਰ ਹੁੰਦੇ ਹੀ ਨੀ। ਉਹ ਮੈਂ ਤਾਂ ਆਇਆ ਤੁਹਾਨੂੰ ਕੀ ਗੱਲ ਕਹੀ ਆ, ਮੈਂ ਤੁਹਾਨੂੰ ਏਦਾਂ ਕਹਿੰਦੇ ਵੀ ਅੱਛਾ ਅੱਛਾ ਦਿਮਾਗ ਜਿਹੜਾ ਪੂਰੇ ਸਰੀਰ ਨੂੰ ਚਲਾਉਂਦਾ, ਹਾਂਜੀ ਨਹੀਂ ਨਹੀਂ ਪੂਰਾ ਸਰੀਰ ਦਿਮਾਗ ਨੂੰ ਚਲਾਉਂਦਾ, ਉਲਟ ਵੀ ਹੋ ਜਾਂਦਾ ਤੇਰੇ ਕੇ ਬੰਦੇ ਦੇ, ਕਈਆਂ ਦਾ ਸਰੀਰ ਦਿਮਾਗ ਨੂੰ ਚਲਾਉਂਦਾ ਤੇ ਕਈਆਂ ਦਾ ਨਾ ਦਿਮਾਗ ਸਰੀਰ ਨੂੰ ਚਲਾਉਂਦਾ ਨਾ ਸਰੀਰ ਦਿਮਾਗ ਨੂੰ ਚਲਾਉਂਦਾ, ਮਲਕੀ ਕਰਕੇ ਡਲ ਐਂਡ ਡੈਮ ਫੂਲ। ਅੰਗਰੇਜ਼ੀ ਤੁਹਾਨੂੰ ਬਹੁਤ ਆਉਂਦੀ ਹੈ ਤਾਂ ਵਧਾਈਆਂ ਦਿਓ ਮੁੰਡੇ ਨੂੰ। ਉਹ ਵਧਾਈਆਂ ਦੇ ਪੁੱਤ ਰੁਪਈਆ ਸੌਖਾ ਰੁਪਈਆ ਫੜਾ ਦਈਏ ਫਿਰ ਫੜਾ ਦੇ ਤੇ ਲਾ, ਓਦਾਂ ਨੀ ਪਿਆਰ ਦੇਣਾ, ਹੋ ਕੇ ਪਿਆਰ ਕਰਦੇ ਹੁੰਦੇ ਰੁਪਈਆ ਸੌ ਕਾਕੇ ਨੂੰ ਦੇ, ਕਾਕੇ ਨੂੰ ਕਾਕਾ ਲੈ ਸੌ ਦੋ ਸੌ ਦੇ, ਫਿਰ ਦੋ ਸੌ ਕਾਹਦਾ, ਮੁੰਡੇ ਦੇ ਪਿਓ ਨੂੰ ਵੀ ਤਾਂ ਸੌ ਫੜਾਉਣਾ ਪਊ, ਤੇ ਮੇਰਾ ਤੇ ਭਤੀਜ ਲੱਗਦਾ ਤੇ ਭਤੀਜ ਦਾ ਕਾਕਾ ਤੇ ਦੋਨਾਂ ਨੂੰ ਸੌ ਸੌ ਬਣਦਾ, ਯਾਰ ਡੂਢ ਸੌ ਦੇ ਦੇ। ਕਿਉਂ ਮੁੰਡੇ ਨੂੰ ਤਾਇਆ ਜੀ ਛੋਟੇ ਨੂੰ ਪਜਾ ਹੀ ਦੇਣੇ, ਪਾਲੇ ਨੂੰ ਦੇਣੇ ਪਜਾ, ਸ਼ਾਬਾਸ਼ ਉਹ ਵੱਡੇ ਨੂੰ ਤਾਂ ਜ਼ਿਆਦਾ ਦੇਣੇ ਚਾਹੀਦੇ ਆ, ਜ਼ਿਆਦਾ ਨੂੰ ਮੈਂ ਲੱਖ ਨਾ ਹੀ ਇੱਕ ਕਰਦਾ, ਸੌ ਸੌ ਬਹੁਤ ਹੁੰਦਾ ਹੈ ਜੀ ਨਾ। ਉਹਨਾਂ ਨੇ ਆਪਾਂ ਨੂੰ ਕੇਕ ਭੇਜਿਆ, ਨਾ ਕੋਈ ਚਾਹ ਨਾ ਕੌਫੀ, ਤੇ ਉਹ ਛੋਟੇ ਗੱਭਰੂ ਦਾ ਮੈਨੂੰ ਪਤਾ ਹੁਣ ਤਾਂ ਪੰਜ ਸੌ ਵੀ ਦੇ ਦਈਏ ਤੇ ਕੋਈ ਗੱਲ ਨਹੀਂ, ਪਾਲੇ ਨੂੰ ਰੁਪਈਏ ਦੇਣੇ ਆ ਪੰਜ, ਆ
ਚਲੋ ਪੰਜ ਹੀ ਤਾਂ ਜੀ ਲੱਖ ਵਰ ਗਏ ਉਹਨਾਂ ਲਈ।
ਉਹਦਾ ਤੇ ਹੈ ਹੀ ਆ ਪਿਆਰ ਮੁਹਬਤ ਦੀਆਂ ਗੱਲਾਂ ਲੱਗਾ, ਉਹ ਕੁੜੀਆਂ ਨੂੰ ਹਾਕ ਮਾਰ ਵਾਜ ਮਾਰ, ਉਹਨਾਂ ਨੂੰ ਕਹਿ ਦੇ ਕਹਿ ਹੈਪੀ ਬਾਲੇ ਵਾਲਾ ਗੀਤ ਗਾ ਦਿਓ, ਸਾਡੇ ਭਤੀਜ ਦੇ ਬੇਟੇ ਦਾ ਜਨਮ ਦੇਣਾ ਤੇ ਚੱਕਦੇ ਮਲਕੀਤ ਫਟਿਓ ਪੁੱਤਾ। ਹੈਪੀ ਵਾਲਾ ਬਰਥਡੇ ਤੇ ਟੂ ਵਾਲਾ ਯੂ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਗੱਭਰੂ ਦੇ ਜਨਮਦਿਨ ਦੀਆਂ, ਪੂਰੇ ਪਰਿਵਾਰ ਨੂੰ, ਪੂਰੇ ਕੋਬਰਮ ਸ਼ਹਿਰ ਨੂੰ, ਚੇਨੇ ਨੂੰ ਵੀ ਦੇ ਦਿਓ,
ਚੰਨਾ ਤੇ ਦੀਦਾ ਨੀ ਦੇ ਕੇ ਨੂੰ ਲਿਆ ਕਹਿੰਦਾ ਤੇ ਲੱਭਿਆ ਨੀ ਉਹ ਕਹਿੰਦੇ ਨਾ ਉਹਦਾ ਕੋਈ ਕਰਦਾ ਨੀ ਲੱਗਿਆ ਨੀ ਤੇਰੇ ਵਿਆਹ ਤੋਂ ਬਾਅਦ ਉਗੜੇ ਹਾਏ ਉਹ ਗੁੱਸਾ ਕਰ ਜਾਂਦਾ ਹੁੰਦਾ ਸੁਣੂਗਾ ਤੇ ਗੁੱਸਾ ਕਰੂਗਾ ਤੇ ਜਵਾਬ ਦਊਗਾ ਜਵਾਬ ਤੇ ਅਸੀਂ ਆਉਂਦੇ ਹਾਂ
ਜੀ
ਸਾਡੇ ਵਾਲੇ ਜਵਾਬ ਹੀ ਆ ਉਹਨੇ ਸੀ ਜਵਾਬ ਕਹਿੰਦੇ ਵੀ ਚੰਨੇ ਨਾਲ ਗੱਲ ਬਈ ਚੰਨੇ ਬਿਨਾ ਮੇਰਾ ਚੇਤ ਨੀ ਲੱਗਾ ਮੈਂ ਰਾਜਾ ਨੂੰ ਠੁੱਟ ਵੀ ਰੋਇਆ
ਚੰਨੇ ਦੇ ਰੋਏ ਕਿਸੇ ਹੋਰ ਲਈ ਹੁਣੇ
ਲੱਤ ਮਾਰ ਗਏ ਮਰਨ ਮੈਂ ਕਿਹਨੇ ਰੋਣਾ
ਚੰਨੇ ਦੀ ਫਿਰ ਕਿਉਂ ਰੋਂਦੇ ਸੀ
ਪਤਾ ਨੀ ਯਾਰ ਮੈਂ ਤੇ ਆਪ ਨੀ ਪਤਾ ਉਹਦੇ ਲਈ ਕਿਉਂ ਰੋਣਾ ਸੀ ਰੋਣਾ ਤੇ ਨਹੀਂ ਸੀ ਚਾਹੀਦਾ
ਯਾਦ ਆਉਂਦੀ ਹੋਣੀ ਆ
ਹਾਂਜੀ ਯਾਦ ਤੇ ਆਉਂਦੀ ਯਾਦ ਚੰਨੇ ਦੇ ਹੈ
ਆਉਂਦੀ ਹੋਣੀ ਆ
ਆਉਂਦੀ ਕਹਿ ਦਿੰਦੇ ਹੁਣ ਸੁਣਦਾ ਹੀ ਨਾ ਹੋਵੇ ਓਦਾਂ ਗੱਲ ਸੁਣੀ
ਜੀ
ਕਹਿੰਦੇ
ਜੀ
ਆਉਂਦੀ ਆਉਂਦੀ ਕਹਿੰਦੇ ਨੇ ਓਦਾਂ ਹੀ ਤੇਈ ਬਾਰਾ
ਪਾਲੇ ਦੀ ਵੀ ਯਾਦ ਆਉਂਦੀ
ਪਾਲਾ ਤੇ ਦਿਨ ਰਾਤ ਹੀ
ਕੀ
ਦਿਨ ਰਾਤ ਹੀ ਮੇਰੇ ਸੁਪਨੇ ਚ ਘੁੰਮਦਾ ਰਹਿੰਦਾ ਉਹ ਦਿਨੇ ਘੁੰਮੀ ਦਾ ਰਾਤ ਨੂੰ ਘੁੰਮਦਾ ਹੋਣਾ ਸੁਪਨਾ ਤੇ ਰਾਤ ਨੂੰ ਆਉਂਦਾ ਕਿਉਂ ਦਿਨੇ ਨੀ ਨੀਂਦ ਆ ਸਕਦੀ ਬਜ਼ੁਰਗ ਬੰਦਾ ਨੀਂਦ ਦਾ ਪਤਾ ਕਦੋਂ ਆ ਜਾਣੀ ਨੀਂਦ ਦਾ ਹਵਾ ਦਾ ਬੁੱਲਾ ਕੋਈ ਦੱਸ ਕੇ ਨੀ ਆਉਂਦਾ ਘੱਟ ਹੀ ਆ ਜਾਂਦੀ
ਜੀ
ਮਿਲਕੀ ਲੈ ਉਮਰ ਵੀ ਗਿਆ ਨੀਂਦ ਦਾ ਮਿਲਕੀ ਦਾ ਤੇ ਮੌਤ ਦਾ ਕੋਈ ਪਤਾ ਨੀ ਕਦੋਂ ਆਇਆ ਇਹਨੂੰ ਕਿਹੜਾ ਸੋਨਾ ਨਗਿੰਦਰ ਸਿੰਘ ਜੀ ਕਹਿੰਦਾ ਮੈਂ ਕਹਿੰਦਾ ਨਗਿੰਦਰ ਸਿੰਘ ਜੀ ਟੈਲੀਫੋਨ ਲਾ ਕੇ ਲਾਂਬਾ ਦਈਏ ਸ਼ਾਬਾਸ਼ੇ ਦਈਏ ਸ਼ਾਬਾਸ਼ੇ ਦੇ ਦਈਏ ਚੰਗਾ ਹੋਇਆ ਇਹ ਸੁਣੋ ਗਿਆ ਤੇ ਪੌਨੀ ਹੋ ਗਿਆ ਨਹੀਂ ਲੜਾਈ ਇਸ ਕਰਕੇ ਵੋਟ ਨੀ ਕਹਿਣਾ ਨਕੰਮਾ ਇਹਨੇ ਲੜ ਪੈਣਾ ਹੁਣ ਉਹ ਪਵਾ ਇਹਨੂੰ ਗਾਲਾਂ ਵੀ ਕੱਢੀ ਜਾਵੇ ਜਾਨੂੰ ਜਾਨੂੰ ਹੀ ਕਹੂ ਕਹਿੰਦਾ ਆਪਣੀ ਵੋਟੀ ਨੂੰ ਨੰਨੀ ਨੰਨੀ ਸ਼ਾਂ ਨੰਨੀ ਇਹ ਆ ਇਹ ਕੀ ਆ ਇਹ ਨੰਨੋ ਨੰਨੋ ਮੂੰਹ ਵੇਖ ਲੋ ਨੰਨੋ ਦਾ ਉਹ ਨਾ ਇਹਦਾ ਚੰਗੇ ਮੈਂ ਤਾਂ ਕਹਿੰਦਾ ਆਪਾਂ ਵੀ ਨਾ ਰੱਖਣੇ ਚਾਹੀਦੇ ਆ ਸਾਡੇ ਰੇਸ਼ਮ ਡੋਰੀ
ਵੀ ਕਿੰਨਾ ਸੋਹਣਾ ਰੇਸ਼ਮ ਦੀ ਡੋਰੀ
ਉਹ ਭਰਾਵਾ ਮੁੰਜ ਦੀ ਰੱਸੀ ਵਰਗੀ ਆ ਲੜਾਈ ਪੂਰੀ ਪਾ ਕੇ ਰੱਖਦੀ ਤੇ ਤੂੰ ਆਹ ਰੇਸ਼ਮ ਡੋਰੀ ਉਹਦਾ ਨਾ ਰੱਖਿਆ ਭੁਲੇਖਾ ਪਾਉਣ ਨੂੰ
ਇਹ ਵੀ ਸਹੀ ਹੈਗਾ ਜੀ ਗੱਲ ਤੇ ਸਹੀ ਆ ਜੀ ਅਸਲ ਦੇ ਵਿਚ ਚੰਗੇ ਚੰਗੇ ਨਾਂ ਰੱਖਣ ਦੇ ਨਾਲ ਨਾ ਬੰਦੇ ਨੂੰ ਇੱਕ ਤਸੱਲੀ ਜੀ ਮਿਲਦੀ ਰਹਿੰਦੀ ਹੈ ਖੁਸ਼ੀ ਜੀ ਮਿਲਦੀ ਰਹਿੰਦੀ
ਹਾਂ ਭੁਲੇਖੇ ਵਾਲਾ ਖੁਸ਼ੀ ਤੇ ਉਹ ਤਾਂ ਲੈਣੀ ਵੀ ਚਾਹੀਦੀ ਆ ਆਮ ਨਾ ਪਹਿਲੇ ਸਮੇਂ ਚ ਖੁਸ਼ੀਆਂ ਬੰਦੇ ਨੂੰ ਨਿੱਕੀਆਂ ਨਿੱਕੀਆਂ ਮਿਲ ਜਾਂਦੀਆਂ ਸੀ ਆਮ ਯਾਰ ਵਾਲਾ ਤੇ ਕੰਮ ਹੋਣੀ ਸ਼ੁਰੂ ਹੋਇਆ ਅੱਗੇ ਤਾਂ ਬਹੁਤਿਆਂ ਨੂੰ 99% ਪਤਾ ਹੀ ਨੀ ਸੀ ਵੀ ਜੰਮੇ ਕਦੋਂ ਜਾਂ ਕਿਸੇ ਨੇ ਕਹਿਣਾ ਜੀ ਉਦੋਂ ਸਾਡੀ ਵੱਡੀ ਮੱਝ ਲਵੇਰਾ ਦੇਣੋਂ ਹਟ ਗਈ ਜਾਂ ਕਿਸੇ ਨੇ ਕਹਿਣਾ ਜੀ ਉਹ ਸ਼ਾਂਭ ਵਾਲਾ ਮੇਲਾ ਸੀ ਜਾਂ ਕਿਸੇ ਨੇ ਕਹਿਣਾ ਜੀ ਤੇਰਾ ਜਨਮ ਦੀਵਾਲੀ ਵਾਲੇ ਦਿਨ ਹੋਇਆ ਦੀਵਾਲੀ ਤਾਂ ਹਰ ਵਾਰ ਕਿਸੇ ਨਾ ਕਿਸੇ ਦਿਨ ਬਦਲ ਜਾਂਦੀ ਉਹ ਯਾਨੀ ਬਹੁਤਿਆਂ ਨੂੰ ਨਹੀਂ ਸੀ ਪਤਾ ਹੁਣ ਦੇਖ ਰਹੇ ਤਰੀਕ ਮਹੀਨਾ ਤੇ ਆਪਣਾ ਟਾਈਮ ਵੀ ਨੋਟ ਕਰਦੇ ਸੈਕਿੰਟ ਵੀ ਦੱਸਦੇ ਪੰਡਤਾਂ ਨੂੰ ਬਾਬਾ ਜੀ ਸੈਕਿੰਟ ਵੀ ਇੰਨੇ ਆ ਦੱਸੋ ਵੀ ਨਿਆਣਾ ਸਾਡਾ ਲੈ ਗਾ ਤੇ ਪੰਡਤ ਸਿਆਣਾ ਹੋਵੇ ਕਹੋ ਵੀ ਇਹਦੇ ਚਾਲ ਚੱਲਣ ਨੂੰ ਪਤਾ ਲੱਗੂ ਵੀ ਲੈਗਾ
ਤਾਇਆ ਉਹ ਵੀ ਇੱਕ ਕਲਾ ਹੀ ਹੁੰਦੀ ਆ
ਕਲਾ ਨੀ ਹੁੰਦੀ ਪੁੱਤੋ ਮਾਇਆ ਦਾ ਸਭ ਕਿਤਾਬ ਨੀ ਹੁੰਦਾ
ਲਓ ਫਿਰ ਤਾਇਆ ਜੀ ਆਪਾਂ ਪਾਲੇ ਭਾਜੀ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਦੀ ਨਾਲ ਮਨਦੀਪ ਭਾਜੀ ਵੀ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਕਹਿੰਦੇ ਜੀ ਰਮਤੇ ਦਾ ਗਾਣਾ ਲਾ ਦਿਓ ਮੋੜੀ ਬਾਬਾ ਡਾਂਗ ਵਾਲਿਆ
ਹਾਂ ਲਾਂਘਣਾ ਹੀ ਮੁੜਦੇ ਕਈ ਤੇ
ਭਾਜੀ ਜ਼ਰੂਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਨਾਲ ਦੀ ਨਾਲ ਤਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਗੁਰਮੀਤ ਮੀਰ ਸਾਹਿਬ ਆਪਣੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਜਿਵੇਂ ਮੈਂ ਆਪਾਂ ਦੱਸਿਆ ਸੀ ਸਰੋਤਿਆਂ ਨੂੰ ਕਿ ਅੱਜ ਖਾਸ ਤੌਰ ਤੇ ਚੇਚੇ ਤੌਰ ਤੇ ਸ਼ੋਅ ਦੇ ਵਿਚ ਸ਼ਾਮਲ ਹੋਣਗੇ ਤੇ ਤਾਇਆ ਜੀ ਨਾਲੇ ਤੁਸੀਂ ਫੈਨ ਆ ਨਾ ਮਾਨਕ ਸਾਹਿਬ ਦੇ
ਬਹੁਤ ਯਾਦ ਆਈ
ਮਾਨਕ ਸਾਹਿਬ ਦੇ ਗੀਤ ਵੀ ਉਹਨਾਂ ਤੋਂ ਸੁਣਾਂਗੇ ਉਹਨਾਂ ਦੇ ਆਪਣੇ ਗਾਏ ਵੀ ਦੇਵ ਤਰੀਕੇ ਵਾਲੇ ਸਾਹਿਬ ਦੇ ਲਿਖੇ ਹੋਏ ਗੀਤ ਵੀ ਉਹਨਾਂ ਨੇ ਬਹੁਤ ਸ਼ਿੱਦਤ ਨਾਲ ਬਹੁਤ ਪਿਆਰ ਨਾਲ ਜਿਹੜੇ ਲੋਕ ਕਥਾਵਾਂ ਗਾਈਆਂ ਨੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ ਤੇ ਚਾਰ ਚੰਨ ਲਾਉਣ ਦੇ ਲਈ ਸ਼ਾਮਲ ਹੋਣਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਗੁਰਮੀਤ ਮੀਤ ਸਾਹਿਬ ਤੋਂ ਸੁਣਨਾ ਚਾਹੁੰਦੇ ਹੋ ਜਾਂ ਕੋਈ ਵੀ ਸਵਾਲ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਤਾਂ request@harmanradio.com ਤੇ ਸਾਨੂੰ ਈਮੇਲ ਕਰਕੇ ਦੱਸ ਸਕਦੇ ਹੋ। ਲਾਈਵ ਸ਼ੋਅ ਦੇ ਵਿੱਚ ਅਸੀਂ ਜ਼ਰੂਰ ਸੁਣਾਵਾਂਗੇ ਜਾਂ ਫਿਰ ਟੈਲੀਗ੍ਰਾਮ ਐਪਲੀਕੇਸ਼ਨ ਤੁਸੀਂ ਗੂਗਲ ਪਲੇ ਤੋਂ ਜਾਂ ਐਪ ਸਟੋਰ ਤੋਂ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ। ਉਹਦੇ ਵਿੱਚ ਸਰਚ 'ਚ ਜਾ ਕੇ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਤਦ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ। ਕਿਸੇ ਗੀਤ ਦੀ ਜੇ ਫਰਮਾਇਸ਼ ਕਰਨੀ ਉਹ ਵੀ ਜ਼ਰੂਰ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ ਤਾਇਆ ਜੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫਾਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
मामा मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश। चलो फिर चलते हैं
एच के किड्स। ह्यूज रेंज ऑफ किड्स ट्रेडिशनल एंड वेस्टर्न वियर। बढ़िया क्वालिटी ते किफायती दामा विच। किसे भी साइज दे, किसे भी डिजाइन दे, किसे भी कलर दे, किसे भी रेंज दे। ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। एच के किड्स
जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0055 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੇ ਨਾਮ ਯਾਦ ਰੱਖਿਓ
HKK। ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3 ਜਾਂ ਫਿਰ ਈਮੇਲ ਕਰੋ info@signgallery.com.au।
Safe and customer focused bus company, superior service and good value of money in every market segment, excel in anticipating quick responding to customer needs.
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੀਡ ਦਾ ਨਾਮ
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ
ਜੀ ਬਹੁਤ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਗੁਰਮੀਤ ਮੀਤ ਸਾਹਿਬ ਦੀ ਆਵਾਜ਼ ਦੇ ਵਿੱਚ ਕੋਰੋਨਾ ਵਾਇਰਸ ਤੇ ਖਾਸ ਇਹਤਿਆਤ ਕੀ ਰੱਖਣ ਦੀ ਲੋੜ ਹੈਗੀ ਆ ਸੋਸ਼ਲ ਡਿਸਟੈਂਸਿੰਗ ਕਿਵੇਂ ਸਾਨੂੰ ਬਚਾ ਸਕਦੀ ਇਸ ਬਿਮਾਰੀ ਤੋਂ। ਖਾਸ ਤੌਰ ਤੇ ਇਹ ਗੀਤ ਕਾਫੀ ਪਾਪੂਲਰ ਹੋ ਰਿਹਾ, ਨਾਲ ਦੀ ਨਾਲ ਇੱਕ ਮੈਸੇਜ ਵੀ ਦੇ ਰਿਹਾ ਤੇ ਅੱਜ ਖਾਸ ਤੌਰ ਤੇ ਪ੍ਰੋਗਰਾਮ ਦੇ ਵਿੱਚ ਹਰਮਨ ਸਟੂਡੀਓ ਦੇ ਵਿੱਚ ਸਾਡੇ ਨਾਲ ਗੁਰਮੀਤ ਮੀਤ ਸਾਹਿਬ ਵੀ ਪਹੁੰਚ ਚੁੱਕੇ ਨੇ। ਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ।
ਜੀ ਜੀ ਥੈਂਕ ਯੂ ਮਨਦੀਪ ਸਿੰਘ ਢਿੱਲੋਂ ਜੀ ਤੇ ਹਰਮਨ ਰੇਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਗੁਰਮੀਤ ਮੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਭ ਤੋਂ ਪਹਿਲਾਂ ਤੇ ਇਸ ਗੀਤ ਬਾਰੇ ਗੱਲਬਾਤ ਕਰਾਂਗੇ ਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਲੱਗਦਾ ਕਿ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਮਹਾਮਾਰੀਆਂ ਆਉਂਦੀਆਂ ਸੀ ਪਿੰਡ ਦੇ ਪਿੰਡ ਵੀ ਖਾਲੀ ਹੋ ਜਾਂਦੇ
ਸੀ,
ਪਰ ਆਪਾਂ ਇਹ ਨਹੀਂ ਸੀ ਕਦੇ ਸੋਚਿਆ ਵੀ ਇਸ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੇ ਹਾਲਾਤ ਹੋਣਗੇ। ਸਾਰੇ ਘਰਾਂ ਦੇ ਵਿੱਚ ਲਾਕਡਾਊਨ ਹੋ ਗਿਆ, ਜਿਨ੍ਹਾਂ ਦੇ ਵਿੱਚ ਕਲਾਕਾਰ ਵੀ ਘਰਾਂ ਦੇ ਵਿੱਚ ਬੈਠੇ ਸਨ ਕਿਉਂਕਿ ਸਟੂਡੀਓ ਦੇ ਵਿੱਚ ਰਿਕਾਰਡਿੰਗ ਵੀ ਖਤਮ ਹੋਈ ਪਈ ਸੀ, ਸਾਰੀ ਕਿਤੇ ਜਾਣਾ ਆਉਣਾ ਵੀ ਬਹੁਤ ਔਖਾ ਹੋ ਗਿਆ ਸੀ।
ਬਿਲਕੁਲ,
ਇਹਨਾਂ ਦੌਰ ਦੇ ਵਿੱਚ ਗੀਤ ਕਿਵੇਂ ਹੋਣ ਦੇ ਵਿੱਚ ਆਉਂਦਾ, ਕਿਵੇਂ ਪਲਾਨ ਬਣਦਾ ਕਿ ਅਸੀਂ ਇਸ ਤਰੀਕੇ ਦਾ ਜਿਹੜਾ ਗੀਤ ਲੈ ਕੇ ਆਈਏ ਤਾਂ ਕਿ ਅਵੇਅਰਨੈਸ ਵੀ ਆਵੇ, ਕਿਉਂਕਿ ਲਗਾਤਾਰ ਜਿਹੜੇ ਤੁਸੀਂ ਗੀਤ ਗਾਏ ਵੀ ਨੇ ਉਹਨਾਂ ਦੇ ਵਿੱਚ ਲਗਾਤਾਰ ਸੁਨੇਹਾ ਹੀ ਹੁੰਦਾ, ਇੱਕ ਚੰਗਾ ਮੈਸੇਜ ਹੀ ਹੁੰਦਾ ਤਾਂ ਕਿ ਸੁਣਨ ਵਾਲੇ ਕੋਈ ਸਿੱਖ ਕੇ ਵੀ ਜਾਣ। ਕਿਵੇਂ ਗੀਤ ਹੋਣ ਦੇ ਵਿੱਚ ਆਉਂਦਾ?
ਇਹ ਗੁਰਨੇਕ ਸਿੰਘ ਝਾਵਰ ਜੀ ਦਾ ਲਿਖਿਆ ਹੋਇਆ ਜੀ।
ਜੀ
USA ਤੋਂ ਹੈਗੇ ਝਾਵਾਂ ਪਿੰਡ ਇਹਨਾਂ ਦਾ ਹੈਗਾ ਟਾਂਡੇ ਦੇ ਵਿੱਚ,
ਜੀ
ਟਾਂਡੇ ਦੇ ਬਿਲਕੁਲ ਨੇੜੇ, ਤੇ ਇਹਦਾ ਟਾਈਟਲ ਹੈਗਾ ਜੀ ਇਹ ਜੰਗ ਜਿੱਤਣੀ, ਤੇ ਕੇ ਐਂਟਰਟੇਨਰਸ ਦੇ ਵਿੱਚ ਇਹ ਰਿਲੀਜ਼ ਹੋਇਆ ਤੇ ਸਪੈਸ਼ਲ ਧੰਨਵਾਦ ਦੇ ਵਿੱਚ ਕੀਤਾ ਗਿਆ ਨਛੱਤਰ ਸਿੰਘ ਘੁਮਿਆਰਾ ਜੀ ਜੋ ਕਿ ਪੰਜਾਬ ਪੁਲਿਸ ਤੇ ਡਿਊਟੀ ਦਿੰਦੇ ਆ, ਕਮਿਸ਼ਨਰ ਦਫ਼ਤਰ ਟੈਲੀਫੋਨ ਓਪਰੇਟਰ ਆ ਭਾਜੀ ਹੁਣੀ, ਤੇ ਇਹਦਾ ਮਿਊਜ਼ਿਕ ਤਾਰੀ ਦਾ ਬੀਟ ਬ੍ਰੇਕਰ ਜੀ ਨੇ ਤਿਆਰ ਕੀਤਾ ਹੋਇਆ ਤੇ ਵੀਡੀਓ 09 ਫਿਲਮ ਨੇ ਕੀਤਾ। ਚਾਵਰ ਸਾਹਿਬ ਨੇ ਮੈਨੂੰ 2-3 ਗੀਤ ਭੇਜੇ ਸੀ ਇਸ ਤੋਂ ਪਹਿਲਾਂ, ਦਰਅਸਲ ਮਨਦੀਪ ਢਿੱਲੋਂ ਜੀ ਬੜਾ ਵਧੀਆ ਤੁਸੀਂ ਸਵਾਲ ਕੀਤਾ, ਇਸ ਤੋਂ ਪਹਿਲਾਂ ਮੈਨੂੰ ਕੋਰੋਨਾ ਵਾਇਰਸ ਦੇ ਉੱਤੇ ਬਹੁਤ ਸਾਰੇ ਗੀਤ ਆਏ ਸੀ, ਮੈਂ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਡੋਲ ਗਿਆ ਸੀ ਵੀ ਕਰਾਂਗੇ ਕੀ, ਖਾਣਾ ਕਿੱਥੋਂ ਆ, ਪਰਿਵਾਰ ਕਿੱਦਾਂ ਚੱਲਣਾ, ਬੱਚੇ ਕਿੱਦਾਂ ਪਾਲਾਂਗੇ, ਐਂਟਰਟੇਨਮੈਂਟ ਲਾਈਫ ਚੋਂ ਖਤਮ ਹੋ ਗਈ। ਤੇ ਜਦੋਂ ਇਸ ਦੇ ਨਾਲ ਹੀ ਇੱਕ ਗੀਤ ਫਰੰਟ ਲਾਈਨ ਹੋਇਆ, ਆਪਾਂ ਉਹਦੇ ਬਾਰੇ ਅਲੱਗ ਜ਼ਿਕਰ ਕਰਾਂਗੇ, ਉਹ ਬਿੰਦਰ ਚਕਰਾਲੀਆ ਜੀ ਦਾ ਲਿਖਿਆ ਹੋਇਆ। ਜਦੋਂ ਇਹ 2 ਗੀਤ ਆਏ ਫਿਰ ਮੈਨੂੰ ਲੱਗਾ ਵੀ ਕੁਛ ਕਰਨਾ ਚਾਹੀਦਾ। ਇੱਕ ਤਾਂ ਇਹਦੇ ਵਿੱਚ ਸੁਨੇਹਾ ਬਹੁਤ ਤਕੜਾ ਜਾਂਦਾ ਕਿ ਮੂੰਹ ਤੇ ਮਾਸਕ ਤੇ ਦਸਤਾਨੇ, ਹੱਥਾਂ ਤੇ ਦਸਤਾਨੇ ਪਾ ਰੱਖਣਾ, ਫਿਰ ਇਹਦੇ ਵਿੱਚ ਵੀ ਜਿਹੜੀ ਫਰੰਟ ਲਾਈਨ ਦੇ ਉੱਤੇ ਦੋਸਤ ਮਿੱਤਰ ਜਿਹੜੇ ਲੱਗੇ ਹੋਏ ਆ, ਨਰਸਾਂ, ਡਾਕਟਰ, ਵਲੰਟੀਅਰ, ਸੇਵਾਦਾਰ ਵੀਰੇ, ਤੇ ਜਿਹਦੇ ਵਿੱਚ ਫੌਜੀ, ਕੁਝ ਡਰਾਈਵਰ ਵੀਰੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤਿਆਂ ਹੋਇਆ ਬਿਨਾਂ ਲੱਗੇ ਹੋਏ ਆ, ਪੰਜਾਬ ਪੁਲਿਸ, ਤੇ ਉਹਦਾ ਫਿਰ ਦੋਨਾਂ ਗੀਤਾਂ ਵਿੱਚ ਜ਼ਿਕਰ ਕੀਤਾ ਹੋਇਆ ਤੇ ਮੈਸੇਜ ਸੀਗਾ। ਫਿਰ ਤਾਰੀ ਭਾਜੀ ਨੇ ਜਦੋਂ ਮੈਂ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਇਹਨੂੰ ਮੈਂ ਤੁਹਾਨੂੰ ਡੰਮੀ ਕਰ ਦਿੰਨਾ ਕਿਸੇ ਹਿਸਾਬ ਨਾਲ ਤੇ ਆਪਾਂ ਦੂਰ ਦੂਰ ਰਹਿ ਕੇ ਰਿਕਾਰਡ ਕਰ ਲਾਂਗੇ, ਤੇ ਤਾਰੀ ਭਾਜੀ ਨੇ ਮੇਰੀ ਬੇਨਤੀ ਨੂੰ ਕਬੂਲ ਕਰ ਲਿਆ। ਫਿਰ ਅਸੀਂ ਇਹਨੂੰ ਤਿਆਰ ਕੀਤਾ, ਤਿਆਰ ਕਰਕੇ ਨੈਟ ਤੇ ਚੜਾਇਆ ਤੇ ਸਾਨੂੰ ਮੇਰਾ ਖਿਆਲ ਪੂਰੀ ਦੁਨੀਆਂ ਚੋਂ ਮੈਸੇਜ ਵੀ ਆ ਰਹੇ ਆ। ਤੇ ਫਰੰਟ ਲਾਈਨ ਦੀ ਮੈਂ ਤੁਹਾਡੇ ਨਾਲ ਸਪੈਸ਼ਲ ਗੱਲ ਕਰਨੀ ਆ ਕਿਉਂਕਿ ਉਹਦੇ ਵਿੱਚ ਉਹਦੇ ਨਾਲ ਮੇਰੀਆਂ 2 ਗੱਲਾਂ ਜ਼ਿੰਦਗੀ ਦੀਆਂ ਬਿਲਕੁਲ ਨਵੀਆਂ ਜੁੜੀਆਂ ਹੋਈਆਂ। ਮੈਂ ਚਾਹੁੰਦਾ ਵੀ ਜੇ ਤੁਸੀਂ ਉਹ ਸਵਾਲ ਕਰੋ ਤੇ ਆਪਣਾ ਲਾਈਵ ਚੱਲ ਰਿਹਾ ਫੇਸਬੁੱਕ ਤੇ ਨਾਲ ਨਾਲ ਆਪਾਂ ਉਹਦੀ ਗੱਲ ਵੀ ਜ਼ਿਕਰ ਕਰ ਚੁੱਕੀਏ।
ਹਾਂ, ਅਸਲ ਦੇ ਵਿੱਚ ਜਿਹੜਾ ਸਿਲੈਕਸ਼ਨ ਹੁੰਦੀ ਹੈ, ਜਿਵੇਂ ਤੁਸੀਂ ਗੱਲ ਕੀਤੀ ਕਿ ਕੋਰੋਨਾ ਵਾਇਰਸ ਤੇ ਬਹੁਤ ਸਾਰੇ ਸਵਾਲ ਬਹੁਤ ਸਾਰੇ ਸਾਨੂੰ ਆਉਂਦੇ ਸੀ ਤੁਹਾਨੂੰ ਕਿ ਇਹ ਗੀਤ ਨੂੰ ਵੀ ਤੁਸੀਂ ਗਾ ਦਿਓ ਜੀ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਮੁੰਡਾ ਗਾ ਸਕਦਾ ਇਸ ਤਰ੍ਹਾਂ ਦੇ ਗੀਤ, ਇਹਨੇ ਸਮਾਜ ਦੇ ਨਾਲ ਜੁੜੇ ਹੀ ਗੀਤ ਗਾਏ ਨੇ। ਬਹੁਤ ਸਾਰੇ ਕਲਾਕਾਰ ਐਸੇ ਆ ਉਹ ਸੋਚਦੇ ਆ ਕਿ ਨਹੀਂ ਸਾਡੇ ਲਈ ਜਿਹੜਾ ਕਮਰਸ਼ੀਅਲ ਗਾਉਣਾ ਜ਼ਿਆਦਾ ਬਿਹਤਰ ਆ, ਅਸੀਂ ਕੋਈ ਸੁਨੇਹੇ ਵਾਲਾ ਜਾਂ ਕੋਈ ਇਦਾਂ ਦੇ ਗੀਤ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਪਰ ਦੇਖਿਆ ਇਹ ਵੀ ਜਾਂਦਾ ਕਿ ਤੁਸੀਂ ਲਗਾਤਾਰ ਉਸ ਸਫ਼ਰ ਦੇ ਵਿੱਚੋਂ ਦੇਖਿਆ ਕਿ ਚੰਗੇ ਗੀਤਾਂ ਨੂੰ ਜਿਹੜੇ ਭਾਵੇਂ ਥੋੜੇ ਲੋਕ ਹੀ ਹੋਣ ਪਰ ਉਹ ਇੰਨਾ ਸਤਿਕਾਰ ਦਿੰਦੇ ਆ ਜਿੰਨਾ ਮੈਨੂੰ ਲੱਗਦਾ ਹੋਰ ਕਿਸੇ ਨੂੰ। ਕਿਉਂਕਿ ਜਦੋਂ ਆਪਾਂ ਮਾੜਾ ਗੀਤ ਗਾਉਂਦੇ ਆ ਤੇ ਉਹਦੀ ਨਾਲ ਦੀ ਨਾਲ ਉਹਦੀ ਬੇਕਦਰੀ ਵੀ ਹੁੰਦੀ ਆ, ਉਹਨਾਂ ਦੇ ਬਾਰੇ ਕਈ ਕੁਛ ਕਿਹਾ ਜਾਂਦਾ। ਚੰਗੇ ਕਲਾਕਾਰ ਨੂੰ ਸਦਾ ਸਤਿਕਾਰਿਆ ਹੀ ਜਾਂਦਾ ਭਾਵੇਂ ਲੋਕ ਥੋੜੇ ਹੋਣ ਜ਼ਿਆਦੇ ਹੋਣ, ਵਾਧਾ ਜਾ ਰਿਹਾ। ਜਦੋਂ ਗੀਤ ਕੋਰੋਨਾ ਤੇ ਆਇਆ ਸੀ ਫਿਰ ਇਸੇ ਗੀਤ ਨੂੰ ਸਿਲੈਕਟ ਕੀਤਾ ਤੁਸੀਂ, ਬਾਕੀਆਂ ਨੂੰ ਫਿਰ ਕੀ ਲੱਗਾ ਕਿ ਕੰਟੈਂਟ ਦੇ ਵਿੱਚ ਥੋੜੀ ਕਮੀ ਰਹਿ ਗਈ ਜਾਂ ਤੁਹਾਨੂੰ ਲੱਗਦਾ ਸੀ ਕਿ ਇਹ ਜ਼ਿਆਦਾ ਢੁਕਵਾਵਾਂ ਹਾਲਾਤਾਂ ਦੇ ਅਨੁਸਾਰ?
ਇੱਕ ਤਾਂ ਨਾ ਮਜ਼ਾਕੀਆ ਗੀਤ ਵੀ ਆਏ ਸ਼ੁਰੂ ਦੇ ਵਿੱਚ ਨਾ, ਇਸ ਬਿਮਾਰੀ ਦਾ ਮਜ਼ਾਕ ਬਣਾਇਆ ਗਿਆ ਤੇ ਲੋਕੀ ਥੋੜਾ ਜਿਹਾ ਸੀਰੀਅਸ ਉਦੋਂ ਹੋਏ ਜਦੋਂ ਅਮਰੀਕਾ ਦੇ ਵਿੱਚ ਜ਼ਿਆਦਾ ਫੈਲ ਗਿਆ, ਜਦੋਂ ਉਥੋਂ ਇਦਾਂ ਦੀਆਂ ਖਬਰਾਂ ਆਉਣ ਲੱਗੀਆਂ ਕਿ ਲਾਸ਼ਾਂ ਨੂੰ ਟਰੱਕਾਂ ਵਿੱਚ ਭਰ ਕੇ ਲਿਜਾਇਆ ਜਾ ਰਿਹਾ ਜਾਂ ਡਿਚ ਮਸ਼ੀਨ ਦੇ ਨਾਲ ਚੱਕ ਚੱਕ ਸੈੱਟ ਰਿਹਾ। ਵੈਸੇ ਆਪਣੇ ਲੋਕ ਤਾਂ ਹਜੇ ਵੀ ਬਹੁਤ ਸੀਰੀਅਸ ਨਹੀਂ ਮੈਂ ਸਮਝਦਾ, ਤੇ ਉਸ ਤੋਂ ਬਾਅਦ ਜਿਹੜਾ ਇਹ ਫਰੰਟ ਲਾਈਨ ਗੀਤ ਹੈ, ਬਿੰਦਰ ਚਕਰਾਲੀਆ ਜੀ ਨੇ ਮੈਨੂੰ 2 ਗੀਤ ਭੇਜੇ, ਇਹ ਮੈਨੂੰ ਪਹਿਲਾਂ 6-7 ਦਿਨ ਤਾਂ ਮੈਂ ਇਹਦੀ ਕੰਪੋਜੀਸ਼ਨ ਨਾਲ ਧਿਆਨ ਹੀ ਨਹੀਂ ਦਿੱਤਾ ਕਿ ਮੈਂ ਗਾਉਣਾ, ਮੇਰਾ ਦਿਲ ਨਹੀਂ ਕਰਦਾ ਸੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਕਿ ਮੈਂ ਬਹੁਤ ਜ਼ਿਆਦਾ ਡੋਲ ਗਿਆ ਸੀ, ਮੈਂ ਟੈਨਸ਼ਨ ਵਿੱਚ ਸੀ, ਟੈਨਸ਼ਨ ਦੇ ਨਾਲ ਮੇਰਾ ਪਹਿਲਾ ਜਿਹੜਾ ਪ੍ਰਭਾਵ ਆ ਮੇਰੇ ਗਲੇ ਦੇ ਉੱਤੇ ਹੀ ਪਿਆ ਮੇਰੇ ਸਿੰਗ ਦੇ ਵਿੱਚੋਂ। ਤੇ ਉਸ ਤੋਂ ਬਾਅਦ ਮੈਂ ਇੱਕ ਦਿਨ ਕੋਸ਼ਿਸ਼ ਕੀਤੀ ਉਹ ਮੈਂ ਜਦੋਂ ਗਾਈ ਤੇ ਮੈਨੂੰ ਸਪੈਸ਼ਲ ਤੌਰ ਤੇ ਲੱਗਾ ਵੀ ਯਾਰ ਇਹ ਤਾਂ ਗੱਲ ਬਹੁਤ ਡੂੰਘੀ ਆ ਤੇ ਉਹਦੇ ਵਿਚ ਗੱਲਾਂ ਉਹਨਾਂ ਨੇ ਇੱਕ ਡਿਊਟੀ ਦਾ ਮੈਸੇਜ ਵੀ ਦਿੱਤਾ ਵੀ ਕਰਿਓ ਨਾ ਮਨਮਾਨੀ ਪੱਗ ਦੀ ਇੱਜ਼ਤ ਕਰਿਓ ਕਿਸਾਨਾਂ ਦਾ ਸਤਿਕਾਰ ਕਰਿਓ ਕਿਉਂਕਿ ਮਹਾਮਾਰੀ ਕਿਸੇ ਨੂੰ ਨੀ ਬਖਸ਼ਦੀ ਹੈ ਵੱਡਾ ਛੋਟਾ ਮੈਂ ਤਾਂ ਇਹ ਕਹੂੰਗਾ ਖੋਤਾ ਘੋੜਾ ਇੱਕ ਬਰਾਬਰ ਕਰਕੇ ਰੱਖ ਦਿੱਤਾ ਇਹਨੇ ਇਸ ਬਿਮਾਰੀ ਨੇ ਤੇ ਜਦੋਂ ਤਰਜ ਤਿਆਰ ਕੀਤੀ ਜਦੋਂ ਤਾਰੀ ਭਾਜੀ ਕੋਲ ਜਾ ਕੇ ਫਰੰਟ ਲਾਈਨ ਗੀਤ ਰਿਕਾਰਡ ਕੀਤਾ ਜਦੋਂ ਮੈਂ ਤਾਰੀ ਭਾਜੀ ਨੂੰ ਮੈਂ ਕਿਹਾ ਤਾਰੀ ਭਾਜੀ ਛੋਟੇ ਸੁਰ ਦੇ ਉੱਤੇ ਇਹਨੂੰ ਰਿਕਾਰਡ ਕਰ ਲੈਂਦੇ ਹਾਂ ਤੇ ਮੈਨੂੰ ਕਹਿੰਦੇ ਵੀ ਮੀਤ ਭਾਜੀ ਤੁਸੀਂ ਬਹੁਤ ਉੱਚਾ ਉੱਚਾ ਗਾ ਲੈਂਦੇ ਗੀਤਾਂ ਨੂੰ ਤੁਸੀਂ ਐਵੇਂ ਡਰੀ ਜਾਂਦੇ ਗਾ ਤੁਸੀਂ ਦੇਣਾ ਜਦੋਂ ਸਟੂਡੀਓ ਚ ਮੈਂ ਵੜਿਆ ਵਨ ਟੇਕ ਗੀਤ ਰਿਕਾਰਡ ਕੀਤਾ ਰਿਕਾਰਡ ਕਰਕੇ ਜਦੋਂ ਮੈਂ ਨਿਕਲ ਕੇ ਆ ਕੇ ਸੁਣਿਆ ਮੈਂ ਰੋਣ ਲੱਗ ਪਿਆ ਮੇਰੇ ਅੱਖਾਂ ਚ ਅਥਰੂ ਆ ਗਿਆ ਵੀ ਇਹ ਗੀਤ ਨੂੰ ਮੀਤ ਨੇ ਨਿਭਾ ਦਿੱਤਾ ਔਰ ਗੀਤ ਬਿੰਦਰ ਭਾਈ ਦੇ ਗੀਤ ਨਾਲ ਇਨਸਾਫ ਹੋਇਆ ਫਿਰ ਮੈਂ ਤਾਰੀ ਭਾਜੀ ਨੂੰ ਕਿਹਾ ਵੀ ਤਾਰੀ ਭਾਜੀ ਆਪਣਾ ਪੇਟੀਐਮ ਨੰਬਰ ਦਿਓ ਕਹਿੰਦੇ ਕੀ ਹੋਇਆ ਮੈਂ ਕਿਹਾ ਭਾਜੀ ਤੁਹਾਨੂੰ ਇੱਕ ਸ਼ਗਨ ਦੇਣਾ ਤਾਰੀ ਭਾਜੀ ਪਹਿਲਾਂ ਮੰਨੇ ਨੀ ਫਿਰ ਮਨਾਇਆ ਮੈਂ ਕਿਹਾ ਭਾਜੀ ਮੈਂ ਲਾਈਫ ਚ ਸਟੂਡੀਓ ਚ ਕਈ ਕੁਛ ਜ਼ਿੰਦਗੀ ਚ ਵਾਧੇ ਘਾਟੇ ਪਿਆਰ ਵੀ ਦਿੱਤਾ ਕਈ ਕੁਛ ਹੋਇਆ ਲੇਕਿਨ ਮੈਂ ਕਿਹਾ ਮੇਰਾ ਦਿਲ ਕਰਦਾ ਮੈਂ ਉਧਰੋਂ ਉਹਨਾਂ ਨੂੰ 1100 ਰੁਪਿਆ ਸ਼ਗਨ ਵਿਚ ਪੇ ਕਰ ਦਿੱਤਾ ਤੇ ਉਸ ਤੋਂ ਬਾਅਦ ਚ ਜਦੋਂ ਗੀਤ ਦਰਸ਼ਕਾਂ ਚ ਪਹੁੰਚਿਆ ਤੇ ਚਰਨਜੀਤ ਸਿੰਘ ਢਿੱਲੋਂ ਸਰਪੰਚ ਦਾ ਮੈਨੂੰ ਫੋਨ ਆ ਵੀ ਸਾਡੇ ਪਿੰਡ ਦੇ ਲੰਬੜਦਾਰ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਮੈਨੂੰ ਜਦੋਂ ਗੱਲ ਕਰਾਈ ਉਹ ਕਹਿੰਦਾ ਵੀ ਮੈਂ 30-40% ਸਰੀਰਕ ਤੌਰ ਤੇ ਮੈਂ ਡੈਮੇਜ ਆ ਪਹਿਲਾਂ ਹੀ
ਅੱਛਾ
ਤੇ ਪਰ ਕਹਿੰਦੇ ਮੈਂ ਕੋਸ਼ਿਸ਼ ਕਰਨ ਨੂੰ ਨੀ ਹਟਦਾ ਮੈਂ ਖੁਦ ਕਹਿੰਦੇ ਵਿਕਲਾਂਗ ਦੀ ਮਦਦ ਕਰਦਾ ਮੇਰਾ ਖਿਆਲ ਉਹ ਸ਼ਾਇਦ ਕੋਈ ਇਹਦੇ ਪੰਜਾਬ ਦੇ ਕੁਛ ਹੈਗੇ ਵੀ ਆ ਇਸ ਬੜੀ ਵੱਡੀ ਗੱਲ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਮੇਰੇ ਕੋਲ ਕੁਛ ਨੀ ਗਾ ਪਰ ਮੀਤ ਮੈਂ ਤੈਨੂੰ 500 ਰੁਪਇਆ ਇੱਕ ਸ਼ਗਨ ਦੇਣਾ ਤੇ ਮੈਂ ਹਾਂ ਜੀ ਕੋਈ ਗੱਲ ਨੀ ਤੁਸੀਂ ਕਹਿਤਾ ਮੈਨੂੰ ਆ ਗਿਆ ਕਹਿੰਦੇ ਕਹਿਤਾ ਨੀ ਸਰਪੰਚ ਕੋਲੋਂ ਫੜ ਲਈ ਢਿੱਲੋਂ ਸਾਹਿਬ ਸਰਪੰਚ ਨੇ ਆਪਣੇ ਚਰਨਜੀਤ ਨੇ ਕਿਹਾ ਵੀ 501 ਹੋਰ ਹੋ ਗਿਆ 101 ਹੋਰ ਹੋ ਗਿਆ ਕਹਿੰਦਾ 1100 ਰੁਪਇਆ ਸ਼ਗਨ ਕਹਿੰਦਾ ਤੁਹਾਡਾ ਤਿਆਰ ਹੋ ਗਿਆ ਮੈਂ ਹੈਰਾਨ ਵੀ ਕੈਸਾ ਦੇਖੋ
ਕੁਦਰਤ ਦਾ ਜਿਹੜਾ ਸਿਧਾਂਤ ਹੈ ਦੇਖੋ ਹਨਾ
ਉਹ 1100 ਮੈਂ ਉਧਰ ਮੈਨੂੰ ਮੈਂ ਉਹਨਾਂ ਨੂੰ ਦਿੱਤਾ ਪਿਆਰ ਤੇ ਉਹ ਮੈਨੂੰ ਇਧਰ ਆ ਗਿਆ ਉਸ ਤੋਂ ਬਾਅਦ ਇਸ ਗੀਤ ਦਾ ਸਪੈਸ਼ਲੀ ਤੌਰ ਤੇ ਸੂਦ ਸਾਹਿਬ ਸਾਡੇ ਹੈਗੇ ਆ ਮੋਤਾ ਸਿੰਘ ਸਰਾਏ ਜੀ ਉਹਨਾਂ ਦੇ ਨਾਲ ਉਹ ਜੁੜੇ ਹੋਏ ਆ ਉਧਰ ਸੰਸਥਾ ਜਿਹੜੀ ਚਲਾਉਂਦੇ ਉਹ ਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਕਿਹਾ ਵੀ ਮੀਤ 100 ਪਾਉਂਡ ਤੇਰਾ ਇਨਾਮ ਜਿਹੜਾ ਇਸ ਗੀਤ ਦਾ ਗੀਤ ਕਹਿੰਦਾ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਬਹੁਤ ਗਾਇਆ ਬਾਪੂ ਦੇਵ ਤਰੀਕਿਆਂ ਨੂੰ ਮਾਨਕ ਸਾਹਿਬ ਦੇ ਗੀਤ ਪਰ ਜਿਹੜਾ ਯਾਰ ਆਹ ਗੀਤ ਕਹਿੰਦੇ ਗੀਤ ਗਾਇਆ ਨਾ ਕਹਿੰਦੇ ਮੈਂ ਤਾਂ ਇੱਥੋਂ ਤੱਕ ਡਟਿਆ ਹੋਇਆ ਵੀ ਮੈਂ ਤਾਂ ਕਹਿੰਦਾ ਵੀ ਮੀਤ ਇਹ ਉਹਨਾਂ ਦੀ ਵਰਡਿੰਗ ਸੀਗੀ ਸੂਦ ਸਾਹਿਬ ਦੀ ਤੇ ਕਹਿੰਦੇ ਵੀ ਮੈਂ ਤਾਂ ਇਹ ਕੋਸ਼ਿਸ਼ ਆ ਵੀ ਮੀਤ ਤੇਰਾ ਘਰ ਬਣਾਉ ਜਿੰਨਾ ਵੀ ਹੋ ਸਕਿਆ ਨਾ ਵੀ ਤੈਨੂੰ ਕੋਈ ਛੱਤ ਮੈਂ ਕਿਹਾ ਕੋਈ ਗੱਲ ਨੀ ਮੈਂ ਆਪਣੇ ਮੈਦਾਨ ਚ ਡਟਿਆ ਹੋਇਆ ਮੈਂ ਤਾਂ ਇਹ ਸੋਚਦਾ ਜਾਨ ਹੈ ਤੇ ਜਹਾਨ ਹੈ ਜੇ ਜਾਨ ਬਚ ਗਈ ਨਾ ਤੇ ਘਰ ਵੀ ਬਣ ਜਾਣਗੇ ਕੋਠੀਆਂ ਵੀ ਪੈ ਜਾਣਗੀਆਂ ਮਹਿਲ ਵੀ ਪੈ ਜਾਣਗੇ ਸਭ ਕੁਛ ਹੋਜੂ ਪਰ ਸਭ ਤੋਂ ਪਹਿਲਾਂ ਜਾਨ ਬਚਾਉਣੀ ਜ਼ਰੂਰੀ ਆ ਤੇ ਇਹ ਗੀਤ ਨੂੰ ਮੈਂ ਚਾਹੁੰਦਾ ਹਰਮਨ ਰੇਡੀਓ ਦੇ ਉੱਤੇ ਤੁਸੀਂ ਮੁੰਦੇ
ਅੱਛਾ ਇਹ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਵੀ ਆਪਾਂ ਜਾਣਕਾਰੀ ਲਈ ਦੱਸ ਦਈਏ ਕਿ ਇਹ ਗੀਤ ਉਹ ਕੋਰੋਨਾ ਵਾਇਰਸ ਦੇ ਗੀਤ ਤੋਂ ਬਾਅਦ ਫਿਰ ਇਹ ਰਿਲੀਜ਼
ਇਹ ਅਸਲ ਵਿੱਚ ਫਰੰਟ ਲਾਈਨ ਗੀਤ ਜਿਹੜਾ ਪਹਿਲਾਂ ਰਿਕਾਰਡ ਹੋਇਆ ਤੇ ਇਹ ਜੰਗ ਜਿੱਤਣੀ ਜਿਹੜਾ ਗੁਰਨੇਕ ਸਿੰਘ ਝਾਵਰ ਜੀ ਦਾ ਵਾ ਉਹ ਬਾਅਦ ਚ ਰਿਕਾਰਡ ਹੋਇਆ ਫਰੰਟ ਲਾਈਨ ਪਹਿਲਾਂ ਚੜਿਆ ਤੇ ਜਿਹੜਾ ਇਹ ਜੰਗ ਜਿੱਤਣੀ ਕੱਲ ਪਰਸੋਂ ਹਜੇ ਨੈਟ ਦੇ ਉੱਤੇ ਚੜਿਆ
ਅੱਛਾ ਇਹਦਾ ਨਾਮ ਫਰੰਟ ਲਾਈਨ ਇੰਗਲਿਸ਼ ਟਾਈਟਲ ਆ ਕਿਉਂਕਿ ਗੀਤ ਫੋਕ ਤੁਸੀਂ ਗਾਉਂਦੇ ਹੋ ਨਾ ਨਾਮ ਤੋਂ ਇਹਦੇ ਨਾਲ ਕਿੰਨਾ ਕੁ ਰਿਲੇਟ ਕਰਦਾ ਗੀਤ ਦੇ ਨਾਲ ਕਿ ਫਿਲਮ ਕਿ ਉਸ ਦੇ ਵਿੱਚ ਕੀ ਕੰਟੈਂਟ ਹੁੰਦਾ ਉਹਦੇ ਨਾਲ ਰਿਲੇਟ ਹੋਣੀ ਚਾਹੀਦੀ ਹੈ ਕਿਸ ਤਰੀਕੇ ਦਾ ਕਿਉਂਕਿ ਸੁਣਨ ਤੋਂ ਬਾਅਦ ਕਲੀਅਰ ਹੋ ਹੀ ਜਾਏਗਾ ਥੋੜਾ ਜਿਹਾ ਆਪਣੇ ਸ਼ਬਦਾਂ ਵਿੱਚ ਜ਼ਰੂਰ ਦੇ ਦਿਓ
ਦੇਖੋ ਜੀ ਬਿੰਦਰ ਚਕਰਾਲੀਆ ਜੀ ਨੇ ਮੈਂ ਪਹਿਲਾਂ ਵੀ ਦੱਸ ਗਿਆ ਇਹਦੇ ਵਿੱਚ ਡਾਕਟਰ ਸਾਹਿਬਾਨ ਦੀ ਗੱਲ ਕੀਤੀ ਇਹਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਨਰਸਾਂ ਕੰਮ ਕਰ ਰਹੀਆਂ ਅੱਗੇ ਆ ਕੇ ਉਹਨਾਂ ਦੀ ਗੱਲ ਕੀਤੀ ਟਰੱਕ ਡਰਾਈਵਰਾਂ ਦੀ ਗੱਲ ਕੀਤੀ ਫੌਜੀ ਵੀਰਾਂ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਪੱਗ ਦੀ ਗੱਲ ਕੀਤੀ ਪੰਜਾਬ ਪੁਲਿਸ ਦੀ ਗੱਲ ਕੀਤੀ ਪੰਜਾਬ ਪੁਲਿਸ ਦੀਆਂ ਜਿਹੜੀਆਂ ਭੈਣ ਜੀਆਂ ਆਪਣੀਆਂ ਸੇਵਾ ਨਿਭਾ ਰਹੀਆਂ ਵਾ ਫਰੰਟ ਲਾਈਨ ਦੇ ਉੱਤੇ ਅਸਲ ਵਿੱਚ ਫਰੰਟ ਲਾਈਨ ਮਤਲਬ ਜਿਹੜਾ ਪਹਿਲੇ ਨੰਬਰ ਤੇ ਆਪਣੇ ਪਰਿਵਾਰ ਦੀ ਪਰਵਾਹ ਕੀਤਿਆਂ ਬਿਨਾ ਡਿਊਟੀ ਨਿਭਾ ਰਿਹਾ ਪਾਇਲਟਾਂ ਦੀ ਵੀ ਗੱਲ ਕੀਤੀ ਇਹਦੇ ਵਿੱਚ ਗੁਰਸੇਵਕ ਆਪਣੇ ਮਾਨ ਜੀ ਪਾਇਲਟ ਹੈਗੇ ਆ ਤੇ ਉਹਨਾਂ ਦੀ ਇੱਕ ਨਾ ਆਈ ਉੱਥੇ ਵੀ ਕਹਿੰਦੇ ਜੀ ਇਹ ਦਵਾਈਆਂ ਢੋ ਰਹੇ ਆ ਬੜੀ ਵੱਡੀ ਸੇਵਾ ਕਰ ਰਹੇ ਕਿਸੇ ਸੱਜਣ ਨੇ ਲਿਖਤਾ ਫੇਸਬੁੱਕ ਤੇ ਵੀ ਯਾਰ ਪੈਸੇ ਲੈਂਦਾ ਅਗਲਾ ਦਵਾਈਆਂ ਢੋਣ ਦੇ ਤੇ ਗੁਰਸੇਵਕ ਸਿੰਘ ਮਾਨ ਹੁਣੀ ਮਹਾਰਾਜ ਜੀ ਪੈਸੇ ਪੱਖੋਂ ਕਮੀ ਉਹਨਾਂ ਨੂੰ ਕਿਸੇ ਚੀਜ਼ ਦੀ ਉਹ ਘਰੇ ਵੀ ਬਹਿ ਸਕਦੇ ਸੀ ਕੋਈ ਹੋਰ ਮੁਲਾਜ਼ਮ ਵੀ ਜੇ ਮਤਲਬ ਇਸ ਵੇਲੇ ਲੱਗੇ ਆ ਤਾਂ ਪੈਸਿਆਂ ਨੂੰ ਵੀ ਲੱਗੇ ਹੋਏ ਇਸ ਵੇਲੇ ਆਪਣੇ ਪਰਿਵਾਰ ਨੂੰ ਖਤਰੇ ਚ ਪਾ ਕੇ ਸੇਵਾ ਕਰ ਰਹੇ ਮਤਲਬ ਉਹ ਜਿਹੜੇ ਲੋਕ ਫਰੰਟ ਲਾਈਨ ਦੇ ਬਾਹਰਲੇ ਦੇਸ਼ਾਂ ਦੀ ਵੀ ਗੱਲ ਕੀਤੀ ਵੀਡੀਓ ਵਿੱਚ ਅਸੀਂ ਬਾਹਰਲੀ ਪੁਲਿਸ ਵੀ ਦਿਖਾਈ ਤੇ ਮੈਂ ਖਾਸ ਕਰਕੇ ਸਪੈਸ਼ਲੀ ਪੰਜਾਬੀ ਵੀਰਾਂ ਦਾ ਉਹਨਾਂ ਦਾ ਧੰਨਵਾਦ ਕਰਨਾ ਜਿਹੜੇ ਆਪਣੇ ਘਰ ਦਾ ਪ੍ਰਵਾਹ ਕੀਤਿਆਂ ਬਿਨਾਂ ਦੂਜਿਆਂ ਨੂੰ ਜਿਨ੍ਹਾਂ ਨੇ ਲੰਗਰ ਵਰਤਾਇਆ ਜਿਨ੍ਹਾਂ ਨੇ ਦੂਜਿਆਂ ਨੂੰ ਜਾ ਕੇ ਰਾਸ਼ਨ ਪਾਣੀ ਦਿੱਤਾ ਨਾ ਇਹ ਆਪਾਂ ਪੰਜਾਬੀ ਲੋਕ ਹੀ ਕਰ ਸਕਦੇ ਹਾਂ ਤੇ ਮੈਂ ਜਿਹੜੀਆਂ ਵੀ ਸੰਸਥਾਵਾਂ ਪੰਜਾਬੀ ਇਸ ਕੰਮ ਲਈ ਡਟੇ ਹੋਇਆ ਮੈਂ ਸਲਿਊਟ ਕਰਦਾ ਮੈਂ ਰਿਣੀ ਆ ਜੇ ਚਾਰ ਸ਼ਬਦ ਉਹਨਾਂ ਵਾਸਤੇ ਵੀ ਮੈਨੂੰ ਮੌਕਾ ਮਿਲਿਆ ਤੇ ਮੈਂ ਉਹਨਾਂ ਵਾਸਤੇ ਵੀ ਜ਼ਰੂਰ ਗਾਉਣੇ ਆ ਬੜਾ ਵੱਡਾ ਵਿਸ਼ਾਲ ਦਾਇਰਾ ਹੈ
ਥੋੜਾ ਜਿਹਾ ਮੈਂ ਕਹਿੰਦਾ ਕਿ ਆਪਣੇ ਕੋਲ ਹਾਰਮੋਨੀਅਮ ਹੈ ਸਾਜ਼ ਵਿੱਚ ਪੂਰੇ ਹੈ ਨੇ ਕਿ ਦੋ ਬੋਲ ਇਸ ਫਰੰਟ ਲਾਈਨ ਦੇ ਵੀ ਹੋ ਜਾਣ ਫਿਰ ਮੈਂ ਜਿਹੜੇ ਸਾਡੇ ਸਰੋਤੇ ਸੁਣਦੇ ਪਏ ਨੇ ਉਹਨਾਂ ਨੂੰ ਸੁਣਾਉਂਗਾ ਵੀ ਜ਼ਰੂਰ
ਬਿਲਕੁਲ ਜੀ
ਜੀ
ਤੰਦਰੁਸਤੀ ਦਾ ਆਲਮ ਹੋਵੇ ਘਰ ਵਿੱਚ ਖੁਸ਼ੀਆਂ ਮਾਣਾ ਚਾਰ ਚੁਫੇਰੇ ਸ਼ਾਹੇ ਸੁਨਾਟੇ ਹਰ ਤਾਂ ਜਿੰਦੇ ਕੁੰਡੇ ਤਨ ਮਾਵਾਂ ਜੀ ਨਾ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਫੌਜੀ ਵੀਰੇ ਦੇਸ਼ ਲਈ ਪਹਿਰੇ ਦਿੰਦੇ ਡਾਕਟਰ ਨਰਸਾਂ ਟਰੱਕ ਡਰਾਈਵਰ ਦੇਸ਼ ਲਈ ਪਹਿਰੇ ਦਿੰਦੇ
ਕਿਆ ਬਾਤ ਹੈ ਜੀ ਆਵਾਜ਼ ਗੱਲ ਕਰਦੇ ਹੁੰਦੇ ਆ ਆਵਾਜ਼ ਦੀ ਗੱਲ ਬਾਬੂ ਬਾਪੂ ਦੇਵ ਤਰੀਕੇ ਵਾਲੇ ਨੇ ਤੁਹਾਡੇ ਦੀ ਕੀਤੀ ਸੀ ਜਦੋਂ ਗੀਤ ਤੁਸੀਂ ਗਾਉਂਦੇ ਨਾ ਮੈਨੂੰ ਆਵਾਜ਼ ਇਧਰੋਂ ਘੱਟ ਕਰਨੀ ਪੈਂਦੀ ਕਿਉਂਕਿ ਜਿਹੜਾ ਉੱਪਰਲਾ ਲੈਵਲ ਹੁੰਦਾ ਨਾ ਕਹਿੰਦੇ ਕਿ ਸੁਰ ਜਿਹੜੇ ਤਾਂ ਨੂੰ ਵੀ ਜਾਂਦੇ ਆ ਤੇ ਥੱਲੇ ਨੂੰ ਵੀ ਆਉਂਦੇ ਆ ਤੇ ਇਹ ਬਹੁਤ ਘੱਟ ਕਲਾਕਾਰਾਂ ਦੇ ਵਿੱਚ ਦੇਖਿਆ ਕਿ ਇਥੋਂ ਤੱਕ ਆਵਾਜ਼ ਨੂੰ ਪਹੁੰਚਾਉਣਾ ਅਕਸਰ ਗੱਲ ਹੁੰਦੀ ਹੈ ਜਦੋਂ ਤੁਹਾਡੀ ਤੇ ਤੁਸੀਂ ਦੋ ਇਨਸਾਨਾਂ ਦਾ ਦੋ ਲੈਜੈਂਡਰੀ ਕਲਾਕਾਰਾਂ ਦਾ ਜ਼ਿਕਰ ਜ਼ਰੂਰ ਕਰਦੇ ਹੋ ਕੁਲਦੀਪ ਮਾਨਕ ਸਾਹਿਬ ਦਾ ਤੇ ਦੇਵ ਤਰੀਕੇ ਵਾਲਿਆਂ ਦਾ ਖਾਸ ਤੌਰ ਤੇ ਇਸ ਗੀਤ ਦੇ ਹਰ ਗੀਤ ਦੇ ਵਿੱਚ ਤੁਸੀਂ ਉਹਦਾ ਡੈਡੀਕੇਟ ਕਰਦੇ ਹੋ ਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਇਹ ਜਿਹੜਾ ਚੱਲ ਰਿਹਾ ਅੱਛਾ ਦੌਰ ਜਿਹੜਾ ਬਦਲਦਾ ਕਹਿੰਦੇ ਹੁੰਦੇ ਆ ਕਈ ਵਾਰ ਕੋਈ ਐਸਾ ਇਨਸਾਨ ਹੁੰਦਾ ਐਸਾ ਜ਼ਿੰਦਗੀ ਦੇ ਵਿੱਚ ਬੰਦਾ ਆਉਂਦਾ ਵਾ ਜਿਹਦੇ ਨਾਲ ਬੰਦੇ ਦੇ ਜੀਵਨ ਦੇ ਵਿੱਚ ਬੜਾ ਵੱਡਾ ਪਰਿਵਰਤਨ ਆਉਂਦਾ ਇਸ ਤਰ੍ਹਾਂ ਦਾ ਪਰਿਵਰਤਨ ਤੁਸੀਂ ਬਾਪੂ ਦੇਵ ਤਰੀਕੇ ਵਾਲਿਆਂ ਨੂੰ ਮੰਨਦੇ ਨੇ
ਬਿਲਕੁਲ ਜੀ
ਕਿਸ ਤਰੀਕੇ ਦਾ ਬਦਲਾਅ ਫਿਰ ਆਇਆ ਜ਼ਿੰਦਗੀ ਦੇ ਵਿੱਚ ਹੁਣ ਕਿਵੇਂ ਮਹਿਸੂਸ ਕਰਦੇ ਹੋ ਕਿ ਜਾਂ ਉਸ ਤੋਂ ਬਾਅਦ ਆ ਜਿਹੜਾ ਕਈ ਵਾਰ ਤੁਸੀਂ ਕਹਿ ਦਿੰਦੇ ਨੇ ਕਿ ਹਾਂ ਮੈਂ ਸੈਡ ਵੀ ਹੋ ਜਾਂਦਾ ਮੈਨੂੰ ਲੱਗਦਾ ਕਿ ਹਾਂ ਨਿਰਾਸ਼ ਵੀ ਹੋ ਜਾਂਦਾ ਜ਼ਿੰਦਗੀ ਵਿੱਚ ਕਈ ਉਤਾਰ ਚੜਾ ਆਉਂਦੇ ਨੇ ਫਿਰ ਉਹਨਾਂ ਸਥਿਤੀਆਂ ਦੇ ਵਿੱਚ ਕਿਹੜੀਆਂ ਚੰਗੀਆਂ ਚੀਜ਼ਾਂ ਨੂੰ ਯਾਦ ਕਰ ਕਰਕੇ ਹੋਰ ਮੋਟੀਵੇਟ ਹੁੰਦੇ ਰਹਿੰਦੇ ਨੇ
ਇੱਕ ਤਾਂ ਪਹਿਲਾਂ ਤਾਂ ਹਰਮਨ ਰੇਡੀਓ ਦਾ ਤੇ ਤੁਹਾਡਾ ਬਹੁਤ ਧੰਨਵਾਦ
ਜੀ
ਇੱਕ ਮੈਂ ਥੋੜਾ ਜਿਹਾ ਵਿਸ਼ੇ ਤੋਂ ਸ਼ਾਇਦ ਬਾਹਰ ਜਾ ਰਿਹਾ ਮੈਨੂੰ ਥੋੜਾ ਜਿਹਾ ਮੀਡੀਆ ਦੇ ਉੱਤੇ ਗਿਲਾ ਵੀ ਆ ਸਵਰਨ ਟਹਿਣਾ ਜੀ ਦੇ ਨਾਲ ਮੇਰੇ ਚੰਗੇ ਰਿਲੇਸ਼ਨ ਆ ਤੇ ਸਾਹਿਬ ਦੀ ਸਿਫਾਰਿਸ਼ ਉਹਨਾਂ ਨੂੰ ਗਈ ਕਿ ਮੀਤ ਨੂੰ ਚੱਜ ਦਾ ਵਿਚਾਰ ਵਿੱਚ ਰਿਕਾਰਡ ਕਰੋ ਅਮਰਵੀਰ ਸਿੰਘ ਅਜੀਤ ਅਖਬਾਰ ਤੋਂ ਉਹਨਾਂ ਨੇ ਵੀ ਉਹਨਾਂ ਨਾਲ ਸੰਪਰਕ ਕੀਤਾ ਬਲਵੰਤ ਸਿੰਘ ਸੋਈ ਸਾਹਿਬ USA ਉਹਨਾਂ ਨੇ ਵੀ ਸੰਪਰਕ ਕੀਤਾ ਅਵਤਾਰ ਸਿੰਘ ਜੀ ਇਟਲੀ ਉਹਨਾਂ ਨੇ ਵੀ ਸੰਪਰਕ ਕੀਤਾ ਮੈਂ ਖੁਦ ਵੀ ਮਿਲ ਕੇ ਆਇਆ ਮਹਿਤ ਗੀਤਕਾਰ ਮੀਤ ਮਹਿਤਪੁਰੀ ਜੀ ਅਸੀਂ ਇਕੱਠੇ ਵੀ ਜਾ ਕੇ ਆਏ ਹਾਂ ਤੇ ਟਹਿਣਾ ਸਾਹਿਬ ਕਹਿੰਦੇ ਅਸੀਂ ਜਲਦੀ ਤੁਹਾਨੂੰ ਚੱਜ ਦਾ ਵਿਚਾਰ ਵਿੱਚ ਸ਼ਾਮਲ ਕਰਾਂਗੇ ਕਾਫੀ ਸਮਾਂ ਹੋ ਗਿਆ ਚਲੋ ਹੁਣ ਤਾਂ ਮਹਾਮਾਰੀ ਆ ਗਈ ਕੋਈ ਕਿਸੇ ਦਾ ਵੱਸ ਨਹੀਂ ਕਸੂਰ ਨਹੀਂ ਤੇ ਬੜੇ ਵੱਡੇ ਵੱਡੇ ਵਿਸ਼ੇ ਟਹਿਣਾ ਸਾਹਿਬ ਲਿਆਉਂਦੇ ਅੱਗੇ ਬੜੇ ਬੜੇ ਅੱਛੇ ਚੀਜ਼ਾਂ ਨੂੰ ਪ੍ਰਮੋਟ ਕਰਦੇ ਔਰ ਜਿਹੜੀ ਵਿਰੋਧਤਾ ਵੀ ਕਰਦੇ ਆ ਗੰਦ ਦੀ ਵਿਰੋਧਤਾ ਵੀ ਕਰਦੇ ਜੇ ਕੋਈ ਗੰਦ ਪਾਉਂਦਾ ਤੇ ਮੈਂ ਉਹਨਾਂ ਨੂੰ ਹਾਸੇ ਚ ਕਿਹਾ ਮੈਂ ਕਿਹਾ ਟਹਿਣਾ ਸਾਹਿਬ ਜਲਦੀ ਨੀ ਕੁਛ ਹੋ ਸਕਦਾ ਕਹਿੰਦੇ ਬਹੁਤ ਕਲਾਕਾਰ ਲਾਈਨ ਚ ਲੱਗੇ ਹੋਏ ਜਾਂ ਟਾਈਮ ਲੱਗੂਗਾ ਤੇ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਕਿਹਾ ਵੀ KS ਮੱਖਣ ਸਾਹਿਬ ਏਡੀ ਜਲਦੀ ਕਿੱਦਾਂ ਆ ਜਾਂਦੇ ਆ ਚੱਜ ਦਾ ਵਿਚਾਰ ਵਿੱਚ ਤੇ ਮੈਨੂੰ ਕਹਿੰਦੇ ਹੱਸ ਕੇ ਕਹਿੰਦੇ ਕੰਟਰੋਵਰਸੀ ਕਰ ਲਾ ਤੇ ਆ ਜਾ ਸਵੇਰੇ ਕਰ ਦਿੰਦੇ ਮੈਂ ਕਿਹਾ ਮੈਨੂੰ ਲੋੜ ਨਹੀਂ ਨਾ ਮੁੱਲ ਦੇ ਵਿਊਜ਼ ਲੈਣ ਦੀ ਜ਼ਰੂਰਤ ਆ ਨਾ ਮੁੱਲ ਦੇ ਅਵਾਰਡ ਲੈਣ ਦੀ ਜ਼ਰੂਰਤ ਆ ਨਾ ਮੈਨੂੰ ਕੰਟਰੋਵਰਸੀ ਹੁਣ ਵੀ ਮੇਰੇ ਇੱਕ ਸੱਜਣ ਨੇ ਮੈਨੂੰ ਕੱਲ ਕਿਹਾ ਸੀ ਵੀ ਮਾੜਾ ਜਿਹਾ ਚਿੰਜੜੀ ਛੇੜਦੇ ਆ ਮੈਂ ਕਿਹਾ ਰਹਿਣ ਦੇ ਯਾਰ ਕਾਣੀਆਂ ਤਾਂ ਦੋ ਰੋਟੀਆਂ ਆਈਆਂ ਕਾਹਨੂੰ ਇਸ ਕੰਮ ਦੇ ਵਿੱਚ ਪੈਣਾ ਸੋ ਜਦੋਂ ਇੱਕ ਵਕਤ ਸੀ ਮੈਂ ਕਲਾਕਾਰਾਂ ਦੇ ਗੀਤਕਾਰਾਂ ਦੇ ਮਗਰ ਮੈਂ ਬਹੁਤ ਫਿਰਿਆ ਬੜੀਆਂ ਜੁੱਤੀਆਂ ਕਸਾਈਆਂ ਬੜੀਆਂ ਰੋਡਵੇਜ ਦੇ ਉੱਤੇ ਟਿਕਟਾਂ ਲੈ ਲੈ ਕੇ ਕੱਪੜੇ ਪੜਵਾਏ ਬੜਾ ਗਿਆ ਮੈਂ ਕਿਸੇ ਨੇ ਬਾਂਹ ਨੀ ਫੜੀ ਗੀਤ ਨੀ ਦਿੱਤਾ ਹੁਣ ਬਾਪੂ ਦੇਵ ਤਰੀਕਿਆਂ ਵਾਲਾ ਜੀ ਜਦੋਂ ਮੈਂ ਦੇਵ ਸਾਹਿਬ ਦਾ ਨਾਂ ਲੈਣਾ ਤੇ ਕੁਲਦੀਪ ਮਾਨਕ ਸਾਹਿਬ ਜੀ ਦਾ ਨਾਂ ਲੈਣਾ ਤੇ ਮੇਰੀ ਆਪਣੀ ਲੂਈ ਕੱਢੇ ਆ ਜਾਂਦੀ ਕਿ ਦੇਵ ਤਰੀਕਿਆਂ ਵਾਲਾ ਜੀ ਜਿਸ ਘਰ ਦਾ ਪਾਣੀ ਮਿਲ ਜਾਏ ਨਾ ਪਾਣੀ ਤੇ ਬੰਦਾ ਅਮਰ ਹੋ ਜਾਂਦਾ ਤੇ ਦੇਵ ਸਾਹਿਬ ਦੇ ਸ਼ਬਦਾਂ ਨੂੰ ਗਾ ਲੈਣਾ ਉਹ ਵੀ ਇੰਨੇ ਮੈਂ ਅੱਜ ਗੱਲ ਖੁੱਲ ਕੇ ਕਰ ਜਾਣੀ ਆ ਮੈਂ ਤੇ ਚਰਨਜੀਤ ਸਿੰਘ ਢਿੱਲੋਂ ਸਰਪੰਚ ਟੁਰਨਾ ਫਾਰਮ ਪਟਿਆਲੇ ਸੀਗੇ ਸਵੇਰੇ ਟਾਈਮ ਸੀ 8:30 ਸਵੇਰ ਦਾ 3 ਸਾਲ ਪੁਰਾਣੀ ਗੱਲ ਹੋਣੀ ਮੇਰੇ ਹਿਸਾਬ ਨਾਲ ਮੈਂ ਕਿਹਾ ਵੀ ਕੀ ਚਰਨਜੀਤ ਸਿੰਘ ਢਿੱਲੋਂ ਨੇ ਮੈਨੂੰ ਕਿਹਾ ਵੀ ਕਹਿੰਦਾ ਗੁਰਦਾਸ ਮਾਨ ਨੇ ਬਾਪੂ ਦੇਵ ਤਰੀਕਿਆਂ ਵਾਲਾ ਦਾ ਗੀਤ ਨਹੀਂ ਗਾਇਆ ਮੈਂ ਕਿਹਾ ਵੀ ਮੈਨੂੰ ਨੀ ਪਤਾ ਇਸ ਗੱਲ ਦਾ ਤੇ ਮੈਂ ਕਿਹਾ ਵੀ ਬਾਪੂ ਨੂੰ ਪੁੱਛ ਲੈਂਦੇ ਆ ਮੈਂ ਫੋਨ ਬੁਲਾਇਆ ਮੈਂ ਕਿਹਾ ਬਾਪੂ ਜੀ ਪੈਰੀ ਪੈਂਦਾ ਜੀ ਮੀਤ ਬੋਲਦਾ ਹਾਂ ਹਾਂ ਜਿੱਦਾਂ ਬੋਲਦੇ ਹੁੰਦੇ ਹਾਂ ਮੀਤ ਬੋਲ ਮੈਂ ਕਿਹਾ ਬਾਪੂ ਜੀ ਗੁਰਦਾਸ ਮਾਨ ਨੇ ਤੁਹਾਡਾ ਗੀਤ ਨਹੀਂ ਗਾਇਆ ਉਹ ਵੀ ਨਹੀਂ ਗਾਇਆ ਕਹਿੰਦੇ ਮੈਂ ਕਿਹਾ ਜੀ ਕਿਉਂ ਨਹੀਂ ਗਾਇਆ ਕੀ ਤੁਸੀਂ ਗੀਤ ਦਿੱਤਾ ਹੀ ਨਹੀਂ
ਜਾਂ ਉਹ
ਤੁਹਾਡੇ ਤੱਕ ਪਹੁੰਚੇ ਹੀ ਨਹੀਂ ਜਾਂ ਉਹ ਤੁਹਾਨੂੰ ਫੋਨ ਵੀ ਨਹੀਂ ਉਹਨਾਂ ਦਾ ਆਇਆ ਮੈਨੂੰ ਕਹਿੰਦੇ ਵੀ ਪਤਾ ਤੈਨੂੰ ਸਾਰਾ ਤੂੰ ਚਲਾਕ ਬੰਦਾ ਤੂੰ ਮੇਰੇ ਮੂੰਹੋਂ ਕਹਾਉਣਾ ਮੈਂ ਕਿਹਾ ਦੇਵ ਸਾਹਿਬ ਮੈਂ ਗੰਢ ਧੁੱਪ ਕਰਨੀ ਆ ਤੁਸੀਂ ਅਸਲੀਅਤ ਦੱਸਣੀ ਆ ਚੱਲ ਫਿਰ ਕਹਿੰਦੇ ਸੁਣ ਕਹਿੰਦੇ ਗੁਰਦਾਸ ਮਾਨ ਬਹੁਤ ਪਾਪੂਲਰ ਇਨਸਾਨ ਆ ਬਹੁਤ ਮਸ਼ਹੂਰ ਆਦਮੀ ਆ ਬੜੀ ਪੋਇਟਰੀ ਗਾਈ ਆ ਉਹਨਾਂ ਨੇ ਪਰ ਕਹਿੰਦੇ ਉਹ ਮੇਰੇ ਤੋਂ ਹੀਰ ਦੀ ਕਲੀ ਮੰਗਦਾ ਸੀ ਕਹਿੰਦੇ ਮੈਂ ਕਿਹਾ ਵੀ ਹੀਰ ਦੀ ਕਲੀ ਗਾਉਣ ਵਾਲੀ ਗੁਰਦਾਸ ਮਾਨ ਦੀ ਆਵਾਜ਼ ਨਹੀਂ ਹੈਗੀ ਇਹ ਦੇਵ ਸਾਹਿਬ ਦੀ ਵਾਰਡਿੰਗ ਸੀ ਮੈਂ ਇਸ ਚੀਜ਼ ਦਾ ਦੇਵ ਸਾਹਿਬ ਜਿਉਂਦੇ ਜਾਗਦੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਕਹਿੰਦੇ ਉਹਨਾਂ ਨੇ ਫੋਨ ਵੀ ਕੀਤਾ ਮੇਰੇ ਕੋਲ ਚੱਲ ਕੇ ਵੀ ਆਏ ਮੈਨੂੰ ਮੇਰੇ ਨਾਲ ਬਹੁਤ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਟਾਲ ਮਟੋਲ ਕਰ ਗਿਆ ਉਹ ਗੀਤਕਾਰ ਦੀ ਗੱਲ ਕਰ ਰਿਹਾ ਦੇਵ ਤਰੀਕਿਆਂ ਵਾਲਾ ਜੀ ਗੁਰਮੀਤ ਮੀਤ ਗੱਡੀ ਵਿਚ ਪੈਨ ਤੇ ਕਾਗਜ਼ ਕੋਲ ਰੱਖਦੇ ਆ ਪਤਾ ਨੀ ਦੇਵ ਸਾਹਿਬ ਦਾ ਕਦੋਂ ਫੋਨ ਆ ਜਾਂਦਾ ਵੀ ਮੀਤ ਗੀਤ ਲਿਖ ਲਾ ਇੱਕ ਗੱਲ ਹੋਰ ਸਾਂਝੀ ਕਰਦਾ ਇੱਕ ਮਾਨਸੇ ਤੋਂ ਮੁੰਡਾ ਗਿਆ ਬਾਪੂ ਤੋਂ ਗੀਤ ਲੈਣ ਤੇ ਉਹਨੇ ਇੱਕ ਦਿਨ ਮੈਨੂੰ ਫੋਨ ਲਾਇਆ ਮੈਨੂੰ ਕਹਿੰਦਾ ਮੀਤ ਮੈਂ ਕੋਈ ਮਨਦੀਪ ਜੀ ਕੋਈ ਗੰਢ ਧੁੱਪ ਵਾਲੀ ਗੱਲ ਜ਼ਿੰਦਗੀ ਚ ਕਰਦਾ ਹੀ ਨੀ ਨਾ ਮੈਨੂੰ ਜ਼ਰੂਰਤ ਆ ਮੈਂ ਨਾ ਆਪ ਬੀਤੀਆਂ ਇੰਨੀਆਂ ਹੋਈਆਂ ਭਾਵਾਂ ਤੁਸੀਂ 3 ਘੰਟੇ ਏਦਾਂ ਹੀ ਸਿਲਸਿਲਾ ਚਲਾਈ ਰੱਖਿਓ ਮੈਨੂੰ ਫੋਨ ਕਰਕੇ ਕਹਿੰਦਾ ਮੈਨੂੰ ਸ਼ਰਮ ਵੀ ਆਉਂਦੀ ਜਿੱਦਾਂ ਉਹਨੇ ਨਾਂ ਲਿਆ ਕਹਿੰਦਾ ਮੈਂ ਕੁਲਦੀਪ ਮਾਨਕ ਦਾ ਕਹਿੰਦਾ ਕਿਹੜਾ ਗੀਤ ਸੁਣਾਵਾਂ ਮੈਂ ਕਿਹਾ ਯਾਰ ਪੂਰੀ ਮਿਊਜ਼ਿਕ ਇੰਡਸਟਰੀ ਪੂਰੀ ਦੁਨੀਆ ਜਿਹੜੀ ਕੁਲਦੀਪ ਮਾਨਕ ਸਾਹਿਬ ਨੂੰ ਜਾਣਦੀ ਆ ਸੁਣਦੀ ਆ ਉਹ ਕੁਲਦੀਪ ਮਾਨਕ ਸਾਹਿਬ ਤਾਂ ਜ਼ਰੂਰ ਕਹਿੰਦੀ ਜੇ ਜੀ ਨਹੀਂ ਲਾਉਂਦੀ ਪਹਿਲੀ ਗੱਲ ਤਾਂ ਕੁਲਦੀਪ ਮਾਨਕ ਸਾਹਿਬ ਜਿੰਨਾ ਵੀ ਉਹਨਾਂ ਨੂੰ ਸਤਿਕਾਰਿਆ ਜਾਵੇ ਓਨਾ ਹੀ ਘੱਟ ਮੈਂ ਉਹਨੂੰ ਕਿਹਾ ਵੀ ਪਟਕਾ ਸੁਣਾ ਦੇ ਕਹਿੰਦਾ ਯਾਰ ਮੈਨੂੰ ਇਹ ਤਾਂ ਆਉਂਦਾ ਨੀ ਮੈਂ ਕਿਹਾ ਯਾਰ ਤੂੰ ਤਾਂ ਏਦਾਂ ਕਹਿੰਦਾ ਕੁਲਦੀਪ ਮਾਨਕ ਸਾਹਿਬ ਨੇ ਹਜ਼ਾਰਾਂ ਗੀਤ ਗਾਏ ਆ ਤੇ ਮੈਂ ਕਿਹਾ ਉਹਨਾਂ ਨੂੰ ਮੈਨੂੰ ਯਾਦ ਹੋਣੇ ਆਪਣੇ ਟਾਈਮ ਦੇ ਉੱਤੇ ਵੀ ਮੈਂ ਕਿੰਨੇ ਗੀਤ ਗਾਏ
ਨੇ ਵਾਕਈ
ਤੇ ਮੈਂ ਕਿਹਾ ਤੂੰ ਕਹਿੰਦੇ ਯਾਰ ਮੈਂ ਕਿਹੜਾ ਗੀਤ ਸੁਣਾਵਾਂ ਮੈਂ ਕਿਹਾ ਚੱਲ ਸੁਣਾ ਕਿਹੜਾ ਸੁਣਾਉਣਾ ਤੂੰ ਉਹ ਇੱਕ ਮੈਨੂੰ ਵੀ ਨੀ ਆਉਂਦਾ ਉਹ ਲਾਸਟ ਜਦੋਂ ਮਾਨਕ ਸਾਹਿਬ ਦਾ ਦੁਨੀਆਂ ਤੋਂ ਜਾਣ ਦਾ ਟਾਈਮ ਸੀ ਉਹ ਜਦੋਂ ਮੈਂ ਪੀਨਾ ਸ਼ਰਾਬ ਲੋਕੀ ਮੈਨੂੰ ਕਹਿੰਦੇ ਏਦਾਂ ਕਰਕੇ ਗੀਤ ਸੀ ਉਹਨੇ ਮੈਨੂੰ ਸੁਣਾਇਆ ਖੈਰ ਉਹਦੀ ਢਿੱਲੋਂ ਸਾ ਆਵਾਜ਼ ਬੜੀ ਟੱਚ ਕਰੇ ਕੁਲਦੀਪ ਮਾਨਕ ਸਾਹਿਬ ਜੀ ਨੇ
ਅੱਛਾ
ਮੈਂ ਉਹਨੂੰ ਕਿਹਾ ਵੀ ਜ਼ਰੂਰੀ ਥੋੜੋ ਦੇਵ ਸਾਹਿਬ ਨੂੰ 5 ਪੀੜ੍ਹੀਆਂ ਨੇ ਗਾਇਆ ਨਾ ਕਿ 5 ਕਲਾਕਾਰਾਂ ਨੇ ਜਾਂ 50 ਕਲਾਕਾਰ ਨੇ ਉਹ ਮੈਂ ਕਿਹਾ ਜਾ ਕੇ ਬਾਪੂ ਦੇ ਪੈਰ ਫੜ ਲਾ ਤੇ ਮੈਂ ਕਿਹਾ ਵੀ ਤੈਨੂੰ ਜੇ ਗੀਤ ਦੇ ਦੇਣਾ ਤੇਰੀ ਜ਼ਿੰਦਗੀ ਬਣ ਜੂ ਯਾਰ ਤੇਰੀ ਤਾਂ ਆਵਾਜ਼ ਸੱਚੀ ਮੈਂ ਕਿਹਾ ਮਾਨਕ ਸਾਹਿਬ ਨਾਲ ਮੇਲ ਖਾਂਦੀ ਆ
ਅੱਛਾ
ਉਹ ਕਹਿੰਦਾ ਯਾਰ ਮੈਂ ਗਿਆ ਸੀ ਮੈਂ ਕਿਹਾ ਫੇਰ
ਅੱਛਾ
ਤੇ ਕਹਿੰਦੇ ਵੀ ਮੈਨੂੰ ਦੇਵ ਸਾਹਿਬ ਨੇ ਨਾ ਏਦਾਂ ਦੇ ਸ਼ਬਦ ਬੋਲੇ ਮੈਂ ਜ਼ਿੰਦਗੀ ਚ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿਹਾ ਯਾਰ ਐਸਾ ਕੀ ਹੋਇਆ ਸੀ ਨਹੀਂ ਯਾਰ ਕਹਿੰਦਾ ਮੈਂ ਨੀ ਦੱਸ ਸਕਦਾ ਕਹਿੰਦਾ ਮੇਰੇ ਨਾਲ ਦੇ ਨੂੰ ਕਹਿੰਦਾ ਤੇਲੀਆਂ ਆਉਣ ਲੱਗੀਆਂ ਮੈਂ ਚੱਕਿਆ ਫੋਨ ਮਿਲਾਤਾ ਬਾਪੂ ਜੀ ਨੂੰ ਮੈਂ ਗੱਲ ਇਹ ਆ ਵੀ ਮੈਨੂੰ ਦੇਵ ਸਾਹਿਬ ਇੰਨਾ ਕੁ ਪਿਆਰ ਕਰਦੇ ਆ ਮੈਂ ਕਿਹਾ ਬਾਪੂ ਜੀ ਵੀ ਕੋਈ ਬੰਦਾ ਗੀਤ ਲੈਣ ਆਇਆ ਹੋਵੇ ਤੇ ਤੁਸੀਂ ਉਹਨੂੰ ਬਹੁਤ ਜ਼ਿਆਦਾ ਝਿੜਕਤਾ ਹੋਵੇ ਜਾਂ ਤੁਸੀਂ ਗੱਲ ਪੈ ਗਏ ਹੋਣਗੇ ਜਾਂ ਕੋਈ ਮੰਦੀ ਮੈਂ ਕਿਹਾ ਸ਼ਬਦਾਵਲੀ ਕੋਈ ਵਰਤੀ ਹੋਵੇ ਹਾਂ ਹਾਂ ਕਹਿੰਦੇ ਇਕਾਇਆ ਸੀ ਬੁੱਕਰਦੇ ਨੀ ਕਿਸੇ ਗੱਲ ਤੋਂ ਜਿਹੜੀ ਗੱਲ ਕਹਿੰਦੇ ਸਾਫ਼ ਕਹਿੰਦੇ ਮੈਂ ਜੀ ਫੇਰ ਕਹਿੰਦੇ ਚਾਦਰਾ ਪਾਇਆ ਹੋਇਆ ਖੁੰਡਾ ਹੱਥ ਚ ਫੜਿਆ ਹੋਇਆ ਕੁੰਡਲਾਂ ਵਾਲੀ ਜੁੱਤੀ ਪਾਈ ਹੋਈ ਤੇ ਨਾਲ ਕਹਿੰਦੇ ਲਾਹਣ ਨਾਲ ਲਿੜਿਆ ਹੋਇਆ ਸਿੱਧਾ ਆ ਕੇ ਕਹਿੰਦਾ ਮੈਂ ਮਾਨਕ ਵਾਂਗੂ ਗਾਉਣਾ ਕਹਿੰਦੇ ਫਿਰ ਮੇਰੇ ਕੋਲ ਜੋ ਮੈਂ ਤੋਂ ਬਣਿਆ ਸਰਿਆ ਨਾ ਉਹਦੇ ਵਾਸਤੇ ਕਹਿੰਦੇ ਮੈਂ ਕਿਹਾ ਤੂੰ ਬੰਦੇ ਦਾ ਪੁੱਤ ਬਣ ਜਾ ਤੂੰ ਜ਼ਿੰਦਗੀ ਚ ਗਾਉਣ ਵਾਲਾ ਨੀ ਬਣ ਸਕਦਾ ਜਾ ਕੇ ਲੱਕੜ ਦਾ ਕੰਮ ਕਰ ਤੂੰ 300 ਰੁਪਿਆ ਦਿਹਾੜੀ ਤੈਨੂੰ ਕੰਮ ਮਿਲੂਗਾ ਪਰ ਤੂੰ ਕਹਿੰਦੇ ਕਦੇ ਸਿੰਗਰ ਨੀ ਬਣ ਸਕਦਾ
ਸੋ ਇਹ ਕੋਰੀ ਗੱਲ ਆ ਕਿਉਂਕਿ ਮੂੰਹ ਤੇ ਕਹਿਣੀ ਬਹੁਤ ਔਖੀ ਹੁੰਦੀ ਆ
ਕਹਿ ਦਿੰਦੇ ਬਾਪੂ
ਉਹਨਾਂ ਦੀ ਇੱਕ ਚੰਗੀ ਖਾਸੀਅਤ ਇਹ ਦੇਵ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਬਹੁਤ ਸਾਰੇ ਕਲਾਕਾਰ ਜਿਵੇਂ ਤੁਸੀਂ ਦੱਸਿਆ ਆਉਂਦੇ ਨੇ ਬਹੁਤ ਸਾਰਿਆਂ ਦਾ ਇਹ ਗਿਲਾ ਵੀ ਹੁੰਦਾ ਕਿ ਅਸੀਂ ਮਿਲਣ ਜਾਂਦੇ ਹਾਂ ਦੇਵ ਸਾਹਿਬ ਨੂੰ ਤੇ ਸਾਡੇ ਨਾਲ ਮਿਲਦੇ ਨੀ ਗੱਲ ਨੀ ਕਰਦੇ ਉਹਨਾਂ ਨੇ ਹਾਲਾਂਕਿ ਕਈ ਇੰਟਰਵਿਊ ਦੇ ਵਿੱਚ ਇਹ ਜ਼ਿਕਰ ਵੀ ਕੀਤਾ ਕਿ ਪਰਸਨਲ ਜ਼ਿੰਦਗੀ ਹਰ ਬੰਦੇ ਦੀ ਹੁੰਦੀ ਆ ਉਹ ਆਪਣੇ ਆਪਣਾ ਵੀ ਜੀਵਨ ਜੀਣਾ ਚਾਹੁੰਦਾ ਹੁੰਦਾ ਪਰ ਜਿਹਨੂੰ ਮਿਲਦੇ ਨੇ ਦਿਲੋਂ ਮਿਲਦੇ ਨੇ ਉਹ ਜਦੋਂ ਤੁਸੀਂ ਗੱਲ ਕੀਤੀ ਕਿ ਬੰਦਾ ਜਦੋਂ ਏਦਾਂ ਦਾ ਆ ਜਾਂਦਾ ਜਿਹੜਾ ਆਪਣੇ ਹੰਕਾਰ ਚ ਹੁੰਦਾ ਕਹਿੰਦੇ ਹੰਕਾਰ ਰਾਜੇ ਮਹਾਰਾਜਿਆਂ ਨੂੰ ਵੀ ਥੱਲੇ ਸਿੱਟ ਦਿੰਦਾ
ਬਿਲਕੁਲ
ਉਸ ਤੋਂ ਅੰਦਾਜ਼ਾ ਤੁਸੀਂ ਲਾਇਆ ਹੋਊਗਾ ਕਿ ਬਹੁਤ ਸਾਰਾ ਟੈਲੈਂਟ ਹੈਗਾ ਪਰ ਕਈ ਵਾਰ ਅਸੀਂ ਓਵਰ ਹੋ ਜਾਂਦੇ ਹਾਂ ਜਾਂ ਅਸੀਂ ਕਈ ਵਾਰ ਆਪਣੇ ਟੈਲੈਂਟ ਨੂੰ ਪਛਾਣ ਨਹੀਂ ਪਾਉਣੇ ਥੱਲੇ ਚੱਲ ਜਾਂਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਵੇਂ ਰੱਖਿਆ ਕਿਉਂਕਿ ਬਹੁਤ ਸਾਰਿਆਂ ਨੇ ਤੁਹਾਡਾ ਵੀ ਜ਼ਿਕਰ ਕੀਤਾ ਕਿ ਮਾਨਕ ਸਾਹਿਬ ਵਰਗੀ ਆਵਾਜ਼ ਆ ਖਾਸ ਤੌਰ ਤੇ ਦੇਵ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਮੈਨੂੰ ਇੱਕ ਹੀਰਾ ਲੱਭਿਆ ਹੈ ਜੇ ਇਹ ਚੱਲ ਗਿਆ ਜੇ ਇਹ ਗੀਤ ਮੇਰੇ ਤੇ ਖਰੇ ਉਤਰਨ ਲੱਗ ਗਿਆ ਤੇ ਦੇਵ 10-15 ਸਾਲ ਹੋਰ ਜੀ ਲੂਗਾ ਇੱਥੇ ਤੱਕ ਵੀ ਉਹਨਾਂ ਨੇ ਟਿੱਪਣੀ ਕੀਤੀ ਸੀ ਕਿਵੇਂ ਲੱਗਦਾ ਫਿਰ ਤੁਹਾਨੂੰ ਇਸ ਚੀਜ਼ਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਬਣੇ ਰਹਿਣ ਦੇ ਵਿੱਚ ਕਿਉਂਕਿ ਮਾਣ ਤੇ ਹੋ ਹੀ ਸਕਦਾ ਥੋੜਾ ਬਹੁਤਾ ਹੋ ਜਾਂਦਾ ਹੁੰਦਾ ਜਾਂ ਕਈ ਵਾਰ ਕਿਵੇਂ ਰੱਖਦੇ ਹੋ ਆਪਣੇ ਆਪ ਨੂੰ ਉਸੇ ਲੈਵਲ ਤੇ ਕਿ ਨਾ ਇੰਨਾ ਉੱਚਾ ਨਾ ਹੋ ਜਾ ਕਿ ਲੋਕਾਂ ਨੂੰ ਲੱਗੇ ਕਿ ਹੁਣ ਇਹ ਚ ਹੰਕਾਰ ਆ ਗਿਆ ਜਾਂ
ਇਹ ਤਾਂ ਹੁਣ ਗੱਲਬਾਤ ਉੱਚੀ ਹੋ ਗਈ।
ਇਹ ਲੋਕਾਂ ਦੀ ਵੈਸੇ ਸੋਚ ਹੈ ਕਿ ਕਈ ਵਾਰੀ ਨਾ ਬਿਨਾਂ ਪਰਖੇ ਬਿਨਾਂ ਗੱਲ ਤੋਂ ਆਪਾਂ ਕਹਿ ਦਿੰਦੇ ਇਹ ਹੰਕਾਰ ਗਿਆ, ਇਹਦੇ ਵਿੱਚ ਹੰਕਾਰ ਆ। ਤੁਹਾਡੀ ਗੱਲ ਸਹੀ ਆ ਕਿ ਉਹ ਜਿੱਦਾਂ ਬਾਪੂ ਜੀ ਕਹਿੰਦੇ ਵੀ ਕਿਸੇ ਵੇਲੇ ਉਹ ਮੂਡ ਨਹੀਂ ਹੁੰਦਾ ਜਾਂ ਕਈ ਵਾਰੀ ਬੰਦਾ ਆਪਣੀ ਪਰਸਨਲ ਲਾਈਫ ਹੁੰਦੀ। ਮੈਂ ਤੁਹਾਨੂੰ ਇੱਕ ਆਪਣੀ ਆਪ ਬੀਤੀ ਸਾਂਝੀ ਕਰਦਾ, ਬਹੁਤ ਸਾਰੇ ਸੱਜਣ ਮੇਰੇ ਨਾਲ ਐਨਆਰਆਈ ਵੀਰ ਜੁੜੇ ਹੋਏ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤਹਿ ਦਿਲੋਂ ਰਿਣੀ ਆ। ਮੈਂ ਇੰਨੇ ਔਖੇ ਟਾਈਮ ਤੇ ਆਪਣੀ ਕਮਾਈਆਂ ਚੋਂ ਮਿਲੀ ਹਿੱਸਾ ਵੀ ਭੇਜ ਦਿੰਦੇ ਆ ਤੇ ਮੈਨੂੰ ਫੋਨ ਵੀ ਕਰਦੇ ਆ। ਪਰ ਹੁਣ ਮਨਦੀਪ ਜੀ ਵੀਡੀਓ ਕਾਲ ਡਾਇਰੈਕਟ ਕਿਸੇ ਨੂੰ ਲਾ ਦੇਣੀ, ਮੈਂ 50 ਵਾਰੀ ਮੇਰੀ ਆਦਤ ਆ ਕਿਉਂਕਿ ਮੈਂ ਹੁਣ ਬਾਥਰੂਮ ਵਿੱਚ ਵੀ ਫੋਨ ਲੈ ਜਾਂਦਾ ਕਿਉਂਕਿ ਬੰਦਾ ਚੈਟ ਮੈਸੇਜ ਕਰੀ ਜਾਂਦਾ। ਹੁਣ ਮੈਨੂੰ ਜੇ ਟੋਇਲਟ ਵਿੱਚ ਕਿਸੇ ਦੀ ਵੀਡੀਓ ਕਾਲ ਆਊਗੀ ਮੈਂ ਉਹਨੂੰ ਕੱਟੂਗਾ ਕਿ ਚੱਕ ਲਊਗਾ।
ਉਹੀ ਤੇ ਗੱਲ ਆ,
ਇਹ ਆਪਾਂ ਨੂੰ ਜਿਹੜਾ ਬੰਦਾ ਨਿਮਰਤਾ ਬਹੁਤ ਵੱਡੀ ਜ਼ਰੂਰੀ। ਜੇ ਤੁਸੀਂ ਅੱਜ ਦਾ ਸਮਾਂ ਤੁਸੀਂ ਕਿਸੇ ਨੂੰ ਪੁੱਛ ਲਓ ਵੀ ਭਾਈ ਅੱਜ ਤਾਂ ਟਾਈਮ ਹੈਗਾ ਮੈਂ ਤੁਹਾਨੂੰ ਵੀਡੀਓ ਕਾਲ, ਮੈਂ ਤਾਂ ਇੰਨਾ ਖੁੱਲਾ ਸੁਭਾਅ 98-150-41-848 ਫੋਨ ਨੰਬਰ 98-87-32-809 ਹਰ ਇੱਕ ਬੰਦੇ ਨਾਲ ਹਰ ਇੱਕ ਜਵਾਬ। ਹੁਣ ਜੇ ਇੱਕ ਬੰਦਾ 30 ਮੈਸੇਜ ਭੇਜੂ, ਮੰਨ ਲਓ ਮਨਦੀਪ ਜੀ ਤੁਸੀਂ ਮੈਨੂੰ ਆਪਣੀਆਂ 30 ਫੋਟੋ ਭੇਜ ਦੋ, ਮੈਂ ਕੀ ਕਰੂੰਗਾ? ਜੇ ਮੈਂ ਆਪਣੀਆਂ ਤੁਹਾਨੂੰ 30 ਭੇਜ ਦੇਣਾ ਤੁਸੀਂ ਕੀ ਕਰੋਗੇ? ਠੀਕ ਹੈ ਨਾ, ਕੋਈ ਚੀਜ਼ ਤੁਸੀਂ ਚੈੱਕ ਕਰਾਉਣੀ ਇੱਕ ਅੱਧੀ ਚੀਜ਼ ਭੇਜ ਦੋ। ਫਿਰ ਇੱਕ ਦੋਸਤ ਮੈਸੇਜ ਕੀ ਕਰਦੇ ਸੀ, ਕਿੱਦਾਂ ਕੀ ਹਾਲ ਆ, ਹੁਣ ਕਿੱਦਾਂ ਕੀ ਹਾਲ ਆ, ਕਿੱਥੇ ਭਾਜੀ ਕਿਹੜਾ ਕਨਾਰ ਕਾਟ ਕਰੇ ਫਲਾਨਾ ਤਿਮਕੜਾ ਤਿਮਕੜਾ ਤਿਮਕੜਾ,
ਜਵਾਬ ਨਾ ਦੇ ਤੁਹਾਡੀ ਆਕਰ ਹੋ
ਗਈ। ਕਈ ਵਾਰੀ ਬਲੌਗ ਵੀ ਕਰ ਦੇਣਾ ਵੀ ਛੱਡ ਯਾਰ, ਪਰ ਇਹਦਾ ਮਤਲਬ ਬੰਦਾ ਦਿਮਾਗ ਪਾਸੇ ਰੱਖ ਕੇ ਗੱਲ ਕਰ ਰਿਹਾ। ਗੱਲ ਕੀਤੀ ਤੁਸੀਂ ਨਿਮਰਤਾ ਦੀ, ਮਾਣ ਹੁੰਦਾ ਪਰ ਮਾਣ ਵਿੱਚ ਗਾਣਾ ਨਿਕਲ ਜਾਂਦਾ ਮੇਰੇ ਅੰਦਰੋਂ ਯਾਰ, ਮੈਂ ਦੇਵ ਸਾਹਿਬ ਨੂੰ ਗਾ ਰਿਹਾ, ਮੈਂ ਦੇਵ ਤਰੀਕਿਆਂ ਵਾਲਾ ਜੀ ਨੂੰ ਗਾ ਰਿਹਾ, ਉਹ ਹੋਰ ਗਾਣਾ ਖਰਾ ਨਿਕਲ ਆਉਂਦਾ ਪਰ ਉਹ ਮਾਣ ਨਹੀਂ ਆਉਂਦਾ। ਪਤਾ ਨੀ ਕਦੋਂ ਮਾਲਕ ਨੇ ਸੰਘੀ ਘੁੱਟ ਲੈਣੀ। ਤੁਸੀਂ ਹੁਣ ਆ ਬਿਮਾਰੀ ਦੀ ਗੱਲ ਹੀ ਕਰ ਲਓ, ਦੁਬਾਰਾ ਵੀ ਉੱਥੇ ਆ ਜਾਂਦੇ ਆ। ਤੁਸੀਂ ਹੁਣ ਦੇਖੋ ਤਾਂ ਹੁਣ ਕਿੱਥੇ ਗਿਆ, ਪਰ ਮਨਦੀਪ ਜੀ ਹਜੇ ਵੀ ਨੀ ਸੁਧਰ ਰਹੇ। 40 ਦੀ ਸਪੀਡ ਮੈਂ ਅੱਗੇ ਰੌਲਾ ਪਾਉਂਦਾ ਸੀ, ਪਹਿਲਾਂ ਵੀ ਤੁਸੀਂ ਇੰਟਰਵਿਊ ਕੀਤੀਆਂ, ਮੈਂ ਉਹ ਚਲਾਉਣਾ ਪਾਉਂਦਾ ਸੀ ਗੱਡੀਆਂ ਹੌਲੀ ਚਲਾਓ, ਰੋਡ ਤੇ ਦੇਖ ਕੇ ਚੜੋ, ਨਸ਼ੇ ਪੱਤੇ ਕਰਕੇ ਗੱਡੀਆਂ ਨਾ ਚਲਾਓ, ਹੰਕਾਰ ਨਾ ਕਰੋ ਵੱਡੀਆਂ ਗੱਡੀਆਂ ਦਾ। ਹੁਣ ਜਲੰਧਰ ਚ ਤੁਸੀਂ ਵਡਾਲਾ ਚੌਂਕ ਤੋਂ ਲੈ ਕੇ 40 ਦੀ ਸਪੀਡ ਨਕੋਦਰ ਚੌਂਕ ਤੱਕ ਮੈਂ ਪੜ ਚੁੱਕਾ ਖੱਬੇ ਸੱਜੇ, ਮੈਂ 40 ਤੇ ਕਰ ਲੈਣਾ, ਪਰ ਪਿੱਛੇ ਵਾਲੇ ਰੱਬ ਦਾ ਵਾਸਤਾ ਪੱਟੀ ਨੀ ਬੰਜਣ ਦਿੰਦੇ ਉਹ, ਫੇਰ ਉੱਥੇ ਉਹਨਾਂ ਨੂੰ ਵੀ ਦਿਸਿਆ ਜੇ 40 ਵਾਲਾ ਬੋਰਡ। ਜੇ 40 ਤੇ ਚੱਲਾਂਗੇ ਨਾ ਗੱਡੀ ਵੀ ਬਚਦੀ ਆ, ਜਾਨ ਵੀ ਬਚਦੀ ਆ ਤੇ ਮਨ ਨੂੰ ਵੀ ਸ਼ਾਂਤੀ ਆਉਂਦੀ। ਸਤਨਾਮ ਵਾਹਿਗੁਰੂ ਕਰਦੇ ਤੁਰੇ ਜਾਓ ਤੁਸੀਂ ਰੱਬ ਦਾ ਨਾਮ ਲੈਂਦੇ, ਹੰਕਾਰ ਨੀ ਆਉਣਾ। ਮੈਂ ਇਹ ਸੋਚਦਾ ਜੇ ਮੈਂ 4-5 ਸਾਲ ਹੋਰ ਕੱਢ ਗਿਆ ਬਹੁਤਾ ਨੀ ਮੈਂ ਸੋਚਦਾ। ਇੱਕ ਤਾਂ ਮੈਂ ਸੋਚਦਾ ਮੈਂ ਆਪਣੇ ਘਰ ਦੀ ਨੂੰ ਛੱਤ ਪਾ ਦਿਆਂ, ਤੇ ਮੇਰੇ ਲਾਂਭਾ ਲੱਥ ਜੀ ਵੀ ਲੋਕ ਕਥਾਵਾਂ ਗਾਉਂਦਾ ਸੀ, ਇੱਕ ਛੱਤ ਨੀ ਜੁੜੀ ਇਸ ਬੰਦੇ ਨੂੰ ਕੀ ਫਾਇਦਾ ਇਹਦਾ ਗਾਉਣ ਦਾ, ਬਹੁਤ ਸਾਰੇ ਲਾਂਭੇ ਲੈ ਜੂਗਾ। ਦੂਜਾ, ਦੋ ਧੀਆਂ ਰੱਬ ਨੇ ਦਿੱਤੀਆਂ, ਰੱਬ ਕਰੇ ਆਪਦੇ ਹੱਥੀ ਵਿਆਹ ਲਵਾਂ, ਮੇਰੀ ਮਰਜ਼ੀ ਨਾਲ ਵਿਆਹ ਕਰਾ ਲੈਣ, ਫੇਸਬੁੱਕ ਤੇ ਲਾਈਵ ਗੱਲ ਜਾ ਰਹੀ ਆ। ਧੀਆਂ ਦਾ ਦਾਨ ਦੁਨੀਆਂ ਦਾ ਸਭ ਤੋਂ ਵੱਡਾ ਦਾਨ ਉਹ ਕਰ ਜਾਵਾਂ, ਤੇ ਜੇ ਹੋਰ ਜਿਉਂਦਾ ਰਹਿ ਗਿਆ ਤੇ ਹੋਰ ਧੀਆਂ ਵਿਆਹਣ ਦੀ ਤਮੰਨਾ ਆ, ਹੋਰ ਰੁੱਖ ਲਾਉਣ ਦੀ ਤਮੰਨਾ ਆ, ਪਾਣੀ ਨੂੰ ਬਚਾਉਣ ਦੀ ਤਮੰਨਾ। ਮੈਸੇਜ ਜ਼ਰੂਰ ਦਿੰਦਾ, ਆਪ ਕੱਲਾ ਹੀ ਆ, ਬਾਕੀ ਉਹ ਪ੍ਰਮਾਤਮਾ ਆ, ਲੱਗਿਆ ਹੋਇਆ ਆਪਦੀ ਲੜਾਈ ਲੜਨ, ਲੜਦਾ ਰਹੂੰਗਾ ਜਦ ਤੱਕ ਸਵਾਸ ਰਹੇ, ਜਦ ਤੱਕ ਸਾਹ ਰਹੇ, ਗੰਦ ਨੀ ਪਾਉਂਦਾ, ਗੰਦਾ ਗੀਤ ਨੀ ਗਾਉਂਦਾ ਕਦੀ, ਪਾਪ ਹੋ ਜਾਂਦਾ। ਮੈਂ
ਬਹੁਤ ਪਰੇਸ਼ਾਨੀਆਂ, ਦੇਖੋ ਗੱਲ ਆ ਵੀ ਦੁੱਖ ਜਿਹੜੇ ਆ ਉਹ ਬੰਦੇ ਨੂੰ ਹਥਿਆਰ ਦੇ ਤੌਰ ਤੇ ਵਰਤਣੇ ਚਾਹੀਦੇ ਆ। ਦੇਵ ਸਾਹਿਬ ਦੇ ਨਾਲ ਜਦੋਂ ਗੱਲ ਹੁੰਦੀ ਆ ਉਹ ਇਸ ਤਰੀਕੇ ਦੀ ਹਿੰਮਤ ਤੁਹਾਨੂੰ ਦਿੰਦੇ ਵੀ ਹੋਣਗੇ, ਕਿਉਂਕਿ ਉਹਨਾਂ ਨੇ ਵੀ ਬੜੇ ਸੰਘਰਸ਼ ਦੇਖੇ, ਉਹਨਾਂ ਨੇ ਜ਼ਿਕਰ ਵੀ ਕੀਤੇ ਨੇ ਕਿ ਕੁਲਦੀਪ ਮਾਨਕ ਸਾਹਿਬ ਤੇ ਮੈਂ ਜਦੋਂ ਦਿੱਲੀ ਵੱਲ ਨੂੰ ਕੂਚ ਕੀਤੀ, ਜਦੋਂ ਤੁਰ ਪਏ, ਜਦੋਂ ਉਹਨਾਂ ਨੂੰ ਵੀ ਬੜੀਆਂ ਟੀਕਾ ਟਿੱਪਣੀਆਂ ਹੁੰਦੀਆਂ ਰਹੀਆਂ ਵੀ ਇਹਨਾਂ ਨੇ ਕੀ ਕਰ ਲੈਣਾ, ਫਿਰ ਉਹਨਾਂ ਨੇ ਜਿਹੜਾ ਇੱਕ ਕੁਝ ਕਰਕੇ ਦਿਖਾਇਆ। ਇਸ ਤਰ੍ਹਾਂ ਦੀਆਂ ਕਹਾਣੀਆਂ ਜਾਂ ਇਸ ਤਰ੍ਹਾਂ ਦੀਆਂ ਪ੍ਰੇਰਨਾ ਦੇਵ ਸਾਹਿਬ ਦਿੰਦੇ ਰਹੇ ਹੋਣਗੇ, ਕੁਝ ਯਾਦ ਆ ਕੋਈ ਗੱਲਬਾਤ ਇਸ ਤਰੀਕੇ ਦੀ ਹੁੰਦੀ ਹੋਵੇ ਜਿਹੜੇ ਤੁਹਾਨੂੰ ਲੱਗਦੀ ਹੋ ਕਿ ਯਾਰ ਮੇਰਾ ਜੀ ਕਰਦਾ ਸੁਣੀ ਜਾਵਾਂ ਉਹਨਾਂ ਦੀਆਂ ਗੱਲਾਂ, ਮਾਨਕ ਸਾਹਿਬ ਦੀਆਂ ਸੁਣੀ ਜਾਵਾਂ, ਕੋਈ ਖਾਸ ਗੱਲ ਜਿਹੜੀ ਸਾਂਝੀ ਕੀਤੀ ਹੋਵੇ?
ਖਾਸ ਗੱਲ ਇੱਕ ਮੇਰੀ ਮੈਂ ਤੁਹਾਨੂੰ ਦੱਸਦਾ, ਮੈਨੂੰ ਇੱਕ ਦਿਨ ਫੋਨ ਆਇਆ, ਬਹੁਤ ਵੱਡੀ ਗੱਲ ਆ ਮਨਦੀਪ ਜੀ, ਮੀਡੀਆ ਦੇ ਵਿੱਚ ਬੈਠ ਕੇ ਲਾਈਵ ਐਡੀ ਵੱਡੀ ਗੱਲ ਕਹਿਣੀ, ਮੈਨੂੰ ਕਹਿੰਦੇ ਵੀ ਮੀਤ ਯਾਰ ਇੱਕ ਮੇਰੀ ਗੱਲ ਮੰਨ ਲਾ। ਮੈਂ ਕਿਹਾ ਦੱਸੋ ਬਾਪੂ ਜੀ। ਕਹਿੰਦੇ ਵੀ ਸ਼ਰਾਬ ਛੱਡ ਦੇ। ਮੈਂ ਕਿਹਾ ਬਾਪੂ ਜੀ ਨਾ ਮੈਂ ਮੰਦਿਰ, ਨਾ ਮੈਂ ਗੁਰਦੁਆਰੇ, ਨਾ ਮੈਂ ਮਸਜਿਦ, ਮੈਂ ਕਿਸੇ ਗੁਰੂ ਪੀਰ ਦੇ ਸਟੂਡੀਓ ਚ ਕਿਤੇ ਵੀ ਮੈਂ ਸ਼ਰਾਬ ਨੀ ਪੀਂਦਾ, ਸ਼ਾਮ ਨੂੰ ਦੋ ਤਿੰਨ ਪੈਗ ਲਾਗਤ ਕੇ ਮੈਂ ਲਾ ਲਈਦਾ। ਤੇ ਮੈਂ ਜੀ ਤੁਸੀਂ, ਮੈਂ ਕਿਹਾ ਪੱਕੀ ਛੱਡਦੇ ਆ ਜੀ?
ਅੱਛਾ।
ਮੈਂ ਕਿਹਾ ਅੱਜ ਤੋਂ ਬਾਅਦ ਕਰਦੇ ਆ ਬੰਦ, ਪਾਦੇ ਆ ਭੋਗ? ਕਹਿੰਦੇ ਨਹੀਂ, ਕਹਿੰਦੇ ਕਦੇ ਕਦੇ ਇੰਜੋਏ ਕਰਿਆ ਕਰ, ਦੋਸਤਾਂ ਮਿੱਤਰਾਂ ਚ ਬੈਠਿਆ ਕਰ, ਰੋਜ਼ ਦਾ ਸਿਆਪਾ ਖਤਮ ਕਰਦੇ, ਬੰਦ ਕਰਦੇ। ਮੈਂ ਜੀ ਤੁਹਾਡੇ ਦਿਮਾਗ ਚ ਇਹ ਗੱਲ ਕਿਉਂ ਆਈ?
ਅੱਛਾ, ਇੱਕਦਮ ਉਹਨਾਂ ਨੇ ਕੋਈ ਜ਼ਿਕਰ ਵੀ ਨਹੀਂ ਹੋਇਆ, ਸਿੱਧੀ ਇਹ ਗੱਲ ਕੀ?
ਸਿੱਧੀ ਮੈਨੂੰ ਫੋਨ ਲਾ ਕਹਿੰਦੇ ਮੀਤ ਯਾਰ ਸ਼ਰਾਬ ਛੱਡ ਦੇ ਯਾਰ।
ਅੱਛਾ।
ਮੈਂ ਕਿਹਾ ਬਾਪੂ ਜੀ ਪੱਕੀ ਤਿਆਗ ਦਿਆਂ? ਤੁਹਾਡੇ ਵਰਡ ਚਾਹੀਦੇ। ਕਹਿੰਦੇ ਨਹੀਂ, ਫਰੈਂਡਲੀ, ਕਹਿੰਦੇ ਦੋਸਤ ਲਈ, ਮਜ਼ੇ ਲਈ ਪੀਆ ਕਰ, ਛੱਡ ਦੇ। ਮੈਂ ਜੀ ਕਿਉਂ? ਕਹਿੰਦੇ ਵੀ ਲੋਕੀ ਕਹਿੰਦੇ ਆ ਵੀ ਗੁਰਮੀਤ ਮੀਤ ਨੂੰ ਦੇਵ ਤਰੀਕਿਆਂ ਵਾਲੇ ਦੀ ਲੋੜ ਆ।
ਇਹ ਵਾਕਿਆ ਜਿਹੜੀ ਇਹ ਚੀਜ਼ ਹੁੰਦੀ ਹੈ ਨਾ ਭਾਜੀ, ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਹੁੰਦੀ ਆ। ਹੁਣ ਜਿਵੇਂ ਗੱਲ ਕਰਦੇ ਆ ਕਿ ਪੂਰੀ ਦੁਨੀਆ ਜਿੱਥੇ ਜਿੱਥੇ ਵੀ ਮਾਨਕ ਸਾਹਿਬ ਨੂੰ ਜਾਣਦੇ ਨੇ ਦੇਵ ਤਰੀਕੇ ਵਾਲੇ ਨੂੰ, ਉਹ ਅਕਸਰ ਯਾਦ ਕਰਦੇ ਨੇ ਤੇ ਉਹਨਾਂ ਨੂੰ ਮਿਲਣ ਜਾਂਦੇ ਨੇ, ਕਿਉਂਕਿ ਹੁਣ ਉਹਨਾਂ ਦੀਆਂ ਗੱਲਾਂ ਦੇਵ ਤਰੀਕੇ ਸਾਹਿਬ ਸੁਣਾਉਂਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਮਾਨਕ ਸਾਡੇ ਅੰਗ ਸੰਗੀ ਆ ਜਾਂ ਉਹਨਾਂ ਨੂੰ ਵਧੀਆ ਲੱਗਦਾ। ਫਿਰ ਉਹਨਾਂ ਕੋਲੋਂ ਇਸ ਤਰ੍ਹਾਂ ਦੇ ਤਰੀਫਾਂ ਦੀਆਂ ਗੱਲਾਂ ਸੁਣਨੀਆਂ ਬਹੁਤ ਵੱਡੀ ਗੱਲ ਹੁੰਦੀ ਆ। ਮੈਨੂੰ ਲੱਗਦਾ ਕਿ ਸਮਾਂ ਹਰ ਬੰਦੇ ਦਾ ਆਉਂਦਾ ਥੋੜਾ ਥੋੜਾ ਸੰਘਰਸ਼ ਦੇ ਵਿੱਚੋਂ ਲੰਘਦਾ ਲੰਘਦਾ ਹੀ ਉਹ ਤਰੱਕੀ ਵਾਲੇ ਰਾਹ ਤੇ ਹੁੰਦਾ ਹੁੰਦਾ। ਇਸੇ ਤਰੀਕੇ ਦੀ ਤੁਸੀਂ ਇੱਕ ਜਿਹੜੀ ਲਾਈਨ ਫੜੀ ਹੋਈ ਆ ਬਹੁਤ ਚੰਗੀ ਆ, ਠੀਕ ਆ, ਇਹਦੇ ਵਿੱਚ ਕੰਡੇ ਜ਼ਿਆਦੇ ਹੋ ਸਕਦੇ ਨੇ ਕਿਉਂਕਿ ਸੱਚੇ ਮਾਰਗ ਵੈਸੇ ਚੱਲਦਾ। ਪਰਮਾਤਮਾ ਨੇ ਵੀ ਸਾਨੂੰ ਕਿਹਾ ਕਿ ਜੱਗ ਜਿਹੜਾ ਵਾ ਸੋਭਾ ਜ਼ਰੂਰ ਕਰਦਾ। ਮੈਂ ਦੱਸਿਆ ਸੀ ਪਹਿਲਾਂ ਸ਼ੁਰੂਆਤ ਦੇ ਵਿੱਚ ਬੰਦੇ ਥੋੜੇ ਹੁੰਦੇ ਨੇ, ਇਕੱਠ ਜਿਹੜਾ ਹੁੰਦਾ, ਭੀੜ ਜਿਹੜੀ ਹੁੰਦੀ ਆ, ਉਹ ਕਹਿੰਦੇ ਹੁੰਦੇ ਆ ਕਿ ਰੌਲੇ ਦੀ ਹੁੰਦੀ ਆ, ਲੜਾਈ ਦੀ ਹੁੰਦੀ ਆ। ਚੰਗੇ ਬੰਦਿਆਂ ਦਾ ਇਕੱਠ ਨਹੀਂ ਹੁੰਦੇ, ਚੰਗੇ ਬੰਦਿਆਂ ਦੀ ਬਹੁਤ ਥੋੜੇ ਹੁੰਦੇ ਨੇ, ਪਰ ਉਹ ਫੈਲੇ ਇੰਨੇ ਹੁੰਦੇ ਕਿ ਚੰਗਿਆਈ ਨੂੰ ਫੈਲਾਉਂਦੇ ਨੇ। ਮੈਂ ਸਮਝਦਾ ਉਹਨਾਂ ਕਲਾਕਾਰਾਂ ਦੇ ਵਿੱਚੋਂ ਜਿਹੜੇ ਤੁਸੀਂ ਚੰਗਿਆਈ ਨੂੰ ਫੈਲਾਉਣਾ ਜਿਹੜਾ ਸ਼ੁਰੂ ਕੀਤਾ। ਚਲੋ ਮੈਂ ਗੱਲਬਾਤ ਜਾਰੀ ਜ਼ਰੂਰ ਰੱਖਾਂਗਾ, ਥੋੜਾ ਜਿਹਾ ਗੱਲਬਾਤ ਜਿਹੜੀ ਕਈ ਵਾਰ ਭਾਵਕਤਾ ਦੇ ਵਿੱਚ ਆ ਜਾਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਲੁਕੀਆਂ ਹੁੰਦੀਆਂ, ਕਹਿੰਦੇ ਨਾ ਗਲਾਸ ਭਰਿਆ ਹੋਵੇ ਉਹ ਛਲ ਹੀ ਜਾਂਦਾ। ਲਓ ਪਿਆਰੇ ਦੋਸਤੋ, ਆਪਾਂ ਫਰੰਟ ਲਾਈਨ ਗੀਤ ਦੀ ਗੱਲ ਕੀਤੀ ਸੀ ਤੇ ਇਸ ਗੀਤ ਨੂੰ ਆਪਾਂ ਕੰਟੀਨਿਊ ਰੱਖਾਂਗੇ ਤੇ ਫਿਰ ਗੁਰਮੀਤ ਮੀਤ ਸਾਹਿਬ ਦੇ ਨਾਲ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ।
By Vindad Productions, Nessie. ਮਾਵਾਂ ਜਿਨਾ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਫਰੰਟ ਲਾਈਨ ਤੇ ਜਗਤ ਲਈ ਪਹਿਰੇ ਦਿੰਦੇ ਕੁਝ ਬਾਰਡਰ ਤੇ ਕਰਨ ਨੌਕਰੀ ਸੁਣ ਤੂੰ ਗੱਲ ਤਕਦੀਰੇ ਪਾਇਲਟ ਬਣ ਕੇ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਟਰੱਕ ਡਰਾਈਵਰ ਦੇਸ਼ ਲਈ ਪਹਿਰੇ ਦਿੰਦੇ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਟਰੱਕ ਡਰਾਈਵਰ ਦੇਸ਼ ਲਈ ਪਹਿਰੇ ਦਿੰਦੇ ਧੰਨ ਕਿਸਾਨਾਂ ਖੇਤੀ ਤੇਰੀ ਦੁੱਧ ਅਨਾਜ ਤੇ ਦਾਣੇ ਸਬਜ਼ੀ ਭਾਜੀ ਖੇਤੀ ਉਗਜੋ ਮਾਮਾ
ਮਾਵਾਂ ਜਿਨ੍ਹਾਂ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਫਰੰਟ ਲਾਈਨ ਤੇ ਜਗਤ ਲਈ ਪੈਰੇ ਦਿੰਦੇ ਮਾਵਾਂ ਜਿਨ੍ਹਾਂ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਟਰੱਕ ਡਰਾਈਵਰ ਦੇਸ਼ ਲਈ ਪੈਰੇ ਦਿੰਦੇ ਜਿਨ੍ਹਾਂ ਧੀਆਂ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਟਰੱਕ ਡਰਾਈਵਰ ਦੇਸ਼ ਲਈ ਪੈਰੇ ਦਿੰਦੇ ਜੰਮੀਆਂ ਤੇ ਪੁਲਿਸ ਮੁਲਾਜ਼ਮ ਮੁੰਡੇ ਡਾਕਟਰ ਨਰਸਾਂ ਫੌਜੀ ਵੀਰੇ ਦੇਸ਼ ਲਈ ਪੈਰੇ ਦਿੰਦੇ
ਲਓ ਜੀ ਇੱਕ ਖੂਬਸੂਰਤ ਗੀਤ
ਤੁਸੀਂ ਸੁਣਿਆ ਜੀ ਪਿਆਰੇ ਦੋਸਤੋ ਇਹ ਖੂਬਸੂਰਤ ਗੀਤ ਗੁਰਮੀਤ ਮੀਤ ਸਾਹਿਬ ਸਾਡੇ ਨਾਲ ਜੁੜੇ ਨੇ ਉਹ ਤਾਇਆ ਜੀ ਆਜੋ
ਆ ਗਿਆ
ਆਜੋ ਤਾਇਆ ਜੀ ਲੰਘ ਆਓ ਉਹ ਬੱਲੇ 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 ਇਧਰ ਰੰਗ ਪੂਰੇ ਲੱਗੇ ਪਾਇਆ ਉਹ ਤੁਸੀਂ ਉਧਰ ਬਾਹਰ ਚਲੇ ਗਏ ਉਹ ਮੈਂ ਕਿਹਾ ਵੀ ਚਾਹ ਲੈ ਆਈਏ ਗੱਭਰੂਆਂ ਲਈ ਮੀਤ ਸਾਹਿਬ ਧੰਨ ਪਾਕ ਜੀ ਆਇਆ ਨੂੰ ਜੀ ਆ ਚਾਹ ਦੇ ਪਿਆਲੇ ਪਹਿਲਾਂ ਚੱਕੋ ਆ ਤੇ ਚਾਹ ਤੋਂ ਬਿਨਾਂ ਤੁਸੀਂ ਜਾਣ ਦਿੰਦੇ ਨੀ ਬੰਦਾ ਕੋਈ ਸਹੀ ਗੱਲ ਆਜੋ ਜੀ ਸਤਿ ਸ੍ਰੀ ਅਕਾਲ ਸਾਡੇ ਲਈ ਤੇ ਬੜੀ ਮਾਣ ਵਾਲੀ ਗੱਲ ਆ ਕਿਉਂਕਿ ਮੈਂ ਦੁਨੀਆਂ ਸਾਰੀ ਜਾਣਦੀ ਆ ਸਤਾਂ ਅੱਠਾਂ ਸਾਲਾਂ ਤੋਂ ਸੁਣਦੇ ਆ ਵੀ ਮਾਣਕ ਮੈਂ ਸੁਣਿਆ ਹੀ ਬਹੁਤ
ਜੀ
ਤੇ ਮਾਣਕ ਤੋਂ ਬਾਅਦ ਮੈਨੂੰ ਤੁਹਾਡੀ ਆਵਾਜ਼ ਉਹਨਾਂ ਵਰਗੀ ਲੱਗਦੀ ਆ ਇਸ ਲਈ ਮੇਰੇ ਹਿਸਾਬ ਦਾ ਵੀ ਛੋਟਾ ਮਾਣਕ ਹੀ ਆ ਗਿਆ
ਜੀ
ਵਾਕਿਆ ਜੀ ਵਾਕਿਆ ਤੁਹਾਡਾ ਬਹੁਤ ਬਹੁਤ ਜੀਆਂ ਨੂੰ ਖਾਸ ਤੌਰ ਤੇ ਆਉਣ ਲਈ
ਥੈਂਕ ਯੂ ਜੀ ਥੈਂਕ ਯੂ ਤਾਇਆ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਬਈ ਮੈਂ ਮਾਣਕ ਦੇ ਗੀਤ ਉਦੋਂ ਗਾਉਣਾ ਹੈ ਆਪਦੇ ਜਦੋਂ ਮੈਂ ਸਮਝਦਾ ਵੀ ਮਾਣਕ ਨਾਲ ਰਲਦੀ ਮਿਲਦੀ ਆਵਾਜ਼ ਹੀ ਆ ਤੇ ਮੈਨੂੰ ਨਾ ਪਹਿਲਾਂ ਸ਼ੁਰੂਆਤ ਸੀ ਜਿਹੜਾ ਨਾ ਆਨੰਦ ਦੀ ਅਵਸਥਾ ਚਲੀ ਜਾਣ ਲਈ ਉਹ ਗੀਤ ਇੱਕ ਵਾਰ ਮਾੜਾ ਜਾਂ ਦੋ ਬੋਲ ਹੀ ਭਾਵੇਂ ਸੁਣਾ ਦੋ ਜਾਈ ਨਾ ਜਾਈ ਨਾ ਛੱਡ ਕੇ ਦੂਜਾ ਨਾ ਮੈਨੂੰ ਜਾਈ ਨਾ ਹਾਏ ਉਹ ਬੜਾ ਸੋਹਣਾ ਗੀਤ ਲੱਗਦਾ ਇੱਕ ਵੈਸੇ ਵੀ ਜਦੋਂ ਮਨ ਕਰਕੇ ਹਸਤੀ ਜਦੋਂ ਦੁਨੀਆਂ ਤੋਂ ਜਾਂਦੀ ਆ ਤੇ ਬਹੁਤੇ ਇਹ ਗੀਤ ਗਾ ਗਾ ਕੇ ਉਹਨਾਂ ਨੂੰ ਯਾਦ ਵੀ ਕਰਦੇ ਉਹ ਚਾਹੁੰਦੇ ਨੇ ਵੀ ਐਸੀਆਂ ਮਾਏ ਨਾਜ ਹਸਤੀਆਂ ਦੁਨੀਆਂ ਤੋਂ ਜਾਣ
ਜੀ ਜੀ ਜੀ
ਇਹ ਇੱਕ ਹੀ ਮੁਖੜਾ ਸੁਣਾ ਦਿਓ ਜਾਈ ਨਾ
ਤਾਇਆ ਜੀ ਬੜੇ ਔਖੇ ਗੀਤ ਦੀ ਫਰਮਾਇਸ਼ ਕਰਤੀ ਤੁਸੀਂ ਆਉਂਦੇ ਨੇ ਚਾਹ ਦੇ ਕੱਪ ਦਾ ਤੁਸੀਂ ਮੁੱਲ ਲੈ ਲਿਆ ਸਾਡੇ ਕੋਲ ਆਉਂਦੇ ਹੈ ਨਾ
ਚਲੋ
ਸਾਹਿਬ ਨੇ ਚਾਹ ਨੀ ਹੁਣ ਤੁਸੀਂ ਚਾਹ ਪਿਲਾਈ ਤਾਇਆ ਜੀ ਹੁਣ ਕਰਨਾ ਹੀ ਪੈਣਾ ਕੁਛ ਨਾ ਕੁਛ
ਮੈਂ ਕਿਹਾ ਜੀ ਚਮਚਾ ਘਿਓ ਦਾ ਵੀ ਪਾ ਦਾਂਗੇ ਸਾਨੂੰ ਗੀਤ ਸੁਣਾਇਓ ਜਰੂਰ
ਮੈਂ ਦੋ ਬੋਲ ਸੁਣਾਉਣਾ ਇਹਦੇ ਓ ਜੈਨਾ ਛੱਡ ਕੇ ਤੂੰ ਚੰਨਾ ਮੈਨੂੰ ਜੈਨਾ ਹੈ ਓ ਮਾੜ ਕਾ ਵਿਛੋੜਾ ਕਿਤੇ ਪਾਈਨਾ ਪਾਈਨਾ ਛੱਡ ਕੇ ਤੂੰ ਚੰਨਾ ਮੈਨੂੰ ਜੈਨਾ
ਓ ਵਾਹ 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 ਵਾਰੇ ਓ ਸਦਕੇ ਓ ਗੱਭਰੂਆ ਰੂਹ ਖੁਸ਼ ਕਰਦੀ ਆ ਲੈ ਬਈ ਮੈਂ ਕਹਿੰਦਾ ਲੱਖ ਰੁਪਈਆ ਇੱਥੇ ਰੱਖ ਦਿੰਦਾ ਜੀ ਏਦਾਂ ਦਾ ਗੀਤ ਇੰਨੀ ਹੇਕ ਜੀ ਕੋਈ ਸੁਣਾਈਏ ਕਲਾਕਾਰ ਵਾਕਿਆ ਤਾ ਜੀ ਮੀਰ ਸਾਹਿਬ ਵਾਕਿਆ ਹੀ ਆਨੰਦ ਲਿਆਤਾ ਇਹ ਚ
ਥੈਂਕ ਯੂ ਜੀ
ਇਹ ਗੀਤ ਮੈਨੂੰ ਚੰਗੇ ਬੜੇ ਲੱਗਦੇ ਆ ਤੇ ਹੋਰ ਤੁਸੀਂ ਸੁਣਾਓ ਕਿੱਦਾਂ ਸਿਹਤਾਂ ਠੀਕ ਠਾਕ ਆ ਤਾਇਆ ਜੀ ਇਨ੍ਹਾਂ ਨੇ ਬਹੁਤ ਖੂਬਸੂਰਤ ਗੀਤ ਲੈ ਕੇ ਆਂਦੇ ਨੇ ਉਹਨਾਂ ਦੇ ਵਿੱਚੋਂ ਫਰੰਟ ਲਾਈਨ ਦੀ ਆਪਾਂ ਗੀਤ ਨੂੰ ਹੁਣੇ ਸੁਣ ਕੇ ਹਟਿਆ ਉਹ ਮੈਂ ਫਿਰ ਚਲ ਗਿਆ ਨਾ ਚਾਹ ਲੈਣ ਚਲੋ ਮੈਂ ਪਾਡਕਾਸਟ ਨੂੰ ਪ੍ਰੋਗਰਾਮ ਨੂੰ ਸੁਣ ਲੂ ਦੁਬਾਰਾ ਫੇਰ ਅੱਛਾ ਮੀਰ ਸਾਹਿਬ ਗੱਲ ਚੱਲ ਰਹੀ ਸੀ ਫਰੰਟ ਲਾਈਨ ਦੀ ਤੇ ਇਹ ਗੀਤ ਦੀ ਜਿਹੜੀ ਸਿਰਜਣਾ ਕਿਵੇਂ ਹੁੰਦੀ ਆ ਜਾਂ ਕਿਵੇਂ ਕਿਉਂਕਿ ਤੁਸੀਂ ਅਕਸਰ ਕਹਿੰਦੇ ਆ ਕਿ ਇਹ ਗੀਤ ਮੈਨੂੰ ਗਾ ਕੇ ਬੜਾ ਸੰਤੁਸ਼ਟ ਹੋਇਆ ਬੜੀ ਖੁਸ਼ੀ ਹੋਈ ਮੈਂ ਚਾਹੁੰਦਾ ਸੀ ਕੋਈ ਇੱਦਾਂ ਦਾ ਗੀਤ ਹੋਵੇ ਜਿਹਦੇ ਨਾਲ ਮੈਨੂੰ ਖੁਦ ਬੜਾ ਆਨੰਦ ਮਹਿਸੂਸ ਹੋਵੇ ਕਿੱਦਾਂ ਗੀਤ ਤੁਹਾਡੇ ਤੱਕ ਪਹੁੰਚਦਾ ਥੋੜਾ ਇਹਦੀ ਵੀ ਕਹਾਣੀ ਜ਼ਰੂਰ
ਇਹ ਮੈਨੂੰ ਬਿੰਦਰ ਚਕਰਾਲੀਆ ਜੀ ਦਾ ਲਿਖਿਆ ਹੋਇਆ ਹਰਵਿੰਦਰ ਕਾਲੋ ਵੀ ਕਹਿੰਦੇ ਉਹਨਾਂ ਨੂੰ ਬਿੰਦਰ ਪ੍ਰੋਡਕਸ਼ਨ ਵਿੱਚ ਰਿਲੀਜ਼ ਹੋਇਆ USA ਤੋਂ ਇਹ ਗੀਤ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ 7-8 ਦਿਨ ਤਾਂ ਮੈਂ ਗੀਤ ਦੇਖਿਆ ਹੀ ਨਹੀਂ ਚੱਜ ਨਾਲ ਫਿਰ ਮੈਂ ਜਦੋਂ ਗੀਤ ਨੂੰ ਪੜਿਆ ਤੇ ਮੈਂ ਕਿਹਾ ਜੀ ਇਹਦੇ ਵਿੱਚ ਤਾਂ ਉਹਨਾਂ ਨੇ ਕੋਈ ਵਿਸ਼ਾ ਲਿਖਣ ਤੋਂ ਨਹੀਂ ਛੱਡਿਆ ਤੇ ਇਹਨੂੰ ਤਿਆਰ ਕਰਨਾ ਚਾਹੀਦਾ ਉਸ ਤੋਂ ਬਾਅਦ ਜਦੋਂ ਕੰਪੋਜੀਸ਼ਨ ਦੀ ਕੋਸ਼ਿਸ਼ ਕੀਤੀ 2-3 ਟਰਾਈਆਂ ਲਈਆਂ ਗੱਲ ਬਣੀ ਨਹੀਂ ਫਿਰ ਤੱਤਾ ਪਾਣੀ ਪੀ ਪੂ ਕੇ ਥੋੜਾ ਜਿਹਾ ਸੈੱਟ ਕੀਤਾ ਗਲਾ ਤੇ ਉਸ ਤੋਂ ਬਾਅਦ ਜਦੋਂ ਮੈਂ ਕੰਪੋਜੀਸ਼ਨ ਗਾਈ ਤੇ ਮੈਂ ਜਦੋਂ ਕਾਹਲੋਂ ਸਾਹਿਬ ਨੂੰ ਬਾਹਰ ਭੇਜੀ ਉਹਨਾਂ ਨੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤੀ ਕਹਿੰਦੇ ਯਾਰ ਕਮਾਲ ਦੀ ਕੰਪੋਜੀਸ਼ਨ ਤਿਆਰ ਹੋਈ ਆ ਤੇ ਕਹਿੰਦੇ ਯਾਰ ਰਿਕਾਰਡ ਕਰਾ ਦਈਏ ਆਪਾਂ ਮਗਰ ਰਿਕਾਰਡ ਤਾਰੀ ਭਾਜੀ ਮੰਨ ਗਏ ਆਪਾਂ ਜਲਦੀ ਇਹਨੂੰ ਰਿਕਾਰਡ ਕਰਾਵਾਂਗੇ ਸੋ ਜਦੋਂ ਰਿਕਾਰਡ ਕਰਾਇਆ ਰਿਕਾਰਡ ਕਰਾ ਕੇ ਗਾਉਣ ਤੋਂ ਬਾਅਦ ਚ ਮੈਂ ਸਟੂਡੀਓ ਚ ਜਾਣਾ ਅੰਦਰ ਆਉਣਾ ਮੈਂ ਕੈਬਨ ਚ ਮੈਂ ਭਾਵਕ ਹੁੰਦਾ ਫਿਰ ਮੈਂ ਮੇਰਾ ਅੱਖਾਂ ਭਰ ਆਉਂਦੀਆਂ ਮੈਨੂੰ ਜਦੋਂ ਹੁਣ ਦਰਸ਼ਕਾਂ ਨੂੰ ਪਿਆਰ ਮਿਲਿਆ ਮੈਨੂੰ ਇਹ ਲੱਗਦਾ 30 ਸਾਲਾਂ ਦੇ ਵਿੱਚ ਸਾਰੇ ਗੀਤ ਇੱਕ ਪਾਸੇ ਇਹ ਕੱਲਾ ਗੀਤ ਇੱਕ ਪਾਸੇ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਫਰੰਟ ਲਾਈਨ ਗੀਤ ਨੂੰ ਸੁਣਿਓ ਜਰੂਰ ਸ਼ੇਅਰ ਜਰੂਰ ਕਰਿਓ ਦੂਜੀ ਗੱਲ ਜੇ ਇਹ ਗੀਤ ਜੇ ਅੱਜ ਕੱਲ ਜਿਹੜੇ ਜਵਾਕ ਕੁਰਾਹੇ ਪਏ ਹੋਏ ਆ ਮੰਦੇ ਸ਼ਬਦਾਵਲੀ ਵਾਲੇ ਗੀਤ ਉਹਨਾਂ ਨੂੰ ਲੱਖਾਂ ਮਿਲੀਅਨ ਤੱਕ ਪਹੁੰਚਾ ਸਕਦੇ ਅਸੀਂ ਨਹੀਂ ਚਾਹੁੰਦੇ ਸਾਨੂੰ ਮਿਲੀਅਨ ਤੱਕ ਪਹੁੰਚਾਓ ਅਸੀਂ ਕਹਿੰਦੇ ਇਹਨੂੰ ਪੰਜਾਬੀਅਤ ਤੱਕ ਪਹੁੰਚਾਓ ਅਸੀਂ ਚਾਹੁੰਦੇ ਜਿਹੜੇ ਵੀ ਫਰੰਟ ਲਾਈਨ ਦੇ ਉੱਤੇ ਸੇਵਾ ਕਰਨ ਵਾਲੇ ਵਲੰਟੀਅਰ ਵੀਰ ਆ ਨਾ ਉਹਨਾਂ ਤੱਕ ਇਸ ਗੀਤ ਨੂੰ ਪਹੁੰਚਾਓ ਸਾਡੇ ਵੀ ਦਿਲ ਨੂੰ ਸਕੂਨ ਮਿਲੂ ਅਸੀਂ ਫੇਰ ਦੁਬਾਰਾ ਚੰਗੀ ਕੋਸ਼ਿਸ਼ ਕਰਦੇ ਰਹੀਏ
ਇਦੋਂ ਦੇ ਚੰਗਾ ਨਾ ਅਗਲਾ ਜੇ ਘਰ ਘੇਰੂਗਾ ਤੇ ਇਸ ਲਈ ਘੇਰੂਗਾ ਵੀ ਅਸੀਂ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਅਸੀਂ ਹਸਤੀ ਦੀ ਜਿਨ੍ਹਾਂ ਨੇ ਸਾਡੇ ਦਿਲ ਦੀ ਗੱਲ ਕੀਤੀ ਐਦ ਨੀ ਜੀ ਝਾੜੂ ਚੱਕੀ ਫਿਰਨਗੇ ਮੈਂ ਤਾਂ ਹੁਣ ਚੰਗੀ ਗੱਲ ਆ ਬਹੁਤ ਹੀ ਨਾ ਦੇਖੋ ਆਮ ਤੌਰ ਤੇ ਮੀਰ ਸਾਹਿਬ ਚਰਚਾ ਉਹਨਾਂ ਦੀ ਵੀ ਹੁੰਦੀ ਆ ਜਿਹੜੇ ਬਹੁਤ ਜ਼ਾਲਮ ਰਹਿ ਤਾਸ਼
ਜੀ
ਚਰਚਾ ਉਹਨਾਂ ਦੀ ਵੀ ਹੁੰਦੀ ਰਹੀ ਆ ਜਿਨ੍ਹਾਂ ਨੇ ਜ਼ੁਲਮ ਨੂੰ ਖਤਮ ਕੀਤਾ ਆਪਾਂ ਖਤਮ ਕਰਨ ਵਾਲੇ ਜੀ ਚੰਗੀਆਂ ਹੀ ਆਉਣਾ ਉਹਨਾਂ ਚ ਨਹੀਂ ਆਉਣਾ ਨਾਮ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੇ ਆ ਬਈ ਨਾਮ ਚੰਗੇ ਪਾਸੋਂ ਬਣਾ ਲੈਣਾ
ਜੀ
ਇੱਕ ਹੁੰਦਾ ਮਾੜੇ ਪਾਸੋਂ ਹੁਣ ਅੱਜ ਕੱਲ ਮੈਂ ਦੇਖਿਆ ਉਹ ਮੈਨੂੰ ਪਤਾ ਨੀ ਕਿਹੜਾ ਕਹੇ ਕਹਿੰਦੇ ਮਸ਼ਹੂਰ ਹੋਣਾ ਬੜਾ ਬਈ ਔਖਾ ਮੈਂ ਕਿਹਾ ਔਖਾ ਕਾਹਦਾ ਆ ਤੁਸੀਂ ਦੋ ਕਿਸੇ ਕਲਾਕਾਰ ਬਾਰੇ ਦੋ ਮਾੜੀ ਚੰਗੀ ਕਹਿ ਦੋ ਅਗਲਾ ਉਹ ਤੁਹਾਡੇ ਦੁਆਰੇ ਬੋਲੂਗਾ ਉਹ ਜਾਣਨ ਵਾਲੇ ਕਹਿੰਦੇ ਜੀ ਹਾਂਜੀ 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 ਉਹ ਏਦਾਂ ਦਾ ਜਾਣਨਾ ਕੋਈ ਜਾਣਨਾ ਥੋੜਾ ਕਿਸੇ ਨੂੰ ਮਾੜਾ ਬੋਲਿਆ ਕਿਸੇ ਬੰਦੇ ਨੂੰ ਮਾੜਾ ਬੋਲਿਆ ਕਿਸੇ ਗੁਰੂ ਪੀਰ ਨੂੰ ਮਾੜਾ ਬੋਲਿਆ ਇਹ ਮਸ਼ਹੂਰ ਹੋਣ ਦੇ ਜਿਹੜੇ ਤਰੀਕੇ ਨਾ ਸ਼ਾਰਟ ਕੱਟ ਆ ਇਹ ਬੰਦੇ ਨੂੰ ਲੈ ਡੁੱਬਦੇ ਆ
ਜੀ ਜੀ
ਜਿਹੜਾ ਮੰਜ਼ਿਲਾਂ ਹੁੰਦੀਆਂ ਨਾ ਮੀਰ ਸਾਹਿਬ ਇਹ ਔਖਿਆਈਆਂ ਦੇ ਵਿੱਚ ਹੀ ਕੱਟਣੀਆਂ ਪੈਂਦੀਆਂ ਆ ਤਾਂ ਅੱਜ ਤੁਸੀਂ ਪੜ੍ਹਿਆ ਬਹੁਤ ਉਦੋਂ ਪੜ੍ਹਦੇ ਹੀ ਹੋਵੋਗੇ ਕਿਤਾਬਾਂ ਦੇ ਵਿੱਚ ਇਹ ਚੀਜ਼ਾਂ ਦਰਜ ਵਾ ਜਿਨ੍ਹਾਂ ਨੇ ਦੁੱਖ ਕੱਟੇ ਆ ਨਾ ਤੇ ਉਹਨਾਂ ਨੇ ਮਗਰੋਂ ਸੁੱਖ ਦੇ ਰਾਹ ਵੀ ਦੇਖੇ ਆ
ਜੀ ਜੀ
ਸੁੱਖ ਦੇ ਵੇਖਣਗੇ ਨਾ ਵੇਖਣ ਕਿਉਂਕਿ ਸੁੱਖ ਦੁੱਖ ਤੇ ਜ਼ਿੰਦਗੀ ਦਾ ਹਿੱਸਾ ਹੀ ਆ ਪਰ ਜੋ ਅਨੁਭਵ ਤਜਰਬੇ ਉਹ ਲੈ ਜਾਂਦਾ ਮੰਜੇ ਤੇ ਪਿਆ ਨੇ ਥੋੜਾ ਲੈ ਜਾਣੇ ਇੱਕ ਬੰਦਾ ਆਰਾਮ ਨਾਲ ਪਿਆ, ਚਾਰ ਬੰਦੇ ਉਹਨੂੰ ਪੱਖੀਆਂ ਚੱਲਣ ਡਾ, ਉਹਨੂੰ ਬਾਹਰ ਦਾ ਪਤਾ ਹੀ ਨਹੀਂ ਤੇ ਉੱਥੇ ਮਰ ਜਾ ਬੰਦਾ, ਬਾਹਰ ਹੀ ਨਾ ਨਿਕਲੇ। ਉਹ ਜਾ ਕੇ ਉੱਪਰ ਕਵੇ ਧਰਮਰਾਜ ਨੂੰ ਮੈਂ ਜੀ ਬੜੇ ਸੁੱਖ ਲੈ ਕੇ ਆ, ਉਹ ਜੁੱਤੇ ਲਾਊਗਾ, ਸੁੱਖ ਤੋਂ ਸਵਾਲ ਲਾਇਆ ਨਾ। ਤੈਨੂੰ ਇਹ ਪਤਾ ਕਿ ਬੰਦਾ ਔਖਾ ਕਿਹੜਾ, ਸੌਖਾ ਕਿਹੜਾ, ਚੰਗਾ ਕਿਹੜਾ, ਮਾੜਾ ਕਿਹੜਾ, ਗੁਰੂ ਪੀਰ ਕਿਹੜਾ, ਰੱਬ ਕਿਹੜਾ, ਤੈਨੂੰ ਜੇ ਪਤਾ ਹੀ ਨਹੀਂ। ਸੁੱਖ ਕਾਹਦਾ ਵਾ, ਸੁੱਖ ਨੇ ਦੁੱਖ ਜ਼ਿੰਦਗੀ ਨੂੰ ਸਿਖਾਉਂਦੇ ਆ। ਤੇ ਜੋ ਬੰਦਾ ਸਿੱਖਦਾ ਨਾ, ਉਹ ਫਿਰ ਤੁਰਦੀ ਫਿਰਦੀ ਕਿਤਾਬ ਹੀ ਹੁੰਦੇ ਆ ਬਾਬਾ ਜੀ।
ਸਹੀ ਗੱਲ ਹੈ ਜੀ। ਤੇ ਇਹ ਕਿਤਾਬ ਦੇ ਸਿਰ ਤੇ ਆ ਕਿ ਜੇ ਚੰਗੀ ਗੀਤ ਨੂੰ ਸਿਲੈਕਟ ਕਰ ਲੈਂਦੇ ਜੀ, ਮੀਰ ਸਾਹਿਬ ਜਿਹੜੇ ਸਿਲੈਕਟ ਕਰਦੇ ਹੋ ਉਹਨਾਂ ਦੇ ਵਿੱਚ ਕਿਹਨਾਂ ਖਾਸ, ਮੈਨੂੰ ਇਹਨਾਂ ਤੇ ਪਤਾ ਕਿ ਦੇਵ ਸਾਹਿਬ ਦੀ ਵੀ ਤੁਸੀਂ ਰਾਏ ਜ਼ਰੂਰ ਲੈਂਦੇ ਹੋਵੋਗੇ।
ਬਿਲਕੁਲ ਜੀ।
ਅੱਛਾ, ਦੇਵ ਸਰੀਕੇ ਵਾਲਿਆਂ ਦੀ? ਜੀ 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 ਤਾਇਆ ਜੀ, ਉਹਨਾਂ ਨੇ ਇਹਨਾਂ ਨੇ ਬਹੁਤ ਗੀਤ ਉਹਨਾਂ ਨੇ ਗਾਏ ਨੇ। ਅੱਛਾ, ਮੈਂ ਯਾਰ ਉਹਨਾਂ ਬਾਰੇ ਜਾਣਨਾ ਥੋੜਾ ਜਿਹਾ ਚਾਹੁੰਦਾ ਏ ਬਈ। ਉਹਨਾਂ ਨੇ ਜਦੋਂ ਫਿਰ ਜਾਣੇ ਆ, ਮਿਲਦੇ ਆ, ਚਰਚਾ ਗੀਤਾਂ ਨੀ ਕਰਦੇ ਆ, ਜਾਂ ਉਹਨਾਂ ਦੇ ਜੀਵਨ ਦੀ ਫਿਰ ਕੋਈ ਗੱਲ ਛੇੜ ਲੈਣੇ ਆ?
ਦੇਖੋ ਜੀ, ਜਦੋਂ ਮੇਰੇ ਨਾਲ ਤਾਇਆ ਜੀ ਗੱਡੀ ਚ ਬੈਠ ਜਾਂਦੇ ਨਾ ਦੇਵ ਸਾਹਿਬ ਮੋਹਰਲੀ ਸੀਟ ਦੇ ਉੱਤੇ, ਤੇ ਮੈਨੂੰ ਕੋਈ ਕਾਲ ਆ ਜਾਂਦੀ ਤੇ ਮੈਂ ਇਹ ਗੱਲ ਕਹਿੰਦਾ ਹੁੰਦਾ ਵੀ ਭਾਈ ਫੋਨ ਕੱਟ ਦਿਓ, ਮੈਂ ਇਤਿਹਾਸ ਲੈ ਕੇ ਜਾ ਰਿਹਾ, ਮੈਂ ਸਾਂਭ ਕੇ ਲਿਆਣਾ। ਤੇ ਦੇਵ ਸਾਹਿਬ ਨਾਲ ਗੱਲਾਂ ਬਾਤਾਂ, ਇੱਕ ਤਾਂ ਮੈਂ ਤੁਹਾਨੂੰ ਦੱਸਦਾ, ਚਲੋ ਮੈਂ ਸਿਆਣੇ ਕਹਿੰਦੇ ਹੁੰਦੇ ਆਪਦੇ ਮੂੰਹੋਂ ਤਾਰੀਫ ਨੀ, ਵਕਤ ਦੀ ਪੰਨੂ ਸਾਹਿਬ ਨੇ ਵੀ ਪਹਿਲਾਂ ਰਿਕਾਰਡ ਕੀਤਾ ਤੇ ਉਹਨਾਂ ਨੇ ਮਹਿਸੂਸ ਕੀਤਾ ਹੋਣਾ ਵੀ ਮੈਂ ਕਿਹਾ ਸੀ ਵੀ ਮੈਂ 8:30 ਤੋਂ 9 ਦੇ ਵਿਚਕਾਰ ਪਹੁੰਚੂਗਾ, ਤੇ 8:45 ਤੇ ਮੈਂ ਇੱਥੇ ਆਪਣੇ ਅਵਤਾਰ ਰੇਡੀਓ ਪਹੁੰਚ ਗਿਆ ਸੀ। ਤੇ ਜਦੋਂ ਵੀ ਮੈਂ ਦੇਵ ਸਾਹਿਬ ਕੋਲ ਪਹੁੰਚਦਾ, ਦਰਵਾਜਾ ਖੋਲਦੇ ਆ, ਗੱਡੀ ਅੰਦਰ ਲਾਉਂਦੇ ਆ, ਤੇ ਬਾਪੂ ਜੀ ਹਮੇਸ਼ਾ ਹੀ ਘੜੀ ਦੇਖਦੇ ਆ, ਤੇ ਘੜੀ ਦੇਖ ਕੇ ਹਰ ਵਾਰੀ ਇਹ ਗੱਲ ਉਹਨਾਂ ਤੋਂ ਸੁਣਨ ਨੂੰ ਮਿਲਦੀ ਵੀ ਮੀਤ ਯਾਰ ਤੂੰ ਟਾਈਮ ਦਾ ਬਹੁਤ ਪਾਬੰਦ ਬੰਦਾ, ਜਿਹੜੀ ਕਿ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ। ਵਕਤ ਦਾ ਖੁੰਝਿਆ ਕਹਿੰਦੇ ਹੁੰਦੇ ਨੇ, ਕੋਹਾਂ ਤੇ ਚੱਲ ਜਾਂਦਾ, ਖੁੰਝਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ। ਤੇ ਦੇਵ ਸਾਹਿਬ ਨਾਲ ਜਦੋਂ ਵੀ ਬੈਠ ਜਾਂਦੇ ਆ, ਮੈਂ ਕਹਿੰਦਾ 10 ਮਿੰਟ ਦੀ ਮੁਲਾਕਾਤ ਹੋਵੇ, ਘੰਟੇ ਦੀ ਹੋਵੇ। ਇੱਕ ਹੋਰ ਕਰਮਾਂ ਵਾਲੀ ਗੱਲ, ਮੇਰੇ ਜਦੋਂ ਉਹਨਾਂ ਕੋਈ ਸੱਜਣ ਜਿਹੜੇ ਬਹੁਤ ਨੇੜਤਾ ਵਾਲਿਆ ਨਾ, ਉਹਨਾਂ ਨੂੰ ਤਾਂ ਤੁਰ ਨੀ ਦਿੰਦੇ ਛੇਤੀ, ਉਹ ਬਹਿ ਜਾ ਕੀ ਕਰਨਾ ਚਾਹ ਕੇ ਤੂੰ, ਬਹਿ ਜਾ ਚਲਜੀ ਬਹਿ ਜਾ। ਫਿਰ ਬੰਦਾ ਕਹਿੰਦਾ ਬਾਪੂ ਜੀ ਨੀ ਮੈਂ ਉਹ ਰਾਹ ਚ ਟਾਈਮ ਦਿੱਤਾ ਉਹ ਕਰਨਾ, ਉਹ ਬਹਿ ਜਾ ਚਲਜੀ ਬਹਿ ਜਾ। ਮਤਲਬ ਇੱਦਾਂ ਹੀ 2-3 ਘੰਟੇ ਪਤਾ ਲੱਗਦਾ ਕਿਹੜੇ ਵੇਲੇ ਲੰਘ ਜਾਂਦੇ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਦੁਨਿਆਵੀ ਗੀਤਕਾਰੀ ਦੇ ਵਿਚ, ਸੰਗੀਤ ਖੇਤਰ ਦੇ ਵਿਚ, ਕੁਛ ਉਹਨਾਂ ਦੀਆਂ ਆਪ ਬੀਤੀਆਂ, ਹੱਡ ਬੀਤੀਆਂ, ਜੱਗ ਬੀਤੀਆਂ, ਪਤਾ ਨੀ ਕਿੰਨਾ ਕੁਛ। ਏਦਾਂ ਲੱਗਦਾ ਜਿੱਦਾਂ ਮੱਸਿਆ ਬੰਦਾ ਨਾ ਆਉਂਦਾ ਨਾ, ਏਦਾਂ ਦਾ ਮਹਿਸੂਸ ਹੁੰਦਾ।
ਹਰ ਕਿਸੇ ਤੋਂ ਬੰਦਾ ਇਹ ਗੱਲ ਦੱਸਦਾ ਵੀ ਨਹੀਂ, ਕਈ ਵਾਰ ਜਿੰਨਾ ਦਿਲ ਮਿਲ ਜਾਏ ਨਾ, ਅਗਲਾ ਦਿਲ ਦੀ ਗੱਲ ਦੱਸਦਾ ਵੀ ਉਹਨੂੰ।
ਬਿਲਕੁਲ ਬਿਲਕੁਲ,
ਐ ਨਹੀਂ ਕੋਈ ਜਿਹੜਾ ਉਹਨੂੰ ਮਿਲ ਆਉਂਦਾ ਉਹਨੂੰ ਦੱਸਣ ਲੱਗ ਜਾਂਦੇ ਹੋਣਗੇ। ਬੜੀ ਮਾਣ ਵਾਲੀ ਗੱਲ ਆਈ ਜੇ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕਰਦੇ ਹੋਏ
ਜੀ।
ਅੱਛਾ ਮੀਰ ਸਾਹਿਬ, ਜਦੋਂ ਉਹਨਾਂ ਨੂੰ ਮਿਲਿਆ, ਜਦੋਂ ਕਹਿੰਦੇ ਨਾ ਵੀ ਲੋਹਾ ਹੀ ਭਾਵੇਂ ਹੋਵੇ ਕੋਈ ਨੂੰ ਹੀਰੇ ਦੇ ਨਾਲ ਟੱਚ ਕਰ ਜਾ, ਉਹ ਵੀ ਸੋਨਾ ਹੀ ਬਣ ਜਾਂਦਾ,
ਤਰ ਜਾਂਦਾ।
ਜਦੋਂ ਪਹਿਲੀ ਵਾਰ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ, ਆ ਤੁਸੀਂ ਉਦੋਂ ਇੱਕ ਵਾਰੀ ਇੰਟਰਵਿਊ ਮੈਂ ਤੁਹਾਡੀ ਸੁਣੀ ਸੀ, ਟੈਲੀਫੋਨ ਤੇ ਹੋਈ, ਮਗਰੋਂ ਜਦੋਂ ਜਾ ਕੇ ਮਿਲੇ ਆ, ਕਿੱਦਾਂ ਦੇ ਮਹਿਸੂਸ ਹੋਇਆ? ਜਾਂ ਪਹਿਲਾ ਗੀਤ ਜਿਹੜਾ ਤੁਹਾਨੂੰ ਮਿਲਿਆ, ਉਹ ਗੀਤ ਕਿਹੜਾ ਸੀ? ਤੇ ਉਹ ਗੀਤ ਨੂੰ ਗਾਉਣ ਲੱਗੇ ਮੈਨੂੰ ਤਾਂ ਉਮੀਦ ਆ ਵੀ ਬੰਦਾ ਬਹੁਤ ਡਰਦਾ ਵੀ, ਕੰਮਦਾ ਵੀ, ਕਿਤੇ ਜੇ ਨਿਭਾ ਨਾ ਪਾਏ ਤੇ ਕੀ ਬਣੂ, ਕਿਉਂਕਿ ਉਮੀਦ ਅਗਲੇ ਨੂੰ ਬਹੁਤ ਹੋ, ਤਾਂ ਹੀ ਤੇ ਗੀਤ ਉਹਨਾਂ ਦਿੱਤਾ।
ਬਿਲਕੁਲ ਜੀ।
ਕਿੱਦਾਂ ਦਾ ਰਿਹਾ ਉਹ ਤਜਰਬਾ ਤੁਹਾਡਾ?
ਪਹਿਲਾਂ ਤਾਂ ਉੱਥੇ ਜਾ ਕੇ ਯਕੀਨ ਹੀ ਨਹੀਂ ਆਉਂਦਾ ਸੀਗਾ ਵੀ ਦੇਵ ਤਰੀਕਿਆਂ ਵਾਲਾ ਜੀ ਦੇ ਕੋਲ ਬੈਠੇ ਆ, ਜਿਹਨਾਂ ਨੂੰ ਸੁਣਦੇ ਹੁੰਦੇ ਸੀ, ਜਿਹਨਾਂ ਨੂੰ ਪੜ੍ਹਦੇ ਹੁੰਦੇ ਸੀ, ਜਿਹਨਾਂ ਦੀਆਂ ਕਿਤਾਬਾਂ ਸਕੂਲਾਂ ਚ ਲੱਗੀਆਂ ਹੋਈਆਂ, ਤੇ ਉਹਨਾਂ ਦੇ ਕੋਲ ਜਾ ਕੇ ਬੈਠੇ ਆ। ਮੈਂ ਤਾਂ ਉਹਨਾਂ ਨੂੰ ਮਤਲਬ ਨੁਹਾਰੀ ਜਾਂਦਾ ਸੀ, ਦੇਖੀ ਯਾਰ ਇਹ ਦੇਵ ਸਾਹਿਬ ਆ, ਇੰਨੇ ਸਧਾਰਨ ਇਨਸਾਨ ਆ ਨਾ, ਇੰਨਾ ਕੁਛ ਕਰਨ ਦੇ ਬਾਵਜੂਦ ਏਡਾ। ਮੈਂ ਤੇ ਪਾਲੀ ਰੇਤ ਵਾਲੀਆ ਜੀ ਤੇ ਬਾਪੂ ਜੀ ਗੱਡੀ ਚ ਇਕੱਠੇ ਸਫ਼ਰ ਕਰ ਰਹੇ ਸੀਗੇ। ਤੇ ਅੱਛਾ, ਕੋਈ ਵੀ ਗੀਤਕਾਰ ਅੱਜ ਦੇ ਜ਼ਮਾਨੇ ਦਾ ਇੱਕ ਗੀਤ ਲਿਖ ਦੇਵੇ, ਹਿੱਟ ਹੋ ਜਾਵੇ ਨਾ, ਉਹ ਆਪਣਾ ਜਰੂਰ ਸਲਾਹਤਾ ਕਰੂ, ਮੈਂ ਲਿਖੂਗਾ, ਮੈਂ ਵੀ ਕਰੂੰਗਾ, ਜਮਾਨੇ ਚ ਮੈਂ ਵੀ। ਤੇ ਉਹਨਾਂ ਨੂੰ ਨਾ ਕਹਿੰਦੇ ਬਾਪੂ ਜੀ ਆਹ ਬਹੁਤ ਵਧੀਆ ਲਿਖਿਆ ਜੀ, ਬਾਪੂ ਜੀ ਆਹ ਬਹੁਤ ਵਧੀਆ ਲਿਖਿਆ। ਉਹ ਪਾਲੀ ਜੀ ਨੂੰ ਕਹਿੰਦੇ ਯਾਰ ਪਤਾ ਨੀ ਕੌਣ ਲਿਖ ਗਿਆ, ਮੈਂ ਤਾਂ ਲਿਖਿਆ ਲੁਖਿਆ ਨੀ, ਪਰਮਾਤਮਾ ਨੇ ਕਰਾ ਲਿਆ, ਮੈਨੂੰ ਤਾਂ ਲਿਖਣਾ ਨੀ ਆਉਂਦਾ।
ਅੱਛਾ,
ਦੇਵ ਸਾਹਿਬ ਜਦੋਂ ਏਦਾਂ ਦੀ ਗੱਲ ਕਰਦੇ ਆ ਨਾ, ਤੇ ਅਸੀਂ ਬਹੁਤ ਮਤਲਬ ਸਾਡਾ ਮਨ ਭਾਵਕ ਵੀ ਹੁੰਦਾ ਸੀ, ਹੱਸਦੇ ਵੀ ਅੰਦਰੋਂ ਵੀ ਬਾਪੂ ਜੀ ਕਿੱਡੀ ਵੱਡੀ। ਤੂਰ ਸਾਹਿਬ ਆ ਬਹੁਤ ਵੱਡੇ ਰੈਂਕ ਤੇ, ਮਤਲਬ ਮੈਨੂੰ ਜਿਹੜੇ ਜਿਆਦਾ ਰੈਂਕ ਢਿੱਲੋਂ ਸਾਹਿਬ ਪਤਾ ਨੀ ਹੈਗੇ, ਮੈਂ ਆਈ ਥਿੰਕ SP ਜਾਂ ਇਸ ਤੋਂ ਵੀ ਉੱਪਰ ਹੋਣਗੇ, ਤੂਰ ਸਾਹਿਬ ਲੱਗੇ ਹੋਏ ਸੀਗੇ ਲੁਧਿਆਣੇ ਮੈਂ ਤੇ ਚਰਨਜੀਤ ਸਿੰਘ ਢਿੱਲੋਂ ਸਰਪੰਚ ਅਸੀਂ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਗਾਰਡ ਹੈਗੇ ਉਹ ਗੇਟ ਖੋਲਦੇ ਆ ਤੇ ਸਾਡੀ ਗੱਡੀ ਅੰਦਰ ਸਿੱਧੀ ਅੰਦਰ ਜਾਂਦੀ ਆ ਟਿਕਾਣੇ ਦਫ਼ਤਰ ਦੇ ਕੋਲ ਜਾ ਕੇ ਰੁਕਦੀ ਆ ਤੇ ਸਾਨੂੰ ਹੋਰ ਮਾਣ ਮਹਿਸੂਸ ਹੁੰਦਾ ਵੀ ਯਾਰ ਜੇ ਅੱਜ ਅਸੀਂ ਇੱਥੇ ਪਹੁੰਚੇ ਇਹ ਦੇਵ ਤਰੀਕਿਆਂ ਵਾਲਾ ਜੀ ਦੀ ਬਦੌਲਤ ਹੈ ਸਾਨੂੰ ਕੌਣ ਪੁੱਛਦਾ ਇੱਥੇ ਤੇ ਜਦੋਂ ਅਸੀਂ ਅੰਦਰ ਐਂਟਰ ਹੁੰਦੇ ਆ ਤੇ ਤੂਰ ਸਾਹਿਬ ਖੜੇ ਹੋ ਜਾਂਦੇ ਆ ਲਿਖਦੇ ਵੀ ਆ ਤੂਰ ਸਾਹਿਬ ਬਹੁਤ ਅੱਛਾ ਲਿਖਦੇ ਆ ਤੇ ਕਹਿੰਦੇ ਉੱਠ ਕੇ ਕਹਿੰਦੇ ਦੇਵ ਸਾਹਿਬ ਦੇਵ ਸਾਹਿਬ ਦੇਵ ਸਾਹਿਬ ਤੇ ਬਾਪੂ ਜੀ ਮੂਹਰੇ ਦੇਵ ਤਰੀਕਿਆਂ ਜੀ ਕਹਿੰਦੇ ਆ ਉਹ ਯਾਰ ਮੈਂ ਯਾਰ ਸਾਹਿਬ ਸੂਬ ਨੀ ਹੈਗਾ ਮੈਂ ਦੇਵ ਹਾਂ ਤੇ ਮੂਹਰੇ ਤੂਰ ਸਾਹਿਬ ਕੀ ਕਹਿੰਦੇ ਆ ਤੂਰ ਸਾਹਿਬ ਕਹਿੰਦੇ ਸੱਚੀ ਗੱਲ ਦੱਸੀਏ ਕਹਿੰਦੇ ਵੀ ਤੁਹਾਨੂੰ ਨਾ ਜਿਹੜੀ ਤੁਹਾਡੀ ਪਰਸਨੈਲਿਟੀ ਆ ਨਾ ਜੋ ਤੁਸੀਂ ਇਨਸਾਨ ਹੋ ਜੋ ਤੁਸੀਂ ਲਿਖਿਆ ਕਹਿੰਦੇ ਤੁਹਾਡੇ ਅੱਗੇ ਸਾਹਿਬ ਸ਼ਬਦ ਵੀ ਛੋਟਾ ਪੈ ਜਾਂਦਾ
ਵਾਕਿਆ ਸਹੀ ਗੱਲ ਹੈ ਇਦਾਂ ਦੇਖੋ ਜੋ ਕਿਸੇ ਉਹਨਾਂ ਲਿਖਦੇ ਤੇ ਭਾਵੇਂ ਪੂਰਨ ਭਗਤ ਦੇਖ ਲਓ ਚਾਹੇ ਉਹ ਦੁਲਾਪੱਟੀ ਹੋ ਗਿਆ ਚਾਹੇ ਮਿਰਜ਼ਾ ਸਾਹਿਬਾ ਜਾਂ ਹੀਰ ਦੀ ਕਲੀ ਹੋ ਗਈ ਕਲੀਆਂ ਦੇ ਬਾਦਸ਼ਾਹ ਦੇ ਮਗਰ ਕਹਿੰਦੇ ਹੁੰਦੇ ਨਾ ਵੀ ਬੋਲਣ ਵਾਲਾ ਤੇ ਉਸ ਗੀਤ ਨੂੰ ਨਿਭਾ ਜਾਂਦਾ ਮਗਰ ਪਿੱਛੇ ਜਿੱਦਾਂ ਸਾਫਟਵੇਅਰ ਹੁੰਦਾ ਕੰਪਿਊਟਰਾਂ ਦੇ ਕੰਪਿਊਟਰ ਚੱਲਦਾ ਹੀ ਨਹੀਂ ਆਉਂਦੇ ਉਸ ਤੋਂ ਬਗੈਰ ਇਦਾਂ ਉਹ ਦੇਵ ਸਾਹਿਬ ਤੋਂ ਬਗੈਰ ਮਾਣਕ ਨੂੰ ਆਪਾਂ ਅਧੂਰਾ ਕਵਾਂਗੇ ਮਾਣਕ ਤੋਂ ਬਗੈਰ ਦੇਵ ਸਾਹਿਬ ਅਧੂਰੇ ਸੀ
ਬਿਲਕੁਲ
ਭਾਵੇਂ ਕਿ ਇਹਨਾਂ ਦੀ ਜੋੜੀ ਨੇ ਬੜੀਆਂ ਕਮਾਲ ਕੀਤੀਆਂ ਮਹਿਲਾ ਸਾਹਿਬ ਕਈ ਵਾਰ ਬੰਦਾ ਕਹਿੰਦਾ ਕਲਪਨਾ ਜੀ ਬੜਾ ਕੁਛ ਸੋਚਦਾ
ਜੀ ਜੀ
ਉਮੀਦ ਆ ਕਿ ਕਲਾਕਾਰ ਤੇ ਹੈ ਹੀ ਕਲਪਨਾ ਤੋਂ ਬਣੇ ਤੇ ਕਲਪਨਾ ਜੀ ਕਹਿੰਦੇ ਇਹ ਗੱਲ ਆਉਂਦੀ ਵੀ ਜੇ ਮਾਣਕ ਸਾਹਿਬ ਅੱਜ ਸਾਡੇ ਦਰਮਿਆਨ ਹੁੰਦੇ ਤੇ ਉਹ ਵੀ ਨਾਲ ਬੈਠੇ ਹੁੰਦੇ ਤੇ ਤੁਸੀਂ ਵੀ ਹੁੰਦੇ ਦੇਵ ਸਾਹਿਬ ਵੀ ਹੁੰਦੇ ਇੱਕ ਵੱਖਰਾ ਰੰਗ ਹੋਣਾ ਸੀ ਕੁਝ ਦਿਲ ਦੇ ਗੱਲਾਂ ਕਹਿਣ ਵਾਲੀਆਂ ਬਹੁਤ ਰਹਿ ਗਈਆਂ ਹੋਣਗੀਆਂ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਬਹੁਤ ਚਿਰ ਤੋਂ ਪ੍ਰੇਰਨਾ ਸਰੋਤ ਮੰਨਦੇ ਆ
ਬਿਲਕੁਲ
ਐਵੇਂ ਦੇ ਖਿਆਲ ਆਉਂਦੇ ਰਹਿੰਦੇ ਹੋਣੇ ਆ
ਬਹੁਤ ਸਾਰੇ ਖਿਆਲ ਆਉਂਦੇ ਜੀ ਵੀ ਜੇ ਕਦੇ ਸੱਚੀ ਇੱਕ ਗੀਤ ਰਿਕਾਰਡ ਕੀਤਾ ਸੀ ਕਾਤਲ ਕੋਕਾ ਗੀਤ ਸੀਗਾ ਉਹ ਮੈਂ ਤੇ ਸੁਰਿੰਦਰ ਸ਼ਿੰਦਾ ਜੀ ਨੇ ਗਾਇਆ ਸੀ ਜੱਗਾ ਸਿੱਧਵਾਂ ਦੋਨਾਂ ਨੇ ਲਿਖਿਆ ਸੀ ਉਹ ਤੋਂ ਪਹਿਲਾਂ ਸੋਚ ਸੀ ਵੀ ਇਹ ਕੁਲਦੀਪ ਮਾਨਕ ਸਾਹਿਬ ਜੀ ਕਿਤੇ ਨਾਲ ਗਾ ਦੇਣ ਤੇ ਬਹੁਤ ਵੱਡੀ ਗੱਲ ਹੋਣੀ ਸੀ ਮੇਰੇ ਲਈ ਫਿਰ ਕ੍ਰਿਸ਼ਨ ਕਹਿ ਜੀ ਉਹਨਾਂ ਨੇ ਕਿਹਾ ਵੀ ਯਾਰ ਮਤਲਬ ਮਾਨਕ ਸਾਹਿਬ ਤੇ ਤੰਦਰੁਸਤ ਨਹੀਂ ਹੈਗੇ ਸਿਹਤ ਖਰਾਬ ਆ ਉਹਨਾਂ ਦੀ ਵੀ ਜੇ ਆਪਾਂ ਸ਼ਿੰਦਾ ਜੀ ਤੋਂ ਗਵਾ ਲਈਏ ਮੈਂ ਕਿਹਾ ਵੀ ਚਲੋ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਸ਼ਿੰਦਾ ਜੀ ਵੀ ਗਾ ਦੇਣ ਤੇ ਵੱਡੀ ਗੱਲ ਆ ਕਿਉਂਕਿ ਇੰਡਸਟਰੀ ਦਾ ਉਹ ਵੀ ਬਹੁਤ ਵੱਡਾ ਨਾਮ ਤੇ ਫਿਰ ਉਹਨਾਂ ਦੇ ਨਾਲ ਰਿਕਾਰਡ ਕਰਾਇਆ ਤੇ ਬਾਕੀ ਗੱਲਾਂ ਬਹੁਤ ਸਾਰੀਆਂ ਮਾਨਕ ਸਾਹਿਬ ਨੂੰ ਹਰ ਵੇਲੇ ਚੇਤੇ ਕਰੀਦਾ ਸੁਪਨਿਆਂ ਦੇ ਵਿੱਚ ਆਉਂਦੇ ਰਹਿੰਦੇ ਆ ਸੁਪਨਿਆਂ ਦੇ ਵਿੱਚ ਦੱਸਦੇ ਰਹਿੰਦੇ ਆਸ਼ੀਰਵਾਦ ਦਿੰਦੇ ਰਹਿੰਦੇ ਅੱਜ ਵੀ ਕਿਤੇ ਵੀ ਜਾਣਾ ਅੱਜ ਦੀ ਵੀ ਗੱਲ ਹੁਣ ਦੀ ਵੀ ਵੈਸੇ ਫੋਟੋ ਨੂੰ ਮੰਨਣ ਦੀ ਮਨਾਹੀ ਆ ਆਪਣੇ ਇਤਿਹਾਸ ਦੇ ਹਿਸਾਬ ਦੇ ਨਾਲ ਪਰ ਹੁਣ ਕਿਸੇ ਢੰਗ ਨਾਲ ਆਪਾਂ ਉਹਨਾਂ ਨੂੰ ਯਾਦ ਤਾਂ ਕਰ ਲਈਦਾ ਮੈਂ ਉਹਨਾਂ ਦੀ ਫੋਟੋ ਦੇ ਉੱਤੇ ਹੁਣ ਵੀ ਮੱਥਾ ਟੇਕ ਕੇ ਤੁਰਦਾ ਇੱਕ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਗੱਲ ਕਰਦਿਆਂ ਬਹੁਤੇ ਬੰਦੇ ਨਹੀਂ ਹੈਗੇ ਤਿੰਨ ਕੁ ਜਾਂ ਚਾਰ ਜਾਂ ਪੰਜ ਪਰਸੈਂਟ ਹੋਣਗੇ ਜਿਹੜੇ ਇਹ ਲਫ਼ਜ਼ ਬੋਲਦੇ ਆ ਵੀ ਇਹ ਮਾਨਕ ਸਾਹਿਬ ਨੂੰ ਗਾ ਕੇ ਮਾਨਕ ਬਣਦਾ ਫਿਰਦਾ ਮੈਂ ਕਹਿੰਦਾ ਵਾ 1000 ਗਾਉਣ ਵਾਲਾ ਵੀ ਇਕੱਠਾ ਹੋ ਜਾਏ ਕੁਲਦੀਪ ਮਾਨਕ ਸਾਹਿਬ ਨਹੀਂ ਬਣ ਸਕਦਾ
ਵਾਕੇ
ਪਰ ਪੇ ਦੇ ਪੂਰਨਿਆਂ ਤੇ ਤਾਂ ਚੱਲਿਆ ਜਾ ਸਕਦਾ ਪੇ ਬਣਿਆ ਨਹੀਂ ਜਾਂਦਾ ਹੁੰਦਾ ਪੇ ਦੇ ਪੂਰਨਿਆਂ ਤੇ ਚੱਲਿਆ ਜਾ ਸਕਦਾ ਜੇ ਕੋਈ ਪੂਰਨਿਆਂ ਦੇ ਚੱਲਣ ਦੀ ਕੋਸ਼ਿਸ਼ ਕਰਦਾ ਆਪਾਂ ਉਹਦੀ ਸਰਾਹਨਾ ਕਰਨ ਦੀ ਬਜਾਏ ਉਹਦੀ ਹੈਲਪ ਕਰਨ ਦੀ ਬਜਾਏ ਉਹਨੂੰ ਆਪਾਂ ਅੱਗੇ ਉਤਸ਼ਾਹਿਤ ਕਰਨ ਦੀ ਬਜਾਏ ਆਪਾਂ ਉਹਨੂੰ ਹੋਰ ਥੱਲੇ ਲੈ ਕੇ ਜਾਂਦੇ ਹਾਂ ਇਹ ਆਪਣਾ ਸਮਾਜ
ਦੁਨੀਆਂ ਦਾ ਸਮਾਜ ਦਾ ਇਹ ਆ ਨਾ ਵੀ ਜਿਹੜਾ ਕੋਈ ਅੱਗੇ ਨੂੰ ਜਾਂਦਾ ਉਹਨੂੰ ਫੜ ਫੜ ਪਿੱਛੇ ਨੂੰ ਖਿੱਚਣਾ ਹੀ ਆ ਉਹ ਜਿਵੇਂ ਇੱਕ ਗੱਲ ਬੜੀ ਸੋਹਣੀ ਸੁਣਾਉਂਦੇ ਸੀ ਕਹਿੰਦੇ ਵੀ ਨਰਕਾਂ ਦੇ ਵਿੱਚ ਬੰਦੇ ਜਿਹੜੇ ਸੀ ਨਾ ਉਹ ਅੱਡ ਅੱਡ ਦੇਸ਼ਾਂ ਦੇ ਉਹਨਾਂ ਨੇ ਵੱਖ ਵੱਖ ਥਾਂ ਤੇ ਉਹਨਾਂ ਨੇ ਵੰਡੇ ਸੀ ਵੀ ਕੰਧਾਂ ਕੀਤੀਆਂ ਸੀ ਆ ਚੀਨ ਵਾਲਾ ਜਪਾਨ ਵਾਲਾ ਅਮਰੀਕਾ ਵਾਲਾ ਕੈਨੇਡਾ ਵਾਲਾ ਪੰਜਾਬ ਨੂੰ ਉਹਨਾਂ ਨੇ ਭਾਰਤ ਤੋਂ ਵੱਖਰਾ ਹੀ ਇੱਕ ਦਿੱਤਾ ਸੀ ਉਹ ਕਹਿੰਦੇ ਵੀ ਤੁਸੀਂ ਇੱਥੇ ਆ
ਜੀ
ਉਹ ਕਹਿੰਦੇ ਧਰਮ ਰਾਜ ਦੇ ਮਨ ਮੇਰ ਪਈ ਉਹ ਕਹਿੰਦਾ ਵੀ ਜੀ ਚੜ ਜਾਓ ਜਿਹੜਾ ਸਵਰਗਾਂ ਨੂੰ ਚੜ ਸਕਦਾ ਜਿਹੜਾ ਤੇ ਇਹ ਕੰਧ ਟੱਪ ਕੇ ਤੇ ਸਵਰਗਾਂ ਨੂੰ ਆ ਜਾ ਤੇ ਆ ਜਾ ਬੜੇ ਮੁਲਖਾਂ ਤੋਂ ਚੜ ਕੇ ਸਵਰਗਾਂ ਨੂੰ ਆ ਗਏ ਤੇ ਪੰਜਾਬ ਉਹ ਕਹਿੰਦੇ ਜੀ ਪਹਿਰਾ ਲਾ ਦੋ ਪਹਿਰਾ ਲਾ ਦੋ ਵੀ ਜਿਹੜੇ ਦੋ ਦੋ ਤਿੰਨ ਤਿੰਨ ਜਾਣੇ ਚੜ ਆਉਂਦੇ ਆ ਉਹਨਾਂ ਨੂੰ ਤੁਸੀਂ ਰੋਕਣਾ ਵੀ ਸਵਰਗਾਂ ਨੂੰ ਐਵੇਂ ਇਹਨਾਂ ਕੋਲ ਹੀਰੇ ਕੱਤ ਕੇ ਆ ਜਾ ਉਹ ਕਹਿੰਦੇ ਪੰਜਾਬ ਚ ਨੀ ਲਾਉਣ ਦੀ ਲੋੜ ਉਹ ਕਹਿੰਦਾ ਹੈ ਪੰਜਾਬ ਚ ਬਾਲਕੋ ਕਿਉਂ ਨੀ ਉਹ ਕਹਿੰਦਾ ਇੱਕ ਦੂਜੇ ਦੀ ਲੱਤ ਫੜ ਕੇ ਉਹਨਾਂ ਨੇ ਆਪੇ ਖਿੱਚੀ ਜਾਣਾ ਆਉਣ ਕੋਈ ਦੇਣਾ ਹੀ ਨਹੀਂ ਬਈ ਇੱਥੇ ਲੋੜ ਹੀ ਕੋਈ ਨੀ ਵੀ ਜਿਹੜਾ ਕੋਈ ਤਾਂ ਜਾਣ ਲੱਗਾ ਉਹਨੇ ਲੱਤੋਂ ਫੜ ਹੀ ਲੈਣਾ ਉਹ ਹਿਸਾਬ ਕਿਤਾਬ ਆ ਜੇ ਕੋਈ ਚੰਗਾ ਗਾਂਹ ਨੂੰ ਜਾਣ ਲੱਗੇ ਤੇ ਉਹਨੂੰ ਪਿੱਛੇ ਨੂੰ ਖਿੱਚਣ ਵਾਲੇ 100 ਆ ਜਾਂਦੇ ਆ ਹੱਲਾਸ਼ੇਰੀ ਦੇਣ ਵਾਲੇ ਤੇ ਹੈ ਹੀ ਨੀ ਕਲਾਕਾਰ ਦੀ ਮੈਂ ਗੱਲ ਸੁਣ ਲਿਆ ਉਹਨੇ ਬੜੀ ਸੋਹਣੀ ਗੱਲ ਕੀਤੀ ਉਹ ਕਹਿੰਦਾ ਜੀ ਲੈਜੈਂਡ ਕਹਿੰਦੇ ਆ ਜੀ ਲੈਜੈਂਡ ਬਈ ਮਹਾਨ ਕਲਾਕਾਰ ਜੀ ਨੂੰ ਲੈਜੈਂਡ ਆਉਂਦੇ ਆ ਉਹਦੇ ਵੀ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਕਹਿੰਦਾ ਮੈਂ ਤੇ ਦੁਨੀਆਂ ਦੇ ਇਤਿਹਾਸ ਚ ਦੇਖਿਆ ਖਾਸ ਤੌਰ ਤੇ ਆਪਣੇ ਮੁਲਕ ਚ ਇੱਥੇ ਲੈਜੰਡ ਜਦੋਂ ਬੰਦਾ ਦੁਨੀਆਂ ਤੋਂ ਜਾਂਦਾ ਉਦੋਂ ਖਿਤਾਬ ਦਿੰਦੇ ਆ ਅੱਗੋਂ ਪਿੱਛੋਂ ਤੋਂ ਕਹਿੰਦੇ ਵੀ ਇਹ ਕੀ ਆ ਇਹ ਕੌਣ ਆ ਇਹ ਕਿਤੇ ਗਾਉਣਾ ਆਉਂਦਾ ਇਹਨੂੰ ਇਹਨੂੰ ਆਹ ਆਉਂਦਾ ਕਹਿੰਦਾ ਜਦੋਂ ਦੁਨੀਆਂ ਤੇ ਜਾਂਦੇ ਜੀ ਤੇ ਬੰਦਾ ਹੀ ਇੰਨਾ ਚੰਗਾ ਸੀ ਇਹ ਆਵਾਜ਼ ਹੀ ਬੜੀ ਸੋਹਣੀ ਹੀ ਦੱਸੋ ਕਹਿੰਦਾ ਇਹ ਸਾਡੀ ਤਰਾਸ ਦੀ ਆ ਵੀ ਅਸੀਂ ਚੰਗੇ ਦੀ ਤਾਰੀਫ ਨਹੀਂ ਕਰਨੀ ਤੇ ਜਾਣ ਤੋਂ ਬਾਅਦ ਜੇ ਸਵੇਰੇ ਦਾ ਵੀ ਬੰਦਾ ਉਦੋਂ ਦਾ ਹੋ ਉਹਨੂੰ ਕਹਿਣਗੇ ਇਹ ਤੇ ਚੰਗਾ ਸੀ ਉਦੋਂ ਗੱਲ ਇਹ ਆ ਕਿ ਬੰਦੇ ਨੂੰ ਲੋੜ ਹੁੰਦੀ ਆ ਹਿੰਮਤ ਦੀ ਉਹ ਹਿੰਮਤ ਅਸੀਂ ਦੇਣੀ ਕਿਹਨੇ ਦੇਣੀ ਆ ਜਦੋਂ ਸਾਡੇ ਤੁਸੀਂ ਹੁਣ ਕਲਾਕਾਰ ਆ ਆ ਮੈਂ 100 ਚੈਨਲਾਂ ਤੇ ਵੇਖਿਆ ਕਹਿਣਗੇ ਜੀ ਚੰਗਾ ਸੁਣਨ ਵਾਲਾ ਕੋਈ ਹੈ ਹੀ ਨਹੀਂ ਚੰਗਾ ਕਿੱਥੋਂ ਗਾ ਦਈਏ ਜੀ ਧੀਆਂ ਦੇ ਗੀਤ ਗਾਉਂਦੇ ਹਾਂ ਸਾਡੀ ਟੇਪ ਨਹੀਂ ਚੱਲਦੀ ਅਸੀਂ ਭੈਣਾਂ ਲਈ ਗੀਤ ਗਾਉਂਦੇ ਹਾਂ ਸਾਡੀ ਟੇਪ ਨਹੀਂ ਚੱਲਦੀ ਅਸੀਂ ਆ ਉਹ ਜੇ ਹੁਣ ਚੰਗਾ ਗਾਉਂਦਾ ਵਾ ਤਾਂ ਉਹਨੂੰ ਕਹਿਣਗੇ ਜੀ ਇਹ ਕਿਹੜਾ ਗੀਤ ਗਾਈ ਹੁਣ ਦੁਨੀਆਂ ਦੋਵੇਂ ਪਾਸੇ ਹੋ ਜਾਂਦੀ ਹੈ ਇੱਕ ਪਾਸੇ ਤਾਂ ਹੋਣਾ ਚਾਹੀਦਾ ਵੀ ਜੇ ਤੁਸੀਂ ਕਹਿੰਦੇ ਵੀ ਮਾੜੇ ਗੀਤ ਗਾਉਂਦੇ ਆ ਉਦੋਂ ਕੋਠੀਆਂ ਘੇਰਨੇ ਆ ਤੇ ਚੰਗਿਆਂ ਨੂੰ ਸ਼ਾਬਾਸ਼ ਦੇਣ ਲਈ ਵੀ ਤੇ ਅੱਗੇ ਆਓ
ਬਿਲਕੁਲ ਬਿਲਕੁਲ ਜੀ ਤੁਹਾਡੀ
ਗੱਲ ਉਹ ਬੰਦੇ ਤੁਸੀਂ ਦੇਖੇ ਕਦੇ ਜਿਹੜੇ ਡੰਡੇ ਚੱਕ ਲੈਂਦੇ ਆ ਮਾੜੇ ਗੀਤਾਂ ਦੇ ਤੇ ਉਹ ਹੀ ਬੰਦੇ ਕਿਸੇ ਚੰਗੇ ਨੂੰ ਸਨਮਾਨ ਕਰਦੇ ਤੁਸੀਂ ਨੀ ਵੇਖੇ ਹੋਣੇ ਵੀ ਹਾਂ ਕਹਿਣਗੇ ਵੀ ਹਾਂ ਫੇਰ ਬਣਦਾ ਇਨਸਾਫ਼ ਆ ਵੀ ਭਾਈ ਚੰਗਿਆਂ ਨੂੰ ਤੁਸੀਂ ਅੱਗੇ ਲਿਜਾਂਦੇ ਆ ਤੇ ਮਾੜਿਆਂ ਦੇ ਛਿੱਤਰ ਚੱਕਦੇ ਫੇਰ ਗੱਲ ਬਣਨੀ ਇਹ ਦੁਨੀਆਂ ਜਿਹੜੀ ਹੈ ਦੋਨੋਂ ਪਾਸੇ ਹੋ ਜਾਂਦੀ ਕਈਆਂ ਨੂੰ ਮੈਂ ਦੇਖਿਆ ਇੱਕ ਗੀਤ ਰੌਲਾ ਪਾਉਂਦੇ ਹੁੰਦੇ ਉਹੋ ਬਾਅਦ ਵਿੱਚ ਵਿਆਹ ਚ ਵੀ ਜਾ ਕੇ ਉੱਥੇ ਭੰਗੜਾ ਪਾਉਂਦਾ ਉਸ ਬੰਦੇ ਦਾ ਕੀ ਤੁਸੀਂ ਦੀਨ ਧਰਮ ਫੜ ਲਓਗੇ ਇੱਕ ਜਣਾ ਕਹੇ ਜੇ ਦਾਰੂ ਸਭ ਤੋਂ ਮਾੜੀ ਆ ਉਹ ਅੱਧਾ ਘੰਟਾ ਉੱਚ ਪ੍ਰਚਾਰ ਕਰੇ ਜਾ ਕੇ ਪੈਗ ਲਾ ਲੈ ਉਹਦਾ ਕੀ ਫਾਇਦਾ ਸਹੀ ਗੱਲ ਤਾਂ ਜੀ ਨਾਲ ਨਾਲ ਸਰੋਤੇ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਜੀ ਜਨਾਗਲ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ ਜੀ ਕਹਿੰਦੇ ਜੀ ਉਹਨਾਂ ਨੇ ਸ਼ੇਰ ਵੀ ਭੇਜਿਆ ਭਾਜੀ ਹੋਰਾਂ ਨੇ ਕਹਿੰਦੇ ਖੁਆਇਸ਼ ਨਹੀਂ ਮੈਨੂੰ ਮਸ਼ਹੂਰ ਹੋਣ ਦੀ ਆਪਣੇ ਪਹਿਚਾਣ ਦੇ ਰਹਿਣ ਇੰਨਾ ਹੀ ਕਾਫੀ ਹੈ
ਵਾਹ
ਵਾਹ ਜੀ ਵਾਹ ਤੇ ਗੱਲ ਬਹੁਤ ਢੁਕਵੀਂ ਕੀਤੀ ਅਮੀਰ ਸਾਹਿਬ ਆ ਹੀ ਉਹ ਗੱਲ
ਜੀ
ਵੀ ਮਸ਼ਹੂਰ ਹੋਣ ਦੀ ਖੁਆਇਸ਼ਾਂ ਹੀ ਹੈ ਨਹੀਂ ਸਾਨੂੰ ਆਪਣੇ ਇੰਨਾ ਪਿਆਰ ਕਰਨ ਤੇ ਆਪਣਾ ਤੇ ਫਿਰ ਦੱਸਿਆ ਵੀ ਜਿਹੜਾ ਆਪਣਾ ਸਮਝਣ ਤੋਂ ਤੇ ਆਪਣੇ ਹੀ ਆ
ਬਿਲਕੁਲ
ਤੇ ਬਾਕੀ ਸਤਿ ਸ੍ਰੀ ਅਕਾਲ ਪਾਉਂਦੇ ਕਹਿੰਦੇ ਤਾਇਆ ਜੀ ਨੂੰ ਵੀ ਮਨਦੀਪ ਭਾਜੀ ਨੂੰ ਗੁਰਮੀਤ ਮੀਤ ਸਾਹਿਬ ਹੋਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਜੀ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਦਰਸ਼ਕ ਸੁਣ ਰਹੇ ਆ ਮੇਰੇ ਕਾਫੀ ਗਾਏ ਹੋਏ ਗੀਤ ਜਿਹੜੇ ਯੂਟਿਊਬ ਤੇ ਪਏ ਤੁਸੀਂ ਗੁਰਮੀਤ ਮੀਤ ਭਰ ਕੇ ਸੁਣ ਸਕਦੇ ਦੇਖ ਸਕਦੇ ਆ ਤੇ ਮੇਰੇ ਨਾਲ ਫੇਸਬੁੱਕ ਤੇ ਜੁੜਨ ਵਾਸਤੇ ਗੁਰਮੀਤ ਮੀਤ ਫੋਕ ਸਿੰਗਰ ਭਰ ਸਕਦੇ ਜੀ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ
ਬਾਕੀ ਕਹਿੰਦੇ ਜੀ ਅੱਜ ਦਾ ਪ੍ਰੋਗਰਾਮ ਖਾਸਮ ਖਾਸ ਹੋ ਗਿਆ ਜੀ ਮੀਤ ਸਾਹਿਬ ਨਾਲ ਕੀਤੀ ਗੱਲ ਬਹੁਤ ਬਹੁਤ ਵਧੀਆ ਲੱਗੀ ਉਮੀਦ ਆ ਅੱਗੇ ਤੋਂ ਵੀ ਤੁਸੀਂ ਇੱਦਾਂ ਹੀ ਚੰਗੇ ਕਲਾਕਾਰਾਂ ਨੂੰ ਪ੍ਰੋਗਰਾਮ ਦੇ ਵਿੱਚ ਸਾਦੇ ਰਹੋਗੇ ਅਜੇ ਜਰੂਰ ਜੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਚੰਗਿਆਂ ਨੂੰ ਹੀ ਅੱਗੇ ਲਿਆਉਣਾ ਤਾਂ ਜੀ ਇੱਕ ਗੱਲ ਵੀ ਉਹ ਸਾਂਝੀ ਕਰਦੇ ਨੇ ਉਹ ਕਹਿੰਦੇ ਨੇ ਕਿ ਬਾਬਾ ਰਵਿਦਾਸ ਜੀ ਕੋਲ ਇੱਕ ਬੀਬੀ ਆਈ ਤੇ ਕਹਿਣ ਲੱਗੀ ਕਿ ਮੈਨੂੰ ਵੀ ਰੱਬ ਦੇ ਦਿਓ ਅਯਾ ਬਾਬਾ ਜੀ ਮੁਸਕਰਾਏ ਤੇ ਪਰ ਉਹ ਜਿੱਦ ਤੇ ਅੜ ਗਈ ਕਹਿੰਦੀ ਰੱਬ ਲੈਣਾ ਹੀ ਹੈ ਮੈਂ ਤੇ ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈ ਉਹ ਅਗਲੇ ਦਿਨ ਦੁੱਧ ਦਾ ਭਾਂਡਾ ਲੈ ਕੇ ਆਈ ਤੇ ਬਾਬਾ ਜੀ ਉਹਨੂੰ ਕਹਿੰਦੇ ਕਿ ਇਹ ਉਹ ਕੁੰਡੇ ਚ ਪਾ ਦੇ ਕੁੰਡੇ ਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ ਤੇ ਬੀਬੀ ਦੇਖ ਕੇ ਬੋਲੀ ਭਾਈ ਕਹਿੰਦੇ ਕੋਈ ਨੀ ਪਰ ਕਹਿੰਦੇ ਵੀ ਉਹਨੇ ਦੇਖਿਆ ਵੀ ਇਹਦੇ ਵਿੱਚ ਤੇ ਏਦਾਂ ਚਮੜਾ ਪਿਆ ਨਾ ਉਹ ਕਹਿੰਦੇ ਕੋਈ ਨੀ ਭਾਈ ਚਮੜਾ ਬਾਹਰ ਕੱਢ ਕੇ ਤੇ ਦੁੱਧ ਇਹਦੇ ਚ ਉਲਟਾ ਦੇ ਪਰ ਉਹ ਕਹਿੰਦੀ ਇਹ ਤੇ ਗੰਦਾ ਭਾਂਡਾ ਜੀ ਦੁੱਧ ਤੇ ਤੁਹਾਡਾ ਖਰਾਬ ਹੋ ਜੂਗਾ ਤੇ ਕੋਈ ਸਾਫ਼ ਭਾਂਡਾ ਹੈ ਨੀ ਬੀਬੀ ਬੋਲੀ ਉਹ ਕਹਿੰਦੇ ਜੀ ਆਪਣੇ ਅੰਦਰ ਝਾਤ ਮਾਰ ਬੀਬੀ ਕੀ ਤੇਰਾ ਭਾਂਡਾ ਇਸ ਕੁੰਡੇ ਨਾਲੋਂ ਸਾਫ਼ ਆ ਜਿਸ ਤੂੰ ਰੱਬ ਪਾਉਣ ਨੂੰ ਫਿਰਦੀ ਆ ਤੇ ਬਾਬਾ ਜੀ ਮੁਸਕਰਾ ਰਹੇ ਸਨ ਕਹਿੰਦੇ ਸੱਚਮੁੱਚ ਅਸੀਂ ਕੀ ਹਾਲ ਕਰ ਲਿਆ ਆਪਣੇ ਸਾਫ਼ ਤੇ ਪਾਕ ਭਾਂਡਿਆਂ ਦਾ ਸਤਿਗੁਰੂ ਮਿਹਰ ਕਰਨ ਕਿ ਸਾਡੇ ਭਾਂਡੇ ਵੀ ਸਾਡਾ ਭਾਂਡਾ ਵੀ ਧੋਣ ਦਾ ਵੱਲ ਸਾਨੂੰ ਆ ਜਾਏ ਵਾਕਿਆ ਜੀ ਵਾਕਿਆ ਬਹੁਤ ਸੋਹਣੀ ਗੱਲ ਕੀਤੀ ਗੱਭਰੂ ਨੇ ਇਹ ਆਪ ਵੀ ਇਹ ਜਾਣਦਾ ਕਵਿਤਾਵਾਂ ਲਿਖਣਾ
ਵਾਹ ਜੀ
ਵਾਹ ਤਾਂ ਜੀ ਤਾਂ ਹੀ ਤੇ ਗੱਲ ਆ ਵੀ ਕਲਾਕਾਰ ਦੀ ਰਮਜ ਕਲਾਕਾਰ ਸਮਝ ਸਕਦਾ ਅੱਛਾ ਮਾਣਕ ਦੀ ਗੱਲ ਤੇ ਚੱਲਦੀ ਸੀ ਤੇ ਮੀਰ ਸਾਹਿਬ ਉਹ ਖਾਸ ਗੀਤ ਜਿਹੜਾ ਤੁਸੀਂ ਬਹੁਤ ਅਕਸਰ ਗਾਉਂਦੇ ਆ ਚਾਹੇ ਆਪਦਾ ਚਾਹੇ ਕਿਸੇ ਦਾ ਵੀ ਉਹ ਇੱਕ ਬੋਲ ਦੋ ਬੋਲ ਜਦੋਂ ਬੰਦਾ ਇਕੱਲਾ ਹੁੰਦਾ ਨਾ ਉਹ ਫਿਰ ਚੱਕ ਕੇ ਸਾਜ ਤੇ ਉਹ ਗਾਉਣ ਲੱਗ ਜਾਂਦਾ ਉਹ ਜਰੂਰ ਸੁਣਾ
ਮੇਰਾ ਦੂਜੀ ਕੈਸਟ ਆਈ ਸੀ ਬੁਰੀ ਹੁੰਦੀ ਆ ਉਹ ਜੱਟਾ ਬੁਰੀ ਹੁੰਦੀ ਆ ਦੇਵ ਤਰੀਕਿਆਂ ਵਾਲਾ ਜੀ ਦਾ ਲਿਖਿਆ ਆ
ਜੀ
ਉਹਦੇ ਬੋਲ ਸਾਂਝੇ ਕਰ ਰਹੇ ਹਾਂ ਤੁਹਾਡੇ ਨਾਲ ਉਹ ਕਰੇ ਕਰ ਨੀਕ ਬੱਤ ਲੋਕ ਮਾਰੀ ਜਾਣੀ ਮੱਤ ਪਹਿਲੀ ਬਾਣੀ ਚੁੱਕੀ ਆ ਤੇ ਬੁੱਢੇ ਵਾਲੇ ਟੁੱਟੀ ਲੱਤ ਬੁਰੀ ਹੁੰਦੀ ਆ ਜੱਟਾ ਬੁਰੀ ਹੁੰਦੀ ਆ ਬੁਰੀ ਹੁੰਦੀ ਆ
ਪ੍ਰੋਗਰਾਮ ਦਾ ਜੀ ਤੇ ਸਤਿ ਸ੍ਰੀ ਅਕਾਲ ਤਾਇਆ ਜੀ ਨੂੰ ਪੈਰੀ ਪਹਿਲਾਂ ਤਾਇਆ ਜੀ ਤੁਹਾਨੂੰ ਜੀ ਮੀਤ ਮੀਤ ਗੁਰਮੀਤ ਮੀਤ ਸਾਹਿਬ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ ਤੇ ਬਾਕੀ ਉਹ ਕਹਿੰਦੇ ਗੀਤ ਸਾਨੂੰ ਉਹ ਜ਼ਰੂਰ ਤਾਇਆ ਜੀ ਸੁਣਾਇਓ ਮੁੰਡਾ ਨਿਰਾ ਸ਼ਨਿਚਰ ਹੈ ਹਾਂ ਇਹ ਗੀਤ ਕੀਤਾ ਜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਕੁੰਡਲੀਆਂ ਦੀ ਕਿ ਕੁੰਡਲੀਆਂ ਦਾ ਵਿੱਚ ਉਹ ਕਹਿੰਦੇ ਤੁਹਾਡੇ ਉਹ ਗੱਲਾਂ ਤੋਂ ਮੈਨੂੰ ਯਾਦ ਆਇਆ ਸੀ ਗੀਤ ਉਹ ਜ਼ਰੂਰ ਸੁਣਾਇਓ ਹਾਂ ਤੇ ਉਹ ਵੀ ਸੁਣਾ ਦਾਂਗੇ ਉਹਦੇ ਵਿੱਚ ਕਿਹੜੀ ਗੱਲ ਆ ਜਿਹਨੇ ਕਹੋ ਇਹ ਮਾਣਕ ਦਾ ਕੁਝ ਸੁਣਨਾ ਤੇ ਗੁਰਮੀਤ ਮੀਤ ਸਾਹਿਬ ਤੋਂ ਆਪਾਂ ਸੁਣ ਲੈਂਦੇ ਕਿਉਂਕਿ ਦਿਲ ਦੀਆਂ ਅਰਮਾਨ ਇਹਨਾਂ ਹੁਣ ਪੂਰੇ ਕਰਨੇ ਆ ਇਹਨਾਂ ਦੀ ਆਵਾਜ਼ ਮੈਨੂੰ ਮਾਣਕ ਦੀ ਜਿਹੜੀ ਝਲਕ ਆਉਂਦੀ ਆ ਖਾਸ ਤੌਰ ਤੇ ਜਿਹਨੇ ਗੀਤ ਵੈਸੇ ਉਂਗਲਾਂ ਦੇ ਨਾ ਗੀਤ ਬੜੇ ਚੰਗੇ ਚੰਗੇ ਹੈਗੇ ਆ ਜਿਵੇਂ ਕਰ ਕਰ ਯਾਦ ਜਿੰਦਗੀ ਰੋਵੇਂਗੇ
ਉਹਦੇ ਕਰ ਦਿੰਦੇ ਤਾਇਆ ਜੀ ਦੋ ਬੋਲ
ਉਹ ਜੇ ਸਾਂਝੇ ਕਰਨ ਤੇ ਮਹਾਰਾਜ ਤੁਹਾਡੀਆਂ ਲੰਮੀਆਂ ਉਮਰਾਂ ਤੇ ਪੈਸਾ ਦੱਸਾ ਤੇ ਇੰਨਾ ਵੀ ਅੜ ਅੜ ਕੇ ਡਿੱਗੋਗੇ
ਉਹ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ਨਾ ਤੂੰ ਤੀਰਥ ਮੱਕੇ ਜਾਏ ਤੇਰੇ ਅੰਦਰ ਵਸਦਾ ਸਾਈ ਹਰ ਦਮ ਗੁਰੂ ਦਾ ਮੰਨੀ ਪਾਣਾ ਹੱਕ ਪਰਾਇਆ ਛੱਡ ਦੇ ਖਾਣਾ ਓ ਨਾ ਕਰ ਮਨ ਮੂਰਖਾ ਬਲੀਆ ਨਾ ਕਰ ਤੂੰ ਬਰਬਾਦ ਜਿੰਦੜੀਏ ਰੋਵੇਂਗੀ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
ਵਾਹ ਜੀ ਵਾਹ 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 ਨਜ਼ ਬਣ ਛੱਡਿਆ ਲਓ ਤਾਂ ਜੀ ਆਪਾਂ ਗੱਲਾਂ ਬਾਤਾਂ ਜਾਰੀ ਜ਼ਰੂਰ ਰੱਖਾਂਗੇ ਮੀਤ ਸਾਹਿਬ ਦੇ ਨਾਲ ਤੇ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਆ ਗਿਆ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ ਪਿਆਰੇ ਦੋਸਤੋ ਤੁਸੀਂ ਵੀ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਖਾਸ ਤੌਰ ਤੇ ਕੋਈ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ ਤੇ ਗੁਰਮੀਤ ਮੀਤ ਸਾਹਿਬ ਅੱਜ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਕੋਈ ਫਰਮਾਇਸ਼ ਤੁਸੀਂ ਸੁਣ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ request@harmanradio.com ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਪ੍ਰੋਗਰਾਮ ਹਰਮਨ ਸਟੂਡੀਓ ਚ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
Khoobsurat awaaz da safar Harman Radio Australia. ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
Roti hajam nahi hundi, varto Golden Grain Flour Mills da Garewal Chakki Aata, taaza, kat chemical di varton wali kanak, jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 5564
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 0433113435, 0433113435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ
ਹਰਮਨ ਰੇਡੀਓ।
ਕੱਟੀ ਹੱਸਦੇ ਨਿਗਾਰ ਹੋ ਗਈ ਗੁੱਸੇ ਵਿੱਚ ਲਾਲ, ਕੱਟੀ ਹੱਸਦੇ ਨਿਗਾਰ ਹੋ ਗਈ ਗੁੱਸੇ ਵਿੱਚ ਲਾਲ, ਨਾਲੇ ਕੱਢ ਕੇ ਰੁਪਈਏ ਲੈ ਗਈ 40 ਪੌੜੀ ਬਾਬਾ ਡਾਂਗ ਵਾਲਿਆ, ਫੇਰੀ ਦੁੱਧ ਦੀ ਚਾਂਜਰਾਂ ਵਾਲੀ ਪੌੜੀ ਬਾਬਾ ਡਾਂਗ ਵਾਲਿਆ।
ਸੋਹਣੇ ਬਾਬਾ ਤੇਰਾ ਪੁੱਤ ਮੇਰੀ ਪੱਟ ਕੇ ਵੀ ਗੁੱਸ, ਸੋਹਣੇ ਬਾਬਾ ਤੇਰਾ ਪੁੱਤ ਮੇਰੀ ਪੱਟ ਕੇ ਵੀ ਗੁੱਸ, ਜਾ ਕੇ ਪੈ ਗਿਆ ਸਾਜੇ ਦੇ ਡੇਰੇ ਬਾਬਾ ਤੇਰੀ ਨੌ ਲੱਗਦੀ, ਹੱਥ ਲਾਈ ਨਾ ਪਿੰਡੇ ਨੂੰ ਮੇਰੇ ਬਾਬਾ ਤੇਰੀ ਨੌ ਲੱਗਦੀ।
ਉਹ ਕੱਲ ਮੈਂ ਜੱਟੀ ਦੇ ਲੱਡੂ ਜੇਬ ਵਿੱਚੋਂ ਕੱਢੇ ਨਾਲੇ ਕੱਤਣੀ ਤੋਂ ਕੱਢੀਆਂ ਰਿਓੜੀਆਂ ਹੱਸਦੇ ਨੇ ਪੁੱਛਿਆ ਨੀ ਕਿਹਦੇ ਤੋਂ ਮੰਗਾਈਆਂ ਚੱਡੀ ਮੱਥੇ ਉੱਤੇ ਪਾਲੀਆਂ ਦਿਓੜੀਆਂ ਉਹ ਵੀ ਪੂਣੀ ਵਾਂਗੂ ਬੱਗੀ ਉਹ ਗੱਲ ਲੂਣ ਵਾਂਗੂ ਲੱਗੀ ਦੁੱਖ ਜਾਣੀ ਨੇ ਲੜਾਈ ਚੱਟ ਪਾਲੀ ਮੋੜੀ ਬਾਬਾ ਡਾਂਗ ਵਾਲਿਆ ਉਹ ਮੇਰੀ ਰੁਸਗੀ ਝਾਂਜਰਾਂ ਵਾਲੀ ਮੋੜੀ ਬਾਪੂ ਡਾਂਗ ਵਾਲਿਆ
ਸਿੱਖਿਆ ਸਿਖਾਇਆ ਕੱਲ ਦਾਰੂ ਪੀ ਕੇ ਆਇਆ ਇਹਨੇ ਆਉਂਦੀ ਨੀ ਲਫੇੜਾ ਚੱਟ ਮਾਰਿਆ ਕਿਸੇ ਨੇ ਛਡਾਈ ਰਹੀ ਹੱਥ ਦੀ ਜਗਾਣੀ ਇਹਨੇ ਪਾਪੀ ਦਾ ਕਰੇ ਜਾ ਸੱਚੀ ਠਾਰਿਆ ਰਾਤ ਰੋਂਦੀ ਨੀ ਲਗਾਈ ਕਿਸੇ ਚੁੱਪ ਨਾ ਕਰਾਈ ਕਹਿੰਦਾ ਫੁਕਰਾਂ ਨੂੰ ਸਾਕ ਬਥੇਰੇ ਬਾਬਾ ਤੇਰੀ ਨੌ ਲੱਗਦੀ ਵੇ ਹੱਥ ਲਾਈ ਨਾ ਪਿੱਟੇ ਨੂੰ ਮੇਰੇ ਬਾਬਾ ਤੇਰੀ ਨੌ ਲੱਗਦੀ
ਕਰ ਲਿਆ ਗੁੱਸਾ ਚਾਚੀ ਪੇਕਿਆਂ ਨੂੰ ਕੀਤੀਆਂ ਤਿਆਰੀਆਂ ਮੰਦਾ ਚੰਗਾ ਬੋਲਿਆ ਨਾ ਪੁੱਟ ਲਿਆ ਪੈਰ ਮੇਰੀ ਸੁਣੀ ਨਾ ਆਵਾਜ਼ਾਂ ਪਿੱਛੋਂ ਮਾਰੀਆਂ ਨੱਕ ਰੱਖ ਦੀ ਚੜਾਈ ਕਾਲੀ ਚੰਗਰੀ ਵਿਆਈ ਉਹ ਚੰਗੇ ਪਲੇ ਨੇ ਚੜੇ ਲਗਾਲ ਪਾਲੀ ਮੋੜੀ ਬਾਪੂ ਡਾਂਗ ਵਾਲਿਆ ਹਾਂ ਮੇਰੀ ਰੁਸਗੀ ਚਾਂਜਰਾਂ ਵਾਲੀ ਮੋੜੀ ਬਾਬਾ ਡਾਂਗ ਵਾਲਿਆ
ਇਹਦੇ ਵਿੱਚ ਦੱਸ ਬਾਬਾ ਮੇਰਾ ਕੀ ਕਸੂਰ ਮੈਂ ਤੇ ਹੁਣ ਨੂੰ ਕਿਹਾ ਸੀ ਘਰੋਂ ਵੱਖ ਵੇ ਅੱਖੀਆਂ ਦੀ ਕੂਰ ਸੰਗੋ ਵਾਲੀਆਂ ਬਥੇਰੀ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਵੇ ਇਹਨੇ ਤੋੜੀ ਮੇਰੀ ਮੰਗ ਲੱਗੇ ਦਸ ਦਿਨ ਸੰਗ ਘਰੇ ਵਾਲੀ ਦਾ ਪਹਿਰੇ ਤੇ ਨੇਰੇ ਬਾਬਾ ਤੇਰੀ ਨੌ ਲੱਗਦੀ ਵੇ ਹੱਥ ਲਾਈ ਨਾ ਪਿੰਡੇ ਨੂੰ ਮੇਰੇ ਬਾਬਾ ਤੇਰੀ ਨੌ ਲੱਗਦੀ
ਲਓ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀ ਭਾਜੀ ਹੋਰਾਂ ਨੇ ਤੇ ਬਹੁਤ ਬਹੁਤ ਸ਼ੁਕਰੀਆ ਨਵਰਾਜ ਭਾਜੀ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਤਾਇਆ ਜੀ ਆਏ ਨੇ ਲਾਡੀ ਭਾਜੀ ਪਰਥ ਵਾਲੇ ਵਾਲਾ ਵਾਲਾ ਲਾਡੀ 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 ਇਹ ਮੇਰੇ ਸਾਹਿਬ ਲਾਡੀ ਕਾਕਾ ਪਰਸ ਤੋਂ ਆਸਟ੍ਰੇਲੀਆ ਦੀ ਧਰਤੀ ਤੋਂ ਇਹ ਵੀ ਉਧਰ ਧੁਮਾਂ ਪਾਉਂਦਾ ਪੂਰੀਆਂ ਗੱਡੀ ਬਹੁਤ ਲੜਾਉਂਦਾ ਤੇ ਗੀਤ ਇਹ ਮਾਣ ਕੇ ਤੇ ਬੜੇ ਖੁਸ਼ ਹੋ ਕੇ ਸੁਣਦਾ ਪਰਸੋਂ ਚੌਥ ਸੀ ਜਦੋਂ ਆਉਂਦਾ ਸੀ ਵੀ ਕਰ ਕਰ ਵੇਲਾ ਯਾਦ ਜਿੰਦੜੀਏ ਰੋਏਗੇ ਸੋਨਾ
ਜੀ ਜੀ ਤਾਇਆ ਜੀ ਪਰਸੋਂ ਦੀ ਗੱਲ
ਤੇ ਅੱਜ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤਾਇਆ ਜੀ ਗੁਰਮੀਤ ਮੀਤ ਬਾਈ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ
ਜੀ ਜੀ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਾਡੀ ਭਾਜੀ ਫੇਸਬੁੱਕ ਤੇ ਜੁੜ ਜਿਓ ਜੀ ਗੁਰਮੀਤ ਮੀਤ ਫੋਕ ਸਿੰਗਰ ਭਰ ਕੇ ਜੀ
ਤੇ ਗੱਲਾਂ ਬਾਤਾਂ ਕਰਦੇ ਰਹੋ ਤਾਇਆ ਜੀ ਕਹਿੰਦੇ ਫਰਾਈਡੇ ਵੀ ਬੀਜੀ ਜੀ ਤੇ ਪਲੀਜ਼ ਕਹਿੰਦੇ ਮੀਤ ਬਾਈ ਜੀ ਤੋਂ ਦੋ ਬੋਲ ਰੰਗਲੀ ਚਰਖੀ ਦੇ ਜੇ ਹੋ ਸਕਿਆ ਤੇ ਜਰੂਰ
ਸੁਣਾਵਾਂਗੇ ਜੀ
ਉਹ ਗੀਤ ਹੈ ਬੜਾ ਚੰਗਾ
ਬਿਲਕੁਲ ਜੀ
ਉਹ ਨਾ ਮੈਂ ਦੇਖਿਆ ਉਹਨੇ ਗੀਤ ਉਹਨੇ ਗਾਇਆ ਆਪਣਾ ਮਾਣਕ ਦਾ ਮੁੰਡਾ ਨੀ ਜਿਹੜਾ ਇਹਦਾ ਦੂਸਰਾ ਯੁੱਧਵੀਰ ਮਾਣਕ ਜਦੋਂ ਇਹ ਯਾਨੀ ਸੁਰਤ ਜੇ ਵਿੱਚ ਆਇਆ ਵਾ ਯੁੱਧਵੀਰ ਮਾਣਕ ਤੇ ਮਾਣਕ ਨੇ ਇਹਨੂੰ ਗਾਇਕੀ ਦੇ ਗੁਣ ਦੇਣੇ ਸ਼ੁਰੂ ਕੀਤੇ ਇੱਕ ਵਾਰ ਦੂਰਦਰਸ਼ਨ ਦੇ ਆਵੇ ਖਰੇ ਪ੍ਰੋਗਰਾਮ ਉਹ ਚ ਉਹ ਇਹਨੂੰ ਸਿਖਾਵੇ ਇਹ ਗੀਤ ਆ ਤੇ ਜਿਹਦੇ ਉਹ ਮਾੜਾ ਹੀ ਆ ਮਾੜਾ ਗੀਤ ਮਾੜਾ ਹੀ ਆ ਉਹ ਗਲਤ ਹੋਵੇ ਉਹ ਕੰਨ ਤੇ ਇਦਾਂ ਧਰਿਆ ਕਰੇ ਐ ਨੀ ਵੀ ਪੋਤਾ ਤਾਂ ਪੂਜੂ ਪੂਜੂ ਕਰਕੇ ਤਾਂ ਵਿਗਾੜ ਹੀ ਲੈਣਾ ਤੇ ਦੇਖ ਲਾ ਬਈ ਉਦੋਂ ਬਾਅਦ ਗਾਉਣਾ ਬਹੁਤ ਚੰਗਾ ਗਾਉਣ ਲੱਗ ਪਿਆ ਮਗਰੋਂ ਚਲੋ ਬਾਅਦ ਚ ਤੇ ਐਸੀ ਮਹਾਰਾਜ ਦੀ ਕਰੋਪੀ ਲਾ ਲਓ ਜਾਂ ਕੀ ਲਾ ਲਓ ਐਸਾ ਪਾਣਾ ਹੋਇਆ ਤੂੰ ਵਿਚਾਰਾ ਤੰਦਰੁਸਤ ਨੀ ਰਿਹਾ ਹੁਣ ਉਹਦਾ ਫਿਰ ਵੀ ਸਿਹਤ ਨੂੰ ਵਾਲ ਚ ਕਰ ਗਿਆ ਅੱਛਾ ਉਹ ਤਾਂ ਤੁਸੀਂ ਜਾਣਦੇ ਰਹੇ ਨੇ ਉਹਨਾਂ ਦੇ ਮਾਣਕ ਸਾਹਿਬ ਦੇ ਵੀ ਘਰ ਆ
ਜੀ
ਤੇ ਉਹਨਾਂ ਨੂੰ ਪਰਿਵਾਰ ਨੂੰ ਮਿਲਦੇ ਆ ਫਿਰ ਉਹਨਾਂ ਦੀ ਕਿੱਦਾਂ ਹੁਣ ਠੀਕ ਆ ਮੁੰਡੇ ਦਾ ਹਾਲਤ ਜਾਂ ਪਰਿਵਾਰ ਤੇ ਵਿਚਾਰਾ ਬੜਾ ਵਿਛੋੜਾ ਮੰਨਦਾ ਹੋਊਗਾ ਜਿਹੜਾ ਜਿਹਦੇ ਬਦੌਲਤ ਉਹਨਾਂ ਦਾ ਵਿਚਾਰਿਆਂ ਦਾ ਨਾਮ ਸੀ ਜਾਂ ਕਮਾਊ ਸੀ ਕਿਉਂਕਿ ਇੱਕ ਬੰਦਾ ਬਿਮਾਰ ਹੋ ਜੇ ਇੱਕ ਦੁਨੀਆਂ ਦੇ ਚੱਲ ਜੇ ਹਾਲਤ ਵਿਚਾਰਿਆਂ ਦੀ ਮਾੜੀ ਹੈ ਤੁਸੀਂ ਦੱਸਦੇ ਕਿ ਕਲਾਕਾਰ ਕੋ ਆ ਕੇ ਕੋਈ ਮਦਦ ਵਗੈਰਾ ਕਰਦੇ ਜਾਂ ਫਿਰ ਐਵੇਂ ਜਿੰਨਾ ਚਿਰ ਚੜ੍ਹਦੇ ਸੂਰਜ ਨੂੰ ਸਲਾਮਾਂ ਵਾਲਾ ਸਾਹਿਬ ਵੀ ਆ
ਵੈਸੇ ਕਾਫੀ ਸਾਰੇ ਲੋਕ ਐਨ ਆਰ ਆਈ ਵੀਰ ਕਰਦੇ ਰਹਿੰਦੇ ਕੋਸ਼ਿਸ਼ ਜਿੰਨੀ ਵੀ ਪਰਿਵਾਰ ਦੀ ਮਦਦ ਹੋ ਸਕੇ ਤੇ ਸਾਨੂੰ ਇੱਕ ਪਲੋਟ ਦਿੱਤਾ ਸੀ ਅੰਮ੍ਰਿਤਸਰ ਏਅਰਪੋਰਟ ਤੋਂ ਮੈਨੂੰ ਸਰਦਾਰ ਰਣਜੀਤ ਸਿੰਘ ਜੀ ਆਪਣੇ ਮਾਨ ਸਾਹਿਬ ਹੈਗੇ ਆ ਲੋਕ ਥਾਵਾਂ ਦਾ ਕਰਕੇ ਤੇ ਉਹ ਅੰਮ੍ਰਿਤਸਰ ਏਅਰਪੋਰਟ ਦੀ ਬੈਕ ਸਾਈਡ ਦੇ ਉੱਤੇ ਪਲੋਟ ਹੈਗਾ ਆ ਲਗਭਗ 10 ਮਰਲੇ ਦਾ ਸੀਗਾ ਉਹਨਾਂ ਨੇ ਲੋਕ
ਖੁਸ਼ ਹੋ ਕੇ
ਮੈਨੂੰ
ਦਿੱਤਾ
ਹਾਂਜੀ ਦਿੱਤਾ ਤੇ ਉਹਨਾਂ ਨੇ ਉਹਦੇ ਵਿਚੋਂ 5 ਮਰਲੇ ਉਹਨਾਂ ਦੇ ਪਰਿਵਾਰ ਦੇ ਨਾਂ ਤੇ ਮੈਂ ਨਾਲ ਰਣਜੀਤ ਸਿੰਘ ਮਾਨ ਜੀ ਲੈ ਕੇ ਦਿਲਵਾ ਤੇ ਸੀਗੇ ਤੇ ਉਹ ਪੇਪਰ ਸਾਡੇ ਕੋਲ ਪਏ ਆ ਤੇ ਮੇਰਾ ਖਿਆਲ ਆ ਵੀ ਸਾਡੀ ਚੱਕੀ ਵੀ ਮੇਰੀ ਵੀ ਲਾ ਲੋ ਤੇ ਜਾਂ ਉਧਰ ਪਰਿਵਾਰ ਦੀ ਵੀ ਲਾ ਲੋ ਤੇ ਵੈਸੇ ਫਾਈਨੈਂਸ਼ਲੀ ਦੇਖੋ ਜਦੋਂ ਪਰਿਵਾਰ ਵਿਚ ਕੋਈ ਕਮਾਉਣ ਵਾਲਾ ਚਲੇ ਜਾਵੇ ਖਾਸ ਕਰਕੇ ਏਡਾ ਵੱਡਾ ਨਾਂ ਹੋਵੇ ਤੇ ਉਸ ਤੋਂ ਬਾਅਦ ਵਿਚ ਉਸ ਖਾਨਦਾਨ ਦਾ ਜਿਹੜਾ ਚਿਰਾਗ ਆ ਉਹ ਮਤਲਬ ਮੱਠਾ ਪੈ ਜਾਵੇ ਮੈਂ ਕਹੂੰਗਾ ਠੰਡਾ ਪੈ ਜਾਵੇ ਤੇ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਆਉਂਦੀਆਂ ਖਾਸ ਕਰਕੇ ਬੀਬੀ ਸਰਬਜੀਤ ਕੌਰ ਮਾਨਕ ਲਈ ਬਹੁਤ ਵੱਡੀਆਂ ਮੁਸ਼ਕਲਾਂ ਤੇ ਕਲਾਕਾਰਾਂ ਦਾ ਮੈਂ ਕੁਛ ਕਹਿ ਨਹੀਂ ਸਕਦਾ ਬਹੁਤ ਜ਼ਿਆਦਾ ਨਹੀਂ ਜਾ ਕੇ ਸਪੋਰਟ ਕਰਦੇ ਜਾਂਦੇ ਆ ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਕਰਦੇ ਕਰਨੀ ਚਾਹੀਦੀ ਆ ਜਿਹੜੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਪਰਿਵਾਰ ਤੋਂ ਨਾਂ ਬਣਾਇਆ ਉਹਨਾਂ ਦੇ ਪਰਿਵਾਰ ਨੂੰ ਮੈਂ ਵੀ ਹੁਣ ਉਹਨਾਂ ਨੂੰ ਗਾ ਰਿਹਾ ਮੈਂ ਵੀ ਕੋਸ਼ਿਸ਼ ਕਰਦਾ ਰਹਿੰਦਾ ਕਿਉਂਕਿ ਮੈਂ ਤਾਂ ਆਪ ਔਖਾ ਮੈਂ ਝੂਠੀ ਦੁਨੀਆਂ ਦੇ ਵਿਚ ਨਹੀਂ ਜੀਣਾ ਚਾਹੁੰਦਾ ਕਿ ਮੈਂ ਬਹੁਤ ਹਾਈ ਫਾਈ ਆ ਮੈਂ ਵੀ ਹਜੇ ਘਰ ਨਹੀਂ ਬਣਾ ਸਕਿਆ 16-17 ਘਰ ਜਿਹੜੇ ਕਿਰਾਏ ਵਾਲੇ ਅਸੀਂ ਚੇਂਜ ਕਰ ਦਿੱਤੇ ਅਸੀਂ ਇਸੇ ਗੱਲ ਤੇ ਅੜੇ ਹੋਏ ਆ ਕਿ ਅਸੀਂ ਗੰਦਾ ਗੀਤ ਨਹੀਂ ਗਾਉਣਾ ਪਰਿਵਾਰਕ ਗੀਤ ਗਾਉਣੇ ਜਿਹੜੇ ਘਰ ਚ ਬਹਿ ਕੇ ਸੁਣੇ ਜਾਣ ਦੇਖੇ ਜਾਣ ਤੇ ਜੇ ਰੱਬ ਨੇ ਚਾਹਿਆ ਜੇ ਮੇਰੀ ਰੱਬ ਨੇ ਸੁਣੀ ਕਿਸੇ ਹਿਸਾਬ ਨਾਲ ਤੇ ਮੈਂ ਜਰੂਰ ਜਿੰਨਾ ਵੀ ਹੋ ਸਕਿਆ ਉਸ ਪਰਿਵਾਰ ਲਈ ਕਰੂੰਗਾ ਤੇ ਬੀਬੀ ਜੀ ਵੀ ਮੈਨੂੰ ਮਾਨਕ ਸਾਹਿਬ ਦਾ ਪੁੱਤ ਹੀ ਮੰਨਦੇ ਆ ਤੇ ਉਹ ਪਰਿਵਾਰ ਦਾ ਕੋਈ ਦੂਜਾ ਵੱਖਰਾ ਮੈਂਬਰ ਨਹੀਂ ਸਮਝਦੇ ਬਹੁਤ ਪਿਆਰ ਕਰਦੇ ਆ ਮੈਨੂੰ ਮੇਰੀ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਮੈਂ ਵੀ ਘਰ ਚ ਅਕਸਰ ਜਾਂਦਾ ਰਹਿੰਦਾ ਤੇ ਲੰਬੀਆਂ ਗੱਲਾਂ
ਗੀਤ ਵੀ ਸੁਣਦੇ ਹੋਣਗੇ ਮਾਨਕ ਸਾਹਿਬ ਦੇ ਤੁਹਾਡੇ ਤੋਂ
ਮੈਥੋਂ ਏਦਾਂ ਲਾਈਵ ਕਰੇ ਫਰਮਾਇਸ਼ ਕਰਕੇ ਘਰੇ ਤਾਂ ਉਹਨਾਂ ਨੇ ਨਹੀਂ ਸੁਣੇ ਪਰ ਦਰਸ਼ਕ ਜਦੋਂ ਮੇਰਾ ਟੈਲੀਵਿਜ਼ਨ ਤੇ ਕਿਤੇ ਵੀ ਪ੍ਰੋਗਰਾਮ ਚੱਲਦਾ ਹੋਵੇ ਰੇਡੀਓ ਤੇ ਚੱਲਦਾ ਹੋਵੇ ਬੀਬੀ ਨੂੰ ਨਾਲ ਹੀ ਕਹਿੰਦੇ ਜੀ ਇੰਨਾ ਨੰਬਰ ਨੱਪੋ ਆ ਲਾਓ ਉਹਦੇ ਉੱਤੇ ਮੀਤ ਆ ਰਿਹਾ
ਅੱਛਾ
ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਹਨਾਂ ਦਾ
ਕਹਿੰਦੇ ਫਿਰ ਤੁਹਾਡੇ ਗੀਤਾਂ ਨੂੰ ਸੁਣ ਕੇ
ਸਲਾਉਂਦੇ ਕਹਿੰਦੇ ਸ਼ਾਬਾਸ਼ ਮੀਤ ਲੱਗਾ ਰਹੇ ਡਟਿਆ ਰਹੇ ਰੱਬ ਇੱਕ ਦਿਨ ਸੁਣੂਗਾ ਤੂੰ ਫਿਕਰ ਨਾ ਕਰੀ ਰੱਬ ਇੱਕ
ਦਿਨ ਤੁਹਾਨੂੰ ਹੌਸਲਾ ਦੇਣ ਵਾਲੇ ਏਡੇ ਏਡੇ ਹਸਤੀਆਂ ਸ਼ਖਸੀਅਤਾਂ ਇਹਨਾਂ ਨੂੰ ਮਤਲਬ ਜਾਣਦੇ ਜਿਹਨਾਂ ਨੂੰ ਮਿਲਣਾ ਉਹ ਤਾਂ ਰਹਿ ਉਹਨਾਂ ਇਹ ਬੜੀ ਵੱਡੀ ਗੱਲ ਹੋ ਜਾਂਦੀ
ਬਿਲਕੁਲ ਤਾਇਆ ਜੀ ਚੰਨ ਗੁਰਾਇਆਂ ਵਾਲਾ ਜੀ ਦੂਰਦਰਸ਼ਨ ਕੇਂਦਰ ਮਿਲੇ ਸੀਗੇ ਤੇ ਗੁਰਭਜਨ ਗਿੱਲ ਜੀ ਸਤਿਕਾਰਯੋਗ ਉਹ ਵੀ ਉੱਥੇ ਸੀਗੇ ਸ਼ਮਸ਼ੇਰ ਸੰਧੂ ਜੀ ਉੱਥੇ ਸੀਗੇ ਪੰਜਾਬ ਦੀ ਜਿਹੜੀ ਪੂਰੀ ਕਰੀਮ ਦੇ ਤਰੀਕਿਆਂ ਵਾਲਾ ਬਾਪੂ ਜੀ ਉੱਥੇ ਸੀਗੇ ਇੱਕ ਇਹਨਾਂ ਦੀ ਸੀਗਾ ਆਪਣਾ ਸ਼ਹਿਰੋ ਸ਼ਹਿਰੀ ਦਾ ਪ੍ਰੋਗਰਾਮ ਚੰਨ ਗੁਰਾਇਆਂ ਵਾਲਾ ਜੀ ਨੇ ਦੋਨੇ ਹੱਥ ਮੇਰੇ ਸਿਰ ਤੇ ਰੱਖ ਕੇ ਕਿਹਾ ਸੀ ਲਾਗੇ ਬਾਪੂ ਜੀ ਖੜੇ ਸੀ ਕਹਿੰਦੇ ਵੀ ਮੀਤ ਸ਼ਾਬਾਸ਼ ਤੇਰੇ ਤੇ ਕਹਿੰਦੇ ਵੀ ਬੋਰਡ ਥੱਲੇ ਬੋਰਡ ਨੀ ਲੱਗਦਾ ਜੋੜੀ ਇੱਕ ਵਾਰੀ ਬਣਨੀ ਔਖੀ ਆ ਤੁਸੀਂ ਦੂਜੀ ਵਾਰੀ ਬਣਾ ਕੇ ਦਿਖਾਤੀ ਕਹਿੰਦੇ ਦੇਵ ਸਾਹਿਬ ਤੁਹਾਡੇ ਵੀ ਸ਼ਾਬਾਸ਼ ਯਾਰ ਕਹਿੰਦੇ ਤੁਸੀਂ ਕਮਾਲ ਕਰ ਦਿੱਤੀ ਤੇ ਸਤਿਕਾਰਯੋਗ ਸ਼ਮਸ਼ੇਰ ਸੰਧੂ ਜੀ ਉਹਨਾਂ ਦੀ ਕਾਲ ਆਈ ਸੀ ਤੇ ਉਹ ਕਹਿੰਦੇ ਵੀ ਮੇਰਾ ਇੱਕ ਸੱਜਣ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਅੱਜ ਮੇਰੀ ਅਜੇ ਤਬੀਅਤ ਉਨੀ ਵਧੀਆ ਨਹੀਂ ਹੈਗੀ ਮੇਰੀ ਟੋਨ ਮੈਨੂੰ ਆਪਣੇ ਆਪ ਨੂੰ ਫੀਲਿੰਗ ਪਤਾ ਹੁੰਦਾ ਆਪਣਾ ਪੰਜਾਬ ਰੇਡੀਓ ਸੀਗਾ ਆਈ ਥਿੰਕ ਕੋਈ ਬਾਹਰਲਾ ਉਹਦੇ ਉੱਤੇ ਉਹਨਾਂ ਨੇ ਪ੍ਰੋਗਰਾਮ ਸੁਣਿਆ ਸੀ ਤੇ ਇੱਕ ਘੰਟੇ ਵਾਸਤੇ ਲਾਈਨ ਤੇ ਲਿਆ ਸੀ ਤੇ ਲਗਭਗ 2 ਘੰਟੇ ਦੇ ਕਰੀਬ ਪ੍ਰੋਗਰਾਮ ਚੱਲ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਉਹ ਕਹਿੰਦੇ ਵੀ ਮੈਂ ਸੋਚਿਆ ਸੀ ਮੀਤ ਐਸ ਗੀਤ ਤੋਂ ਬਾਅਦ ਠੰਡਾ ਪਊਗਾ ਇਸ ਤੋਂ ਬਾਅਦ ਠੰਡਾ ਪਊਗਾ ਸ਼ਮਸ਼ੇਰ ਸੰਧੂ ਜੀ ਦੇ ਦੋਸਤ ਉਹਨਾਂ ਦੇ ਫੋਨ ਤੋਂ ਸੰਧੂ ਜੀ ਦੇ ਫੋਨ ਤੋਂ ਤੇ ਕਹਿੰਦੇ ਵੀ ਜਿੱਦਾਂ ਜਿੱਦਾਂ ਪ੍ਰੋਗਰਾਮ ਅੱਗੇ ਵੱਧਦਾ ਗਿਆ ਕਹਿੰਦੇ ਉਦਾਂ ਹੀ ਪ੍ਰੋਗਰਾਮ ਦਾ ਨਜ਼ਾਰਾ ਵੱਧਦਾ ਗਿਆ ਉਦਾਂ ਹੀ ਮਜ਼ਾ ਕਹਿੰਦੇ ਯਾਰ ਘਰ ਫਿਰਨ ਗੱਲ ਸ਼ਮਸ਼ੇਰ ਸੰਧੂ ਜੀ ਹੁਣੀ ਵੀ ਕਾਫੀ ਪਿਆਰ ਦਿੰਦੇ ਆ ਅਲਬੇਲ ਬਰਾੜ ਜੀ ਹੁਣਾਂ ਨੇ ਮੈਨੂੰ ਹੁਣ ਗੀਤ ਲਿਖ ਕੇ ਦਿੱਤੇ ਆ ਜਿਹਨਾਂ ਨੇ ਲਿਖਿਆ ਸੀ ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ ਫਿਰ ਉਹ ਅੱਖਾਂ ਮੂਹਰੇ ਦੀਂਦਾ ਰਹਿੰਦਾ ਰੜਕਦਾ ਛੱਡੀਏ ਨਾ ਬੈਰੀ ਨੂੰ ਹੋਇਆ ਕੀ ਜੇ ਧੀ ਜੰਮ ਪਈ ਤੇ ਉਹ ਵੀ ਨਾਲ ਜੁੜ ਗਏ ਆ ਹੋਰ ਅੱਛੇ ਮਾਲਵੇ ਤੋਂ ਭਿੰਦਰ ਸਿੱਖਾਂ ਵਾਲਾ ਜੀ ਗੀਤਕਾਰ ਮੀਤ ਮਹਿਤਪੁਰੀ USA ਤੋਂ ਫਿਰ ਆਪਣਾ ਜੱਗਾ ਸਿੱਧਵਾਂ ਦੋਨਾਂ ਵਾਲਾ ਜੀ ਫਿਰ ਗੁਰਨੇਕ ਸਿੰਘ ਝਾਵਰ ਸਾਹਿਬ ਫਿਰ ਹਰਵਿੰਦਰ ਕਾਲੋ ਉਰਫ ਬਿੰਦਰ ਚਕਰਾਲੀਆ ਜੀ ਬਹੁਤ ਸਾਰੇ ਸਿੱਕੀ ਝੱਜੀ ਵਾਲਾ ਆਪਣੇ ਇਟਲੀ ਤੋਂ ਗੁਰਮੇਲ ਸਿੰਘ ਆਪਣੇ ਨਰਵੈਲ ਸਿੰਘ ਤਾਜਪੁਰ ਢਿੱਲੋਂ ਇਟਲੀ ਵਾਲੇ ਤੇ ਉਹਨਾਂ ਨੇ ਵੀ ਪਾਣੀ ਤੇ ਰੁੱਖਾਂ ਦੇ ਉੱਤੇ ਬਹੁਤ ਵਧੀਆ ਗੀਤ ਰੁੱਖ ਕੁੱਖ ਪਾਣੀ ਨੂੰ ਬਚਾ ਲਓ ਪੰਜਾਬੀ ਲਿਖ ਕੇ ਦਿੱਤਾ ਰਿਕਾਰਡ ਕਰਨਾ ਹੋ ਗਿਆ ਰਿਕਾਰਡਿੰਗ ਲਗਭਗ ਉਹਦਾ ਮਿਊਜ਼ਿਕ ਤਿਆਰ ਆ ਤੇ
ਅੱਛਾ ਜਿਹੜੇ ਗੀਤਕਾਰ ਤੁਸੀਂ ਜਿਹਨਾਂ ਦੇ ਨਾਂ ਲੈਂਦੇ ਆ ਉਹ ਜਿਹੜੇ ਗੀਤਕਾਰ ਆ ਉਹ ਵੀ ਸੰਘਰਸ਼ ਵਿਚ ਆ ਉਹ ਵੀ ਅੱਗੇ ਆ ਰਹੇ ਨੇ ਲਿਖਦੇ ਹਾਲਾਂਕਿ ਮਾੜਾ ਕੋਈ ਵੀ ਨਹੀਂ ਲਿਖਦਾ ਕਲਾ ਮਾਰਾ ਸਭ ਨੂੰ ਨੀ ਦਿੰਦਾ ਲਿਖਣ ਦੀ ਐ ਨੀ ਹਰ ਕੋਈ ਲਿਖ ਲਓ ਪਰ ਕਈ ਵਾਰ ਲੋਕ ਇਹ ਸਵਾਲ ਕਰਦੇ ਹੁੰਦੇ ਕਿ ਜਿਹੜੇ ਲਿਖਣ ਵਾਲੇ ਜਿਵੇਂ ਬੜੇ ਬੜੇ ਮੱਟ ਸ਼ੇਰੋਂ ਵਾਲਾ ਹੋਇਆ ਜਾਂ ਇਧਰ ਆਪਣੇ ਇਧਰ ਇਲਾਕੇ ਦੇ ਵਿਚ ਇੱਕ ਹੋਰ ਕਲਾਕਾਰ ਚੰਗਾ ਜਿਹੜੇ ਲਿਖਦੇ ਉਹ ਇਹਨਾਂ ਕਲਾਕਾਰ ਇਹਨਾਂ ਲੇਖਕਾਂ ਦੇ ਨਾਲ ਨੀ ਕਿਤੇ ਗੱਲ ਹੋਈ ਕਿ ਜਿਹੜੇ ਪਹਿਲਾਂ ਬਹੁਤ ਚੱਲ ਰਹੇ ਉਹਨਾਂ ਤੋਂ ਕੋਈ ਉਹਦਾ ਗੀਤ ਲਿਖਾ ਲਿਆ ਜਾਵੇ ਕੋਈ ਹੋਰ ਵੀ ਗਾਇਆ ਜਾਵੇ
ਕਿਉਂਕਿ ਆਮ ਤੌਰ ਤੇ ਕੀ ਜਿਹੜੇ ਸੁਣਨ ਵਾਲੇ ਕਹਿ ਦਿੰਦੇ ਨੇ ਵੀ ਜਿਹੜੇ ਗੁਰਮੀਤ ਮੀਤ ਆ ਦੇਵ ਤਰੀਕੇ ਵਾਲਿਆਂ ਦੇ ਗੀਤ ਗਾਉਂਦਾ ਜਾਂ ਉਹਦੇ ਨਾਲ ਹੋਰ ਚਲੰਤ ਗੀਤਕਾਰਾਂ ਦੇ ਨਾਲ ਜਿਹੜੇ ਜਿਹੜੇ ਆਮ ਬੜੇ ਵਧੀਆ ਵਿਸ਼ਿਆਂ ਨੂੰ ਵੀ ਛੂਹ ਕੇ ਲੈ ਕੇ ਜਾਂਦੇ ਉਹਨਾਂ ਨਾਲ ਸੰਪਰਕ ਨਹੀਂ ਕਰਦਾ ਇਹ ਉਹਨਾਂ ਕਲਾਕਾਰਾਂ ਨੂੰ ਸਗੋਂ ਅੱਗੇ ਲਿਆਉਂਦਾ ਜਿਹੜੇ ਲਿਖ ਰਹੇ ਨੇ ਹਲੇ ਹੌਲੀ ਹੌਲੀ ਅੱਗੇ ਵੱਧ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਆ ਕਿ ਉਹਨਾਂ ਦੀ ਸੋਚ ਨੂੰ ਵੀ ਅੱਗੇ ਲਿਆਉਣਾ ਜਾਂ ਕਿਤੇ ਉਹ ਦੂਸਰਿਆਂ ਨਾਲ ਸੰਪਰਕ ਨਹੀਂ
ਕੁਛ ਤਾਂ ਜਿਹੜੇ ਚੱਲੇ ਹੋਏ ਮੁੰਡੇ ਨਵੇਂ ਚੱਲੇ ਨਾ ਉਹ ਤਾਂ ਭਾਈ ਇਹਨਾਂ ਦਾ ਗੀਤਾਂ ਦਾ ਮੁੱਲ ਵੱਟ ਰਹੇ ਉਹ ਪੈਸੇ ਮੰਗਦੇ ਆ ਗੀਤ ਦੇ
ਇਹ ਕਿੰਨਾ ਕੁ ਪੈਸਾ ਮੰਗ ਲੈਂਦੇ ਗੀਤ ਦਾ ਕਿਉਂਕਿ ਸਾਨੂੰ
ਮੈਨੂੰ ਵੀ ਇਹਦਾ ਹਿਸਾਬ ਤਾਂ ਮੈਨੂੰ ਵੀ ਕੋਈ ਨੀ ਹੈਗਾ ਕਿਉਂਕਿ ਮੈਂ ਬਹੁਤ ਘੱਟ ਗੀਤ ਮੁੱਲ ਮੈਨੂੰ ਮਿਲਿਆ ਨੀ ਕਿਉਂਕਿ ਆਵਾਜ਼ ਨੂੰ ਗੀਤ ਮਿਲ ਗਿਆ ਪਹਿਲਾਂ ਜ਼ਰੂਰ ਮੁੱਲ ਮੰਗਦੇ ਸੀ ਲੋਕੀ ਹੁਣ ਕਹਿਣ ਲੱਗ ਗਏ ਕਿ ਮੀਤ ਗਾ ਦੇਵੇ ਤਾਂ ਵਧੀਆ ਗੱਲ ਆ ਦੇਵ ਸਾਹਿਬ ਨੀ ਗੀਤ ਦਾ ਮੁੱਲ ਵੱਟਦੇ ਪਰ ਲੇਕਿਨ ਉਹਨਾਂ ਨੂੰ ਐਚ ਐਮ ਬੀ ਵੱਲੋਂ ਰੋਇਲਟੀ ਆਉਂਦੀ ਆ
ਅੱਛਾ ਉਹਨਾਂ ਨੇ ਆਪ ਇੱਦਾਂ ਕੋਈ ਗੀਤ ਦਾ ਨੀ ਲੈਣਾ ਕਹਿਣਾ ਵੀ ਇੰਨੇ ਲੱਖ ਚ ਜਾਂ ਉਨੇ ਲੱਖ ਚ ਇੰਨਾ
ਉਹ ਨੀ ਕਹਿੰਦੇ
ਜੋ ਫਿਰ ਕੰਪਨੀ ਚੱਲਦੀ ਆ ਫਿਰ ਉਹਦੇ ਹਿਸਾਬ ਨਾਲ ਉਹ ਫਿਰ ਸਾਰੇ ਕਲਾਕਾਰਾਂ ਚ ਵੰਡਿਆ ਜਾਂਦਾ
ਦੂਜਾ ਤਾਂ ਜੀ ਮਿਊਜ਼ਿਕ ਬਹੁਤ ਮਹਿੰਗਾ ਹੋ ਗਿਆ ਕੋਈ ਸਮਾਂ ਸੀ 1997 ਚ ਕੈਸਟ ਰਿਲੀਜ਼ ਕੀਤੀ ਸੀ ਜਸਵੰਤ ਸੋਲ ਜੀ ਦੀ ਲਿਖੀ ਹੋਈ ਇਹਨਾਂ ਤੋਂ ਖਤਰਾ ਹੈ
ਜੀ
30,000 ਰੁਪਏ ਚ ਮਿਊਜ਼ਿਕ ਤਿਆਰ ਹੋਇਆ ਸੀ 8 ਗੀਤਾਂ ਦਾ ਹੁਣ ਇੱਕ ਗੀਤ 50-60-70,000 ਰੁਪਇਆ ਮਿਊਜ਼ਿਕ ਦਾ ਲੱਗਦਾ ਆ ਉਸ ਤੋਂ ਬਾਅਦ 2-2.5 ਲੱਖ ਰੁਪਇਆ ਵੀਡੀਓ ਦਾ ਲੱਗਦਾ ਫਿਰ ਉਹਦੀ ਐਡਵਰਟਾਈਜ਼ਮੈਂਟ ਦੇ ਉੱਤੇ ਜੇ ਟੈਲੀਵਿਜ਼ਨ ਤੇ ਤੁਸੀਂ ਚੰਗੇ ਚੈਨਲਾਂ ਤੇ ਦਿਖਾਉਣਾ ਤੇ ਤਾਂ ਲਗਭਗ ਆਪਣਾ 2-3 ਲੱਖ ਰੁਪਇਆ 4 ਲੱਖ ਤੁਹਾਨੂੰ ਚਾਹੀਦਾ ਤੇ ਹੁਣ ਕੀ ਕਹਿੰਦੇ ਹੁੰਦੇ ਆ ਇਹ ਬਹੁਤ ਔਖਾ ਆ ਕਿ ਮੈਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਜਾਂ ਪਹਿਲਾਂ ਤਾਂ ਹੁਣ ਜਿਹੜੀ ਇਸ ਵੇਲੇ ਮਹਾਮਾਰੀ ਚੱਲਣ ਡਈ ਆ ਉਹਦੇ ਵਿੱਚ ਘਰ ਨੀ ਚੱਲਣ ਡਿਆ ਗਾਣੇ ਦਾ ਗਾਉਣੇ ਦੂਰ ਦੀ ਗੱਲ ਆ ਫਿਰ ਰਿਕਾਰਡਿੰਗ ਤੇ ਖਰਚਾ ਕੌਣ ਕਰੂਗਾ ਵੀਡੀਓ ਤੇ ਖਰਚਾ ਕੌਣ ਕਰੂਗਾ ਐਡਵਰਟਾਈਜ਼ਮੈਂਟ ਤੇ ਖਰਚਾ ਕੌਣ ਕਰੂਗਾ ਚੰਗੇ ਵਿਸ਼ੇ ਵਾਲੇ ਦੋਸਤ ਮੈਨੂੰ ਕਰਦੇ ਰਹਿੰਦੇ ਪਰ ਮੈਂ ਸਾਫ਼ ਤੇ ਸਪਸ਼ਟ ਉਹਨਾਂ ਨੂੰ ਦੱਸ ਦਿੰਦਾ ਵੀ ਕੋਈ ਕੰਪਨੀ ਨੀ ਹੈਗੀ ਇੱਦਾਂ ਦੀ ਜਿੱਥੋਂ ਤੁਸੀਂ ਜਾ ਕੇ ਲੈ ਜਾਓ ਮੈਨੂੰ ਤਾਂ ਨੀ ਜਾਣਦੀ ਜੇ ਤੁਹਾਡੇ ਕੋਲ ਕੋਈ ਹੈਗੀ ਆ ਚੰਗਾ ਗੀਤ ਆ ਤੁਹਾਡਾ ਪਰਿਵਾਰ ਵਾਲਾ ਮੈਂ ਰਿਕਾਰਡ ਕਰਾਊਂਗਾ ਤੁਸੀਂ ਆਪਣੇ ਮਿਊਜ਼ਿਕ ਵਾਲਿਆਂ ਕੋਲ ਮੈਨੂੰ ਲੈ ਜਾਓ ਉੱਥੇ ਮੈਂ ਗੱਲ ਆ ਜਾਂ ਭਾਈ ਜੇ ਤੁਸੀਂ ਮੇਰੇ ਤੇ ਬਿਲੀਵ ਕਰਦੇ ਹੋ ਜਿਹੜਾ ਜਿੱਥੋਂ ਮੈਂ ਮਿਊਜ਼ਿਕ ਕਰਾਉਣਾ ਤੁਸੀਂ ਉਹਨੂੰ ਪੇ ਕਰ ਦਿਓ ਮੈਂ ਤੁਹਾਡੇ ਗੀਤ ਨੂੰ ਆਵਾਜ਼ ਦੇ ਦੂੰਗਾ ਆਪਾਂ ਰਲ ਮਿਲ ਕੇ ਵੀਡੀਓ ਬਣਾ ਲਾਂਗੇ ਤੇ ਇੱਦਾਂ ਲੋਕਾਂ ਦੇ ਸਾਹਮਣੇ ਆ
ਜਾਊਗਾ ਇਹ ਆ ਵੀ ਜਿਹੜਾ ਬੰਦਾ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਆ ਕੋਈ ਕਲਾਕਾਰ ਵਿਚਾਰਾ ਲਿਖਦਾ ਉਹਨੂੰ ਲੱਗਦਾ ਵੀ ਕਿਉਂਕਿ ਪਹਿਲਾਂ ਇੱਦਾਂ ਹੀ ਹੈ ਨਾ ਜਦੋਂ ਆਪਾਂ ਕਈ ਵਾਰ ਜੱਟ ਜ਼ਿਮੀਦਾਰ ਫਸਲ ਚੋਂ ਪੈਸੇ ਵੱਟਣ ਲਈ ਉਹ ਬੀਜ ਮੁੱਲ ਹੀ ਲੈ ਕੇ ਆਉਂਦਾ
ਬਿਲਕੁਲ
ਐ ਨੀ ਕਿ ਪਹਿਲਾਂ ਹੀ ਉਹਦਾ ਬਣਿਆ ਬਣਾਇਆ ਹੁੰਦਾ ਉਹਦੇ ਵਿਚੋਂ ਮੁਨਾਫਾ ਰੱਖਦਾ ਜਾਵੇ ਬੀਜ ਬਾਅਦ ਚ ਰੱਖਦਾ ਜਾਂਦਾ ਤੇ ਗਾਂ ਉਹਨੂੰ ਮੁੱਲ ਲੈਣ ਦੀ ਲੋੜ ਨੀ ਪੈਂਦੀ
ਬਿਲਕੁਲ
ਪਹਿਲਾਂ ਥੋੜੇ ਬਹੁਤ ਪੈਸੇ ਲਾਉਣੇ ਵੀ ਪੈਂਦੇ ਆ ਪਾਣੀ ਜਦੋਂ ਨਲਕੇ ਚੋਂ ਕੱਢਣਾ ਹੋਵੇ ਪਹਿਲਾਂ 5-7 ਬਾਲਟੀਆਂ ਪਾਉਣੀਆਂ ਹੀ ਪੈਂਦੀਆਂ ਫਿਰ ਸਾਰੀ ਉਮਰ ਹੀ ਉਹ ਚੋਂ ਨਿਕਲਦਾ ਰਹਿੰਦਾ ਇਹ ਤੇ ਗੱਲ ਸੁਭਾਵਿਕ ਹੀ ਆ ਇੱਕ ਹੋਰ ਚੰਗੀ ਗੱਲ ਆ ਵੀ ਜਿਹੜੇ ਕਲਾਕਾਰ ਆ ਵਿਚਾਰੇ ਚੰਗਾ ਲਿਖਦੇ ਆ ਤੇ ਪਰ ਉਹ ਉਹਨਾਂ ਤੋਂ ਪੈਸੇ ਮੰਗਦੇ ਕਲਾਕਾਰ ਬਹੁਤ ਜ਼ਿਆਦੇ
ਹਾਂ ਕਲਾਕਾਰ ਕਈ ਵਾਰੀ ਗੱਲ ਕਰਨ ਦਾ ਢੰਗ ਹੁੰਦਾ ਜੇ ਹੁਣ ਉਹਨੂੰ ਕਹੇ ਵੀ ਤੂੰ ਮੈਨੂੰ ਪੈਸੇ ਦੇ ਮੈਂ ਤੇਰਾ ਗਾਣਾ ਰਿਕਾਰਡ ਕਰਾਉਣਾ ਫਿਰ ਉਹਨੂੰ ਲੱਗੂਗਾ ਵੀ ਯਾਰ ਨਾਲੇ ਤਾਂ ਮੈਂ ਗੀਤ
ਲਿਖਿਆ
ਤੇ ਨਾਲੇ ਯਾਰ ਮੈਥੋਂ ਇਹ ਪੈਸੇ ਮੰਗੀ ਜਾਂਦਾ ਗਾਉਣ ਵਾਲਾ ਗਲਤ ਗੱਲ ਆ ਇਹ ਤੇ ਹੁਣ ਜੇ ਤਰਕ ਨਾਲ ਗੱਲ ਸਮਝਾਈ ਜਾਵੇ ਮੈਨੂੰ ਇੱਕ ਦਿਨ ਦੇ ਵਿੱਚ ਕਈ ਵਾਰੀ 20-25 ਗੀਤਕਾਰਾਂ ਦੇ ਫੋਨ ਆ ਜਾਂਦੇ ਆ ਮੈਂ ਸਤਿਕਾਰ ਕਰਦਾ ਕਿਉਂਕਿ ਗੀਤਾਂ ਦੇ ਸਿਰ ਤੇ ਹੀ ਗਾਉਣ ਵਾਲਾ ਹੁੰਦਾ ਮੈਂ ਤਾਂ ਗੀਤਾਂ ਨੂੰ ਜ਼ਮੀਨ ਕਹੂੰਗਾ ਗਾਉਣ ਵਾਲਾ ਉਹਦੇ ਉੱਤੇ ਬਦਾਮਾਂ ਦੀ ਖੇਤੀ ਕਰ ਲਵੇ ਕਿੱਕਰਾਂ ਬੀਜ ਲਵੇ ਇਹ ਉਹਦੀ ਆਪਣੀ ਮਰਜ਼ੀ ਆ ਤੇ ਉਹਨੂੰ ਤਰਕ ਦੇ ਨਾਲ ਮੈਨੂੰ ਇੱਕ ਦਿਨ ਤੁਹਾਨੂੰ ਦੱਸਿਆ ਕਿ ਮੈਨੂੰ ਕਿੰਨੇ ਫੋਨ ਆ ਗਏ ਮੈਨੂੰ ਮੈਂ ਖਿੱਚ ਗਿਆ ਦੇਖੋ ਇੱਕ ਬੰਦੇ ਤਾਂ ਰੋਟੀ ਨੀ ਚੱਲਣ ਲਈ ਪ੍ਰੋਗਰਾਮ ਬੰਦ ਪਏ ਆ ਕੋਈ ਅਖਾੜਾ ਨੀ ਲੱਗ ਰਿਹਾ ਤੇ ਗਾਣੇ ਕਿੱਦਾਂ ਆਡ ਕਰਾ ਕੇ ਕੀ ਕਰਾਂਗੇ
ਮੈਨੂੰ
ਮੈਂ ਨਾ ਗਾਣਾ ਰਿਕਾਰਡ ਕਰਾ ਦੇ ਇੱਕ ਬੰਦੇ ਦਾ ਫੋਨ ਆਇਆ ਮੈਂ ਕਿਹਾ ਜੀ ਕਿਉਂ ਗਾਵਾਂ ਤੁਹਾਡਾ ਗਾਣਾ ਕਹਿੰਦੇ ਯਾਰ ਮੈਂ ਲਿਖਿਆ ਤੂੰ ਗਾਵੇ ਮੈਂ ਕਿਹਾ ਮੈਨੂੰ ਰੀਜ਼ਨ ਦੱਸੋ ਇਹਦਾ ਇੱਕ ਕਾਰਨ ਦੱਸੋ ਮੈਂ ਕਿਉਂ ਗਾਵਾਂ ਯਾਰ ਕਹਿੰਦਾ ਰਿਕਾਰਡ ਕਰਾ ਦੇ ਮੈਂ ਕਿਹਾ ਜੀ ਰਿਕਾਰਡ ਕਰਾਉਣ ਵਾਸਤੇ ਰਿਕਾਰਡਿੰਗ ਦੇ ਪੈਸੇ ਕੌਣ ਲਾਊਗਾ ਕਹਿੰਦਾ ਮੈਂ ਤਾਂ ਲਾਉਂਦਾ ਨੀ ਤੇ ਮੈਂ ਕਿਹਾ ਜੀ ਮੇਰੇ ਤੋਂ ਹੈ ਨੀ
ਸਹੀ ਆ
ਮੇਰੇ ਕੋਲ ਹੈ ਨੀ ਮੈਂ ਝੂਠ ਬੋਲ ਕੇ ਤੁਹਾਡਾ ਗਾਣਾ ਰੱਖ ਲਵਾਂ ਤੁਸੀਂ ਮੇਰੀ ਜਾਨ ਖਾਣੀ ਆ ਵੀ ਯਾਰ ਤੂੰ ਗਾਣਾ ਨੀ ਰਿਕਾਰਡ ਕਰਾਉਂਦਾ ਗਾਣਾ ਨੀ ਰਿਕਾਰਡ ਕਰਾਉਂਦਾ ਤੇ ਫਿਰ ਮੈਂ ਡਿਟੇਲ ਦੇ ਵਿੱਚ ਉਹਨੂੰ ਸਮਝਾਇਆ ਵੀਰੇ ਆਹ ਮਸਲਾ ਵਾ ਉਹ ਗੱਲਾਂ ਗਈਆਂ ਜਦੋਂ ਵਕਤ ਸੀ ਬਾਪੂ ਜੀ ਨੂੰ ਰੋਇਲਟੀ ਆਉਂਦੀ ਦੇਵ ਤਰੀਕਿਆਂ ਵਾਲਾ ਜੀ ਨੂੰ ਐਚ ਐਮ ਬੀ ਅੱਜ ਵੀ ਰੋਇਲਟੀ ਭੇਜਦੀ ਆ ਉਹਦੀ ਹੋਰ ਵੀ ਕਈ ਸੰਸਥਾਵਾਂ ਤੋਂ ਉਹਨਾਂ ਨੂੰ ਆਉਂਦੀ ਆ ਅੱਛਾ ਫਿਰ ਗੱਲ ਹੋਰ ਪਾਸੇ ਜਾ ਰਹੀ ਦੇਵ ਤਰੀਕਿਆਂ ਵਾਲਾ ਜੀ ਉਹ ਇਨਸਾਨ ਆ ਦੁਨੀਆਂ ਤੋਂ ਜਦੋਂ ਕਲਾਕਾਰ ਗੀਤਕਾਰ ਸੰਗੀਤਕਾਰ ਆਪਣਾ ਇਤਿਹਾਸਕਾਰ ਕਹਾਣੀਕਾਰ ਜਦੋਂ ਦੁਨੀਆਂ ਤੋਂ ਚਲੇ ਜਾਂਦਾ ਨਾ ਉਸ ਤੋਂ ਬਾਅਦ ਉਹਦੇ ਨਾਂ ਦੀਆਂ ਸੰਸਥਾਵਾਂ ਖੁੱਲਦੀਆਂ
ਉਹਦੇ ਗੱਲ ਕੀਤੀ ਨਾ
ਤੇ ਦੇਵ ਤਰੀਕਿਆਂ ਵਾਲਾ ਜੀ ਉਹ ਇਨਸਾਨ ਆ ਜਿਨ੍ਹਾਂ ਦੀ ਡਰਬੀ ਦੇ ਵਿੱਚ ਜਿਉਂਦਿਆਂ ਜੀ ਦੇਵ ਐਸੋਸੀਏਸ਼ਨ ਚੱਲਦੀ ਤੇ ਪ੍ਰਮਾਤਮਾ ਕਰੇ ਦੇਵ ਸਾਹਿਬ ਜਿਉਂਦੇ ਰਹਿਣ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਹੋਰ ਦੇ ਜਾਣ ਤੋਂ ਸੋ ਗੀਤਕਾਰੀ ਦਾ ਮਸਲਾ ਆ ਮਹਿੰਗਾ ਹੋਇਆ ਹੋਇਆ ਕੰਮ ਗਾਉਣ ਵਾਲਾ ਦੇ ਬਸ ਦਾ ਰੋਗ ਵੀ ਨੀ ਹੈਗਾ
ਉਹ ਆਪਣੇ ਹਿਸਾਬ ਨਾਲ ਉਹ ਵੀ ਸੱਚੇ ਆ ਬਿਚਾਰੇ ਲਾ ਜੀ ਇੱਕ ਆਪਣੇ ਹੋਰ ਮੈਸੇਜ ਆਇਆ ਜੀ ਪਰਥ ਤੋਂ ਰਮਨਦੀਪ ਸਿੰਘ ਸੈਣੀ ਸਾਹਿਬ ਸਾਨੂੰ ਸੁਣਦੇ ਪਏ ਨੇ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਤਾਇਆ ਜੀ ਨੂੰ ਮਨਦੀਪ ਬਾਈ ਜੀ ਨੂੰ ਸਪੈਸ਼ਲ ਗੈਸਟ ਸਾਡੇ ਮੀਤ ਬਾਈ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਤਾਇਆ ਜੀ ਚੱਲ ਰਿਹਾ ਨਜ਼ਾਰਾ ਬੰਨਿਆ ਪਿਆ ਗੁਰਮੀਤ ਮੀਤ ਭਾਜੀ ਹੋਰਾਂ ਨੇ ਬਹੁਤ ਸੋਹਣੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਹਾਂ ਜੀ ਕਹਿੰਦੇ ਗੁਰਮੀਤ ਬਾਈ ਜੀ ਦਾ ਤੇ ਆਵਾਜ਼ ਵੀ ਇਹਨਾਂ ਦੀ ਬਹੁਤ ਸੋਹਣੀ ਹੈ ਹਾਂਜੀ ਇਹ ਜੀ ਗੱਲਾਂ ਵਾਕਈ ਇਹਨਾਂ ਦੀਆਂ ਗੱਲਾਂ ਜੀ ਸਵਾਦ ਆ ਉਹ ਤਜਰਬਾ ਬੋਲਣ ਡਿਆ ਇੱਕ ਹੁੰਦਾ ਹਵਾ ਜੀ ਗੱਲਾਂ ਇੱਕ ਹੁੰਦਾ ਵੀ ਪਿੱਛੇ ਉਹਦੇ ਨਾਲ ਕੋਈ ਨਾ ਕੋਈ ਚੀਜ਼ ਜੁੜੀ ਹੁੰਦੀ ਆ ਹਰ ਕਹਾਣੀ ਦੀ ਇੱਕ ਗੱਲ ਦੇ ਵਿੱਚ ਵਜਨ ਬਣ ਜਾਂਦਾ
ਜੀ
ਬਸ ਆ ਜੀ ਵੀਕਐਂਡ ਕਰਕੇ ਥੋੜਾ ਜਿਹਾ ਕੰਮ ਦੇ ਵਿੱਚ ਕਹਿੰਦੇ ਬਿਜ਼ੀ ਆ ਪਰ ਰੇਡੀਓ ਦਾ ਪੂਰਾ ਪੂਰਾ ਆਨੰਦ ਮਾਣਦੇ ਪਏ ਨਾਲ ਨਾਲ ਅਸੀਂ ਡਰਾਈਵਿੰਗ ਕਰਦੇ ਪਏ ਤੇ ਕਹਿੰਦੇ ਗੀਤ ਕੋਈ ਵੀ ਗੁਰਮੀਤ ਬਾਈ ਜੀ ਦਾ ਸੁਣਾ ਦਿਓ ਜੀ ਮਿਹਰਬਾਨੀ ਗੁਰਮੀਤ ਮੀਤ ਜੀ ਦਾ ਆਪਾਂ ਪੁੱਛ ਲੈਣੇ ਵੀ ਕਿਹੜਾ ਅੱਛਾ ਇੱਕ ਗੀਤ ਨਾ ਮੈਨੂੰ ਤੁਹਾਡਾ ਬੜਾ ਚੰਗਾ ਲੱਗਦਾ ਸੀ ਸੁਣੇ ਕਰਨੈਲ ਸਿਆ ਉਹ ਗੀਤ ਨੂੰ ਬੜਾ ਕਿੱਸੇ ਦੇ ਰੂਪ ਦੇ ਵਿੱਚ ਇੱਕ ਲੋਕ ਗਾਥਾ ਦੇ ਰੂਪ ਦੇ ਵਿੱਚ ਇਹ ਗੀਤ ਨੂੰ ਸੁਣਾਇਓ ਵੀ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸਿਓ ਵੀ ਇਹ ਗੀਤ ਕਰਨੈਲ ਸੌਂਗ ਕੌਣ ਆ ਕਿਉਂਕਿ ਜਿਹੜੇ ਹੁਣ ਸਾਡੇ ਸੁਰੂ ਤੇ ਜਾਣਦੇ ਆ ਇਹਦੇ ਕਹਾਣੀ ਕੀ ਸੀ ਇਹ ਦੇਵ ਸਾਹਿਬ ਤੋਂ ਤੁਸੀਂ ਵੀ ਜ਼ਿਕਰ ਕਰਦੇ ਹੋਵੋਗੇ ਗੱਲਬਾਤ ਹੁੰਦੀ ਹੋਊਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਥਾਵਾਂ ਜਾਂ ਦੁੱਲਾ ਪੱਟੀ ਹੋਇਆ ਇਹ ਇਹਨਾਂ ਨੂੰ ਤਾਂ ਆਪਾਂ ਜ਼ਿਆਦਾ ਜਾਣਦੇ ਹਾਂ ਜੱਗਾ ਡਾਕੂ ਹੋਇਆ ਜੱਗਾ ਵੀ ਬੜਾ ਮਿਹਨਤੀ ਬੰਦਾ ਰਿਹਾ ਇਹ ਕਰਨੈਲ ਸਿਉਂ ਤੇ ਇਹਦੇ ਨਾਲ ਜੁੜਿਆ ਗੀਤ ਕਿਵੇਂ ਆ ਜੀ
ਪਹਿਲੀ ਗੱਲ ਤੇ ਇਹ ਗੀਤ ਜਿਹੜਾ ਪਹਿਲਾ ਗੀਤ ਮੇਰੇ ਹਿੱਸੇ ਆਇਆ ਦੇਵ ਤਰੀਕਿਆਂ ਵਾਲਾ ਜੀ ਦਾ ਸੁਣੀ ਕਰਨੈਲ ਸਿਆਂ ਸੁਣੀ ਕਰਨੈਲ ਸਿਆਂ ਨੂੰ ਇੱਕ ਪਾਤਰ ਮੰਨਿਆ ਗਿਆ ਜਿਵੇਂ ਕਿ ਆਪਾਂ ਫਲਾਨਾ ਸਿਆਂ ਭਜਨ ਸਿੰਘ ਕਹਿ ਸਕਦੇ ਹਾਂ ਜਰਨੈਲ ਸਿਆਂ ਵੀ ਕਹਿ ਸਕਦੇ ਹਾਂ ਤੇ ਇਹ ਪਾਤਰ ਮੰਨ ਕੇ ਇਹਨੂੰ ਕਿਹਾ ਗਿਆ ਵੀ ਸੁਣੀ ਕਰਨੈਲ ਸਿਆਂ ਜਿਹੜਾ ਗੀਤ ਆ ਇੱਕ ਇੱਕ ਲਾਈਨ ਇਤਿਹਾਸ ਆ
ਜੀ
ਜਿੰਨੇ ਇਹਦੇ ਵਿੱਚ ਪਹਿਰੇ ਆ ਨਾ ਤੇ ਇੱਕ ਗੀਤ ਇਹਦੇ ਵਿੱਚ ਬੋਲ ਜਿਹੜਾ ਇਤਿਹਾਸ ਆ ਤੇ ਦੇਵ ਤਰੀਕਿਆਂ ਵਾਲਾ ਜੇ ਲਿਖਿਆ ਤੇ ਮੈਂ ਬੋਲ ਦੋ ਸਾਂਝੇ ਕਰ ਦੇਣਾ ਜੇ ਮਨਦੀਪ ਜੀ ਤੁਹਾਡੇ ਕੋਲ ਇਧਰ ਪਿਆ ਤੇ ਤੁਸੀਂ ਪਲੇ ਜ਼ਰੂਰ ਕਰ
ਦਿਓ ਮੈਂ ਕਿਹਾ ਜੀ ਜ਼ਰੂਰ ਕਾਕਾ ਕਰੂਗਾ ਇਹਨੇ ਸੁਣਨਾ ਕਿਉਂ ਨੇਗਾ
ਉੱਚੇ ਤੀਵੀ ਬਦਕਾਰ ਨਿਕਲ ਜਾ ਕੀ ਕਰ ਨਾ ਰੰਗ ਗੋਰੇ ਨੂੰ ਹਰ ਕੀ ਬੰਦੇ ਠਾਰਕ ਪਹੋਰ ਦੇ ਦੇਖ ਰੰਨਾ ਦੇ ਤੋਰੇ ਨੂੰ ਸ਼ਾਮੋ ਨਾਰ ਪਿੱਛੇ ਕੈਦ ਬੋਲ ਕੀ ਪਤਣੀ ਵਾਲੇ ਜੋਰੇ ਨੂੰ ਜੇਲ ਬਠਿੰਡੇ ਵਾਲੀ ਭੇਜਤਾ ਬੰਤੋ ਦੇ ਪਤਿਹੋਰੇ ਨੂੰ ਅੱਜ ਕੱਲ ਯਾਰੀ ਮੁਲਾਜੇਦਾਰੀ ਸਭ ਦੀ ਖੱਡ ਹੈ ਕਣਕ ਦਾ ਵੱਧ ਹੈ ਲਾਟ ਹੈ ਅੱਗ ਦੀ ਸਿਰੇ ਦਾ ਲੱਗਦੀ ਸੁਣੀ ਕਰਨੈਲ ਸਿਆਂ
ਨਜ਼ਾਰਾ ਬਣ ਛੱਡਿਆ ਗੁਰਮੀਤ ਮੀਤ ਸਾਹਿਬ ਇਹ ਮਤਲਬ ਕਿੱਸੇ ਦੇ ਰੂਪ ਦੇ ਵਿੱਚ ਇਹ ਗਾਉਣ ਵਾਲੇ ਜਿਹੜਾ ਪਹਿਲਾ ਗੀਤ ਫਿਰ ਇਹ ਤੁਹਾਨੂੰ ਦੇਵ ਸਾਹਿਬ ਨੇ ਲਿਖ ਕੇ ਦਿੱਤਾ
ਪੂਰੀ ਕੈਸਟ ਆ ਜੀ ਇਹ ਤਾਂ ਜੀ ਸੀਡੀ ਆ 10 ਗੀਤਾਂ ਦੀ ਦੁੱਲਾ ਪੱਟੀ ਜੌਣਾ ਮੋੜ ਸ਼ੀਰੀ ਫਰਿਆਦ ਮਹਾਰਾਣੀ ਜਿੰਦਾ ਜੀ ਇਹਦੇ ਵਿੱਚ 12 ਮਾਹ ਹੀਰ ਦਾ ਵਰਲਾਪ ਦੇਵ ਸਾਹਿਬ ਨੇ ਲਿਖ ਕੇ ਦਿੱਤਾ ਹੋਇਆ ਤੇ ਮਿਰਜ਼ਾ ਇਹਦੇ ਵਿੱਚ ਇੱਕ ਡਬਲ ਡਿਊਟ ਗਾਇਆ ਹੋਇਆ ਗੁਰਲੇਜ ਅਖਤਰ ਜੀ ਨਾਲ ਇੱਕ ਸਿੰਗਲ ਉਹ ਸਾਹਿਬ ਮਣੀ ਭਰਾਵਾਂ ਦੀ ਕੰਪੋਜੀਸ਼ਨ ਦੇ ਉੱਤੇ ਤੇ
ਅੱਛਾ ਇਹ ਜਿਹੜੇ ਗੀਤ ਦੇਵ ਸਾਹਿਬ ਨੇ ਇਹ ਫਿਰ ਸਪੈਸ਼ਲ ਤੁਹਾਡੇ ਲਈ ਲਿਖੇ ਸੀ ਜਾਂ ਕੁਝ ਗੀਤ ਐਵੇਂ ਵੀ ਹੋਊਗੇ ਵੀ ਜਿਹੜੇ ਕਈ ਵਾਰ ਹੈ ਨਾ ਪੁਰਾਣੇ ਬੰਦੇ ਦੇ ਪੈ ਹੁੰਦੇ ਆ ਕਈ ਵਾਰ ਸਵਾਬ ਬਣਦਾ ਵੀ ਚੱਲ ਕੇ ਰਿਕਾਰਡ ਕਰਾਵਾਂਗੇ ਮਾਨਕ ਸਾਹਿਬ ਤੋਂ ਕਰਾਵਾਂਗੇ ਕਦੇ ਏਦਾਂ ਨੀ ਤੁਸੀਂ ਪੁੱਛਿਆ ਵੀ ਦੇਵ ਸਾਹਿਬ ਕੋਈ ਐਸਾ ਗੀਤ ਜਿਹੜਾ ਸੋਚਿਆ ਹੋਵੇ ਮਾਨਕ ਸਾਹਿਬ ਤੋਂ ਰਿਕਾਰਡ ਕਰਾਵਾਂਗੇ ਕਿਤੇ ਪਿਆ ਰਹਿ ਗਿਆ ਹੋਵੇ ਏਦਾਂ ਦਾ ਗੀਤ ਵੀ ਕੋਈ ਹਿੱਸੇ ਆਇਆ ਜਾਂ ਕੋਈ ਗੱਲ ਚੱਲੀ ਹੋਵੇ ਏਦਾਂ ਦੀ
ਬਿਲਕੁਲ ਜੀ ਮੈਨੂੰ ਵੀ ਨੀ ਕਈ ਗੀਤਾਂ ਦਾ ਪਤਾ ਸੀਗਾ ਕਿ ਬਾਪੂ ਜੀ ਦੇ ਗੀਤ ਪਹਿਲਾਂ ਰਿਕਾਰਡ ਹੋ ਚੁੱਕੇ ਅਸਲ ਵਿੱਚ ਜਿਹੜਾ ਗੀਤਕਾਰ ਤੇ ਕੰਪਨੀ ਦੇ ਕੋਲ ਇਹਦੀ ਅਥਾਰਟੀ ਹੁੰਦੀ ਹੈ ਕੰਪਨੀ ਲਿਖ ਕੇ ਦੇ ਸਕਦੀ ਆ ਜਾਂ ਗੀਤਕਾਰ ਵੀ ਦੁਬਾਰਾ ਦੇ ਸਕਦਾ ਲਿਖ ਕੇ ਗੀਤਕਾਰ ਦੀ ਪਾਵਰ ਹੁੰਦੀ ਹੈ ਇਸ ਚੀਜ਼ ਦੀ
ਦੁਬਾਰਾ ਗਾ ਸਕਦਾ
ਹਾਂਜੀ ਤੇ ਉਹਨਾਂ ਦੇ ਬਿਨਾਂ ਜਾਇਜ਼ ਤੋਂ ਨਹੀਂ ਗਾ ਸਕਦੇ ਤੁਸੀਂ ਕੰਪੋਜੀਸ਼ਨ ਜਿੱਦਾਂ ਮਰਜ਼ੀ ਗਾਈ ਜੋ ਤਰਜਾ ਵੀ ਕੋਈ ਨੀ ਰੋਇਲਟੀ ਕੋਈ ਰੌਲਾ ਨੀ ਹੈਗਾ ਤੇ ਜਿਹੜਾ ਗੀਤ ਦਾ ਤੁਸੀਂ ਪ੍ਰੋਪਰ ਹੂ ਹੂ ਕੰਪੋ ਗਾਉਣਾ ਪ੍ਰੋਪਰ ਤੇ ਉਹਦੇ ਵਿੱਚ ਹੁੰਦਾ ਦੇਵ ਸਾਹਿਬ ਨੇ ਇੱਕ ਸੋਹਣੀ ਮਹੀਂ ਵਾਲਾ ਗੀਤ ਮੈਂ ਗਾਇਆ ਸੀਗਾ ਮਾਂ ਤੇਰੀ ਮੱਤਾਂ ਦੇਵੇ ਪੱਟ ਹੋਣੀ ਏ ਛੱਡ ਖੇੜਾ ਮਹੀਵਾਲ ਦਾ ਤੂੰ ਸੁਣੀਏ ਏਦਾਂ ਸੀਗਾ ਗੁੱਜੇ ਨੀ ਉਹ ਰਹਿੰਦੇ ਠੱਗ ਚੋਰ ਯਾਰ ਨੀ ਇਹ ਗੀਤ ਮਾਨਕ ਸਾਹਿਬ ਨੇ ਗਾਇਆ ਹੋਇਆ ਸੀ ਰਿਕਾਰਡ ਕਰਾਇਆ ਸੀ ਉਹਨਾਂ ਨੇ ਹੋਰ ਦਰਜ ਕਰਾਇਆ ਸੀ ਮੈਂ ਦੇਵ ਸਾਹਿਬ ਨੂੰ ਹੋਰ ਤਰਸ ਨਹੀਂ ਉਹ ਕਹਿੰਦੇ ਰਿਕਾਰਡ ਕਰਾ ਦੇ ਤੇ ਜਿਹੜਾ ਬੁਰੀ ਹੁੰਦੀ ਆ ਉਹ ਜੱਟਾ ਬੁਰੀ ਹੁੰਦੀ ਆ ਮੈਨੂੰ ਲੱਗਦਾ ਉਹ ਸੁਖਵਿੰਦਰ ਸੁੱਖੀ ਦਾ ਪਹਿਲਾਂ ਰਿਕਾਰਡ ਗਈ ਸੀ ਆਈ ਥਿੰਕ ਉਹ ਬਾਪੂ ਜੀ ਨੂੰ ਲੱਗਾ ਵੀ ਉਹ ਗੀਤ ਮਸ਼ਹੂਰ ਹੋ ਸਕਦਾ ਗੀਤ ਮੀਤ ਦੀ ਆਵਾਜ਼ ਚ ਜਿਆਦਾ ਹੋਰ ਹਿੱਟ ਹੋ ਸਕਦਾ ਫਿਰ ਉਹਨਾਂ ਨੇ ਮੈਨੂੰ ਉਹ ਵੀ ਹੁਣ ਕਿਸੇ ਨੇ ਲਿੰਕ ਭੇਜਿਆ ਉਹ ਚ ਜਸਵਿੰਦਰ ਭੱਲੇ ਉਹਨਾਂ ਨੇ ਵਿੱਚ ਕੰਮ ਕੀਤਾ ਪਹਿਲਾਂ ਰਿਕਾਰਡ ਹੋਇਆ ਹੋਇਆ ਸੀਗਾ ਤੇ ਇੱਕ ਲਾਹੌਰ ਗੀਤ ਮੈਨੂੰ ਲਿਖ ਕੇ ਦਿੱਤਾ ਬਾਪੂ ਜੀ ਨੇ ਨਵਾਂ ਉਹ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਗੁਰਮੀਤ ਮੀਤ ਦੇ ਨਾਲ ਲਾਹੌਰ ਭਰ ਕੇ ਜ਼ਰੂਰ ਤੁਸੀਂ ਉਹਨੂੰ ਸੁਣਿਓ ਜਿਹੜੀ 47 ਦੀ ਵੰਡ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਨੇ ਜਿਹੜਾ ਸੰਤਾਪ ਹੰਡਾਇਆ ਜੋ ਉੱਥੇ ਜੀਆ ਘਾਣ ਹੋਇਆ ਇਧਰੋਂ ਟ੍ਰੇਨਾਂ ਦੇ ਵਿੱਚ ਲਾਸ਼ਾਂ ਉਧਰ ਨੂੰ ਗਈਆਂ ਉਧਰੋਂ ਲਾਸ਼ਾਂ ਇਧਰ ਨੂੰ ਆਈਆਂ ਸਿੱਧੀ ਸਿਆਸਤ ਇਹ ਬਹੁਤ ਵੱਡੀ ਸਿਆਸਤ ਸੀ ਹਿੰਦੁਸਤਾਨ ਨੂੰ ਦੋ ਟੋਟਿਆਂ ਦੇ ਵਿੱਚ ਵੰਡਣ ਦੀ ਉਹਦੇ ਵਿੱਚ ਬਾਪੂ ਜੀ ਲਾਹੌਰ ਗੀਤ ਵਿੱਚ ਵੀ ਜ਼ਿਕਰ ਕਰ ਗਏ ਮੈਂ ਚਾਹੁੰਦਾ ਤੁਸੀਂ ਸੁਣੀ ਕਰਨੈਲ ਸਿੰਘ ਪਲੇ ਕਰ ਦੋ ਉਹ ਤੋਂ ਬਾਅਦ ਲਾਹੌਰ ਗੀਤ
ਲਓ ਜੀ ਤਾਇਆ ਜੀ ਆਪਣੇ ਨਾਲ ਫੌਜੀ ਸਾਹਿਬ ਵੀ ਜੁੜੇ ਹੋਏ ਨੇ ਤੇ ਉਹਨਾਂ ਨਾਲ ਵੀ ਆਪਾਂ ਜੀ ਆਇਆਂ ਨੂੰ ਕਰਦੇ ਆ ਜਾਓ ਫੌਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੋ
ਕੀ ਹਾਲ ਆ
ਬਹੁਤ ਵਧੀਆ ਜੀ ਅੱਜ ਮੀਤ ਸਾਹਿਬ ਆਪਣੇ ਪ੍ਰੋਗਰਾਮ ਚ ਜੁੜੇ ਆ ਉਹਨਾਂ ਨੂੰ ਕੋਈ ਸੰਦੇਸ਼ ਉਹਨਾਂ ਨੂੰ ਕੋਈ ਸੁਨੇਹਾ ਜਾਂ ਉਹਨਾਂ ਤੋਂ ਕੋਈ ਗੀਤ ਸੁਣਨਾ ਚਾਹੋ ਸੁਣ ਰਹੇ ਆਪਾਂ ਨੂੰ ਦੇਖੋ ਜੀ ਅਸੀਂ ਤੇ ਪੂਰਾ ਰੌਲਾ ਪਾ ਕੇ ਲਿਆਂਦਾ ਉਹਨਾਂ ਨੂੰ ਅਸੀਂ ਤੇ ਕਿਹਾ ਪੂਰੀ ਦੁਨੀਆਂ ਦੇ ਵਿੱਚ ਦੱਸਿਆ ਵੀ ਅੱਜ ਮੀਤ ਸਾਹਿਬ ਆ ਰਹੇ ਫੌਜੀ ਸਾਹਿਬ ਅੱਜ ਤੁਸੀਂ ਕਿਤੇ ਫਿਰ ਬਿਜੀ ਰਹਿ ਗਏ ਆ ਅੱਛਾ ਅੱਛਾ ਚਲੋ ਹੁਣ ਤੁਸੀਂ ਕਿਉਂਕਿ ਤੁਹਾਡਾ ਜ਼ਿਕਰ ਅਕਸਰ ਕਰਦੇ ਰਹਿੰਦੇ ਮੀਤ ਸਾਹਿਬ ਵੀ ਫੌਜੀ ਸਾਹਿਬ ਨਾਲ ਸੰਪਰਕ ਰੱਖਿਆ ਕਰੋ ਮੈਂ ਕਿਹਾ ਵੀ ਚੰਗੇ ਬੰਦਿਆਂ ਨਾਲ ਸਾਡੀ ਮਿੱਤਰਤਾ ਤੇ ਇਹਨਾਂ ਦਾ ਜਿਹੜਾ ਕੋਰੋਨੇ ਵਾਲਾ ਗੀਤ ਆ ਉਹ ਵੀ ਅਸੀਂ ਸੁਣਾਇਆ ਸਰੋਤਿਆਂ ਨੂੰ ਬੜਾ ਪਸੰਦ ਆਇਆ ਉਹਨਾਂ ਨੂੰ ਤੇ ਕੋਈ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਜਾਂ ਕੋਈ ਸੁਨੇਹਾ ਇਹਨਾਂ ਲਈ ਕੋਈ ਦੁਆਵਾਂ ਪਿਆਰ ਆ ਫੌਜੀ ਸਾਹਿਬ ਬਹੁਤ ਤੁਹਾਡਾ ਧੰਨਵਾਦ ਤੁਸੀਂ ਵੀ ਸਾਡੇ ਨਾਲ ਜੁੜੇ ਆ ਤੇ ਇਹ ਜੀ ਫੌਜੀ ਸਾਹਿਬ ਆਪਣੇ ਇਹ ਵੀ ਬਹੁਤ ਪਿਆਰੇ ਗੁਰਦੇਵ ਸਿੰਘ ਜੀ ਇਹ ਤੁਹਾਡੇ ਬਾਰੇ ਬਹੁਤ ਮਤਲਬ ਚਿੰਤਿਤ ਰਹਿੰਦੇ ਨੇ ਖੁਸ਼ ਵੀ ਹੁੰਦੇ ਆ ਕਿ ਭਾਈ ਸਾਡਾ ਗੱਭਰੂ ਚੰਗੇ ਪਾਸੇ ਲੱਗਿਆ ਇਹ ਮੈਂ ਇਹਨਾਂ ਗੱਲ ਕਰਨ ਖੂਹ ਤੇ ਸਾਡੇ ਆ ਗਿਆ ਗੱਲਬਾਤ ਹੋਣ ਲੱਗ ਗਈ ਉਹ ਕਹਿੰਦੇ ਵੀ ਭਾਊ ਵੀ ਗੁਰਮੀਤ ਮੀਤ ਆ ਐਸਾ ਕਲਾਕਾਰ ਆ ਜਿਹੜਾ ਹਵਾ ਦੇ ਰੁੱਖ ਤੋਂ ਦੂਸਰੇ ਪਾਸੇ ਨੂੰ ਚੱਲ ਰਿਹਾ ਕਿ ਦੁਨੀਆਂ ਹਵਾ ਵਾਲੇ ਪਾਸੇ ਨੂੰ ਤੁਰੀ ਜਾਂਦੀ ਆ ਕਹਿੰਦਾ ਕੋਈ ਯੋਧਾ ਹੀ ਹੁੰਦਾ ਜਿਹੜਾ ਦੁਨੀਆਂ ਜਿੱਧਰ ਨੂੰ ਜਾਣ ਰਹੀ ਆ ਉਧਰ ਕਹਿੰਦੇ ਨਾ ਹਵਾ ਦਾ ਬੁੱਲਾ ਜਿੱਧਰ ਲਈ ਜਾਂਦਾ ਉਹ ਚੱਲੀ ਜਾਂਦਾ ਪਰ ਕੋਈ ਕੋਈ ਹੁੰਦਾ ਜਿਹੜਾ ਚੰਗੇ ਪਾਸੇ ਨੂੰ ਉਹ ਹਵਾ ਦਾ ਮੁਕਾਬਲਾ ਕਰ ਲੈਂਦਾ ਜਾਂ ਡਟ ਕੇ ਖੜ ਜਾਂਦਾ ਇਹ ਬਹੁਤ ਜ਼ਰੂਰੀ ਹੁੰਦਾ
ਜੀ
ਤੇ ਲਓ ਤਾਇਆ ਜੀ ਫਿਰ ਆਪਾਂ ਕਿਉਂਕਿ ਮੀਤ ਸਾਹਿਬ ਨੂੰ ਇਜਾਜ਼ਤ ਵੀ ਆਪਾਂ ਦੇਣੀ ਹੈ ਕਿਉਂਕਿ ਉਹਨਾਂ ਨੇ ਜਾਣਾ ਵੀ ਕਾਫੀ ਲੰਮੇ ਸਮੇਂ ਤੇ ਆਪਣੇ ਨਾਲ ਜੁੜੇ ਹੋਏ ਨੇ ਖਾਸ ਤੌਰ ਤੇ ਕੋਈ ਸੰਦੇਸ਼ ਤਾਇਆ ਜੀ ਇਹਨਾਂ ਤੋਂ ਆਪਾਂ ਲੈ ਲਈਏ ਕੋਈ ਗੀਤ ਕੋਈ ਸੁਣਨਾ ਤੁਸੀਂ ਲਓ ਜੀ ਮੈਂ ਤੇ ਇੱਕ ਗੀਤ ਮੈਨੂੰ ਪਤਾ ਤੁਸੀਂ ਹੁਣ ਜਾਣਾ ਵੀ ਆ ਕਾਫੀ ਟਾਈਮ ਤੋਂ ਤੁਸੀਂ ਸਾਡੇ ਨਾਲ ਜੁੜੇ ਆ ਤੇ ਮੀਤ ਸਾਹਿਬ ਇੱਕ ਗੀਤ ਤੁਸੀਂ ਜਿਹਦਾ ਜ਼ਿਕਰ ਕੀਤਾ ਸੀ ਲਾਹੌਰ ਦਾ
ਜੀ
ਇਹਦੇ ਦੋ ਬੋਲ ਜ਼ਰੂਰ ਸਾਨੂੰ ਸੁਣਾਓ
ਲਾਹੌਰ ਗੀਤ ਵਿੱਚ ਦੇਵ ਸਾਹਿਬ ਨੇ ਲਿਖਣ ਤੋਂ ਕੁਝ ਨਹੀਂ ਛੱਡਿਆ ਜੋ ਅਸੀਂ ਵੰਡ ਦੇ ਵਿੱਚ ਸਾਡਾ ਉਧਰ ਰਹਿ ਗਿਆ ਜਿਹੜਾ ਸਾਡਾ ਇਧਰ ਵੰਡਿਆ ਗਿਆ ਉਹਦੀ ਗੱਲ ਬਾਕੀ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਯੂਟਿਊਬ ਦੇ ਉੱਤੇ ਗੁਰਮੀਤ ਮੀਤ ਭਰ ਕੇ ਜ਼ਰੂਰ ਸੁਣਿਓ ਤੇ ਫਰੰਟ ਲਾਈਨ ਗੀਤ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਸੋ ਪੇਸ਼ ਕਰ ਰਹੇ ਲਾਹੌਰ
ਮੈਨੂੰ ਬਾਪੂ ਬੜਾ ਕੀ ਲਾਹੌਰ ਚੇਤੇ ਆਉਂਦਾ ਹੈ ਜਿੱਥੇ ਖਾਰੇ ਆਪਣਾ ਪਿਸ਼ੌਰ ਚੇਤੇ ਆਉਂਦਾ ਹੈ ਰਾਵੀ ਚੇਤੇ ਪੱਟੀ ਰਾਜ ਦਾ ਗਰਾ ਚੇਤੇ ਆਉਂਦਾ ਹੈ ਕਹਿੰਦੇ ਨੇ ਜਿੰਨਾ ਅੰਗਰੇਜ਼ ਦੀ ਜ਼ਮੀਨ ਦੇ ਵੰਡ ਦਿੱਤਾ ਦੇਸ਼ ਬਾਪੂ ਬਾਗੇ ਦੀ ਲਕੀਰ ਨੇ ਉਹ ਵੰਡ ਦਿੱਤਾ ਦੇਸ਼ ਬਾਪੂ ਬਾਗੇ ਦੀ ਲਕੀਰ ਨੇ
ਵਾਹ ਬਾਈ ਵਾਹ ਬਹੁਤ ਆਨੰਦ ਆ ਮੀਤ ਸਾਹਿਬ ਬਹੁਤ ਤੁਹਾਡਾ ਧੰਨਵਾਦ ਵੈਸੇ ਤੇ ਓਵਰ ਟਾਈਮ ਹੀ ਤੁਹਾਡੇ ਤੋਂ ਲੈ ਲਿਆ ਸੀ
ਹਰਮਨ ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਹਰਮਨ ਰੇਡੀਓ ਦੀ ਟੀਮ ਦਾ ਤਾਇਆ ਜੀ ਦਾ ਤੇ ਮਨਦੀਪ ਢਿੱਲੋਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਾਣੀ ਨੂੰ ਬਚਾਓ ਰੁੱਖ ਜਰੂਰ ਲਾਓ, ਧੀਆਂ ਨੂੰ ਬਚਾਓ ਤੇ ਟ੍ਰੈਫਿਕ ਦਾ ਖਾਸ ਖਿਆਲ ਰੱਖੋ ਜਿੱਥੇ ਮੇਰੀ ਆਵਾਜ਼ ਪਹੁੰਚਦੀ ਆ, ਤੇ ਗੱਡੀਆਂ ਹੌਲੀ ਚਲਾਓ, ਨਸ਼ੇ ਪੱਤੇ ਕਰਕੇ ਨਾ ਚਲਾਓ, ਬਚਾਓ ਵਿੱਚ ਹੀ ਬਚਾਓ ਆ, ਤੇ ਦੂਜੀ ਜਿਹੜੀ ਹੈ ਮਹਾਮਾਰੀ ਇਹਦਾ ਜ਼ਰੂਰ ਖਿਆਲ ਰੱਖੋ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ, ਤੇ ਜਿੱਥੇ ਤੱਕ ਵੀ ਹੋ ਸਕੇ ਇੱਕ ਦੂਜੇ ਦੀ ਮਦਦ ਕਰੋ, ਪਤਾ ਨੀ ਕਦੋਂ ਸਵਾਸ ਖਤਮ ਹੋ ਜਾਣੇ ਆ, ਚੰਗਾ ਲਿਖੋ, ਚੰਗਾ ਗਾਓ, ਗਾਉਣ ਵਾਲਾ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਤੇ ਧੰਨਵਾਦੀ ਆ ਜੀ, ਤੇ ਕੋਈ ਅੱਖਰ ਵੱਧ ਘੱਟ ਕਹਿ ਗਿਆ ਹੋਵਾਂ ਤੇ ਮਾਫੀ ਚਾਹੁੰਦਾ,
ਤੁਸੀਂ ਬਹੁਤ ਦਿਲੋਂ ਜੋ ਵੀ ਬੋਲੇ ਬੋਲੇ ਓਦਾਂ ਤੇ ਆਮ ਆ, ਅੱਜ ਕੱਲ ਕਲਾਕਾਰ 2 ਘੰਟੇ ਦਾ 2 ਲੱਖ ਲੈ ਲੈਂਦੇ ਆ, ਫਿਰ ਵੀ ਤੁਸੀਂ ਸਾਨੂੰ ਨਿਰਸ਼ੁਗਲ ਹੀ ਪਿਆਰ ਮੁਹੱਬਤ ਦੇ ਵਿੱਚ ਇੰਨਾ ਕੁਛ ਸੁਣਾਇਆ ਤੇ ਦਿਲੋਂ ਗੱਲਾਂ ਕੀਤੀਆਂ। ਕਹਿੰਦੇ ਵੀ ਜਿਹੜਾ ਬੰਦਾ ਦਿਲੋਂ ਸੱਚਾ ਨਾ ਉਹ ਦਿਲੋਂ ਹੀ ਬੋਲਦਾ, ਝੂਠਾ ਬੰਦਾ ਦਿਮਾਗ ਦੀ ਵਰਤੋਂ ਕਰ ਲੈਂਦਾ ਵੀ ਇਹਨੂੰ ਕਹਿਣਾ ਕੀ ਹੈ, ਚਦਰ ਚਿੜਾ ਕੀ ਜੋ, ਸੱਚਾ ਉਹ ਇਹ ਨੀ ਸੋਚਦਾ ਕਿ ਕਿਹੜੀ ਗੱਲ ਕਹਿਣੀ ਕਿਹੜੀ ਨਹੀਂ, ਉਹ ਫਿਰ ਦਿਲੋਂ ਬੋਲੀ ਜਾਂਦਾ, ਤੇ ਦਿਲ ਦੀਆਂ ਗੱਲਾਂ ਦਿਲ ਤੇ ਅਸਰ ਕਰਦੀਆਂ ਜ਼ਰੂਰ ਆ, ਤੇ ਅਸੀਂ 2 ਲੱਖ ਤੇ ਨਹੀਂ 2 ਲੱਖ ਤੋਂ ਵੀ ਵੱਧ ਦੁਆਵਾਂ ਦਿੰਦੇ ਮਹਾਰਾਜ,
ਬਹੁਤ ਬਹੁਤ ਧੰਨਵਾਦ ਜੀ, ਦੁਆਵਾਂ ਕੰਮ ਆਉਂਦੀਆਂ ਤਾਂ ਜੀ, ਦੁਆਵਾਂ ਵੀ ਵਿਅਰਥੀਆਂ ਨਹੀਂ ਜਾਂਦੀਆਂ,
ਇਹ ਜੀ ਕੰਮ ਹੀ ਆਉਣੀਆਂ ਔਖੇ ਟਾਈਮ ਚ ਵਿੱਚ ਆ, ਇਹਨਾਂ ਨੇ ਸਾਥ ਦੇ। ਬਹੁਤ ਬਹੁਤ ਸ਼ੁਕਰੀਆ ਮੀਤ ਸਾਹਿਬ,
ਧੰਨਵਾਦ,
ਜਾਂਦੇ ਜਾਂਦੇ ਆਪਾਂ ਤਾਂ ਜੀ ਗੀਤ ਇਹਨਾਂ ਦਾ ਸੁਣਾਉਣਾ ਸੁਣੀ ਕਰਨਾ ਸੀ, ਤੇ ਫਿਰ ਆਪਾਂ ਲਾਹੌਰ ਗੀਤਾਂ ਦੇ ਨਾਲ ਵੀ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਸਰੋਤਿਆਂ ਦਾ ਵੀ ਜਿਹੜੇ ਜੁੜੇ ਸਨ, ਆਪਾਂ ਲਗਾਤਾਰ ਕੰਟੀਨਿਊ ਬਣੇ ਰਵਾਂਗੇ ਜੀ ਪ੍ਰੋਗਰਾਮ ਦੇ ਵਿੱਚ, ਤੇ ਸੁਣਦੇ ਆ ਇਹ ਖੂਬਸੂਰਤ ਗੀਤ ਆ।
ਕਾਰ ਨਿਕਲ ਜਾਏ
ਕੀ ਕਰਨਾ ਰੰਗ ਗੋਰਾ।
ਲਓ ਜੀ ਖੂਬਸੂਰਤ ਗੀਤ ਗੁਰਮੀਤ ਮੀਤ ਸਾਹਿਬ ਦੀ ਆਵਾਜ਼ ਦੇ ਵਿਚ ਤੁਸੀਂ ਸੁਣਿਆ ਪਿਆਰੇ ਦੋਸਤੋ ਤੇ ਪਿੰਡ ਪੁੱਛਦੇ ਨੇ ਸ਼ਿਵ ਜਨਾਗਲ ਸਾਹਿਬ ਕਹਿੰਦੇ ਜੀ ਮਾਫੀ ਚਾਹਵਾਂ ਮੈਂ ਪੜ੍ਹ ਨੀ ਸਕਿਆ ਕਹਿੰਦੇ ਜ਼ਿਲ੍ਹਾ ਕਿਹੜਾ ਇਹਨਾਂ ਦਾ ਜ਼ਿਲ੍ਹਾ ਜਲੰਧਰ ਹੈ ਜੀ ਗੁਰਮੀਤ ਮੀਤ ਸਾਹਿਬ ਦਾ ਤੇ ਪਿੰਡ ਵੈਸੇ ਤੇ ਲਾਗੇ ਬਹੁਤ ਇਤਿਹਾਸਿਕ ਪਿੰਡ ਡੱਲਾ ਸਾਹਿਬ ਆ ਤੇ ਹੁਣ ਇਸ ਵੇਲੇ ਜਲੰਧਰ ਦੇ ਵਿਚ ਰਹਿ ਰਹੇ ਨੇ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਜੀ ਲਓ ਤਾਇਆ ਜੀ ਗੱਲਾਂ ਬਾਤਾਂ ਜਿਹੜੀਆਂ ਦੇ ਵਿਚ ਬਹੁਤ ਸਾਰੇ ਸਰੋਤਾਂ ਦੇ ਸ਼ਾਇਦ ਗੀਤ ਵੀ ਰਹਿ ਗਏ ਹੋਣਗੇ ਇਹ ਮੁੰਡਾ ਮੇਰਾ ਸ਼ਨਿਚਰ ਹੈ ਇਹ ਗੀਤ ਦੀ ਫਰਮਾਇਸ਼ ਵੀ ਹੋਈ ਸੀਗੀ ਇਹ ਵੀ ਜ਼ਰੂਰ ਸੁਣਾਵਾਂਗੇ ਨਵਰਾਜ ਸਿੰਘ ਢਿੱਲੋਂ ਸਾਹਿਬ ਦੀ ਹਾਂਜੀ ਢਿੱਲੋਂ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਤੇ ਬਾਕੀ ਵੀ ਸਰੋਤਿਆਂ ਦਾ ਬਹੁਤ ਇਸਤਕਬਾਲ ਜੀ ਆਇਆਂ ਨੂੰ ਲਾ ਵੀ ਅੱਜ ਦਾ ਪ੍ਰੋਗਰਾਮ ਦਾ ਨਾਂ ਦਾ ਬਜਾ ਵੀ ਬੜੇ ਗੱਲਾਂ ਸੁਣਨ ਨੂੰ ਦੇਵ ਸਾਹਿਬ ਦੀਆਂ ਵੀ ਮਿਲੀਆਂ ਮਾਨਕ ਸਾਹਿਬ ਦੀਆਂ ਵੀ ਮਿਲੀਆਂ ਆਨੰਦ ਆ ਜੀ ਬਾਕੀ ਦੂਸਰੇ ਸਰੋਤਿਆਂ ਤੋਂ ਮਾਫ਼ੀ ਵੀ ਮੰਗਾਂਗੇ ਵੀ ਉਹਨਾਂ ਨੇ ਕਿਹਾ ਹੋਣਾ ਵੀ ਸਾਡੀ ਅੱਜ ਤਾਂ ਗੁੱਲ ਨੀ ਸੁਣਦਾ ਦੇਖੋ ਮਹਿਮਾਨ ਹੁੰਦਾ ਨਾ ਜਿਹੜਾ ਉਹ ਭਗਵਾਨ ਹੀ ਹੁੰਦਾ ਤੇ ਮਹਿਮਾਨ ਰੱਬ ਦਾ ਰੂਪ ਹੀ ਹੁੰਦਾ ਉਹਦੇ ਲਈ ਜਿੰਨਾ ਆਪਾਂ ਕਰ ਸਕਦੇ ਸਤਿਕਾਰ ਮਾਣ ਓਨਾ ਹੀ ਘਾਟਾ ਨਾਲੇ ਐਸੇ ਕਲਾਕਾਰ ਜਿਹੜੇ ਬਹੁਤ ਚਿਰ ਤੋਂ ਸੰਘਰਸ਼ ਕਰਦੇ ਆ ਰਹੇ ਤੇ ਡੋਲੇ ਨਹੀਂ ਜਿਹੜੇ ਚੰਗੇ ਗੀਤਾਂ ਨੂੰ ਗਾ ਰਹੇ ਆ ਤੇ ਉਦੋਂ ਪਿੱਛੇ ਹਟੇ ਨਹੀਂ ਇਹਨਾਂ ਬੰਦਿਆਂ ਦਾ ਬੰਦਾ ਸਤਿਕਾਰ ਚਾਹੀਦਾ ਜੀ ਹਰਪ੍ਰੀਤ ਸਿੰਘ ਤਾਇਆ ਜੀ ਔਲਖ ਸਾਹਿਬ ਵੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਔਲਖ ਸਾਹਿਬ ਆ ਜਾਓ ਦੇਵ ਦਿਓ ਮਨਦੀਪ ਵੀਰ ਜੀ ਮਲਕੀਤ ਭਾਜੀ ਤੇ ਸਾਰੇ ਹਰਮ ਰੇਡੀਓ ਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਸਾਰਿਆਂ ਨੂੰ ਇੱਕ ਵਾਰੀ ਜੀਆਂ ਨੂੰ ਸਾਡੇ ਹਰਪ੍ਰੀਤ ਸਿੰਘ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਔਲਖ ਸਾਹਿਬ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਆ ਜੀ ਕਹਿੰਦੇ ਜ਼ਿੰਦਗੀ ਤੇਰੀ ਹੈ ਤੂੰ ਇਸ ਦਾ ਸਾਇਆ ਜੋ ਤੂੰ ਖੱਟਿਆ ਤੇ ਜੋ ਤੂੰ ਗਵਾਇਆ ਆਹ ਤੂੰ ਇੱਥੇ ਕਿਸੇ ਨੂੰ ਇਮਪ੍ਰੈਸ ਕਰਨ ਨਹੀਂ ਆਇਆ ਅੱਜ ਕੱਲ ਦੇ ਲੋਕਾਂ ਗਰੀਬਾਂ ਦਾ ਮਜ਼ਾਕ ਬਣਾਇਆ ਜੀ ਮਾਂ ਪਿਓ ਭੁੱਖੇ ਰਹਿ ਕੇ ਬੱਚਿਆਂ ਦੇ ਪੇਟੀ ਖਾਣ ਪਾਇਆ ਕਈਆਂ ਨੂੰ ਮਹਿਲਾਂ ਦਾ ਤੇ ਕਈਆਂ ਕੁੱਲੀਆਂ ਦਾ ਸੁਪਨਾ ਆਇਆ ਓਹੋ ਇਹ ਦੁਨੀਆਂ ਬੜੀ ਭਿਆਨਕ ਹੈ ਇੱਥੇ ਕੋਈ ਨਾ ਕਿਸੇ ਦਾ ਜਾਇਆ ਤੂੰ ਇੱਥੇ ਮਿੱਤਰਾ ਕਿਸੇ ਨੂੰ ਇਮਪ੍ਰੈਸ ਕਰਨ ਨਹੀਂ ਆਇਆ ਤੂੰ ਇੱਥੇ ਮਿੱਤਰਾ ਕਿਸੇ ਨੂੰ ਇਮਪ੍ਰੈਸ ਕਰਨ ਨਹੀਂ ਆਇਆ ਓਹੋ ਹੋ ਮਾਰਦਾ ਕੁੜੀ ਚ ਕਿਹੜਾ ਮੁੰਡਾ ਜਾਂਦਾ ਕਰਦਾ ਕੁੜੀ ਨੂੰ ਇਮਪ੍ਰੈਸ ਫਿਰਦਾ ਹਾਏ ਇਹ ਤਾਂ ਤਾਇਆ ਵੀ ਚੰਗੇ ਗਿਆਨ ਦਾ ਤਾਇਆ ਕਹਿੰਦਾ ਤੈਨੂੰ ਘਾਟਾ ਪਾਉਂਦਾ ਜਾਂਦਾ ਗੀਤ ਮੈਂ ਪਰ ਸੁਣਦਾ ਨੀ ਬਹੁਤੇ ਇਹ ਤਾਂ ਉਦੋਂ ਸੁਣਿਆ ਵਾ ਜਦੋਂ ਨੀਟੂ ਛੱਡਣ ਵਾਲੇ ਨੇ ਗਾਇਆ ਨਾ ਉਹ ਪ੍ਰੈਸ ਕਰਦਾ ਤੇ ਮੈਨੂੰ ਉਦੋਂ ਪਤਾ ਲੱਗਾ ਵੀ ਪ੍ਰੈਸ ਕਰਦਾ ਨੀ ਹੁੰਦਾ ਇੰਪ੍ਰੈਸ ਕਰਦਾ ਹੁਣ ਜੀ ਇਹ ਤਾਂ ਜੀ ਉਹਨੇ ਵਾਕਿਆ ਗਾਇਆ ਸੀ ਆਹੋ ਗਾਇਆ ਗਾਇਆ ਬੜੇ ਚਾਅ ਨਾਲ ਔਲਖ ਸਾਹਿਬ ਬਹੁਤ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਇਹ ਇੰਨੀਆਂ ਪਿਆਰੀਆਂ ਸਦਰਾਂ ਸਾਡੇ ਲਈ ਭੇਜੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਸ ਤੌਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਵੀ ਤੁਸੀਂ ਮੈਨੂੰ ਪਤਾ ਉਦੋਂ ਦਰਿਆਨਾ ਹੀ ਸੁਣਦੇ ਆ ਬਹੁਤ ਸਤਿਕਾਰ ਆ ਬਹੁਤ ਪਿਆਰ ਆ ਤੁਹਾਡੇ ਲਈ ਲੈ ਕਾਕਾ ਇਹ ਲਾ ਵੀ ਮੁੰਡਾ ਮੇਰਾ ਸ਼ਨਿਚਰ ਹੀ ਕੰਡਣੇ
ਛਨਿਛਰੀ ਦਿਨ ਰਾਤ ਪਵਾੜੇ ਪਾਏਗਾ ਆਉਂਦੇ ਜਾਂਦੇ ਨੂੰ ਛੇੜੇਗਾ ਪਾਈਏ ਦਾ ਸਿਰ ਪੜਵਾਏਗਾ ਮਾਈ ਤੂੰ
ਧਨ ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਹੈ।
ਕੀ ਦੱਸਦੀ ਹੈ ਪੰਡਿਤ ਜੀ?
ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ ਸਟੇਸ਼ਨ ਤੇ ਕੀਸੇ ਕੱਟੇਗਾ। ਸਿਤਾਰੇ ਵਿਦਿਆ ਦੇ, ਇਹ ਚੰਨ ਨਵਾਂ ਹੀ ਚਾੜੇਗਾ, ਕੜ ਚਾਕੂ ਨਕਲਾਂ ਟੀਪੇਗਾ, ਢਿੱਡ ਮਾਸਟਰਾਂ ਦੇ ਪਾੜੇਗਾ। ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਏ, ਦੜਵੱਟ ਜ਼ਮਾਨਾ ਘੱਟ ਬੀਪੀ, ਇੱਥੇ ਵੀ ਕਾਲੇ ਮਾਲੇ ਨੇ, ਦੋ ਵਿਆਹ ਪੱਤਰੀ ਵਿਚ ਲਿਖੇ ਨੇ, ਦੋ ਟੱਬਰ ਡੁੱਬਣ ਵਾਲੇ ਨੇ।
ਜਿੱਦਾਂ ਤੁਸੀਂ ਕਹਿੰਦੇ ਪਏ ਹੋ
ਮਾਂ ਜੂ ਹੋਈਓ,
ਕਰਮਾਂ ਦਾ ਪੈਣਾ ਹੋਵੇਗਾ, ਕਰਮਾਂ ਦਾ ਪੈਣਾ ਹੋਵੇਗਾ, ਅਕਲਾਂ ਦਾ ਕੱਚਾ ਹੋਵੇਗਾ, ਜੋ ਕੁਝ ਵੀ ਹੈ ਪੰਡਿਤ ਜੀ, ਪਰ ਦਿਲ ਦਾ ਸੱਚਾ ਹੋਵੇਗਾ।
ਇਹ ਦਿਲ ਦਾ ਸੱਚਾ ਹੋਵੇਗਾ, ਨਾ ਭੇਦ ਭਾਵ ਨੂੰ ਮੰਨੇਗਾ, ਤੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੇ ਜੰਦਰੇ ਪੰਨੇਗਾ। ਮੁਰਾਦ ਫਾਰਨ ਤੋਂ ਹੈ ਬੀਬੀ?
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਏ, ਭੁੱਖਿਆਂ ਤੋਂ ਖੋ ਕੇ ਖਾਏਗਾ, ਹੜਤਾਲਾਂ ਰੋਜ਼ ਕਰਾਏਗਾ, ਇਹ ਬਾਹਰ ਜਾਣ ਦੇ ਯੋਗ ਨਹੀਂ, ਛੇਤੀ ਅੰਦਰ ਹੋ ਜਾਏਗਾ।
ਚਲਦੀ
ਕਰਵੀ ਜਾ ਪਹੁੰਚੇ ਨੇ ਅੱਜ ਦੁਨੀਆ ਵਾਲੇ, ਹੋਸ਼ ਕਰੋ। ਦੀਪ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ।
ਜੀਵਾਨੀ ਬਣੀ ਛੱਡਿਆ ਲਓ ਤਾਂ ਜੀ, ਤੇ ਜਾਂਦੇ ਜਾਂਦੇ ਆਪਾਂ ਗੀਤ ਸੁਣਾਂਗੇ,
ਸ਼ਿਵ ਜਨਾਗਲ ਸਾਹਿਬ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਪ੍ਰੀਤ ਦਿਸੋਰ ਭਾਜੀ ਦੀ ਆਵਾਜ਼ ਦੇ ਵਿੱਚ ਕਿੰਜ ਛੱਡਾਂ ਪਰਦੇਸ ਕਿੰਜ ਛੱਡਾਂ ਪਰਦੇਸ ਪਰਦੇਸ ਛੱਡਣਾ ਕੋ ਖਾਲਾ ਜੀ ਦਾ ਵਾੜਾ ਨੀ ਕਿਉਂਕਿ ਪਰਦੇਸ ਰੁਜ਼ਗਾਰ ਦਿੰਦਾ ਪਰਦੇਸ ਛੱਡਿਆ ਵੀ ਨਹੀਂ ਜਾ ਸਕਦਾ ਮਜਬੂਰੀਆਂ ਛੱਡਣ ਦਿੰਦੀਆਂ ਹੀ ਨਹੀਂ ਇਹ ਪਰਦੇਸ ਛੱਡਣਾ ਬਹੁਤ ਔਖਾ ਜਨਾਗਲ ਸਾਹਿਬ ਆ ਬਹੁਤ ਹੀ ਪਿਆਰੇ ਗੀਤ ਦੀ ਫਰਮਾਇਸ਼ ਤੁਸੀਂ ਕਰ ਬਹਿਣ ਲੱਗੇ ਆ ਜੀ ਤਲਾਤ ਆਇਆ ਜੀ ਇਹਦੇ ਨਾਲ ਹੀ ਹੁਣ ਆਪਾਂ ਇਜਾਜ਼ਤ ਲਈਏ ਸਰੋਤਿਆਂ ਨੂੰ ਤੇ ਅੱਜ ਖਾਸ ਇੱਕ ਵਾਰ ਫਿਰ ਤੋਂ ਪਾਲੇ ਭਾਜੀ ਦੇ ਬੇਟੇ ਸਮਰਵੀਰ ਸਿੰਘ ਜੀ ਬੈਂਸ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਲੱਖ ਲੱਖ ਮੁਬਾਰਕਾਂ ਪਾਲੇ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤੇ ਗੱਭਰੂ ਨੂੰ ਇੱਕ ਵਾਰ ਫਿਰ ਤੋਂ ਤੇ ਪੂਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਚੱਲ ਵੀ ਮਲਕੀਤ ਆ ਮਲਕੀਤ ਨੂੰ ਸੁਣਨਾ ਹੀ ਨੀ ਤੇ ਤੂੰ ਲਾ ਚੱਕ ਦੇ ਫਟੇ ਮੇਰਾ ਪੋਤਾ ਤੇ ਗੀਤ ਵਾਲੀਆਂ ਕਾਹਦੀ ਜਗੜ ਭੂੰਡੀਆਂ ਦੇ ਮੇਰਾ ਪੁੱਤ ਜੇ ਤੂੰ ਸੱਚ ਗੱਲ ਪੁੱਛਿਆ
ਹੈਲੋ
ਆਹ ਫਿਲਮ ਜੀ ਨਗਾ ਦੇ ਐਵੇਂ ਫਿਲਮਾਂ ਲਾ ਪੈ ਲਾਉਣ ਗੀਤ ਗਾਉਣ ਸਿੱਧਾ ਹੀ
ਕਿੰਜ ਛੱਡਿਆ ਮਾਂ ਲੋਕੋ ਪਰਦੇਸ ਨੂੰ ਕਿੰਜ ਮੁੜਿਆ ਮਾਂ ਆਪਣੇ ਮੈਂ ਦੇਸ ਨੂੰ ਕਿੰਜ ਮਾਂ ਦੇ ਮੈਂ ਖੁਆਬ ਮਿੱਟੀ ਰੋੜਦਿਆਂ ਹੋ ਮਾਰੇ ਬੰਬਲੇ ਜੋ ਆਸਾਂ ਵਾਲੇ ਖੇਸ ਨੂੰ ਕਿੰਜ ਛੱਡਿਆ ਮਾਂ ਲੋਕੋ ਪਰਦੇਸ ਨੂੰ ਕਿੰਜ ਮੁੜਿਆ ਮਾਂ ਆਪਣੇ ਮੈਂ ਬੈਠੀ ਚੁੱਲੇ ਮੂਰੇ ਉਸਨੀ ਆਇਓ ਲੀਕਦੀ ਹੋਣੀ ਬੂਹੇ ਉੱਤੇ ਪੁੱਤ ਨੂੰ ਉਡੀਕਦੀ ਪਈਆਂ ਬਾਪੂ ਦੇ ਵਿਆਹੀਆਂ ਦੇਖ ਪੈਰਾਂ ਚ ਸੁੱਤੇ ਪਏ ਵੀ ਹਾਂ ਗੱਲ ਕਰੇ ਖੇਤ ਦੀ ਪਿਓ ਦਾਦੇ ਦੀਆਂ ਨੀਂਦਾਂ ਨੂੰ ਜੋ ਖਾ ਗਿਆ ਪਿਓ ਪਰੇਤ ਨੂੰ ਕਿੰਜ ਛੱਡਿਆ ਮਾਂ ਲੋਕੋ ਪਰਦੇਸ ਨੂੰ ਕਿੰਜ ਮੁੜਿਆ ਮਾਂ ਆਪਣੇ ਮੈਂ ਦੇਸ ਨੂੰ ਘਰ ਵਾਲੀ ਟੇਟ ਕਰ ਜਾਈ ਹੈ ਛੱਤ ਚੋਂਦੀ ਹੋਣੀ ਵਰਖਾ ਜੋ ਆਈ ਹੈ ਵੱਡੀ ਭੈਣ ਦੇ ਵੀ ਵਾਲ ਚਿੱਟੇ ਹੋ ਗਏ ਹਾਲੇ ਤੱਕ ਨਾ ਵਿਆਹ ਦੀ ਆਸ ਲਈ ਐ ਚੁੱਲ੍ਹੇ ਦਾ ਫਿਕਰ ਬਾਪੂ ਕਰਦਾ ਹੋਣਾ ਚੁੱਲ੍ਹੇ ਦਾ ਫਿਕਰ ਬਾਪੂ ਕਰਦਾ ਹੋਣਾ ਟੁੱਟੀ ਚੱਪਲ ਵੀ ਦੇਖਦਾ ਨਾ ਹੇਠ ਨੂੰ ਕਿੰਜ ਛੱਡਿਆ ਮਾਂ ਕਿੰਜ ਮੁੜਿਆ ਮਾਂ
ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੁੰਦਾਵਨੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ Amazon ਦੀ ਵੈਬਸਾਈਟਸ।
ਮਮਾ ਮਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਲੈ ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK Kids
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ